ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਅਮੀਰੀ ਬਾਰੇ ਅਫਗਾਨਿਸਤਾਨ ਦੀ ਇੱਕ ਕਹਾਵਤ ਹੈ ਭਰੇ ਪੇਟ ਵਾਲਾ ਫਾਰਸੀ ਬੋਲਦਾ ਹੈ ਅਤੇ ਅਫਰੀਕਾ ਵਾਲੇ ਕਹਿੰਦੇ ਹਨ ਆਦਮੀ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ ਉਹ ਇੱਕੋ ਵਕਤ ਦੋ ਬਿਸਤਰਿਆਂ ਵਿੱਚ ਨਹੀਂ ਸੌ ਸਕਦਾ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ
ਸਤਿ ਸ੍ਰੀ ਅਕਾਲ ਦੋਸਤੋ ਹਾਜ਼ਰਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਆਪ ਸਭ ਜੁੜੇ ਹੋ ਜੀ ਆਪ ਸਭ ਦਾ ਸਵਾਗਤ ਆ ਜੀ ਆਇਆਂ ਆਪ ਸਭ ਨੂੰ ਤੇ ਉਮੀਦ ਕਰਦੇ ਹਾਂ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਇਹੀ ਅਰਦਾਸ ਦੁਨੀਆਂ ਭਰ ਲਈ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਇਸ ਸਰਬੱਤ ਦੇ ਭਲੇ ਤੋਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਗੱਲ ਚੱਲੀ ਕਿਤਾਬਾਂ ਦੀ ਤੇ ਗੱਲ ਚੱਲੀ ਪਰਮਿੰਦਰ ਸੋਢੀ ਹੋਰਾਂ ਦੇ ਬਹੁਤ ਹੀ ਖੂਬਸੂਰਤ ਕਥਨ ਜਿਹੜੇ ਕਿ ਅਸੀਂ ਵਾਰ ਵਾਰ ਵਰਤਦੇ ਹਾਂ ਵਾਰ ਵਾਰ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਉਹ ਬੜੇ ਲਾਹੇਵੰਦ ਹੁੰਦੇ ਆ ਮੈਂ ਆਪਣੀ ਯਾਦ ਬਚਪਨ ਦੀ ਕਹਾਂ ਤਾਂ ਮੈਂ ਅਕਸਰ ਆਪਣੇ ਕਜ਼ਨ ਨਾਲ ਜਦੋਂ ਵੀ ਕਿਤੇ ਜਿਹੀਆਂ ਗੱਲਾਂ ਕਰਦੇ ਪੜ੍ਹਨ ਲਿਖਣ ਦੀਆਂ ਗੱਲਾਂ ਕਰਦੇ ਸਾਡੀਆਂ ਸਾਹਿਤਕ ਗੱਲਾਂ ਹੁੰਦੀਆਂ ਜਿੰਨੀ ਕੁ ਸੋਚ ਸਮਝ ਸੀ ਉਸ ਟਾਈਮ ਤਾਂ ਉਦੋਂ ਇੱਕ ਸੋਚ ਹੁੰਦੀ ਸੀ ਵੀ ਇੱਕ ਕਿਤਾਬ ਇਹ ਜੀ ਲਿਖਾਂਗੇ ਜਿਹ ਚ ਦੁਨੀਆਂ ਦੀਆਂ ਕਹਾਵਤਾਂ ਇਕੱਠੀਆਂ ਕਰਾਂਗੇ ਦੁਨੀਆਂ ਦੇ ਸੱਚ ਇਕੱਠੇ ਕਰਾਂਗੇ ਤੇ ਉਹ ਫਿਰ ਲੋਕਾਂ ਲਈ ਬਹੁਤ ਲਾਹੇਵੰਦ ਹੋਊਗਾ ਤੇ ਉਹਦੇ ਉੱਤੇ ਲਿਖਿਆ ਹੋਊਗਾ ਵੀ ਇਹ ਕਿਤਾਬ ਮਸਟ ਆ ਹਰੇਕ ਬੰਦੇ ਲਈ ਹਰੇਕ ਬੰਦੇ ਨੂੰ ਪੜ੍ਹਨੀ ਪੈਣੀ ਹੈ ਕਿਤਾਬ ਤੇ ਫਿਰ ਉਹ ਬੰਦਾ ਕਿਤੇ ਨਾ ਕਿਤੇ ਜਾ ਕੇ ਜ਼ਿੰਦਗੀ ਦੇ ਵਿੱਚ ਸੁਖਾਲਾ ਲੰਘ ਜੂ ਜ਼ਿੰਦਗੀ ਨੂੰ ਠੇਡੇ ਨਹੀਂ ਖਾਊਗਾ ਪਰ ਸਾਡੀ ਤਾਂ ਸਕੀਮਾਂ ਹੀ ਰਹਿਗੀਆਂ ਜੀ ਤੇ ਅਸੀਂ ਤਾਂ ਸਕੀਮਾਂ ਚ ਜਦੋਂ ਨੂੰ ਸਾਨੂੰ ਸੁਰਤ ਸੰਭਾਲੀ ਤੇ ਅਸੀਂ ਦੇਖਿਆ ਕਿਤਾਬਾਂ ਦੀ ਦੁਨੀਆਂ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਤਾਂ ਇਹ ਕਿਤਾਬ ਪਰਮਿੰਦਰ ਸੋਢੀ ਹੋਰਾਂ ਨੇ ਬੜੀ ਮਿਹਨਤ ਨਾਲ ਤਿਆਰ ਕੀਤੀ ਤੇ ਉਸ ਤੇ ਉਸ ਕਿਤਾਬ ਦੇ ਜਦੋਂ ਮੇਰੀ ਉਹਨਾਂ ਨਾਲ ਗੱਲ ਹੁੰਦੀ ਹੈ ਕਈ ਵਾਰ ਹੋਈ ਹੈ ਇਸ ਵਿਸ਼ੇ ਤੇ ਗੱਲ ਉਹ ਕਹਿੰਦੇ ਵੀ ਮੈਨੂੰ ਇਹ ਨਹੀਂ ਪਤਾ ਵੀ ਉਹਦੇ ਪਬਲਿਸ਼ਰ ਕੌਣ ਆ ਤੇ ਕਦੋਂ ਕਦੋਂ ਕਿੰਨੇ ਐਡੀਸ਼ਨ ਉਹਦੇ ਨਿਕਲ ਚੁੱਕੇ ਆ ਜਿੰਨੀ ਮਰਜ਼ੀ ਕੋਈ ਛਾਪਦੇ ਉਨੀ ਉਹ ਨਿਕਲ ਜਾਂਦੀ ਹੈ ਜਿੰਨੀ ਮਰਜ਼ੀ ਛਾਪਦੇ ਉਨੀ ਉਹ ਨਿਕਲ ਜਾਂਦੀ ਆ ਸੋ ਲੋਕਾਂ ਨੂੰ ਚਾਹੇ ਉਹਦੇ ਤੇ ਮਸਟ ਨਹੀਂ ਲਿਖਿਆ ਪਰ ਉਹ ਲੋਕਾਂ ਲਈ ਮਸਟ ਕਿਤਾਬ ਬਣ ਗਈ ਆ ਵੀ ਜੇ ਤੁਹਾਡੇ ਕੋਲ ਇਹੋ ਜਿਹੀ ਇੱਕ ਕਿਤਾਬ ਆ ਤਾਂ ਉਹ ਕਿਤਾਬ ਤੁਹਾਨੂੰ ਬਹੁਤ ਲਾਹੇਵੰਦ ਹੋ ਸਕਦੀ ਆ ਸਰਲ ਭਾਸ਼ਾ ਚ ਤੁਸੀਂ ਕਿਸੇ ਵੀ ਵਿਸ਼ੇ ਬਾਰੇ ਜਾਣ ਸਕਦੇ ਹੋ ਵੀ ਜੇ ਗੱਲ ਇੱਕ ਆਉਂਦੀ ਹੈ ਕਹਾਵਤ ਦੀ ਕਹਾਵਤ ਕਿਵੇਂ ਕਿੱਥੋਂ ਤੇ ਕਦੋਂ ਬਣਦੀ ਆ ਕਹਿੰਦੇ ਆ ਦੱਸਣ ਵਾਲੇ ਦੱਸਦੇ ਆ ਵੀ ਕਹਾਵਤ ਬਣਨ ਲਈ ਸਦੀਆਂ ਲੱਗ ਜਾਂਦੀਆਂ ਤੇ ਜਿਹੜੀ ਉਹ ਜਿਹੜਾ ਵੀ ਉਹਦੇ ਚ ਮਟੀਰੀਅਲ ਪੈਂਦਾ ਉਹ ਹੁੰਦਾ ਤਜਰਬੇ ਨਿੱਜੀ ਤਜਰਬੇ ਬਹੁਤ ਜ਼ਿਆਦਾ ਘਾਲਨਾਵਾਂ ਮਿਹਨਤ ਉਹ ਸਾਰੀਆਂ ਚੀਜ਼ਾਂ ਚ ਉਪਜ ਕੇ ਇੱਕ ਕਹਾਵਤ ਬਣਦੀ ਆ ਤੇ ਉਸ ਕਹਾਵਤਾਂ ਨੂੰ ਫਿਰ ਉਹ ਵੱਖਰੋ ਵੱਖਰੇ ਮੁਲਕਾਂ ਦੀਆਂ ਕਹਾਵਤਾਂ ਜਦੋਂ ਇੱਕ ਥਾਂ ਤੇ ਹੋ ਜਾਣ ਤਾਂ ਤੁਸੀਂ ਦੇਖੋ ਵੀ ਕਿੰਨੀ ਖੂਨ ਪਸੀਨੇ ਦੀ ਉਹ ਕਮਾਈ ਜਾਂ ਕਿੰਨਾ ਤਜਰਬਾ ਉਹ ਕਹਾਵਤ ਦੇ ਵਿੱਚ ਹੋਊਗਾ ਤੇ ਜਦੋਂ ਸਾਰੀਆਂ ਇੱਕ ਥਾਂ ਤੇ ਆ ਗਈਆਂ ਤਾਂ ਉਹ ਕਿਤਾਬ ਕਿੰਨੀ ਕੁ ਲਾਹੇਵੰਦ ਹੋਊਗੀ। ਸੋ ਸੰਸਾਰ ਪ੍ਰਸਿੱਧ ਮੁਹਾਵਰੇ ਨਾਂ ਦੀ ਉਹਨਾਂ ਦੀ ਕਿਤਾਬ ਆ ਜੀ, ਤੇ ਉਹ ਕਿਤਾਬ ਜੇ ਤੁਹਾਨੂੰ ਮਿਲੇ ਤਾਂ ਜ਼ਰੂਰ ਪੜ੍ਹੋ ਤੇ ਜ਼ਰੂਰ ਉਹਦੇ ਬਾਰੇ ਜਾਣੋ। ਉਹ ਇੱਕ ਸਾਂਭਣਯੋਗ ਦਸਤਾਵੇਜ਼ ਆ। ਵੈਸੇ ਉਹਦੀ PDF ਫਾਈਲ ਵੀ ਮਿਲ ਜਾਂਦੀ ਹੈ ਜੀ, ਤੁਸੀਂ ਆਨਲਾਈਨ ਵੀ ਡਾਊਨਲੋਡ ਕਰ ਸਕਦੇ ਹੋ। ਬਹੁਤ ਸਾਰੇ ਲੋਕ PDF ਵੀ ਸਾਂਭ ਸਕਦੇ ਆ, ਪਰ ਹਾਰਡ ਕਾਪੀ ਆ ਜੇ ਕਿਸੇ ਨੇ ਲੈਣੀ ਚਾਹੇ ਤਾਂ। ਉਹ ਗੱਲ ਚੱਲੀ ਆ ਕਿਤਾਬਾਂ ਦੀ ਤਾਂ ਮੇਰੇ ਕੋਲ ਨਾ ਰਾਤੀ ਲਿਸਟ ਆਈ ਆ ਕਿਤਾਬਾਂ ਚੋਂ, ਪਹਿਲਾਂ ਆਪਾਂ ਫਿਰ ਅੱਗੇ ਵਧਣ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਚ ਕਿਤਾਬਾਂ ਦੀ ਗੱਲ ਛਿੜੀ ਆ ਤਾਂ ਕਿਤਾਬਾਂ ਬਾਰੇ ਹੀ ਗੱਲ ਕਰ ਲਈਏ। ਹਰ ਰੋਜ਼ ਅਸੀਂ ਹੋਕਾ ਦਿੰਦੇ ਹਾਂ ਵੀ ਕਿਤਾਬਾਂ ਨੂੰ ਆਪਦਾ ਸਾਥੀ ਬਣਾਓ, ਕਿਤਾਬਾਂ ਨੂੰ ਪੜ੍ਹੋ, ਕਿਤਾਬਾਂ ਪੜ੍ਹੋਗੇ ਤਾਂ ਤੁਹਾਨੂੰ ਜਾਣਕਾਰੀ ਮਿਲੂਗੀ। ਅੱਜ ਕੱਲ੍ਹ ਮੈਂ ਇੱਕ ਕਿਤਾਬ ਪੜ੍ਹ ਰਿਹਾ, ਮੇਰੇ ਨਾਲ ਤੁਰੀਆਂ ਕਿਤਾਬਾਂ, ਤੁਰੀਆਂ ਨਾਲ ਕਿਤਾਬਾਂ, ਕਿਤਾਬ ਦਾ ਜਿਹੜਾ ਟਾਈਟਲ ਆ ਮਲਿਕਾ ਮੰਡ, ਇੱਕ ਬੜੀ ਹੋਣਹਾਰ ਲੜਕੀ ਆ ਉਹਦੀ ਲਿਖੀ ਹੋਈ ਕਿਤਾਬ ਆ। ਮੈਂ ਅੱਜ ਕੱਲ੍ਹ ਉਹ ਸ਼ੁਰੂ ਕੀਤੀ ਹੋਈ ਆ, ਹਾਲੇ ਤੱਕ ਮੈਂ ਉਹਨੂੰ ਬਾਹਲੀ ਨਹੀਂ ਪੜ੍ਹ ਸਕਿਆ, ਪਰ ਸ਼ੁਰੂ ਤੋਂ ਹੀ ਮੈਨੂੰ ਪਤਾ ਮਹਿਸੂਸ ਹੋ ਰਿਹਾ ਵੀ ਉਹ ਕਿਤਾਬ ਦੇ ਵਿੱਚ ਕੀ ਹੋਊਗਾ। ਤਾਂ ਉਹ ਕਿਤਾਬ ਦੇ ਵਿੱਚ ਜਿਹੜੇ ਮੈਂ ਸ਼ੁਰੂ ਦੀ ਗੱਲ ਦੱਸਾਂ ਤਾਂ ਉਹਦੇ ਵਿੱਚ ਇਹੀ ਚੀਜ਼ ਨੇ ਮੈਨੂੰ ਪ੍ਰਭਾਵਿਤ ਕੀਤਾ ਵੀ ਇੱਕ ਪੜ੍ਹੇ ਲਿਖੇ ਮਾਪਿਆਂ ਦੀ ਧੀ ਜਿਹੜੀ ਕਿ ਆਪਣੇ ਮਾਪਿਆਂ ਨਾਲ ਜਦੋਂ ਸ਼ਾਮ ਦੇ ਟਾਈਮ ਤੇ ਸੈਰ ਕਰਨ ਜਾਂਦੀ ਹੈ ਤਾਂ ਮਾਪੇ ਵੀ ਉਹਨੂੰ ਕੀ ਪ੍ਰੇਰਦੇ ਆ, ਕਿਹੋ ਜਿਹਾ ਕੁਛ ਕਹਿੰਦੇ ਆ, ਤਾਂ ਉਸ ਚੋਂ ਉਪਜੀ ਇਹ ਕਿਤਾਬ ਆ। ਤੇ ਇੱਕ ਬੁੱਧੀਜੀਵੀ ਬਾਪ ਨੇ ਆਪਣੀ ਧੀ ਨੂੰ ਕਿਹਾ ਵੀ ਤੂੰ ਪੁੱਤ ਇੱਕ ਨਵਾਂ ਇਤਿਹਾਸ ਸਿਰਜ, ਤੂੰ ਪੜ੍ਹਨ ਦੌਰਾਨ ਕਿਤਾਬਾਂ ਪੜ੍ਹ ਰਹੀ ਆ। ਬਹੁਤ ਜਿਹੜੀ ਕਿ ਕੁੜੀ ਲਿਟਰੇਰੀ ਕਿਤਾਬਾਂ ਪੜ੍ਹਨ ਦੀ ਸ਼ੌਕੀਨ ਸੀ, ਤਾਂ ਉਹਨੂੰ ਕਿਹਾ ਵੀ ਤੂੰ ਜਿੰਨਾ ਇਤਿਹਾਸ ਜਿੰਨਾ ਕੁਛ ਪੜ੍ਹ ਰਹੀ ਆ, ਜੇ ਵਿਦਿਆਰਥੀ ਜੀਵਨ ਦੌਰਾਨ ਹੀ ਇਹ ਚੀਜ਼ਾਂ ਲਿਖੇ ਤਾਂ ਇਹਦਾ ਇੱਕ ਟਾਈਟਲ ਦੇਵੇਂ ਵੀ ਮੈਂ ਵਿਦਿਆਰਥੀ ਜੀਵਨ ਦੌਰਾਨ ਜਿੰਨੀਆਂ ਕਿਤਾਬਾਂ ਪੜ੍ਹੀਆਂ ਉਹਨਾਂ ਦੀ ਸਮੀਖਿਆ ਕਰੇ ਤੇ ਲੋਕਾਂ ਤੱਕ ਪਹੁੰਚਾਵੇ ਤਾਂ ਜ਼ਿਆਦੇ ਲਾਹੇਵੰਦ ਹੋਊ। ਤੇ ਅੱਜ ਦਾ ਜਿਹੜਾ ਸਟੂਡੈਂਟ ਆ ਜਾਂ ਅੱਜ ਦਾ ਜਿਹੜਾ ਨੌਜਵਾਨ ਆ ਕਿਤਾਬਾਂ ਤੋਂ ਦੂਰ ਹੋਇਆ ਆ ਉਹ ਕਿਤਾਬਾਂ ਦੇ ਨੇੜੇ ਆਊਗਾ। ਸੋ ਇਹ ਇਸ ਲਹਿਜੇ ਨਾਲ ਉਹ ਕਿਤਾਬ ਲਿਖੀ ਹੈ ਤੇ ਮੈਨੂੰ ਪੂਰੀ ਉਮੀਦ ਆ ਮੈਨੂੰ ਉਹ ਕਿਤਾਬ ਐਂਡ ਆਫ ਦ ਡੇ ਵਧੀਆ ਲੱਗੂਗੀ ਕਿਉਂਕਿ ਉਹਦੀ ਸ਼ੁਰੂਆਤ ਹੀ ਬੜੀ ਚੰਗੀ ਲੱਗੀ ਆ ਤੇ ਮੈਂ ਉਹ ਪੜ੍ਹ ਰਿਹਾ ਅੱਜ ਕੱਲ੍ਹ। ਪਰ ਹੁਣ ਕਿਤਾਬਾਂ ਦੀ ਗੱਲ ਆਉਂਦੀ ਹੈ ਵੀ ਹੋਕਾ ਅਸੀਂ ਕਿਤਾਬਾਂ ਦਾ ਬਹੁਤ ਦਿੰਦੇ ਹਾਂ ਪਰ ਉਹ ਕਿਤਾਬਾਂ ਲਈਏ ਕਿੱਥੋਂ, ਲਿਆਈਏ ਕਿੱਥੋਂ। ਹਰ ਰੋਜ਼ ਕੋਈ ਸੁਨੇਹਾ ਆਉਂਦਾ, ਰਾਤੀ ਮੈਨੂੰ ਬਾਈ ਹਰਦੀਪ ਹੋਰਾਂ ਦਾ ਸਿਡਨੀ ਤੋਂ ਮੈਸੇਜ ਆ ਰਿਹਾ ਸੀ ਬਾਈ ਜੀ ਲੋਕ ਕਥਾਵਾਂ ਦੱਸੋ ਕਿੱਥੋਂ ਮਿਲਣਗੀਆਂ। ਸੋ ਕਈ ਇਹੋ ਜਿਹੇ ਸਵਾਲ ਰੋਜ਼ ਆਉਂਦੇ ਆ ਵੀ ਕਿਤਾਬਾਂ ਚਾਹੀਦੀਆਂ ਕਿੱਥੋਂ ਮਿਲਣਗੀਆਂ, ਤਾਂ ਉਹ ਕਿਤਾਬਾਂ ਦਾ ਹੱਲ ਐਤਕੀ ਕੱਢਣ ਦੀ ਕੋਸ਼ਿਸ਼ ਕੀਤੀ ਹੈ ਜੀ। ਵੈਸੇ ਤਾਂ ਅੱਜ ਕੱਲ੍ਹ ਆਨਲਾਈਨ ਬਹੁਤ ਸਾਰੇ ਸਟੋਰ ਖੁੱਲ ਗਏ ਆ, ਬਹੁਤ ਸਾਰੇ ਵੱਡੇ ਪ੍ਰਕਾਸ਼ਕ ਖੁਦ ਵੀ ਭੇਜੀ ਜਾਂਦੇ ਆ, ਪਰ ਕਈ ਵਾਰੀ ਥੋੜੇ ਥੋੜੇ ਸੈੱਟ ਮੰਗਾਉਣੇ ਕਾਫੀ ਮਹਿੰਗੇ ਪੈ ਜਾਂਦੇ ਆ, ਪੋਸਟਿੰਗ ਕਾਫੀ ਮਹਿੰਗੀ ਪੈ ਜਾਂਦੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਐਤਕੀ ਪਹਿਲੀ ਵਾਰ ਸਿੱਖ ਖੇਡਾਂ ਦੇ ਉੱਤੇ ਬਹੁਤ ਵੱਡਾ ਕਿਤਾਬਾਂ ਦਾ ਇੱਕ ਸਟਾਲ ਲਾਇਆ ਜਾ ਰਿਹਾ। ਤੇ ਤਕਰੀਬਨ ਮੈਨੂੰ ਮੈਸੇਜ ਆਇਆ ਸੀ ਚੇਤਨਾ ਪ੍ਰਕਾਸ਼ਨ ਤੋਂ ਤੇ ਉਹਨਾਂ ਨੇ 2500 ਦੇ ਕਰੀਬ ਕਿਤਾਬਾਂ ਪਹਿਲੀ ਖੇਪ ਸਾਨੂੰ ਭੇਜ ਦਿੱਤੀ ਹੈ ਜਿਹੜੀ ਸ਼ਿਪਮੈਂਟ ਉਥੋਂ, ਤੇ ਉਮੀਦ ਆ ਮਹੀਨੇ ਕੁ ਦੇ ਵਿੱਚ ਜਾਣੀ ਕਿ ਗੇਮਾਂ ਤੋਂ ਪਹਿਲਾਂ ਸਾਡੇ ਕੋਲੇ ਪਹੁੰਚ ਜੂਗੀ। ਤੇ ਅਸੀਂ ਵੀ ਗੇਮਾਂ ਬੰਨੀਆਂ ਉਹਨਾਂ ਨੂੰ ਇੱਕ ਫ੍ਰੀ ਸਟਾਲ ਦਿੱਤਾ, ਅਸੀਂ ਚਾਹੁੰਦੇ ਹਾਂ ਵੀ ਕਿਤਾਬਾਂ ਦਾ ਕਲਚਰ ਫੈਲੇ ਤੇ ਇਸ ਲਈ ਅਸੀਂ ਉਹਨਾਂ ਨੂੰ ਉੱਥੇ ਕਿਤਾਬਾਂ ਦਾ ਮਿਲਣ ਲਈ ਇੱਕ ਫ੍ਰੀ ਸਟਾਲ, ਭਾਵੇਂ ਉਹਨਾਂ ਦਾ ਬਿਜ਼ਨਸ ਆ ਪਰ ਅਸੀਂ ਉਹਨੂੰ ਲੱਗਦਾ ਵੀ ਬਿਜ਼ਨਸ ਤਾਂ ਹੋਰ ਵੀ ਬਹੁਤ ਲੋਕ ਕਰਨਗੇ ਉੱਥੇ ਕਰਦੇ ਆ, ਇਹ ਬਿਜ਼ਨਸ ਆ ਜਿਹੜਾ ਇਹ ਇੱਕ ਲਾਹੇ ਦਾ ਸੌਦਾ ਵੀ ਹੈ, ਲੋਕਾਂ ਤੱਕ ਵਧੀਆ ਵਧੀਆ ਕਿਤਾਬ ਪਹੁੰਚਣਗੀਆਂ। ਤਾਂ ਉਹਨਾਂ ਨੇ ਕੱਲ ਮੈਨੂੰ ਇੱਕ ਲਿਸਟ ਭੇਜੀ ਹੈ ਜੀ, ਉਹ ਲਿਸਟ ਮੈਂ ਛੇਤੀ ਛੇਤੀ ਆਪ ਜੀ ਨਾਲ ਸਾਂਝੀ ਕਰਨੀ ਚਾਹਾਂਗਾ। ਤੇ ਹੁਣ ਤੁਸੀਂ ਦੇਖ ਲਓ ਵੀ 2500 ਕਿਤਾਬ ਕਿੰਨੀ ਕੁ ਹੁੰਦੀ ਆ, ਤੇ ਬੰਦੇ ਹੋਣਾ 30,000 ਤੋਂ 40,000 ਬੰਦੇ ਦੀ ਅਸੀਂ ਜਿਹੜੀ ਸਾਡੀ ਹੈ 3 ਦਿਨਾਂ ਦਾ ਜਿਹੜਾ ਰਸ਼ ਹੋਣਾ, ਇੱਕ ਦਿਨ ਚ ਜੇ ਲਾਈਏ ਤਾਂ ਯੂਨੀਕ ਵੀ ਲਾਈਏ ਤਾਂ 10,000-12,000 ਬੰਦਾ 15,000 ਬੰਦਾ ਹੋਣਾ, ਤਾਂ ਉਸ ਬੰਦੇ ਨੂੰ 2500 ਕਿਤਾਬ ਆ। ਫਿਰ ਆਪਣੀਆਂ ਆਪਣੀਆਂ ਕਿਤਾਬਾਂ ਮੈਂ ਆਪ ਜੀ ਨੂੰ ਇਹੀ ਸੁਝਾਅ ਦਿੰਦਾ ਵੀ ਜਿਹਨੇ ਵੀ ਕਿਤਾਬਾਂ ਦਾ ਸ਼ੌਕੀਨ ਆ ਉਹ ਜਿੱਦਣ ਗੇਮਾਂ ਸਟਾਰਟ ਹੁੰਦੀਆਂ ਤਾਂ ਤੜਕੇ ਤੜਕੇ ਸਾਰਿਆਂ ਤੋਂ ਪਹਿਲਾਂ ਕੰਮ ਆਪਦੀਆਂ ਕਿਤਾਬਾਂ ਲੈ ਕੇ ਆਪਦੀ ਕਾਰ ਚ ਰੱਖਣ ਦੀਆਂ ਕਰਿਓ, ਉਸ ਤੋਂ ਬਾਅਦ ਅਗਲਾ ਕੰਮ ਕਰਿਓ, ਕਿਉਂਕਿ ਮੈਨੂੰ ਪੂਰੀ ਉਮੀਦ ਆ ਵੀ ਜਿਹੜੀਆਂ ਚੰਗੀਆਂ ਕਿਤਾਬਾਂ ਉਹ ਮਿੰਟੋ ਮਿੰਟੀ ਇੱਥੇ ਵਿਕਣਗੀਆਂ। ਤਾਂ ਉਹਨਾਂ ਨੇ ਕਿਤਾਬਾਂ ਦੀ ਲਿਸਟ ਭੇਜੀ ਹੈ ਜੀ ਮੈਨੂੰ, ਜਿਹ ਚੋਂ ਸ਼ੁਰੂਆਤ ਹੁੰਦੀ ਹੈ ਜੀ ਡਾਕਟਰ ਹਰਪਾਲ ਸਿੰਘ ਪੰਨੂ ਦੀਆਂ ਸਾਰੀਆਂ ਕਿਤਾਬਾਂ, ਪਰਮਿੰਦਰ ਸੋਢੀ ਜਿਨ੍ਹਾਂ ਦੀ ਮੈਂ ਹੁਣੇ ਗੱਲ ਕਰ ਰਿਹਾ ਸੀ ਉਹਨਾਂ ਦੀਆਂ ਬਹੁਤ ਖੂਬਸੂਰਤ ਕਿਤਾਬਾਂ ਜੀ, ਰੱਬ ਦੇ ਡਾਕੀਏ ਤੇ ਸੰਸਾਰ ਪ੍ਰਸਿੱਧ ਮੁਹਾਵਰੇ ਖਾਸ ਤੌਰ ਤੇ ਜ਼ਿਕਰ ਕਰਨਾ ਬਣਦਾ। ਸੰਤ ਸਿੰਘ ਮਸਕੀਨ ਹੋਰਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ, ਜਸਵੰਤ ਸਿੰਘ ਜਫਰ ਦੀਆਂ ਕਿਤਾਬਾਂ, ਸੰਤ ਰਾਮ ਉਦਾਸੀ ਜੀ, ਭਗਤ ਸਿੰਘ ਦੀਆਂ ਲਿਖਤਾਂ, ਅੰਮ੍ਰਿਤਾ ਪ੍ਰੀਤਮ ਦੀਆਂ ਲਿਖਤਾਂ, ਨਰਿੰਦਰ ਸਿੰਘ ਕਪੂਰ, ਕਲਾਮ ਬੁੱਲੇ ਸ਼ਾਹ, ਕਲਾਮ ਸ਼ਾਹ ਹੁਸੈਨ, ਕਲਾਮ ਸੁਲਤਾਨ ਬਾਹੂ, ਕਲਾਮ ਗੁਲਾਮ ਫਰੀਦ, ਹੀਰ ਵਾਰਿਸ ਸ਼ਾਹ ਦੀ ਮੇਰਾ ਦਾਗਿਸਤਾਨ, ਮਾਂ ਗੋਰਕੀ ਦਾ ਨਾਵਲ, ਅਸਲੀ ਇਨਸਾਨ ਦੀ ਕਹਾਣੀ, ਫੀਦਰ ਕਸਤਰੋ ਦੀ ਜੀਵਨੀ, ਚੀ ਗਵੇਰਾ ਦੀਆਂ ਕਹਾਣੀਆਂ, ਨਿੰਦਰ ਘੁਗਿਆਣ ਵੀ, ਡਾਕਟਰ ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਧਨੀ ਰਾਮ ਚਾਤਰਕ, ਦਲੀਪ ਕੌਰ ਟਵਾਣਾ, ਗੁਰਦਿਆਲ ਸਿੰਘ ਨਾਵਲਕਾਰ, ਰਾਮ ਸਰੂਪ ਅਣਖੀ, ਗੁਰਪ੍ਰੀਤ ਸਿੰਘ ਤੂਰ, ਪ੍ਰੋਫੈਸਰ ਮੋਹਨ ਸਿੰਘ, ਸਵੇਟ ਮਾਡਰਨ, ਡੇਲ ਕਾਰਨਗੀ, ਜਸਵੰਤ ਸਿੰਘ ਨੇਕੀ, ਜਿਨ੍ਹਾਂ ਨੇ ਧਾਰਮਿਕ ਬਹੁਤ ਖੂਬਸੂਰਤ ਕਿਤਾਬਾਂ ਲਿਖੀਆਂ। ਡਾਕਟਰ ਅਜੈਬ ਸਿੰਘ ਅਜਮੇਰ, ਬਲਵੰਤ ਗਾਰਗੀ, ਬਲਰਾਜ ਨਸਰਾਲੀ, ਬਲਦੇਵ ਸਿੰਘ ਸੜਕਨਾਮਾ, ਸਿੱਖ ਇਤਿਹਾਸ, ਮਹਾਨ ਕੋਸ਼, ਨਾਨਕ ਸਿੰਘ ਦੇ ਨਾਲ ਮਹਾਰਾਣੀ ਜਿੰਦਾ ਤੇ ਕਿਤਾਬਾਂ, ਸੋਹਣ ਸਿੰਘ ਸ਼ੀਤਲ ਦੀਆਂ ਕਿਤਾਬਾਂ, ਕੁਝ ਕੁ ਓਸ਼ੋ ਦੀਆਂ ਕਿਤਾਬਾਂ, ਬਾਬੂ ਰਾਜੇਵਾਲੀ ਦੀਆਂ ਕਿਤਾਬਾਂ, ਪੰਜਾਬ ਦੀ ਵਿਰਾਸਤੀ ਖੇਡਾਂ, ਜੰਗਨਾਮਾ ਸ਼ਾਹ ਮੁਹੰਮਦ, ਸਰਦਾਰਾ ਸਿੰਘ ਜੌਹਲ ਦੀਆਂ ਕਿਤਾਬਾਂ, ਪਾਸ਼, ਪੰਜਾਬੀ ਲੋਕ ਗੀਤ, ਪੰਜਾਬੀ ਲੋਕ ਕਥਾਵਾਂ, ਸ਼ਿਵ ਕੁਮਾਰ ਬਟਾਲਵੀ, ਰਾਣੀ ਤਾਤ, ਰਾਣਾ ਰਣਵੀਰ, ਕੇ ਪੀ ਐਸ ਗਿੱਲ, ਡਾਕਟਰ ਜਗਤਾਰ। ਇਨ੍ਹਾਂ ਤੋਂ ਇਲਾਵਾ ਧਾਰਮਿਕ ਪੁਸਤਕਾਂ, ਬਾਲ ਸਾਹਿਤ, ਕਾਵਿ ਸੰਗ੍ਰਹਿ, ਗਜ਼ਲ ਸੰਗ੍ਰਹਿ, ਜੀਵਨੀਆਂ ਤੇ ਕੁਝ ਵਾਰਤਕ ਪੁਸਤਕਾਂ ਵੀ ਇਹਦੇ ਵਿਚ ਸ਼ਾਮਲ ਹੋਣਗੀਆਂ। ਇਹ ਉਨ੍ਹਾਂ ਦਾ ਸੁਨੇਹਾ ਆਇਆ। ਹੁਣ ਇਹ ਸੁਨੇਹਾ ਪੜਨ ਸਾਰ, ਸੁਣਨ ਸਾਰ ਇੱਕ ਝਟਕਾ ਜਿਹਾ ਲੱਗਿਆ ਹੋਊਗਾ, ਤੁਹਾਨੂੰ ਵੀ ਲੱਗਿਆ ਹੋਊਗਾ, ਮੈਨੂੰ ਵੀ ਲੱਗਿਆ। ਤੇ ਹੁਣ ਉਹ ਝਟਕੇ ਬਾਰੇ ਸ਼ਾਇਦ ਤੁਹਾਡੇ ਤੋਂ ਕਾਲ ਚੁੱਕੀਆਂ ਜੋ ਮਿਸ ਹੋ ਗਿਆ ਹੋਵਾਂ, ਪਰ ਮੈਂ ਤੁਹਾਨੂੰ ਦੱਸਾਂ ਵੀ ਇੱਥੇ ਨਾ ਇੱਕ ਐਂਡ ਜੇ ਤੇ ਨਾਂ ਆਇਆ, ਕੇ ਪੀ ਐਸ ਗਿੱਲ। ਇਹ ਨਾਂ ਜਿਹੜਾ ਸਾਡੇ ਜਿਹੜਾ ਇੱਕ ਤੁਹਾਨੂੰ ਪਤਾ ਹੀ ਆ ਵੀ ਕਿਸ ਢੰਗ ਨਾਲ ਲੜਦਾ ਇਸ ਨਾਂ ਤੋਂ, ਸਾਨੂੰ ਕਿੰਨਾ ਕੁ ਕਿਹੋ ਜਿਹਾ ਸਾਡੇ ਅੰਦਰਲੀ ਸੋਚ ਆ ਇਸ ਨਾਂ ਦੇ ਪ੍ਰਤੀ, ਉਹ ਸੋਚ ਨੂੰ ਦੇਖ ਕੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਇਹ ਕਿਤਾਬ ਦੀ ਕੀ ਲੋੜ ਸੀਗੀ, ਮੇਰੇ ਮੂੰਹ ਚੋਂ ਇਹ ਨਿਕਲਿਆ ਇਹਨਾਂ ਦੀ। ਕਹਿੰਦਾ ਜੀ ਮੈਨੂੰ ਤਾਂ ਇੰਨਾ ਪਤਾ, ਉਹਨਾਂ ਨੇ ਬੜਾ ਵਧੀਆ ਖੂਬਸੂਰਤ ਜਵਾਬ ਦਿੱਤਾ, ਕਹਿੰਦੇ ਸਾਨੂੰ ਦੂਜਾ ਪੱਖ ਜਾਣਨਾ ਚਾਹੀਦਾ ਵੀ ਦੂਜਾ ਪੱਖ ਕੀ ਸੀਗਾ, ਪੱਖ ਉਹਦੇ ਨਾਲ ਤੁਹਾਡੀ ਹੋਰ ਜਿਹੜੀ ਸੋਚ ਆ ਜਿਹੜੀ, ਜੇ ਤੁਸੀਂ ਨਫ਼ਰਤ ਕਰਦੇ ਤਾਂ ਨਫ਼ਰਤ ਵੀ ਤੁਹਾਡੀ ਹੋਰ ਵਧੂਗੀ ਤੇ ਹੋਰ ਆਊਗੀ, ਜੇ ਤੁਸੀਂ ਨਹੀਂ ਕਰਦੇ ਦੂਜੇ ਪਾਸੇ ਹੋ ਜਾਏ। ਕਹਿੰਦੇ ਅਸੀਂ ਤਜਰਬਾ ਦੇਖਿਆ ਵੀ ਕੈਨੇਡਾ ਦੇ ਵਿੱਚ ਜਦੋਂ ਅਸੀਂ ਕਿਤਾਬਾਂ ਦੀ ਸਟਾਲ ਲਾਉਂਦੇ ਹਾਂ ਤਾਂ ਸਭ ਤੋਂ ਵੱਧ ਉਹ ਕਿਤਾਬ ਵਿਕਦੀ ਆ, ਲੋਕ ਦੇਖਣਾ ਚਾਹੁੰਦੇ ਆ ਵੀ ਕੇ ਪੀ ਐਸ ਗਿੱਲ ਨੇ ਕੀ ਕਿਹਾ ਸਾਰੇ ਮਸਲੇ ਦੇ ਉੱਤੇ। ਸੋ ਇਹ ਵੀ ਇੱਕ ਉਹਨਾਂ ਦਾ ਉਦਾਹਰਣ ਤੇ ਤੱਤ ਸੀ, ਪਰ ਮੈਂ ਚੌਂਕਿਆ ਸੀ ਵੀ ਇਹ ਕਿਤਾਬ ਦੀ ਕੀ ਲੋੜ ਸੀਗੀ, ਮੈਂ ਇਹ ਸ਼ਬਦ ਮੇਰੇ ਸੀ। ਸੋ ਇੱਕ ਗੀਤ ਹੋ ਜਾਏ ਜੀ, ਕਮਲ ਹੀਰ ਹੋਰਾਂ ਦੀ ਆਵਾਜ਼ ਦੇ ਵਿੱਚ ਨਵਾਂ ਹੀ ਗੀਤ ਆਇਆ ਤੇ ਉਹ ਆਪਾਂ ਗੀਤ ਸੁਣਦੇ ਹਾਂ। ਗੀਤ ਤੋਂ ਬਾਅਦ ਫਿਰ ਮੈਂ ਹਾਜ਼ਰ ਹੋਣਾ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ।
ਪਰ ਮਿਲਦੇ ਰਹਿਣਾ ਤੁਹਾਡੀ ਮਰਜ਼ੀ ਹੁੰਦੀ ਹੈ। ਪੇਸ਼ ਕਰ ਰਹੇ
ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਪੈਂਦੀ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਪੈਂਦੀ। ਪਰਖੇ ਜਾਣੇ ਸੱਜਣੇ ਉਸ ਵੇਲੇ ਜਦ ਆਦੀ ਭੁੱਖੀ ਪੈਂਦੀ, ਬਾਗ ਜੋ ਬਹਾਰ ਬਿਨਾ ਕਿੱਦਾਂ ਮੁੱਟੇ ਆਰ ਬਿਨਾ, ਘੋੜਾ ਅਸਵਾਰ ਬਿਨਾ ਖਾਲਸਾ ਕਟਾਰ ਬਿਨਾ, ਪਾਣੀਏ ਵਪਾਰ ਬਿਨਾ ਬਚਦੇ ਨਹੀਂ। ਇਸੇ ਤਰ੍ਹਾਂ ਮੈਂ ਫਲਾਤੇ ਬੇਲੇ ਮਿੱਤਰੋ ਜੁੰਡੀ ਦੇ ਆ ਯਾਰਾਂ ਬਿਨਾ ਸਾਜਦੇ ਨਹੀਂ। ਇਸੇ ਤਰ੍ਹਾਂ ਮੈਂ ਫਲਾਤੇ ਬੇਲੇ ਮਿੱਤਰੋ ਜੁੰਡੀ ਦੇ ਆ ਯਾਰਾਂ ਬਿਨਾ ਸਾਜਦੇ ਨਹੀਂ। ਦਿਲਮ ਕਹਾਣੀ ਬਿਨਾ ਮੱਖਣੀ ਮਧਾਣੀ ਬਿਨਾ ਭੈਣ ਕੱਪ ਰਾਣੀ ਬਿਨਾ, ਜੋ ਨਾਤੇ ਆਣੀ ਜਾਣੀ ਬਿਨਾ ਚੱਲਦੇ ਨਹੀਂ। ਇਸੇ ਤਰ੍ਹਾਂ ਮੈਂ ਫਲਾਤੇ ਮੇਲੇ ਮਿੱਤਰੋ ਜੁੰਡੀ ਦੇ ਆ ਯਾਰਾਂ ਬਿਨਾ ਸਾਜਦੇ ਨਹੀਂ। ਇਸੇ ਤਰ੍ਹਾਂ ਮੈਂ ਫਲਾਤੇ ਮੇਲੇ ਮਿੱਤਰੋ ਜੁੰਡੀ ਦੇ ਆ ਯਾਰਾਂ ਬਿਨਾ ਆਤਮਾ ਸਰੀਰ ਬਿਨਾ ਵੱਡੇ ਰਾਜੋ ਫਕੀਰ ਬਿਨਾ, ਜੋ ਸੁੱਖ ਤਕਦੀਰ ਬਿਨਾ ਦੱਬਦੇ ਨਹੀਂ। ਇਸੇ ਤਰ੍ਹਾਂ ਮਹਿਫਲਾਂ ਤੇ ਮੇਲੇ ਮਿੱਤਰੋ ਜੁੰਡੀ ਦੇ ਯਾਰਾਂ ਬਿਨਾ ਸਾਜਦੇ ਨਹੀਂ। ਇਸੇ ਤਰ੍ਹਾਂ ਮਹਿਫਲਾਂ ਤੇ ਮੇਲੇ ਮਿੱਤਰੋ ਜੁੰਡੀ ਦੇ ਯਾਰਾਂ ਬਿਨਾ ਸਾਜਦੇ ਨਹੀਂ।
ਢਾਈ ਵਾਲ ਬਿਨਾ ਬਚਦੇ ਨਹੀਂ।
ਇਸੇ ਤਰ੍ਹਾਂ ਇਸੇ ਤਰ੍ਹਾਂ ਇਸੇ ਤਰ੍ਹਾਂ ਮੈਂ ਫੁੱਲਾਂ ਤੇ ਮੇਲੇ ਮਿੱਤਰੋ ਜੁੱਤੀ ਦੇ ਯਾਰਾਂ ਬਿਨਾ ਸੱਜਦੇ ਨਹੀਂ। ਇਸੇ ਤਰ੍ਹਾਂ ਮੈਂ ਫੁੱਲਾਂ ਤੇ ਮੇਲੇ ਮਿੱਤਰੋ ਚੁੰਡੀ ਦੇ ਯਾਰਾਂ ਬਿਨਾ ਸੱਜਦੇ ਨਹੀਂ।
ਲਓ ਜੀ ਦੋਸਤੋ, ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਤੁਹਾਡੇ ਨਾਲ ਮੁਖਾਤਿਬ ਹਾਂ ਜੀ। ਤਰੀਕ ਅੱਜ 23 ਜਨਵਰੀ ਹੈ ਜੀ। ਤੜਕੇ ਤੜਕੇ ਕਿਤਾਬਾਂ ਦਾ ਜੋਸ਼ ਹੀ ਇੰਨਾ ਚੜਿਆ ਵੀ ਤਰੀਕਾਂ ਰੂਕਾਂ ਦੱਸਣੀਆਂ ਭੁੱਲ ਗਏ। ਚਲੋ ਕੋਈ ਨੀ ਜੀ। 23 ਜਨਵਰੀ 2017 ਨਾਨਕ ਸ਼ਾਹੀ ਸੰਮਤ ਮੁਤਾਬਕ 548ਵੇਂ ਬਰੇ ਦਾ 10 ਮਾਘ ਹੈ ਜੀ ਅੱਜ। ਤੇ ਅੱਜ ਦੇ ਜਿਹੜੇ ਦਿਨ ਤਿਉਹਾਰ ਦੇ ਉੱਤੇ ਜਿੱਥੋਂ ਜਿੱਥੋਂ ਵੀ ਤੁਸੀਂ ਜੁੜੇ ਹੋ, ਆਪ ਸਭ ਨੂੰ ਜੀ ਆਇਆਂ ਜੀ, ਆਪ ਸਭ ਦਾ ਸਵਾਗਤ ਹੈ ਫੇਰ ਇੱਕ ਵਾਰ। ਤੇ ਅੱਜ ਦੇ ਪ੍ਰੋਗਰਾਮ ਦੀ ਮੈਂ ਰੂਪਰੇਖਾ ਥੋੜੀ ਜੀ ਦੱਸਦਿਆਂ ਜੀ। ਮੌਸਮ ਦੀ ਜਾਣਕਾਰੀ ਮਾਰਾਂਗੇ ਜੀ, ਖਬਰਾਂ ਤੇ ਵੀ ਥੋੜੀ ਜੀ ਝਾਤ ਮਾਰਾਂਗੇ, ਜ਼ਿਆਦਾ ਨਹੀਂ। ਤੇ ਨਾਲ ਨਾਲ ਫੇਰ ਅੱਜ ਅਸੀਂ ਜਿਹੜਾ ਪਿਛਲੇ ਵਾਰ ਨਵਾਂ ਕੰਸਾਈਨਮੈਂਟ ਸ਼ੁਰੂ ਕੀਤਾ ਸੀ ਆਰਟੀਕਲ ਪੜ੍ਹਨ ਦਾ, ਤੇ ਉਹ ਪਿਛਲੇ ਵਾਰ ਤਾਂ ਅਚਾਨਕ ਖੜੇ ਪੈਰ ਪ੍ਰੋਗਰਾਮ ਬਣਿਆ ਸੀ, ਪਰ ਇਸ ਵਾਰ ਅਸੀਂ ਥੋੜਾ ਜਿਹਾ ਉਹਨੂੰ ਰਿਕੁਐਸਟ ਕੀਤੀ ਆ ਆਰਟੀਕਲ ਪੜ੍ਹਨ ਬਾਰੇ ਅਮਨਦੀਪ ਹਾਂਸ ਹੋਰਾਂ ਨੂੰ, ਤੇ ਉਹ ਅੱਜ ਇੰਡੀਆ ਤੋਂ ਆਰਟੀਕਲ ਪੜ੍ਹਨਗੇ। ਇਹ ਵੱਖਰੀ ਗੱਲ ਆ ਜੀ, ਇਹਨਾਂ ਵੰਡੇ ਰਿਉੜੀਆਂ ਮੁੜ ਮੁੜ ਆਪਣੇ ਨੂੰ ਦੇ, ਇਹ ਵੱਖਰੀ ਗੱਲ ਆ ਵੀ ਅੱਜ ਵੀ ਮੈਂ ਆਪਣਾ ਹੀ ਆਰਟੀਕਲ ਜਿਹੜਾ ਉਹ ਮੇਰਾ ਆਰਟੀਕਲ ਲਿਖਿਆ ਹੀ ਸੁਣਾ ਰਹੇ ਆ। ਚਲੋ ਕੋਈ ਗੱਲ ਨੀ ਜੀ, ਦੇਖੋ ਹੋਰ ਨੀ ਕੋਈ ਪ੍ਰਮੋਸ਼ਨ ਕਰਦਾ ਤਾਂ ਸੈਲਫ ਪ੍ਰਮੋਸ਼ਨ ਵੀ ਕਰਨੀ ਚਾਹੀਦੀ ਆ ਬੰਦੇ ਨੂੰ, ਪਰ ਉਹ ਚ ਨੀਯਤ ਨੀਤੀ ਨੀ ਮਾੜੀ ਹੋਣੀ ਚਾਹੀਦੀ। ਪਰ ਦੋਸਤੋ ਅਸਲ ਚ ਗੱਲ ਇਹ ਹੋਈ ਹੈ ਵੀ ਮੈਂ ਇਹ ਪ੍ਰੋਗਰਾਮ ਦੇ ਵਿੱਚ ਅਨਾਊਂਸ ਤਾਂ ਪਿਛਲੇ ਵਾਰੀ ਕਰਤਾ, ਪਰ ਉਹਦੇ ਤੇ ਕਾਰਵਾਈ ਨਹੀਂ ਕੀਤੀ ਕੋਈ ਵੀ ਅਗਲੇ ਵਾਰ ਪੜ੍ਹਨਾ ਕਿਵੇਂ ਕਰਨਾ ਕੀ ਹੋਣਾ। ਪਰ ਫਿਰ ਮੈਂ ਕੱਲ ਅਚਾਨਕ ਜਿਹੜਾ ਇਹ ਫੇਰ ਯਾਦ ਆਇਆ ਵੀ ਆਰਟੀਕਲ ਪੜ੍ਹਨਾ, ਤਾਂ ਫੇਰ ਉਹਨਾਂ ਨੇ ਮੈਨੂੰ ਕਿਹਾ ਜੀ ਵੀ ਤੁਹਾਡਾ ਇੱਕ ਲਿਖਿਆ ਆਰਟੀਕਲ ਰੰਗਲਾ ਪੰਜਾਬ ਤੇ ਪੜਿਆ ਸੀ, ਤੇ ਉਹੀ ਆਰਟੀਕਲ ਮੈਨੂੰ ਵਧੀਆ ਤੇ ਉਹ ਪੜ੍ਹਦੇ ਆ। ਸੋ ਸਿਆਸੀ ਕਾਂ ਮੇਰਾ ਇੱਕ ਆਰਟੀਕਲ ਛਪਿਆ ਸੀ ਜੀ ਬਹੁਤ ਪਹਿਲਾਂ, ਤੇ ਥੋੜਾ ਬਹੁਤ ਢੁਕਦਾ ਅੱਜ ਦੇ ਮੌਕੇ ਤੇ ਇਲੈਕਸ਼ਨਾਂ ਕਰਕੇ, ਤੇ ਉਹ ਸਿਆਸੀ ਕਾਂ ਲਿਖਿਆ ਸੀਗਾ ਉਸ ਟਾਈਮ ਜਦੋਂ ਡਾਕਟਰ ਮਨਮੋਹਨ ਸਿੰਘ ਪਰਮਾਨੂ ਸਮਝੌਤੇ ਦੇ ਮਾਮਲੇ ਚ ਹਾਰਦੇ ਉਹਨਾਂ ਦੀ ਕੁਰਸੀ ਜਾਂਦੀ ਜਾਂਦੀ ਬਚੀ ਸੀ, ਉਸ ਟਾਈਮ ਉਹ ਲਿਖਿਆ ਆਰਟੀਕਲ ਸੀ, ਉਹ ਮੇਰੀ ਕਿਤਾਬ ਦੇ ਵਿੱਚ ਵੀ ਆ। ਤੇ ਹੁਣ ਤੋਂ ਤਕਰੀਬਨ 12-15 ਮਿੰਟਾਂ ਬਾਅਦ ਆਪਾਂ ਉਹ ਆਰਟੀਕਲ ਸੁਣਨਾ ਅਮਨਦੀਪ ਹਾਂਸ ਹੋਰਾਂ ਤੋਂ, ਤੇ ਨਾਲੇ ਆਪਾਂ ਕੋਸ਼ਿਸ਼ ਕਰਾਂਗੇ, ਉਹਨਾਂ ਨੇ ਕੱਲ ਕਾਫੀ ਗਰਾਊਂਡ ਲੈਵਲ ਦੇ ਉੱਤੇ ਜਾ ਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੋਟਾਂ ਬਾਰੇ ਜਾਣਕਾਰੀ ਹਾਸਲ ਕੀਤੀ ਆ, ਉਹ ਵੀ ਆਪਾਂ ਉਹਨਾਂ ਤੋਂ ਜ਼ਰੂਰ ਲਵਾਂਗੇ। ਪਰ ਫਿਲਹਾਲ ਜਿਹੜਾ ਸਮਾਂ ਗਾ ਉਹ ਸਮਾਂ ਹੈਗਾ ਜੀ ਆਪਾਂ ਮੌਸਮ ਦੀ ਜਾਣਕਾਰੀ ਦੇਣ ਦਾ, ਤੇ ਨਾਲ ਨਾਲ ਸੱਜਣਾ ਮਿੱਤਰਾਂ ਦੇ ਸੁਨੇਹੇ ਲੈਣ ਦਾ। ਸੱਜਣ ਮਿੱਤਰ ਬਹੁਤ ਜੁੜਨੇ ਸ਼ੁਰੂ ਹੋ ਗਏ ਆ ਜੀ, ਤੇ ਪਹਿਲਾਂ ਉਹਨਾਂ ਤੋਂ ਮੈਂ ਦੱਸਦਾ ਜੀ ਵੀ ਅੱਜ ਦਾ ਮੌਸਮ ਕੀ ਕਹਿੰਦਾ। ਮੌਸਮ ਹੈਗਾ ਜੀ, ਜੇ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਸਿਡਨੀ ਦੇ ਵਿੱਚ 20-31 ਡਿਗਰੀ ਟੈਂਪਰੇਚਰ ਦਿਖਾਈ ਦੇ ਰਿਹਾ ਜੀ, ਤੇ ਉਹ ਸਾਫ਼ ਸੁਥਰਾ ਹੀ ਆ। ਤੇ ਮੈਲਬਰਨ ਚ ਲੇਟ ਸ਼ਾਵਰ ਦੱਸਿਆ, ਪਰ ਦਿਨ ਬਹੁਤ ਗਰਮ ਦੱਸਿਆ ਜੀ, 18-35 ਡਿਗਰੀ ਟੈਂਪਰੇਚਰ ਚਲਿਆ ਜਾਣਾ। ਬ੍ਰਿਸਬਨ 21-30 ਡਿਗਰੀ ਟੈਂਪਰੇਚਰ ਰਹਿਣਾ, ਤੇ ਪਰਥ ਦੀ ਗੱਲ ਕਰੀਏ ਤਾਂ 14-25 ਡਿਗਰੀ ਪਰਥ ਦੇ ਵਿੱਚ ਟੈਂਪਰੇਚਰ ਰਹਿਣਾ। ਐਡਲੇਡ 23-33 ਡਿਗਰੀ ਦੇ ਵਿਚਾਲੇ, ਤੇ ਅੱਜ ਸ਼ਾਵਰਸ ਦੱਸ ਰੱਖਿਆ ਐਡਲੇਡ ਦੇ ਵਿੱਚ। ਤੇ ਕੈਨਬਰਾ ਦੀ ਜੇ ਗੱਲ ਕਰੀਏ ਤਾਂ ਕੈਨਬਰਾ 14-35 ਡਿਗਰੀ ਕਾਫੀ ਗਰਮ, ਤੇ ਹੋਬਰਟ 15-26 ਡਿਗਰੀ ਤੇ ਬਰਸਾਤ, ਉੱਥੇ ਲੇਟ ਸ਼ਾਵਰ ਦੱਸਿਆ। ਤੇ ਡਾਰਵਿਨ ਦੇ ਵਿੱਚ ਥੰਡਰਸਟੋਰਮ ਦੱਸਿਆ ਜੀ 24-31 ਡਿਗਰੀ ਟੈਂਪਰੇਚਰ ਦੇ ਨਾਲ। ਸੋ ਜਿੱਥੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਆਪੋ ਆਪਣੇ ਮੌਸਮ ਮੁਤਾਬਕ ਦਿਨ ਚਰਿਆ ਤੈਅ ਕਰੋ। ਤੇ ਐਡਲੇਡ ਦਾ ਮੌਸਮ ਜਿੱਥੇ ਸ਼ਾਵਰ ਦੱਸਿਆ, ਸੁਬਾਹ ਵੀ ਹੁਣ ਬੱਦਲਬਾਈ ਦਿਖਾਈ ਦੇ ਰਹੀ ਹੈ, ਕਿਤੇ ਕਿਤੇ ਨੀਲਾ ਸਮਾਨ ਜਿਹੜਾ ਝਾਤੀਆਂ ਮਾਰਦਾ ਦਿਖਾਈ ਦਿੰਦਾ, ਪਰ ਫਿਲਹਾਲ ਬੱਦਲ ਕਾਫੀ ਜਿਹੜੇ ਛਾਏ ਹੋਏ। ਸੋ ਇਧਰ ਸਾਡੇ ਨਾਲ ਸੱਜਣ ਮਿੱਤਰ ਜੁੜਨੇ ਸ਼ੁਰੂ ਹੋਇਆ ਜੀ, ਕੈਨੇਡਾ ਤੋਂ ਜੁੜਿਆ ਜੀ, ਮੋਂਟਰੀਅਲ ਤੋਂ, ਕਿਊਬੀ ਤੋਂ ਕੁਲਵੰਤ ਸਿੰਘ ਬੈਂਸ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਕਹਿੰਦੇ ਜੀ ਪ੍ਰੋਗਰਾਮ ਸੁਣ ਰਹੇ ਹਾਂ। ਬਹੁਤ ਬਹੁਤ ਮਿਹਰਬਾਨੀ ਕੁਲਵੰਤ ਬਾਈ, ਤੁਸੀਂ ਜੁੜੇ ਹੋ, ਤੇ ਠੰਡੇ ਇਲਾਕੇ ਦੇ ਵਿੱਚੋਂ ਥੋੜੀ ਬਹੁਤ ਠੰਡ ਸਾਡੇ ਵੀ ਆਊਗੀ ਇਸ ਨਾਲ। ਇੰਦਰ ਦੁਬਲੀ ਕੇਂਸ ਵਾਲੇ ਜੁੜੇ ਆ, ਇੰਦਰ ਸਾਡੇ ਬਾਈ ਇੰਦਰ ਗਿੱਲ, ਤੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਸੋ ਬਹੁਤ ਮਿਹਰਬਾਨੀ ਜੀ, ਪ੍ਰੋਗਰਾਮ ਕੋਸ਼ਿਸ਼ ਕਰਾਂਗੇ ਵਧੀਆ ਹੋਵੇ। ਤੇ ਪ੍ਰਦੀਪ ਸਿੰਘ ਤੂਰ ਫ੍ਰਿਜਨੋ ਵਾਲੇ ਜੁੜੇ ਆ ਜੀ ਸਾਡੇ ਨਾਲ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਵਧੀਆ ਗੱਲਬਾਤ ਚੱਲ ਰਹੀ ਹੈ ਜੀ, ਧੰਨਵਾਦ। ਸੋ ਬਹੁਤ ਮਿਹਰਬਾਨੀ ਤੂਰ ਸਾਹਿਬ, ਤੁਸੀਂ ਪ੍ਰੋਗਰਾਮ ਦੇ ਵਿੱਚ ਸਪੌਂਸਰ ਵੀ ਚਾਹ ਕਰਦੇ ਹੋ, ਪ੍ਰੋਗਰਾਮ ਚ ਹਾਜ਼ਰੀ ਵੀ ਲਵਾਉਣੇ ਹੋ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਇਹ ਸੱਜਣਾ ਮਿੱਤਰਾਂ ਦੇ ਸਹਾਰੇ ਹਰਮਨ ਰੇਡੀਓ ਦੁਨੀਆਂ ਤੱਕ ਪਹੁੰਚ ਰਿਹਾ। ਬਿੱਟੂ ਬੋਪਾ ਰਾਏ ਮਲਡੂਰੇ ਵਾਲੇ ਬਾਈ, ਉਹਨਾਂ ਨੇ ਭੇਜਤਾ ਆਪਦਾ ਟੈਂਪਰੇਚਰ, ਤੇ ਹੁਣ ਮੌਕੇ ਤੇ ਹੈਗਾ ਜੀ 21 ਡਿਗਰੀ ਤੇ ਅੱਜ ਉਹ ਜਾ ਵੜਨਾ 41 ਡਿਗਰੀ ਤੇ ਓਹੋ ਮਲਡੂਰੇ ਵਾਲੇ ਅੱਜ ਤਾਂ ਫਿਰ ਪੂਰਾ ਐਨ ਸੜਕ ਤੇ ਰੋਟੀਆਂ ਲੈਣੀਆਂ ਤੇ ਪਰ ਕੁੱਲ ਮਿਲਾ ਕੇ ਜਿਹੜੀ ਉਹਨਾਂ ਦਾ ਜਿਹੜਾ ਮੌਸਮ ਆ ਉਦੋਂ ਬਾਅਦ ਜਿਹੜੇ ਸ਼ਾਵਰਸ ਵੀ ਦੱਸੇ ਆ ਲੇਟ ਤੇ ਹੋ ਸਕਦਾ ਵੀ ਚਾਂਸ ਆ ਕਹਿੰਦੇ ਜਿਹੜੇ ਸ਼ਾਵਰ ਦੇ 70% ਤੇ ਹੋ ਸਕਦਾ ਜੇ ਅੱਜ ਸ਼ਾਵਰ ਆ ਜਾਂਦੇ ਆ ਤਾਂ ਕੱਲ ਤੱਕ ਮੌਸਮ ਮਲਦੂਰੇ ਦਾ ਵੀ ਸੁਹਾਵਣਾ ਹੋ ਜਾਏਗਾ। ਰਾਜਾ ਧਾਲੀਵਾਲ ਜੁੜੇ ਆ ਜੀ ਸਾਡੇ ਨਾਲ ਤੇ ਕਹਿੰਦੇ ਮਿੰਟੂ ਬਾਜੀ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਹਜਾ ਹਾਜ਼ਰੀ ਕਬੂਲ ਕਰ ਲਿਓ। ਬਿਲਕੁਲ ਜੀ ਹਾਜ਼ਰੀ ਕਬੂਲ ਕੀਤੀ ਹੈ ਜੀ। ਆਪਾਂ ਨਾ ਪਹਿਲਾਂ ਪੜ੍ਹਨਾ ਆਰਟੀਕਲ ਤੇ ਆਰਟੀਕਲ ਤੋਂ ਬਾਅਦ ਕਾਲਜ਼ ਲੈਣੀਆਂ ਤੇ ਅੱਜ ਫਿਰ ਰਾਜੇ ਬਾਈ ਤੈਨੂੰ ਤਿੰਨ ਚਾਰ ਵਾਰੀ ਕੋਸ਼ਿਸ਼ ਕਰ ਚੁੱਕੇ ਹਾਂ ਆਪਾਂ ਤੁਹਾਨੂੰ ਕਹਿ ਚੁੱਕੇ ਹਾਂ ਵੀ ਸਾਡੇ ਨਾਲ ਹਾਜ਼ਰੀ ਲਵਾਇਓ ਮਲਦੂਰੇ ਬਾਰੇ ਦੱਸਿਓ ਮਾੜੀ ਮੋਟੀ ਜਾਣਕਾਰੀ ਤਾਂ ਅੱਜ ਜੇ ਕੋਸ਼ਿਸ਼ ਕਰਿਓ ਆਰਟੀਕਲ ਤੋਂ ਬਾਅਦ ਜੇ ਤੁਸੀਂ ਕਾਲ ਲਾਓ ਤਾਂ ਵਧੀਆ ਲੱਗੇਗਾ। ਆਪਾਂ ਕੁਝ ਇੱਕ ਗੱਲਾਂ ਮਲਦੂਰੇ ਬਾਰੇ ਤੇ ਖੇਤੀ ਬਾਰੇ ਕਰਨੀਆਂ। ਅੱਜ ਜ਼ਰੂਰ ਕਿਸੇ ਵੇਲੇ ਟਰੈਕਟਰ ਪਾਸੇ ਤੇ ਲਾ ਦਿਓ। ਜ਼ਿਮੀਂਦਾਰੇ ਚ ਇਹੀ ਤਾਂ ਫਾਇਦਾ ਹੁੰਦਾ ਵੀ ਜਦੋਂ ਮਰਜ਼ੀ ਛੁੱਟੀ ਮਾਰ ਲਓ ਜਦੋਂ ਮਰਜ਼ੀ ਬ੍ਰੇਕ ਲੈ ਲਓ। ਸੋ ਅੱਜ ਆਪਾਂ ਜ਼ਰੂਰ ਗੱਲਾਂ ਬਾਤਾਂ ਇਹ ਕਰਨੀਆਂ। ਸਤਨਾਮ ਸਿੰਘ ਗਿੱਲ ਮੈਲਬਨ ਤੋਂ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਸਤਿ ਸ੍ਰੀ ਅਕਾਲ ਗਿੱਲ ਸਾਹਿਬ ਤੇ ਉਮੀਦ ਆ ਤੁਸੀਂ ਵੀ ਨਜ਼ਾਰੇ ਲੈ ਰਹੇ ਹੋਵੋਗੇ। ਤੇ ਉਧਰ ਸਾਡੇ ਨਾਲ ਜੁੜੇ ਆ ਜਸਵਿੰਦਰ ਸਿੰਘ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਸਵਿੰਦਰ ਬਾਈ ਜੀ ਤੁਹਾਨੂੰ ਵੀ ਤੇ ਕੁਲਦੀਪ ਸਿੰਘ ਬੱਲ ਜੁੜੇ ਆ। ਲਓ ਦਿਓ ਵਧਾਈਆਂ, ਅੱਜ 10 ਸਾਲ ਹੋ ਗਏ ਜੀ ਸਾਡੇ ਵਿਆਹ ਨੂੰ। ਲਓ ਜੀ ਫਿਰ ਮੁਬਾਰਕਾਂ ਬਹੁਤ ਬਹੁਤ ਬੱਲ ਸਾਹਿਬ, ਤੁਸੀਂ ਇੱਕ ਦਹਾਕਾ ਪੂਰਾ ਕਰ ਲਿਆ ਤੇ ਇਸ ਦੌਰਾਨ ਬਹੁਤ ਸਾਰਾ ਇਹੋ ਜਿਹਾ ਵੇਲਾ ਆਇਆ ਹੋਣਾ ਜਦੋਂ ਹੱਸਣ ਖੇਡਣ ਜੁੰਡੋ ਜੁੰਡੀ ਬਹੁਤ ਕੁਛ ਹੁੰਦਾ ਕਬੀਲਦਾਰੀ ਚ, ਸਾਰਿਆਂ ਨੂੰ ਪਤਾ ਹੀ ਆ। ਤੇ ਉਸ ਕਬੀਲਦਾਰੀ ਦੇ ਵਿੱਚ ਤੁਸੀਂ ਇੱਕ ਦਹਾਕਾ ਜੇ ਇੱਕ ਕੋਈ ਪੂਰਾ ਕਰ ਲੈਂਦਾ ਤਾਂ ਉਹ ਇੱਕ ਸ਼ੂਰਵੀਰ ਯੋਧੇ ਤੋਂ ਘੱਟ ਨਹੀਂ ਹੈ ਜੀ। ਸੋ ਆਪ ਦੋਨਾਂ ਨੂੰ ਸਲਾਮ ਆ ਜੀ ਅੱਜ ਦੇ ਇਸ ਮੌਕੇ ਦੇ ਉੱਤੇ ਤੇ ਆਪ ਸਭ ਨੂੰ ਵਧਾਈਆਂ ਵੀ ਅਸੀਂ ਆਪ ਸਭ ਨੂੰ ਸਾਰਿਆਂ ਵੱਲੋਂ ਆਪ ਨੂੰ ਜੀ ਨੂੰ ਦਿੰਦੇ ਹਾਂ। ਤੇ ਤੁਸੀਂ ਅੱਜ ਦੀ ਜਿਹੜੀ ਪਾਰਟੀ ਆ ਉਹ ਸਾਡੀ ਪੈਂਡਿੰਗ ਰੱਖ ਲਿਓ ਕਿਸੇ ਨਾ ਕਿਸੇ ਵੇਲੇ ਜਿੱਥੇ ਜਿੱਥੇ ਅਸੀਂ ਮਿਲਦੇ ਰਹਾਂਗੇ, ਕਿਉਂਕਿ ਜਿੰਨੀਆਂ ਵਧਾਈਆਂ ਤੁਸੀਂ ਲੈਣੀਆਂ ਉਨੀਆਂ ਪਾਰਟੀਆਂ ਵੀ ਦੇਣੀਆਂ ਪੈਣੀਆਂ। ਇਹ ਵੀ ਇੱਕ ਦੁਨੀਆਂ ਦੀ ਸੱਚਾਈ ਹੈ ਜੀ। ਫ੍ਰੀ ਇੱਥੇ ਕੁਛ ਨਹੀਂ, ਸਭ ਦੇਣ ਲੈਣ ਦੇ ਨਾਲ ਚੱਲਦੀ ਹੈ ਜ਼ਿੰਦਗੀ। ਸੋ ਸਾਡੀ ਇੱਕ ਹਾਜ਼ਰੀ ਕਬੂਲ ਕਰਿਓ ਜੀ। ਇੱਧਰ ਜਸਵਿੰਦਰ ਸਿੰਘ ਹੋਰਾਂ ਨੇ ਸਾਨੂੰ ਬਹੁਤ ਵੱਡਾ ਸਾਰਾ ਮੈਸੇਜ ਭੇਜਿਆ, ਕਹਿੰਦੇ ਬਹੁਤੇ ਛਾਪਾਂ ਛੱਲੇ ਪਾਉਣਾ ਮੀਰੀ ਦੀ ਨਹੀਂ ਹੋਛੇਪਣ ਦੀ ਨਿਸ਼ਾਨੀ ਹੁੰਦੀ ਹੈ। ਕਿਸੇ ਇਸਤਰੀ ਬਾਰੇ ਅਵਾਰਾ ਜਿਹੀ ਰਹਿ ਦੇਣਾ ਮਾਨਸਿਕ ਕੰਗਾਲੀ ਦਾ ਪ੍ਰਮਾਣ ਹੁੰਦਾ ਹੈ। ਕੰਧ ਦਾ ਸਹਾਰਾ ਲੈ ਕੇ ਖਲੋਣਾ, ਹੱਥ ਨਾਲ ਕੁਝ ਘੁਮਾਉਂਦੇ ਰਹਿਣਾ, ਨੱਕ ਵਿੱਚ ਉਂਗਲ ਮਾਰਦੇ ਰਹਿਣਾ, ਬੈਠਿਆਂ ਪੈਰ ਹਿਲਾਉਣਾ, ਕਿਸੇ ਦੇ ਘਰ ਪਏ ਜੰਤਰਾਂ ਨੂੰ ਆਪੇ ਚਲਾਉਣ ਲੱਗ ਜਾਣਾ, ਜਾਣ ਵੇਲੇ ਗੇਟ ਦਾ ਦਰਵਾਜ਼ਾ ਖੁੱਲ੍ਹਾ ਛੱਡ ਜਾਣਾ, ਕਿਸੇ ਦੀ ਚਿੱਠੀ ਨੂੰ ਪੜ੍ਹਨਾ ਆਦਿ ਕਿਸੇ ਵੀ ਸੱਭਿਆਚਾਰ ਵਿੱਚ ਚੰਗੇ ਚੱਜ ਆਚਾਰ ਦੇ ਲੱਛਣ ਨਹੀਂ ਹੁੰਦੇ। ਲਓ ਜੀ ਤਾਂ ਮੇਰੇ ਤੇ ਤਾਂ ਲੱਗ ਗਿਆ ਕੋਈ ਨੀ। ਜੇ ਮਹਿਮਾਨ ਦੋ ਦੇ ਹਨ ਤਾਂ ਪਲੇਟ ਵਿੱਚ ਪਾਣੀ ਤੇ 3 ਗਲਾਸ ਰੱਖ ਕੇ ਪੇਸ਼ ਕਰਨੇ ਚਾਹੀਦੇ ਹਨ। ਅੱਛਾ, ਜੇ ਮਹਿਮਾਨ ਦੋ ਹੋਣ ਤਾਂ ਪਲੇਟ 3 ਰੱਖਣੇ ਚਾਹੀਦੇ। ਦਿਨ ਵੇਲੇ ਆਏ ਪਰ ਰਾਤ ਵਾਲੇ ਮਹਿਮਾਨਾਂ ਨੂੰ ਚੱਪਲਾਂ ਤੌਲੀਏ ਦਿਓ। ਲਓ ਜੀ ਪੇਸ਼ ਕਰਨੇ ਚਾਹੀਦੇ, ਦਿਨ ਵੇਲੇ ਆਏ ਪਰ ਰਾਤ ਰਹਿਣ ਵਾਲੇ ਮਹਿਮਾਨਾਂ ਨੂੰ ਚੱਪਲਾਂ ਤੌਲੀਏ ਦਿਓ ਅਤੇ ਗੁਸਲਖਾਨਾ ਬਖਾਓ। ਮਹਿਮਾਨ ਦੇ ਸਰਾਣੇ ਰਾਤ ਲੋੜ ਪੈਣ ਵਾਲਾ ਪੀਣ ਵਾਲਾ ਪਾਣੀ ਜ਼ਰੂਰ ਰੱਖੋ। ਟੈਲੀਫੋਨ ਕਰਨ ਵੇਲੇ ਸੁਣਨ ਵਾਲੇ ਨੂੰ ਇਹ ਨਾ ਪੁੱਛੋ ਪਛਾਣਿਆ ਜਾਂ ਕੌਣ ਬੋਲਦਾ, ਸਗੋਂ ਤੁਸੀਂ ਦੱਸੋ ਕਿ ਤੁਸੀਂ ਕੌਣ ਬੋਲ ਰਹੇ ਹੋ ਅਤੇ ਤੁਸੀਂ ਕਿਸ ਨਾਲ ਗੱਲ ਕਰਨੀ ਹੈ। ਚੰਗੀ ਸੂਚਨਾ ਹਰ ਕੋਈ ਦੇ ਸਕਦਾ, ਚੱਜ ਆਚਾਰ ਭੈੜੀ ਸੂਚਨਾ ਦੇਣ ਵੇਲੇ ਪਰਖਿਆ ਜਾਵੇਗਾ। ਫੌਜ ਵਿਚ ਵੱਡੇ ਤੋਂ ਵੱਡਾ ਜਰਨੈਲ ਛੋਟੇ ਤੋਂ ਛੋਟੇ ਅਫਸਰ ਦੀ ਪਤਨੀ ਨਾਲ ਵੀ ਸਤਿਕਾਰ ਨਾਲ ਖਲੋ ਕੇ ਗੱਲ ਕਰਦਾ ਹੈ। ਆਪਣੀ ਜ਼ਿੰਦਗੀ ਓਵੇਂ ਜਿਉਂ ਜਿਵੇਂ ਤੁਸੀਂ ਚਾਹੁੰਦੇ ਹੋ, ਸਾਡੀ ਸੰਤਾਨ ਨੂੰ ਜਿਉਣੀ ਚਾਹੀਦੀ ਹੈ। ਇਹ ਮੈਨੂੰ ਗੱਲਾਂ ਨਰਿੰਦਰ ਕਪੂਰ ਦੀ ਕਿਸੇ ਕਿਤਾਬ ਚੋਂ ਲੱਗੀਆਂ, ਪਰ ਤੁਸੀਂ ਦੱਸਿਆ ਨਹੀਂ ਇਹ ਕਿੱਥੋਂ ਤੁਸੀਂ ਲਈਆਂ ਕਿਤਾਬਾਂ, ਪਰ ਕੁੱਲ ਮਿਲਾ ਕੇ ਤੁਸੀਂ ਗੱਲਾਂ ਬੜੀਆਂ ਪਾਏਦਾਰ ਕਹੀਆਂ ਤੇ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਉਹਨਾਂ ਚੋਂ ਮੈਂ ਆਪਦੀ ਮਾਨਸਿਕ ਕੰਗਾਲੀ ਇੱਥੇ ਸ਼ਰੇਆਮ ਕਬੂਲ ਕਰਦਾ ਜੀ, ਜਿਹੜੀਆਂ ਉੱਤੇ ਉੱਤੇ ਹੁਣ ਮੈਨੂੰ ਕਰਨੀਆਂ ਪੈਣੀਆਂ। ਦੇਖੋ ਵੀ ਮਾਨਸਿਕ ਕੰਗਾਲੀ ਦਾ ਇਹਨਾਂ ਨੇ ਲਿਖਿਆ ਵੀ ਪ੍ਰਮਾਣ ਕਿਹੜੇ ਕਿਹੜੇ ਹੁੰਦੇ ਆ। ਕੰਧ ਦਾ ਸਹਾਰਾ ਲੈ ਕੇ ਖਲੋਣਾ, ਹੱਥ ਨਾਲ ਕੁਝ ਘੁਮਾਉਂਦੇ ਰਹਿਣਾ, ਨੱਕ ਵਿੱਚ ਉਂਗਲ ਮਾਰਦੇ ਰਹਿਣਾ, ਬੈਠਿਆ ਪੈਰ ਹਿਲਾਉਣਾ, ਕਿਸੇ ਦੇ ਘਰ ਪਏ ਜੰਤਰਾਂ ਨੂੰ ਆਪ ਚਲਾਉਣਾ, ਜਾਣ ਵੇਲੇ ਗੇਟ ਦਾ ਦਰਵਾਜ਼ਾ ਖੁੱਲ੍ਹ ਛੱਡ ਜਾਣਾ, ਕਿਸੇ ਦੀ ਚਿੱਠੀ ਆਦਿ ਨੂੰ ਪੜ੍ਹਨਾ, ਸੱਭਿਆਚਾਰ ਦੇ ਚੰਗੇ ਆਚਾਰ ਦੇ ਲੱਛਣ ਨਹੀਂ ਹੁੰਦੇ। ਹੁਣ ਇਹ ਚ ਦੋਸਤੋ ਆਪਾਂ ਤਾਂ ਦੋ ਚੀਜ਼ਾਂ ਕਰਦੇ ਹਾਂ, ਸ਼ਰੇਆਮ ਕਰਦੇ ਹਾਂ। ਉਹ ਦੇਖੋ ਆ ਗਿਆ ਜੀ ਨਰਿੰਦਰ ਸਿੰਘ ਕਪੂਰ ਦਾ, ਅਸੀਂ ਤਾਂ ਕਲਮ ਦੇ ਅੱਖਰ ਦੇਖ ਕੇ ਦੱਸ ਦਿੰਦੇ ਹਾਂ ਵੀ ਕਿਹਦੇ ਲਿਖਿਆ, ਤੇ ਉਹਨਾਂ ਨੇ ਵੀ ਲਾਤੀ ਮੋਹਰ ਵੀ ਨਰਿੰਦਰ ਸਿੰਘ ਕਪੂਰ ਦੀਆਂ ਲਿਖੀਆਂ ਗੱਲਾਂ ਇਹ। ਆਪਾਂ ਦੋ ਚੀਜ਼ਾਂ ਕਰਦੇ ਹਾਂ ਜੀ, ਇੱਕ ਤਾਂ ਪੈਰ ਹਿਲਾਉਣਾ, ਇਸ ਪਿੱਛੇ ਰੋਜ਼ ਮੈਂ ਘਰੇ ਵੀ ਲਾਪਾ ਕਰਵਾਉਣਾ ਤੇ ਥਾਂ ਥਾਂ ਤੇ ਕਰਾਉਣਾ, ਬੈਠਾ ਆਪ ਹੀ ਐਂ ਪੈਰ ਹਿਲਾਉਣ ਲੱਗ ਜਾਣਾ। ਇੱਕ ਤਾਂ ਇਹ ਆਪਣੇ ਚ ਬਹੁਤ ਭੈੜੀ ਬਿਮਾਰੀ ਆ। ਦੂਜੀ ਕਿਸੇ ਕਿਸੇ ਵੇਲੇ ਜਿਹੜਾ ਜਾਣ ਲੱਗੇ ਗੇਟ ਖੁੱਲਾ ਛੱਡ ਜਾਣਾ ਇਹਦੇ ਲਈ ਵੀ ਮੈਨੂੰ ਅਕਸਰ ਝਿੜਕਾਂ ਮਿਲਦੀਆਂ ਰਹਿੰਦੀਆਂ ਗੇਟ ਖੁੱਲਾ ਛੱਡਣ ਲਈ। ਸੋ ਆਪਾਂ ਸੱਭਿਅਕ ਬੰਦਿਆਂ ਦੀ ਚ ਨਹੀਂ ਆਉਂਦੇ, ਜਦੋਂ ਬੰਦੇ ਚ ਦੋ ਕਮੀਆਂ ਹੋਣ ਇੱਕ ਛੱਡ ਤਾਂ ਉਹਨੂੰ ਸੱਭਿਅਕ ਨਹੀਂ ਕਹਿ ਸਕਦੇ। ਪਰ ਦੋਸਤੋ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਅਸਰ ਕਰਿਓ। ਬਾਈ ਜਸਵਿੰਦਰ ਹੋਰ ਨੇ ਬੜੀ ਵਧੀਆ ਜਾਣਕਾਰੀ ਸਰਲ ਤਰੀਕੇ ਨਾਲ ਤੁਹਾਨੂੰ ਸਾਰੀ ਕਿਤਾਬ ਪੜ੍ਹ ਕੇ ਲੱਭਣੀ ਪੈਣੀ ਸੀ ਤੇ ਉਹਨਾਂ ਨੇ ਲੱਭ ਕੇ ਤੁਹਾਨੂੰ ਕਿਤਾਬ ਦੇ ਵਿੱਚੋਂ ਜਾਣਕਾਰੀ ਦਿੱਤੀ ਆ। ਤੇ ਮੈਂ ਆਲਰੇਡੀ ਦੱਸ ਚੁੱਕਿਆ ਨਰਿੰਦਰ ਕਪੂਰ ਹੋਰਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਤੁਹਾਨੂੰ ਮਿਲਣਗੀਆਂ ਜੀ ਪੜ੍ਹਨ ਲਈ, ਤੇ ਕਾਫੀ ਜ਼ਿੰਦਗੀ ਜਿਉਣ ਦਾ ਵੱਲ ਸਿਖਾਉਂਦੀਆਂ ਉਹ। ਤੇ ਜਸਪਾਲ ਰਾਮਾ ਸਿਡਨੀ ਤੋਂ, ਸਤਿ ਸ੍ਰੀ ਅਕਾਲ ਸਭ ਨੂੰ, ਸੁਣਦੇ ਸੀ ਜੀ, ਧੰਨਵਾਦ। ਸੁਣਦੇ ਸੀ, ਅੱਛਾ ਸੁਣ ਰਹੇ ਹੋ, ਸੋਚੋ ਬਿਲਕੁਲ ਜੀ ਸੁਣੋ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਇੰਨਾ ਟਾਈਮ ਕੱਢ ਕੇ ਰੇਡੀਓ ਸੁਣ ਰਹੇ ਹੋ। ਪ੍ਰਦੀਪ ਸਿੰਘ ਤੂਰ ਫ੍ਰਿਜਨੋ ਵਾਲੇ ਫੇਰ ਲਿਆ ਜੁੜਿਆ ਜੀ, ਚੰਗੀਆਂ ਗੱਲਾਂ ਜੀ, ਧੰਨਵਾਦ ਜੀ। ਤੇ ਨਾਲ ਹਾਹਾ ਕਹਿ ਰਿਹਾ, ਮੈਨੂੰ ਲੱਗਦਾ ਇੱਕ ਅੱਧੀ ਚੀਜ਼ ਤੂਰ ਸਾਹਿਬ ਵੀ ਏਦਾਂ ਚੋ ਕਰਦੇ ਹੋਣਗੇ, ਬਾਕੀ ਚੀਜ਼ਾਂ ਦਾ ਤਾਂ ਸਰਜੂਆ ਜਾਂ ਨੱਕ ਜੇ ਚੁੰਗਲ ਮਾਰਨ ਵਾਲੀ ਨਹੀਂ ਕਿਸੇ ਨੇ ਦੱਸਣੀ, ਵੈਸੇ ਕਰਦੇ ਹੋ ਸਾਰੇ ਹੀ ਆ, ਤੇ ਇਹ ਇੱਕ ਪਰਦੇ ਵਾਲੀਆਂ ਗੱਲਾਂ ਹੁੰਦੀਆਂ, ਆਪਾਂ ਵੀ ਰੇਡੀਓ 'ਤੇ ਨਹੀਂ ਕਰਦੇ ਇਸ ਕਰਕੇ। ਤੇ ਇੱਧਰ ਸਾਡੇ ਨਾਲ ਈਮੇਲ ਜ਼ਰੀਏ ਵੀ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਆ ਜੀ, ਤੇ ਈਮੇਲ ਦੇ ਜ਼ਰੀਏ ਜੁੜਨ ਵਾਲਿਆਂ ਵਿੱਚ ਸਾਡੇ ਨਾਲ ਜੀ 374 ਨੰਬਰ ਆ, ਗੁੱਡ ਮਾਰਨਿੰਗ ਮਿੰਟੂ ਜੀ ਐਂਡ ਆਲ ਟੀਮ, ਫੋਨ ਤੋਂ ਉਹਨਾਂ ਨੇ ਮੈਸੇਜ ਕੀਤਾ। ਤੁਸੀਂ ਆਪਣਾ ਨਾਂ ਨਹੀਂ ਲਿਖਿਆ ਜੀ, ਪਲੀਜ਼ ਆਪਣਾ ਨਾਂ ਜ਼ਰੂਰ ਲਿਖਿਆ ਕਰੋ ਤਾਂ ਕਿ ਅਸੀਂ ਸਾਨੂੰ ਪਤਾ ਲੱਗ ਸਕੇ ਅਸੀਂ ਕਿਹਨੂੰ ਮੁਖਾਤਿਬ ਹੋ ਰਹੇ ਹਾਂ। ਹੁਣੇ ਹੁਣ ਤਾਂ ਤੁਹਾਨੂੰ ਦੱਸ ਕੇ ਹਟਿਆ ਵੀ ਕੌਣ ਨਹੀਂ ਕਹੀਦਾ ਹੁੰਦਾ, ਉਹੀ ਚੀਜ਼ ਇੱਥੇ ਆ ਜਾਂਦੀ ਹੈ ਜੀ। ਸੋ ਦੋਸਤੋ ਮਿੱਤਰੋ, ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਣਾ, ਪਰ ਅੱਜ ਨਾ ਇੱਕ ਮਹਾਂ ਪਹਿਲਾਂ ਇੱਕ ਹਰਮੀਤ ਚਾਨਾ ਹੋਰਾਂ ਦਾ ਮੈਸੇਜ ਆ ਗਿਆ, ਉਹ ਪੜ੍ਹ ਲਾ ਮੈਂ। ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਬੱਬੂ ਧੀਰਾ ਨਿੱਕਾ ਪਰਮ ਐਂਡ AS ਫੌਜੀ ਫਰੋਮ ਕੋਬਰਮ, ਕਹਿੰਦੇ ਸਾਰੇ ਜਣੇ ਅਸੀਂ ਪ੍ਰੋਗਰਾਮ ਸੁਣ ਰਹੇ ਹਾਂ ਜੀ, ਤੇ ਕਹਿੰਦੇ ਵੈਦਰ ਅੱਜ ਕਲਾਉਡੀ ਆ, ਤੇ ਉਹਨਾਂ ਨੇ ਸ਼ਿਵ ਦੀ ਕਿਤਾਬ ਗੀਤ ਸੁਣਨਾ ਚਾਹਿਆ ਗੁਰਵਿੰਦਰ ਬਰਾੜ ਹੋਰਾਂ ਦੀ ਆਵਾਜ਼ ਦੇ ਵਿੱਚ, ਜ਼ਰੂਰ ਕੋਸ਼ਿਸ਼ ਕਰਾਂਗੇ। ਨਾਲ ਉਹਨਾਂ ਨੇ ਭੇਜਿਆ ਜੀ, ਆਂਖੋਂ ਕੇ ਪਰਦੇ ਵੀ ਨਮ ਹੋ ਗਏ ਹੈ, ਬਾਤੋਂ ਕੇ ਸਿਲਸਿਲੇ ਵੀ ਕਮ ਹੋ ਗਏ ਹਾਂ, ਪਤਾ ਨਹੀਂ ਗਲਤੀ ਕਿਸ ਕੀ ਹੈ, ਵਕਤ ਬੁਰਾ ਹੈ ਜਾਂ ਬੁਰੇ ਹਮ ਹੋ ਗਏ ਹਾਂ। ਦੇਖੋ ਜੀ, ਇਹ ਕਿਸੇ ਦੀ ਗਲਤੀ ਨਹੀਂ ਹੁੰਦੀ, ਇਹ ਕਰੇ ਕਰਾਵੇ ਆਪੇ ਆਪ, ਮਾਣਸ ਕੇ ਕੁਛ ਨਹੀਂ, ਹੱਥ ਦੇ ਫਾਰਮੂਲੇ ਦੇ ਚੱਲੋ ਤੇ ਕੋਈ ਚੀਜ਼ ਦੀ ਗਲਤੀ ਆਉਂਦੀ ਨਹੀਂ ਜੀ। ਸੋ ਦੋਸਤੋ, ਮੈਂ ਅੱਜ ਦੱਸ ਰਿਹਾ ਸੀ ਵੀ ਅੱਜ ਇੱਕ ਸਾਡੇ ਲਈ ਬੁਰੀ ਖਬਰ ਵੀ ਹੈ, ਭਾਵੇਂ ਉਮਰ ਦਰਾਜ ਸਨ 89 ਈਅਰ ਦੇ ਜਸਵੰਤ ਰਾਏ ਸ਼ਰਮਾ। ਹੁਣ ਤੁਸੀਂ ਆਖੋਗੇ ਜਸਵੰਤ ਰਾਏ ਸ਼ਰਮਾ ਅਸੀਂ ਸੁਣਿਆ ਨਹੀਂ, ਪਰ ਜਦੋਂ ਮੈਂ ਕਹੂੰਗਾ ਵੀ ਨਕਸ਼ ਲਾਇਲਪੁਰੀ ਤਾਂ ਤੁਸੀਂ ਸਭ ਨੇ ਸੁਣਿਆ ਹੋਵੇਗਾ। ਨਕਸ਼ ਲਾਇਲਪੁਰੀ ਹਿੰਦੀ ਫਿਲਮਾਂ ਦੇ ਇੱਕ ਉੱਘੇ ਗੀਤਕਾਰ ਸਨ ਜੀ, ਤੇ ਉਹ ਲਾਇਲਪੁਰ ਪਾਕਿਸਤਾਨ ਤੋਂ ਉੱਠ ਕੇ ਮੁੰਬਈ ਆਏ, ਤੇ ਮੁੰਬਈ ਦੇ ਵਿੱਚ ਉਹਨਾਂ ਨੇ ਬੜਾ ਸਟਰਗਲ ਕੀਤਾ, ਤੇ ਉਸ ਸਟਰਗਲ ਦੌਰਾਨ ਉਹਨਾਂ ਨੇ ਜਿਹੜੀ ਬਹੁਤ ਸਾਰੀਆਂ ਹਿੰਦੀ ਫਿਲਮਾਂ ਦੇ ਗੀਤ ਲਿਖੇ, ਤੇ ਉਹਨਾਂ ਦਾ ਨਾਂ ਇਸ ਟਾਈਮ ਸੁਨਹਿਰੀ ਅੱਖਰਾਂ ਚ ਲਿਖਿਆ ਗਿਆ। ਜੇ ਸ਼ਾਇਰੀ ਦੀ ਗੱਲ ਕਰਦੇ ਹੋ, ਚੰਗੀ ਸ਼ਾਇਰੀ ਦੀ, ਚੰਗੇ ਬੋਲਾਂ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਦੇ ਗੀਤਾਂ ਚ ਅਕਸਰ ਹੁੰਦੇ ਸਨ, ਅਣਗਿਣਤ ਹੀ ਗੀਤ ਉਹਨਾਂ ਦੇ ਹਿੱਟ ਹੋਏ, ਵੀ ਕਿੰਨੇ ਕੁ ਦੱਸ ਸਕੀਏ ਸੀ। ਸੋ ਉਹ ਅੱਜ ਸਾਡੇ ਵਿਚਕਾਰ ਨਹੀਂ ਰਹੇ ਜੀ, ਉਹ 99 ਸਾਲ ਜਾਣੀ ਕਿ ਇੱਕ ਘੱਟ 90 ਸਾਲ ਦੀ ਉਮਰ ਦੇ ਵਿੱਚ ਸਾਨੂੰ ਉਸ ਵਿਛੋੜਾ ਦੇ ਗਿਆ। ਵੈਸੇ ਚਲੋ ਜਾਣਾ ਆਉਣਾ ਦੁਨੀਆਂ ਦਾ ਇੱਕ ਗੇੜ ਬਣਿਆ ਹੋਇਆ, ਤੇ ਕਾਫੀ ਵਧੀਆ ਉਮਰ ਭੋਗ ਗਿਆ, ਕਾਫੀ ਨਿਮਾਣਾ ਖੱਟ ਕੇ ਗਏ ਆ ਜੀ। ਅਸੀਂ ਇਸ ਮੌਕੇ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਉਹਨਾਂ ਦਾ ਇੱਕ ਗੀਤ ਮੈਂ ਸਰਬਜੀਤ ਹੋਰਾਂ ਨੂੰ ਬੇਨਤੀ ਕਰਦਾ ਵੀ ਉਹ ਜ਼ਰੂਰ ਸੁਣਾਉਣ। ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੋਊਂ ਜੀ ਅਮਨਦੀਪ ਕੌਰ ਹਾਂਸ ਦੇ ਨਾਲ, ਜਿਹੜੀ ਕਿ ਮੇਰਾ ਆਰਟੀਕਲ ਵੀ ਪੜ੍ਹਨਗੇ, ਤੇ ਨਾਲ ਉਦੋਂ ਬਾਅਦ ਆਪਾਂ ਕੁਝ ਇੱਕ ਵੋਟਾਂ ਦੇ ਉੱਤੇ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਫਿਲਹਾਲ ਗੀਤ ਤੇ ਗੀਤ ਤੋਂ ਬਾਅਦ ਬ੍ਰੇਕ ਤੋਂ ਬਾਅਦ ਹਾਜ਼ਰ ਹੋਵਾਂਗੇ ਜੀ ਆਰਟੀਕਲ ਦੇ ਨਾਲ। ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਤੇ ਮੈਨੂੰ ਟੈਕਨੀਕਲ ਸਪੋਰਟ ਆ ਜਿਹੜੀ ਉਹ ਸਰਬਜੀਤ ਸਿੰਘ ਪਟਿਆਲਾ ਸਟੂਡੀਓ ਤੋਂ ਦੇ ਰਹੇ ਆ ਤੇ ਹੁਣ ਜਿਵੇਂ ਕਿ ਆਪ ਜੀ ਨਾਲ ਵਾਅਦਾ ਕੀਤਾ ਸੀਗਾ ਸਾਡੇ ਨਾਲ ਅਮਨਦੀਪ ਹਾਂਸ ਜੁੜ ਚੁੱਕੇ ਆ ਅਮਨਦੀਪ ਹਾਂਸ ਬਾਰੇ ਮੈਂ ਥੋੜਾ ਜਿਹਾ ਦੱਸਦਿਆਂ ਜੀ ਤਕਰੀਬਨ ਪਿਛਲੇ 13 ਸਾਲਾਂ ਤੋਂ ਉਹ ਰੰਗਲਾ ਪੰਜਾਬ ਰੇਡੀਓ ਲਈ ਨਿੱਕੀਆਂ ਤੇ ਤਿੱਖੀਆਂ ਖਬਰਾਂ ਤੇ ਕੁਝ ਇੱਕ ਹੋਰ ਵਿਸ਼ਿਆਂ ਦੇ ਉੱਤੇ ਚਰਚਾ ਲੈ ਕੇ ਹਾਜ਼ਰ ਹੁੰਦੇ ਆ ਤੇ ਨਾਲ ਨਾਲ ਉਹ ਤਕਰੀਬਨ ਪਿਛਲੇ 20 ਸਾਲਾਂ ਤੋਂ ਜਿਹੜੀ ਪੱਤਰਕਾਰਤਾ ਦੀ ਜਾਂ ਮੀਡੀਆ ਦੀ ਲਾਈਨ ਦੇ ਵਿੱਚ ਆ ਜਿਨ੍ਹਾਂ ਚ ਉਹ ਨਾਮੀ ਅਖਬਾਰ ਨਵਾਂ ਜ਼ਮਾਨਾ ਨਾਲ ਵੀ ਕੰਮ ਕਰਦੇ ਰਹੇ ਆ ਜਲੰਧਰ ਦੂਰਦਰਸ਼ਨ ਨਾਲ ਵੀ ਕੰਮ ਕੀਤਾ ਕਾਫੀ ਜਗ੍ਹਾ ਤੇ ਉਹਨਾਂ ਨੇ ਜਿਹੜੀ ਆਪਣੀ ਸਾਂਝ ਪਾਈ ਆ ਪਰ ਅੱਜ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਜੀ ਵੀ ਹਰਮਨ ਰੇਡੀਓ ਨਾਲ ਵੀ ਆਪਾਂ ਕੁਛ ਨਾ ਕੁਛ ਦੇਖੀਏ ਜੇ ਆਪਣਾ ਕੋਈ ਸਿਸਟਮ ਬਣੇ ਤਾਂ ਜ਼ਰੂਰ ਸਾਡੇ ਕੋਲੇ ਵੀ ਹਾਜ਼ਰੀ ਲਵਾਇਆ ਕਰੋ ਤੋ ਅੱਜ ਆਪਾਂ ਪਹਿਲੀ ਵਾਰ ਉਹਨਾਂ ਦੀ ਜਿਹੜੀ ਹਾਜ਼ਰੀ ਵੈਸੇ ਉਹਨਾਂ ਦੀ ਹਾਜ਼ਰੀ ਪਹਿਲਾਂ ਇੱਕ ਆਰਟੀਕਲ ਤੁਹਾਨੂੰ ਭੇਜਿਆ ਸੀ ਲੱਗ ਵੀ ਚੁੱਕੀ ਆ ਉਹ ਇੱਕ ਰਿਕਾਰਡਿੰਗ ਚਲਾਈ ਸੀ ਪਰ ਅੱਜ ਆਪਾਂ ਪਹਿਲੀ ਵਾਰ ਲਾਈਵ ਉਹਨਾਂ ਨੂੰ ਲੈਣ ਜਾ ਰਹੇ ਹਾਂ ਤੇ ਉਹਨਾਂ ਤੋਂ ਪਹਿਲਾਂ ਆਰਟੀਕਲ ਸੁਣਨਾ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਲੋਕਲ ਉਹ ਪਿਛਲੇ ਦਿਨੀ ਤਰਨ ਤਾਰਨ ਏਰੀਏ ਦੀਆਂ ਤੇ ਇਸ ਇਲਾਕੇ ਦੇ ਵਿੱਚ ਮਾਝੇ ਦੀਆਂ ਕਾਫੀ ਸੀਟਾਂ ਦੇ ਉੱਤੇ ਉਹ ਦੋ ਤਿੰਨ ਦਿਨਾਂ ਦਾ ਟੂਰ ਕਰਕੇ ਆਏ ਆ ਇੱਕ ਟੀਮ ਦੇ ਨਾਲ ਤਾਂ ਉਹ ਅਸੀਂ ਜਾਣਕਾਰੀ ਜ਼ਮੀਨੀ ਪੱਧਰ ਦੀ ਜਾਣਕਾਰੀ ਵੀ ਉਹਨਾਂ ਤੋਂ ਲੈਣੀ ਆ ਸੋ ਅਮਨਦੀਪ ਪਹਿਲਾਂ ਸਵਾਗਤ ਆ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ
ਸ਼ੁਕਰੀਆ ਜੀ ਸਾਰੀ ਟੀਮ ਦਾ ਸ਼ੁਕਰੀਆ ਤੇ ਹਰਮਨ ਰੇਡੀਓ ਤੇ ਸਾਰੇ ਆਰ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ
ਸੋ ਸਤਿ ਸ੍ਰੀ ਅਕਾਲ ਪ੍ਰਵਾਨ ਹੈ ਜੀ ਤੇ ਅਮਨਦੀਪ ਤਾਂ ਵੱਡੇ ਤੜਕੇ ਤੋਂ ਉਠਾਇਆ ਅਸੀਂ ਪਹਿਲਾਂ ਤਾਂ ਇਸ ਲਈ ਮਾਫੀ ਚਾਹੁੰਦੇ ਹਾਂ ਤੇ ਕਿਉਂਕਿ ਆਹੀ ਟਾਈਮ ਹੁੰਦਾ ਜਿਹੜਾ ਇੱਕ ਨੀਂਦ ਦਾ ਤੇ ਪਰ ਉਸ ਨੀਂਦ ਦੇ ਵਿੱਚੋਂ ਤੁਹਾਨੂੰ ਉਠਾਇਆ ਪਰ ਲੱਗਦਾ ਵੀ ਕਈ ਵਾਰੀ ਸਾਡੇ ਸਰੋਤੇ ਆ ਜਿਹੜੇ ਇਹ ਚਰੀ ਚੀਜ਼ ਦਾ ਤੁਹਾਡਾ ਜਿਹੜਾ ਲਾਂਭਾ ਗਿਲਾ ਜ਼ਰੂਰ ਲਾਉਣਗੇ ਉਹ ਤੁਹਾਡੀ ਹੱਲਾਸ਼ੇਰੀ ਵਧਾਉਣਗੇ ਜਾਂ ਤੁਹਾਨੂੰ ਸੁਣਨ ਤੋਂ ਬਾਅਦ ਮੈਨੂੰ ਪੂਰੀ ਉਮੀਦ ਆ ਵੀ ਉਹ ਤੁਹਾਡਾ ਜਿਹੜਾ ਸੁਬਹਾ ਦੀ ਉੱਠਣ ਦੀ ਕੁਰਬਾਨੀ ਕਹਾਂਗਾ ਉਹਦਾ ਮੁੱਲ ਜ਼ਰੂਰ ਪਾਉਣਗੇ ਸੋ ਅਮਨਦੀਪ ਪਹਿਲਾਂ ਤਾਂ ਇਹ ਦੱਸੋ ਵੀ ਅੱਜ ਤੁਸੀਂ ਹੁਣ ਫਿਰ ਆਰਟੀਕਲ ਤਿਆਰ ਆ ਤੁਹਾਡਾ
ਆਰਟੀਕਲ ਤੇ ਮੇਰਾ ਤਿਆਰ ਆ ਪਰ ਮੈਂ ਨਾ ਇੱਕ ਸਵਾਲ ਤੁਹਾਡੇ ਤੋਂ ਇਹ ਆਰਟੀਕਲ ਸਾਂਝਾ ਕਰਨ ਤੋਂ ਪਹਿਲਾਂ ਜ਼ਰੂਰ ਪੁੱਛਣਾ ਚਾਹੂੰਗੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ
ਨਹੀਂ ਨਹੀਂ ਜ਼ਰੂਰ
ਇਹ ਆਰਟੀਕਲ ਜਿਹੜਾ ਤੁਸੀਂ ਲਿਖਿਆ ਇਹ ਕਦੋਂ ਕ ਲਿਖਿਆ ਸੀ ਤੇ ਇਹਦਾ ਮੋਟਿਵ ਕੀ ਸੀ ਮੰਤਵ ਕੀ ਸੀ ਇਹਦਾ
ਇਹ ਆਰਟੀਕਲ ਦੀ ਮੈਂ ਐਗਜ਼ੈਕਟ ਡੇਟ ਤਾਂ ਨਹੀਂ ਦੱਸ ਸਕਦਾ ਪਰ ਇੰਨਾ ਕੁ ਦੱਸ ਸਕਦਾ ਮੈਂ ਪਹਿਲਾਂ ਵੀ ਸਾਂਝਾ ਕੀਤਾ ਸੀ ਵੀ ਜਦੋਂ ਇੱਕ ਵਾਰ ਨਾ ਪਰਮਾਣੂ ਸਮਝੌਤੇ ਦੀ ਗੱਲ ਆਈ ਸੀ ਤੇ ਪਰਮਾਣੂ ਸਮਝੌਤੇ ਦੌਰਾਨ ਇੱਕ ਜਿਹੜਾ ਭਰੋਸੇ ਦਾ ਮਤਾ ਲੈ ਕੇ ਆਇਆ ਸੀ ਪਾਰਲੀਮੈਂਟ ਦੇ ਵਿੱਚ ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸਨ ਤੇ ਅਬਦੁਲ ਕਲਾਮ ਉਸ ਟਾਈਮ ਸਾਡੇ ਰਾਸ਼ਟਰਪਤੀ ਸਨ ਮੇਰਾ ਉਸ ਟਾਈਮ ਨਾ ਹਰ ਟਾਈਮ ਇੱਕ ਵਾਲਾ ਅੰਦਰ ਖਾਂਦਾ ਰਹਿੰਦਾ ਸੀ ਮਨ ਵੀ ਜੇਕਰ ਇਹਨਾਂ ਦੋਨਾਂ ਬੰਦਿਆਂ ਨੂੰ ਇਹ ਪਹਿਲੀ ਗੱਲ ਤਾਂ ਮੈਂ ਇੱਥੇ ਸਾਡੇ ਸਰੋਤਿਆਂ ਨੂੰ ਦੱਸ ਦਿਆਂ ਵੀ ਮੈਂ ਮਨਮੋਹਨ ਸਿੰਘ ਨੂੰ ਐਜ਼ ਏ ਪ੍ਰਧਾਨ ਮੰਤਰੀ ਤੇ ਮਨਮੋਹਨ ਸਿੰਘ ਦੀ ਗੱਲ ਕਰ ਰਿਹਾ ਮੈਂ ਕਾਂਗਰਸ ਦੀ ਜਾਂ ਉਹਨਾਂ ਦੀ ਮਜਬੂਰੀਆਂ ਰਹੀਆਂ ਉਸ ਦੌਰਾਨ ਉਹਨਾਂ ਨੂੰ ਪਾਸੇ ਕਰਕੇ ਜੇ ਮਨਮੋਹਨ ਸਿੰਘ ਤੇ ਅਬਦੁਲ ਕਲਾਮ ਨੂੰ ਮੇਰਾ ਬਸ ਚੱਲਦਾ ਤਾਂ ਮੈਂ ਦੋਨਾਂ ਨੂੰ ਇਹ ਦੇਸ਼ ਦੀ ਬਾਗਡੋਰ ਉਹਨਾਂ ਦੇ ਰਹਿੰਦੇ ਜੀਵਨ ਤੱਕ ਸਮਾਉਣ ਦੀ ਮੈਨੂੰ ਮੇਰੀ ਮਨੋ ਇੱਛਾ ਸੀ ਦਿਲੀ ਇੱਛਾ ਸੀ ਵੀ ਇਹਨਾਂ ਦੋਨਾਂ ਨੂੰ ਇਹ ਜਿਹੜੀ ਪੱਕੀ ਬਾਗਡੋਰ 15-20-30 ਸਾਲ ਜਿੰਨੇ ਉਹਨਾਂ ਦੀ ਉਮਰ ਦੇ ਹੈ ਉਹਨਾਂ ਨੂੰ ਸਮਾ ਦਿੱਤੀ ਜਾਵੇ ਤਾਂ ਮੈਨੂੰ ਲੱਗਦਾ ਦੇਸ਼ ਦਾ ਅਸਲੀ ਭਲਾ ਹੋ ਜਾਣਾ ਪਰ ਸ਼ਰਤ ਇਹ ਸੀ ਵੀ ਉਹ ਕਿਸੇ ਪਾਰਟੀ ਦੇ ਬਾਉਂਡ ਨਹੀਂ ਹੋਣੇ ਚਾਹੀਦੇ ਸੀ ਕਿਸੇ ਪਾਰਟੀ ਦੀਆਂ ਵੋਟਾਂ ਦੇ ਉੱਤੇ ਉਹਨਾਂ ਦੀ ਜ਼ਿੰਦਗੀ ਨਹੀਂ ਲਮਕਦੀ ਹੋਣੀ ਚਾਹੀਦੀ ਸੀ ਇਹ ਤਾਂ ਹੁਣ ਸਾਨੂੰ ਪਤਾ ਹੀ ਹੈ ਵੀ ਉਹਨਾਂ ਨੂੰ ਅਬਦੁਲ ਕਲਾਮ ਨੂੰ ਬੀਜੇਪੀ ਨੇ ਰਾਸ਼ਟਰਪਤੀ ਬਣਾਇਆ ਮਨਮੋਹਨ ਸਿੰਘ ਨੂੰ ਕਾਂਗਰਸ ਨੇ ਬਣਾਇਆ ਤੇ ਦੋਨਾਂ ਦੀ ਤਲਵਾਰ ਉਹਨਾਂ ਤੇ ਸਦਾ ਲਟਕਦੀ ਰਹੀ ਸੋ ਇਸ ਤੋਂ ਬਾਹਰ ਨਿਕਲ ਕੇ ਜੇ ਹੁੰਦਾ ਤਾਂ ਉਹ ਕਰਦੇ ਪਰ ਜਦੋਂ ਭਰੋਸੇ ਦਾ ਮਤਾ ਲੈ ਕੇ ਆਉਂਦਾ ਪਰਮਾਣੂ ਸਮਝੌਤੇ ਦੀ ਗੱਲ ਹੋਈ ਤਦੋਂ ਮੇਰਾ ਬੜਾ ਦਿਲ ਦੁਖਿਆ ਵੀ ਜਦੋਂ ਇੱਕ ਪਿੰਡਾਂ ਚ ਸੱਥਾਂ ਚ ਬੈਠ ਕੇ ਲੋਕਾਂ ਨੇ ਜਾਂ ਮੇਰੇ ਵਰਗੇ ਆਪੇ ਬਣੇ ਬੁੱਧੀਜੀਵੀਆਂ ਨੇ ਪਰਮਾਣੂ ਸਮਝੌਤੇ ਨੂੰ ਨਕਾਰਿਆ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਤਾਂ ਮੇਰਾ ਦਿਲ ਇਹ ਦੁਖਦਾ ਸੀ ਵੀ ਇੱਕ ਪਰਮਾਣੂ ਜਿਹੜਾ ਕਿ ਇੱਕ ਵਿਗਿਆਨੀ ਆ ਜਿਹਨੇ ਪਰਮਾਣੂ ਦੇ ਲਈ ਵਿਗਿਆਨ ਦੇ ਵਿੱਚ ਸਾਬਤ ਕਰਤਾ ਸਭ ਕੁਛ ਉਹ ਬੰਦੇ ਨੂੰ ਵੱਧ ਪਤਾ ਕਿ ਇੱਕ ਆਮ ਸੱਥ ਚ ਬੈਠੇ ਜਾਂ ਇੱਕ ਪਿੰਡ ਦੇ ਅਨਪੜ੍ਹ ਬੰਦੇ ਨੂੰ ਜ਼ਿਆਦਾ ਪਤਾ ਸੋ ਉਸ ਟਾਈਮ ਤੇ ਜਿਹੜਾ ਬੇਭਰੋਸਗੀ ਦਾ ਮਤਾ ਲਿਆਂਦਾ ਉੱਥੇ ਤੇ ਦੁੱਖ ਇਹ ਵੀ ਆਇਆ ਵੀ ਉਦੋਂ ਬਾਦਲ ਸਰਕਾਰ ਨੇ ਵੀ ਮਨਮੋਹਨ ਸਿੰਘ ਦੀ ਹਾਲਾਂਕਿ ਉੱਥੇ ਇੱਕ ਲਾਜ ਪੱਗ ਦੀ ਵੀ ਸੀਗੀ ਤੇ ਉਹਦੀ ਉਹਨਾਂ ਦੀ ਵੀ ਵਿਰੋਧਤਾ ਕੀਤੀ ਪਰ ਉਦੋਂ ਇੱਕ ਵੋਟ ਨਾਲ ਮਨਮੋਹਨ ਸਿੰਘ ਜਿੱਤ ਗਏ ਸਨ ਉਸ ਚੀਜ਼ ਨੂੰ ਆਪਦੀ ਕੁਰਸੀ ਬਚਾਉਣ ਚ ਕਾਮਯਾਬ ਹੋ ਗਏ ਸੀ ਉਹ ਸਾਰੇ ਘਟਨਾਕ੍ਰਮ ਵੇਲੇ ਮੈਂ ਇਹ ਆਰਟੀਕਲ ਇੱਕ ਵਿਅੰਗ ਦੇ ਤੌਰ ਤੇ ਲਿਖਿਆ ਸੀ ਪਰ ਜਦੋਂ ਲਿਖਿਆ ਗਿਆ ਉਦੋਂ ਬਾਅਦ ਮੈਨੂੰ ਵੀ ਨਹੀਂ ਪਤਾ ਲੱਗਿਆ ਵੀ ਇਹ ਕਹਾਣੀ ਬਣ ਗਈ ਵਿਅੰਗ ਬਣ ਗਿਆ ਜਾਂ ਅਸਲੀ ਸਟੋਰੀ ਆ ਪਰ ਤੱਥ ਨੇੜੇ ਸੀ ਪਰ ਇਹਦੀ ਸ਼ੈਲੀ ਆਪ ਹੀ ਕ੍ਰੀਏਟ ਹੋ ਗਈ ਜੀ ਮੇਰੇ ਪਰਸਨਲ ਜਿਹੜੇ ਐਕਸਪੀਰੀਅੰਸ ਦੇ ਨਾਲ ਸੋ ਹੁਣ ਮੈਨੂੰ ਵੀ ਕਾਫੀ ਚਿਰਾਂ ਬਾਅਦ ਸੁਣਨ ਦਾ ਮੌਕਾ ਮਿਲੂਗਾ ਮੈਨੂੰ ਲੱਗਦਾ ਮੰਦੀ ਪਹਿਲਾਂ ਆਪਾਂ ਆਰਟੀਕਲ ਸੁਣਦੇ ਆ ਫਿਰ ਲੋਕਾਂ ਦੀ ਰਾਏ ਜ਼ਰੂਰ ਲਵਾਂਗੇ
ਜੀ ਜੀ ਜੀ
ਸੋ ਪਲੀਜ਼
ਕਾਂ ਨੂੰ ਜੀ ਕਾਂ ਨੂੰ ਕੌਣ ਨਹੀਂ ਜਾਣਦਾ ਕੀ ਨਿਆਣੇ ਤੇ ਕੀ ਸਿਆਣੇ ਸਭ ਬਚਪਨ ਚ ਹੱਥ ਦਾ ਟੁੱਕ ਕਾਂ ਕੋਲੋਂ ਖਵਾ ਹੀ ਚੁੱਕੇ ਨੇ ਕਾਂ ਵੀ ਕਈ ਤਰ੍ਹਾਂ ਦੇ ਹੁੰਦੇ ਨੇ ਸਿਆਣਾ ਕਾਂ ਪਿਆਸਾ ਕਾਂ ਪਰ ਆਪਾਂ ਅੱਜ ਮਿੰਟੂ ਬਰਾੜ ਹੋਰਾਂ ਦੇ ਸਿਆਸੀ ਕਾਂ ਬਾਰੇ ਕੁਝ ਜਾਣਦੇ ਹਾਂ ਮਿੰਟੂ ਬਰਾੜ ਹੋਰੀ ਦੱਸਦੇ ਨੇ ਕੋਈ ਵੇਲਾ ਸੀ ਕਾਂ ਪਾਣੀ ਦਾ ਤਿਹਾਇਆ ਸੀ ਤੇ ਉਹਦੀ ਇਸ ਦੇਹ ਨੇ ਉਹਨੂੰ ਸਾਇੰਸਦਾਨ ਬਣਾ ਦਿੱਤਾ ਸੀ ਜਾਂ ਫਿਰ ਇਹ ਕਹਿ ਲਵੋ ਕਿ ਉਹਦੀ ਲੋੜ ਨੇ ਉਹਨੂੰ ਜੁਗਾੜੀ ਬਣਾਤਾ ਸੀ ਭਾਵੇਂ ਪੱਕੀ ਤੌਰ ਤੇ ਨਹੀਂ ਕਹਿ ਸਕਦੇ ਕਿ ਘਟਨਾ ਇਹ ਹੈ ਕਿੰਨੀ ਪੁਰਾਣੀ ਪਰ ਜਦੋਂ ਤੋਂ ਅੱਖਰੀ ਭਾਸ਼ਾ ਹੋਣ ਚ ਆਈ ਜਾਂ ਫਿਰ ਉਹਦੇ ਤੋਂ ਵੀ ਪਹਿਲਾਂ ਜਦੋਂ ਦੰਦ ਕਥਾਵਾਂ ਪ੍ਰਚਲਿਤ ਹੋਈਆਂ ਹੋਣਗੀਆਂ ਪਰ ਜਦੋਂ ਵੀ ਮਰਜ਼ੀ ਹੋਵੇ ਇੱਕ ਗੱਲ ਜਗ ਜ਼ਾਹਰ ਹੈ ਕਿ ਜਿਸ ਕਿਸੇ ਨੇ ਵੀ ਸਕੂਲ ਦਾ ਮੂੰਹ ਦੇਖਿਆ ਉਹ ਇਸ ਸਾਇੰਸਦਾਨੀ ਕਾਂ ਤੋਂ ਚੰਗੀ ਤਰ੍ਹਾਂ ਵਾਕਫ ਹੈ ਅੱਜ ਵੀ ਜੇ ਕੋਈ ਪਿਆਸੇ ਕਾਂ ਦੀ ਗੱਲ ਕਰਦਾ ਤਾਂ ਹਰੇਕ ਦੇ ਮੂਹਰੇ ਉਹਦਾ ਬਚਪਨ ਆ ਖੜਦਾ ਉਹ ਦਿਨ ਸ਼ਾਇਦ ਹੀ ਕੋਈ ਭੁੱਲ ਸਕੇ ਜਦੋਂ ਰੱਟੇ ਲਾ ਲਾ ਕੇ ਇਸ ਕਾਂ ਨੂੰ ਇਹੋ ਜਿਹਾ ਜ਼ਿਹਨ ਚ ਬਿਠਾਇਆ ਕਿ ਅੱਜ ਤੱਕ ਇਉਂ ਲੱਗਦਾ ਜਿਵੇਂ ਪਾਣੀ ਵਾਲੇ ਘੜੇ ਚ ਪੱਥਰ ਕਾਂ ਨੇ ਸਾਡੇ ਮੂਹਰੇ ਪਾਏ ਹੋਣ ਸ਼ਾਇਦ ਇਹੋ ਜਿਹੇ ਲੋਕ ਵੀ ਹੋਣ ਜਿਹੜੇ ਇਸ ਕਾਂਡ ਨੂੰ ਭੁੱਲ ਜਾਣ ਪਰ ਮੈਂ ਤਾਂ ਚਾਹੁੰਦਾ ਹੋਇਆ ਵੀ ਇਹਨੂੰ ਹਾਲੇ ਤੱਕ ਨਹੀਂ ਭੁਲਾ ਸਕਿਆ ਮੈਨੂੰ ਚੇਤੇ ਹੈ ਉਹ ਦਿਨ ਜਦੋਂ ਸਾਡੇ ਸਕੂਲ ਚ ਮਾਸਟਰਾਂ ਦੀ ਘਾਟ ਕਰਕੇ ਡਰਾਇੰਗ ਵਾਲੇ ਮਾਸਟਰ ਦੀ ਡਿਊਟੀ ਸਾਨੂੰ ਅੰਗਰੇਜ਼ੀ ਪੜ੍ਹਾਉਣ ਤੇ ਲਾ ਦਿੱਤੀ ਉਹਨਾਂ ਆਉਂਦਿਆਂ ਹੀ ਫਰਮਾਨ ਚਾੜਤਾ ਵੀ ਕੱਲ ਨੂੰ ਥਰਸਟੀ ਕਰੋ ਯਾਦ ਕਰਕੇ ਆਇਓ ਕਹਾਣੀ ਤਾਂ ਕਿਵੇਂ ਨਾ ਕਿਵੇਂ ਯਾਦ ਕਰ ਲਈ ਪਰ ਸ਼ੁਰੂ ਤੋਂ ਹੀ ਦੁਨੀਆਂ ਨੂੰ ਹੋਰ ਨਜ਼ਰੀਏ ਨਾਲ ਦੇਖਣ ਦੀ ਆਦਤ ਨੇ ਮੈਨੂੰ ਮੁਸੀਬਤ ਚ ਪਾ ਦਿੱਤਾ ਹੋਇਆ ਇਉਂ ਵੀ ਜਦੋਂ ਮੈਂ ਕਹਾਣੀ ਚੇਤੇ ਕਰ ਰਿਹਾ ਸੀ ਤਾਂ ਮਨ ਚ ਖਿਆਲ ਆਇਆ ਕਿ ਕਿਉਂ ਨਾ ਕਾਂ ਵਾਲਾ ਤਜਰਬਾ ਆਪ ਹੀ ਕਰਕੇ ਦੇਖਿਆ ਜਾਏ ਬਸ ਫੇਰ ਕੀ ਸੀ ਲੈ ਆਇਆ ਇੱਕ ਨਿੱਕਾ ਜਿਹਾ ਕੁੱਜਾ ਤੇ ਉਹਦੇ ਚ ਪਾਣੀ ਪਾ ਕੇ ਠੀਕਰੀਆਂ ਸੁੱਟ ਕੇ ਦੇਖੀਆਂ ਤਾਂ ਪਾਣੀ ਨੇ ਤਾਂ ਤੱਕ ਹੀ ਆਉਣਾ ਸੀ ਉਲਟਾ ਠੀਕਰੀਆਂ ਚ ਸਮਾ ਗਿਆ ਮਨ ਚ ਫੇਰ ਫੁਰਨਾ ਆਇਆ ਵੀ ਕਾਂ ਨੇ ਜ਼ਰੂਰ ਪੱਕੀ ਬਜਰੀ ਪਈ ਹੋ ਉਹ ਵੀ ਕਰਕੇ ਦੇਖ ਲਿਆ ਪਾਣੀ ਫੇਰ ਵੀ ਤਾਂ ਆਇਆ ਮਨ ਚ ਸਵਾਲ ਜ਼ਰੂਰ ਆ ਨਿਕਲੇ ਦੂਜੇ ਦਿਨ ਉਹੀ ਸਵਾਲ ਮਾਸਟਰ ਜੀ ਦੇ ਮੂਹਰੇ ਧਰਤੇ ਵੀ ਮਾਸਟਰ ਜੀ ਜਾਂ ਤਾਂ ਕਾਂ ਝੂਠਾ ਤੇ ਜਾਂ ਫਿਰ ਵਿਚਲੀ ਗੱਲ ਕੋਈ ਹੋ ਰਹੀ ਆ ਵਿਚਾਰਾ ਮਾਸਟਰ ਤਾਂ ਪਹਿਲਾਂ ਹੀ ਔਖਾ ਸੀ ਅੰਗਰੇਜ਼ੀ ਤੋਂ ਤੇ ਉੱਤੋਂ ਸਾਡਾ ਪੜ੍ਹਾਈ ਦਾ ਸਿਸਟਮ ਵੀ ਮਾਸਟਰ ਚਾਹੇ ਜਿੰਨੇ ਮਰਜ਼ੀ ਸਵਾਲ ਕਰੀ ਜਾਏ ਪਰ ਉਹਨੂੰ ਜਵਾਕ ਸਵਾਲ ਨਹੀਂ ਕਰ ਸਕਦੇ ਮੇਰੇ ਵੱਲੋਂ ਕਾਂ ਦੀ ਕੀਤੀ ਤੋਹੀਨ ਮਾਸਟਰ ਜੀ ਤੋਂ ਬਰਦਾਸ਼ਤ ਨਾ ਹੋਈ ਤੇ ਸਿੱਟੇ ਵਜੋਂ ਸਾਰਾ ਦਿਨ ਧੁੱਪੇ ਮੁਰਗਾ ਬਣਨਾ ਪਿਆ ਮੁਰਗਾ ਬਣੇ ਨੂੰ ਗੁਆਂਢੀਆਂ ਦੇ ਬਨੇਰੇ ਤੇ ਬੈਠਾ ਕੰਮ ਭਾਵੇਂ ਮੈਨੂੰ ਉਲਟਾ ਹੀ ਦਿਖ ਰਿਹਾ ਸੀ ਪਰ ਉਹਦੀ ਕਾਂ ਕਾਂ ਮੇਰੇ ਨਜ਼ਰੀਏ ਤੇ ਦੰਦੀਆਂ ਕੱਢ ਰਹੀ ਜਾਪਦੀ ਸੀ ਬਸ ਉਸੇ ਦਿਨ ਤੋਂ ਕਾਂ ਨਾਲ ਗੁੱਝੀ ਜਿਹੀ ਜੰਗ ਸ਼ੁਰੂ ਹੋ ਗਈ ਜਿਹੜੀ ਅੱਜ ਤੱਕ ਨਿਰਵਿਘਨ ਜਾਰੀ ਹੈ ਮਿੰਟੂ ਬਰਾੜ ਵੀ ਕਹਿੰਦੇ ਉਹਦੇ ਤੋਂ ਬਾਅਦ ਜਦੋਂ ਵੀ ਮੈਂ ਕਾਂ ਨੂੰ ਦੇਖਿਆ ਤਾਂ ਇੱਕ ਸਾਇੰਸਦਾਨ ਹੀ ਨਹੀਂ ਬਲਕਿ ਇੱਕ ਸਿਆਸਤਦਾਨ ਦੇ ਦਰਸ਼ਨ ਮੈਨੂੰ ਇਹਦੀ ਸ਼ਕਲ ਚ ਹੋਏ ਨੇ ਕੁਝ ਸਾਲ ਪਹਿਲਾਂ ਮੇਰੀ ਇਸ ਸੋਚ ਤੇ ਉਸ ਵਕਤ ਮੋਹਰ ਲੱਗ ਗਈ ਜਦੋਂ ਮੈਂ ਭੂਆ ਦੇ ਪਿੰਡ ਤੜਕਸਾਰ ਚੁੱਲ੍ਹੇ ਮੂਹਰੇ ਬੈਠਾ ਅੱਗ ਸੇਕ ਰਿਹਾ ਸੀ ਨਾਲੋ ਨਾਲ ਰੋਟੀਆਂ ਲਾ ਹੀ ਭੂਆ ਨਾਲ ਢਿੱਡ ਵੀ ਹੌਲਾ ਕਰੀ ਜਾਂਦਾ ਸੀ ਮੇਰੀ ਰੱਬ ਦੀ ਭਗਤ ਨੀ ਭੂਆ ਰੋਟੀਆਂ ਪਕਾਉਂਦੀ ਇੰਨੀ ਔਖੀ ਨਹੀਂ ਸੀ ਜਿੰਨੀ ਇੱਕ ਕਾਂ ਦੀ ਕਾਂ ਕਾਂ ਨੇ ਕਰ ਰੱਖੀ ਸੀ ਉਹਨੇ ਬਥੇਰੀ ਪਰਾਤ ਖੜਕਾਈ ਪਰ ਉਹਨਾਂ ਹੀ ਮਚਲੀ ਜਾਵੇ ਕਾਂ ਕਦੇ ਉਸ ਬਨੇਰੇ ਕਦੇ ਉਸ ਬਨੇਰੇ ਕਦੇ ਸਿੱਧਾ ਛਾਬੇ ਨੂੰ ਆਵੇ ਹੁਣ ਆਪਣੀ ਤਾਂ ਪਹਿਲੇ ਦਿਨਾਂ ਤੋਂ ਹੀ ਕਾਂ ਹੋਰਾਂ ਨਾਲ ਅੱਖ ਮਿਲੀ ਸੀ ਪਰ ਫੇਰ ਵੀ ਭੂਆ ਨਾਲ ਢਿੱਡ ਹੌਲਾ ਕਰਨ ਦੀ ਝਾਕ ਚ ਭੂਆ ਨੂੰ ਕਹਿਤਾ ਵੀ ਭੂਆ ਦਫ਼ਾ ਕਰ ਇਹਨੂੰ ਭੋਰਾ ਰੋਟੀ ਦਾ ਸੁੱਟ ਦੇ ਭੂਆ ਦੀ ਮੱਲਾ ਤੈਨੂੰ ਨੀ ਪਤਾ ਇਹ ਤਾਂ ਬਾਲਾ ਚੰਦਰਾ ਇਹ ਰੋਟੀ ਨੀ ਖਾਂਦਾ ਇਹ ਤਾਂ ਲਹੂ ਪੀਂਦਾ ਇੰਨੀ ਗੱਲ ਸੁਣਦਿਆਂ ਅਸੀਂ ਵੀ ਪੈਰੋਂ ਛਿੱਤਰ ਲਾਹ ਮਾਰਿਆ ਉਸ ਕਾਂ ਵੱਲ ਤੇ ਪੰਜ ਸੱਤ ਛੱਡੀਆਂ ਕਰਾਰੀਆਂ ਜਿਹੀਆਂ ਗਾਲਾਂ ਭੂਆ ਦੀ ਵੇ ਪੜਾਕੂ ਵੀ ਇਹੋ ਜਿਹੀਆਂ ਗਾਲਾਂ ਕੱਢ ਲੈਂਦੇ ਆ ਮੈਂ ਕਿਹਾ ਨਾ ਭੂਆ ਤੈਨੂੰ ਨੀ ਪਤਾ ਅਸਲੀ ਗੱਲ ਦਾ ਮੇਰੀ ਤਾਂ ਪੁਰਾਣੀ ਲਾਗ ਡਾਟ ਇਹਦੇ ਨਾਲ ਤੇ ਛਿੱਤਰ ਦੀ ਗੂੰਜ ਨੇ ਵੱਡੇ ਸਿਆਸਤਦਾਨ ਦੀ ਭੂਤ ਨੀ ਭੁਲਾ ਕੇ ਰੱਖਦੀ ਹੁਣ ਉਹ ਕੰਨ ਚ ਪਾਇਆ ਨੀ ਸੀ ਰੜਕਦਾ ਮੈਂ ਭੂਆ ਨੂੰ ਅਸਲੀ ਗੱਲ ਦੱਸਣ ਲਈ ਕਾਹਲਾ ਸੀ ਤੇ ਭੂਆ ਰੋਟੀਆਂ ਲਾਉਣ ਲਈ ਕਾਹਲੀ ਸੀ ਉਹ ਕਾਹਲੀ ਕਾਹਲੀ ਨਾਲ ਰੋਟੀਆਂ ਲਾਈ ਜਾਵੇ ਤੇ ਨਾਲੇ ਫੁੱਫੜ ਕੋਲੋਂ ਡਰੀ ਜਾਵੇ ਜਿਹੜਾ ਘੰਟੇ ਤੋਂ ਮੋਟਰਸਾਈਕਲ ਤੇ ਖੁਰਜੀ ਪਾਈ ਖੜਾ ਸੀ ਭੂਆ ਕਹਿੰਦੀ ਲੈ ਪੁੱਤ ਗਰਨ ਕਰਨ ਬਾਲਣ ਡਾਈ ਜਾ ਇਹ ਹੁਣ ਨੀ ਬੋਲਦਾ ਅੱਥ ਨੇ ਘੁੱਟ ਪੀ ਕੇ ਦੇਖੀ ਕਿਵੇਂ ਖਰੂਦ ਪੱਟਦਾ ਤੇ ਅਸੀਂ ਭੂਆ ਭਤੀਜਾ ਇਹੋ ਜਿਹੀਆਂ ਗੱਲਾਂ ਕਰਦੇ ਕਾਂ ਵਾਲਾ ਵਕਤਾ ਭੁੱਲੀ ਗਏ ਗੱਲਾਂ ਗੱਲਾਂ ਚ ਭੂਆ ਨੇ ਰੋਟੀਆਂ ਵਾਲਾ ਛਾਬਾ ਟੀਸੀ ਲੱਦ ਲਿਆ ਮੈਨੂੰ ਰਿੜਕਣੇ ਚੋਂ ਲੱਸੀ ਵਾਲੀ ਢੋਲੀ ਭਰਨ ਨੂੰ ਕਹਿਤਾ ਹਾਲੇ ਮੈਂ ਪੇਠੀ ਭੁਆਈ ਸੀ ਕਿ ਨੇੜੇ ਜੇ ਖੰਭਾਂ ਦੀ ਫੜਫੜ ਨੇ ਕਿਹਾ ਤਾਂ ਮੇਰਾ ਕਾਗਜ਼ ਹੀ ਕੱਢ ਲਿਆ ਜਦੋਂ ਨਿਗਾਹ ਛਾਬੇ ਵੱਲ ਗਈ ਅਸੀਂ ਭੂਆ ਭਤੀਜਾ ਇੱਕ ਦੂਜੇ ਦੇ ਮੂੰਹ ਕੰਨੀ ਝਾਕਦੇ ਰਹਿ ਗਏ ਉਹ ਛਾਬੇ ਚ ਪਤਾ ਨੀ ਕਿਹਦੇ ਮਾਸ ਦਾ ਲੋਥੜਾ ਰੋਟੀਆਂ ਤੇ ਇਉਂ ਸਿੱਟ ਗਿਆ ਜਿਵੇਂ ਪੱਕਾ ਨਿਸ਼ਾਨੇਬਾਜ਼ ਹੋਵੇ ਜਿਹੜੀ ਭੂਆ ਇੱਕ ਬੁਰਕੀ ਕਾਂ ਨੂੰ ਨਹੀਂ ਸੀ ਪਾ ਰਹੀ ਉਸੇ ਭੂਆ ਨੇ ਸਾਰੇ ਦਾ ਸਾਰਾ ਛਾਬਾ ਕੰਧ ਤੋਂ ਵਗਾਹ ਕੇ ਰੂੜੀਆਂ ਤੇ ਸੁੱਟਿਆ ਮੈਂ ਆਪ ਮੁਹਾਰੇ ਬੋਲ ਪਿਆ ਭੂਆ ਮੈਂ ਨੀ ਸੀ ਕਹਿੰਦਾ ਵੀ ਇਹ ਕਾਂ ਸਾਇੰਸਦਾਨੀ ਨੀ ਸਿਆਸਤਦਾਨ ਹੁੰਦੇ ਆ ਦੇਖ ਕਿਵੇਂ ਸਾਡੇ ਨਾਲ ਚਾਲ ਖੇਡ ਗਿਆ ਲੈ ਗਿਆ ਨਾ ਘਿਓ ਟੇਢੀ ਉਂਗਲੀ ਨਾ ਕੱਢ ਕੇ ਭੂਆ ਕਹਿੰਦੀ ਪੁੱਤ ਮੈਨੂੰ ਨੀ ਤੇਰੀਆਂ ਗੱਲਾਂ ਸਮਝ ਆਉਂਦੀਆਂ ਅਸੀਂ ਫਿਰ ਉਹੀ ਕੰਮ ਸ਼ੁਰੂ ਕਰ ਲਿਆ ਚੁੱਲ੍ਹਾ ਤਪਾ ਲਿਆ ਤੇ ਵਿਚਾਰਾ ਫੁੱਫੜ ਨਾਲੇ ਖੇਤ ਚ ਕੰਮ ਕਰ ਰਹੇ ਕਾਮਿਆਂ ਦਾ ਸੰਸਾ ਕਰੀ ਜਾਵੇ ਨਾਲੇ ਸੰਦੂਕ ਚੋਂ ਦਨਾਈ ਕੱਢ ਕੇ ਬਹਿ ਗਿਆ ਆਂਦਾ ਜਵਾਨੀ ਵੇਲੇ ਬਥੇਰੇ ਉੜਦੇ ਪੰਛੀ ਲਾਹੇ ਆ ਤੇ ਹਾਲੇ ਵੀ ਟੁੱਟੀ ਡਾਂਗ ਇਸ ਕਾਂ ਜੋਗੀ ਤਾਂ ਹੈਗੀ ਆ। ਮੈਂ ਝੋਕਾ ਲਾਉਂਦਾ ਲਾਉਂਦਾ ਭੂਆ ਨੂੰ ਸਾਇੰਸਦਾਨ ਤੇ ਸਿਆਸਤਦਾਨ ਵਿਚਲਾ ਫਰਕ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਿਆ। ਆਪਦੇ ਢਿੱਡ ਦੀ ਭੜਾਸ ਕੱਢ ਰਿਹਾ ਸੀ। ਭੂਆ ਉਹ ਜਿਹੜਾ ਆਪਣਾ ਪਿਛਲਾ ਰਾਸ਼ਟਰਪਤੀ ਸੀ ਨਾ ਕਲਾਮ, ਉਹ ਸੀ ਇੱਕ ਸਾਇੰਸਦਾਨ। ਭੂਆ ਕਹਿੰਦੀ ਵੀ ਕਿਹੜਾ, ਜਿਹੜਾ ਮਸਾਂ ਜੀ ਤੁਰਦਾ ਸੀ, ਉਹ ਵੱਡੇ ਵੱਡੇ ਵਾਲਾਂ ਵਾਲਾ। ਹਾਂ ਹਾਂ ਉਹੀ ਵੱਡੇ ਵੱਡੇ ਵਾਲਾਂ ਵਾਲਾ, ਉਹ ਔਖਾ ਜਿਹਾ ਤੁਰਨ ਵਾਲਾ ਤਾਂ ਪ੍ਰਧਾਨ ਮੰਤਰੀ ਸੀ। ਉਸ ਸਾਇੰਸਦਾਨ ਨੇ ਖੁਦ ਪਰਮਾਣੂ ਤਕਨੀਕ ਬਣਾਈ। ਹੁਣ ਭੂਆ ਤੂੰ ਦੱਸ ਵੀ ਜਿਹਨੇ ਆਪ ਕੋਈ ਚੀਜ਼ ਬਣਾਈ ਹੋਵੇ ਉਹਨੂੰ ਵੱਧ ਪਤਾ ਹੋਊ ਕਿ ਆਪਣੇ ਪਿੰਡ ਵਾਲੇ ਅਨਪੜ੍ਹ ਬੂਟੇ ਨੂੰ ਵੱਧ ਪਤਾ ਹੋ। ਬਸ ਇਹੀ ਗੱਲ ਦਾ ਤਾਂ ਦੁੱਖ ਆ ਵੀ ਅਸਲੀ ਬੰਦੇ ਦੀ ਕੋਈ ਨੀ ਸੁਣਦਾ, ਕਾਵਾਂ ਦੀ ਕਾਂ ਕਾਂ ਹਰੇਕ ਸੁਣੀ ਜਾਂਦਾ। ਪੁੱਤ ਤੂੰ ਬੁਝਾਰਤਾ ਨਾ ਪਾ, ਸਿੱਧਾ ਫੁੱਟ। ਗੱਲ ਤਾਂ ਭੂਆ ਸਿੱਧੀ ਜੀ ਆ ਵੀ ਜਦੋਂ ਆਪਣੇ ਸਰਦਾਰ ਭਾਈ ਨੇ ਪਰਮਾਣੂ ਸਮਝੌਤਾ ਕੀਤਾ ਤਾਂ ਸਣੇ ਕਲਾਮ ਨੇ ਕਿਹਾ ਭਾਈ ਇਹ ਫਾਇਦੇ ਦਾ ਸੌਦਾ ਦੇਸ਼ ਲਈ, ਪਰ ਕਿਸੇ ਨਾ ਸੁਣੀ। ਸਾਰੇ ਉਹਨਾਂ ਕਾਵਾਂ ਦੀ ਕਾਂ ਕਾਂ ਸੁਣੀ ਜਾਣ ਜਿਨ੍ਹਾਂ ਚੋਂ ਬਹੁਤਿਆਂ ਨੇ ਕਦੇ ਪਿਆਸਾ ਕਾਂ ਦੀ ਕਹਾਣੀ ਨੀ ਪੜ੍ਹੀ ਹੋ। ਪੜ੍ਹਦੇ ਵੀ ਕਿਵੇਂ, ਜੇ ਕਦੇ ਸਕੂਲ ਦਾ ਮੂੰਹ ਦੇਖਿਆ ਹੁੰਦਾ ਤਾਂ ਹੀ ਕੁਝ ਸਿੱਖਦੇ। ਮਾਤੜ ਧਮਾਤੜ ਇਹਨਾਂ ਦੀਆਂ ਗੱਲਾਂ 'ਚ ਇਉਂ ਆ ਜਾਂਦੇ ਨੇ ਜਿਵੇਂ ਟੋਕੇ 'ਚ ਬਾਂਹ ਆ ਜਾਂਦੀ ਆ। ਪਰ ਭੂਆ ਮੈਨੂੰ ਤਾਂ ਪੂਰਾ ਯਕੀਨ ਆ ਵੀ ਇਹ ਪਿਛਲੇ ਜਨਮ 'ਚ ਪੱਕਾ ਕਾਂ ਹੀ ਹੋਣਗੇ। ਹੋਰ ਤਾਂ ਹੋਰ ਭੂਆ, ਵਿਚਾਰੇ ਸਰਦਾਰ ਨੂੰ ਆਪਣੇ ਸਰਦਾਰਾਂ ਨੇ ਵੀ ਐਨ ਮੌਕੇ ਤੇ ਪਿੱਠ ਦਿਖਾਤੀ। ਇਹ ਤਾਂ ਭਲਾ ਹੋਵੇ ਪੜ੍ਹੇ ਲਿਖੇ ਲੋਕਾਂ ਦਾ ਜਿਨ੍ਹਾਂ ਨੇ ਉਸ ਵਕਤ ਪੱਗ ਦੀ ਲਾਜ ਰੱਖੀ। ਤੇ ਹੁਣ ਕਾਮਰੇਡਾਂ ਦੀ ਵੀ ਸੁਣ ਲਾ, ਜਦੋਂ ਵੋਟਾਂ 'ਚ ਕਿਸੇ ਨੇ ਇਹਨਾਂ ਨੂੰ ਮੂੰਹ ਨਾ ਲਾਇਆ ਤਾਂ ਕਹਿੰਦੇ ਅਸੀਂ ਸਮੀਖਿਆ ਕੀਤੀ ਆ ਆਪਦੀ ਹਾਰ ਦੀ। ਬਸ ਇੱਕੋ ਇੱਕ ਕਾਰਨ ਸਾਨੂੰ ਇਹ ਲੱਭਿਆ ਵੀ ਜਿਹੜੇ ਕਾਮੇ ਤੇ ਕਿਰਤੀ ਹੁਣ ਤੱਕ ਸਾਡੇ ਮਗਰ ਤੁਰੇ ਫਿਰਦੇ ਸੀ ਉਹਨਾਂ ਨੇ ਆਪਦੇ ਜਵਾਕ ਪੜ੍ਹਾ ਲਿਖਾ ਲਏ। ਭਲਾ ਹੁਣ ਦੱਸ ਇਹ ਚਾਹੁੰਦੇ ਸੀ ਵੀ ਸਾਡੇ ਮਗਰ ਹੀ ਦਾਤੀ ਥੋੜਾ ਲੈ ਕੇ ਤੁਰੇ ਫਿਰਨ, ਆਪਦੇ ਦਿਮਾਗ ਤੋਂ ਕੰਮ ਨਾ ਲੈਣ। ਅੱਗੋਂ ਭੂਆ ਦੀ ਲੈ ਪੁੱਤ ਤੂੰ ਆਖੇਗਾ ਵੀ ਮੈਂ ਨਿੰਦੀ ਜਾਨੀ ਆ ਤੇਰੇ ਪ੍ਰਧਾਨ ਨੂੰ, ਭਾਵੇਂ ਤੂੰ ਗੁੱਸਾ ਹੀ ਕਰੇ, ਪਰ ਭਾਈ ਇਹ ਤੇਰਾ ਪ੍ਰਧਾਨ ਹੈ ਬਾਹਲਾ ਸੰਘਾਲੂ ਜਿਹਾ, ਐਵੇਂ ਜੀ ਜੀ ਕਰੀ ਜਾਂਦਾ, ਡਾਂਗ ਖਿੱਚ ਲਏ ਤੇਰੇ ਫੁੱਫੜ ਵਾਂਗੂ। ਆ ਪਿਛਲੀ ਮਾਘੀ ਵੇਲੇ ਤਾਰੂ ਕਾ ਬਚਨਾ ਰੋਜ਼ ਹੀ ਲੂਤੀਆਂ ਜੀਆਂ ਲਾਈ ਜਾਂਦਾ ਸੀ। ਇੱਕ ਦਿਨ ਤੇਰੇ ਫੁੱਫੜ ਨੇ ਤੇ ਆਪਣੇ ਸਿਰੇ ਨੇ ਚੜੀ ਭੁਗਤ ਸਵਾਰੀ, ਆਜ਼ਾਦ ਦਿਨ ਆ ਗਏ ਹੁਣ ਕੰਨ ਚ ਪਾਇਆ ਨੀ ਰੁਕਦਾ। ਹੋਰ ਤੇਰੀ ਇਹ ਗੱਲ ਤਾਂ ਠੀਕ ਆ, ਪਰ ਇਹ ਕੁਝ ਪਿੰਡਾਂ 'ਚ ਤਾਂ ਹੋ ਸਕਦਾ, ਮੁਲਕਾਂ 'ਚ ਨੀ ਹੋ ਸਕਦਾ। ਤੇ ਰਹੀ ਗੱਲ ਸੰਘਾਲੂ ਦੀ, ਭੂਆ ਪੜ੍ਹਾਈ ਚੀਜ਼ ਹੀ ਐਸੀ ਆ ਜਿਹਦੇ ਨਾਲ ਨਿਮਰਤਾ ਆਈ ਜਾਂਦੀ ਆ। ਲੈ ਪੁੱਤ ਸੀ ਉਹ ਵੀ ਚੰਗਾ ਜਿਹੜਾ ਅੱਖਾਂ ਜੀਆਂ ਮੀਚ ਕੇ ਹੌਲੀ ਹੌਲੀ ਗੱਲਾਂ ਕਰਿਆ ਕਰਦਾ ਸੀ, ਮਸਾਂ ਹੀ ਤੁਰਦਾ ਸੀ ਉਹ ਵੀ। ਹਾਂ ਭੂਆ ਉਹ ਹੈ ਤਾਂ ਚੰਗਾ ਸੀ, ਪਰ ਉਹਦੇ ਵੀ ਪਿੱਛੇ ਕਾਵਾਂ ਦੀ ਰਾਰ ਸੀ। ਤਾਂ ਹੀ ਤਾਂ ਜਦੋਂ ਉਹ ਘਰੇ ਰਹਿ ਗਿਆ ਤਾਂ ਬਾਕੀ ਕਾਵਾਂ 'ਚ ਕੁਰਸੀ ਨੂੰ ਲੈ ਕੇ ਕਾਵਾਂ ਰੋਲੀ ਪੈ ਗਈ। ਭੂਆ ਕਹਿੰਦੀ ਪੁੱਤ ਭਾਵੇਂ ਮੈਂ ਜਮਾਂ ਅਨਪੜ੍ਹ ਆ, ਪਰ ਤੇਰੇ ਫੁੱਫੜ ਦੀ ਸਰਪੰਚੀ ਕਰਕੇ ਖਬਰਾਂ ਖੁਬਰਾਂ ਮੈਂ ਵੀ ਦੇਖਦੀ ਰਹਿੰਦੀ ਹਾਂ। ਮੈਂ ਤਾਂ ਤੇਰੇ ਫੁੱਫੜ ਨੂੰ ਉਸੇ ਦਿਨ ਹੀ ਕਹਿਤਾ ਸੀ ਵੀ ਜੇ ਆਪਣੇ ਵਾਲਾ ਬੱਦਲ ਸਹੀ ਥਾਂ ਤੇ ਵਰ ਜਾਂਦਾ ਤਾਂ ਅਮਰ ਹੋ ਜਾਂਦਾ, ਅਗਲੇ ਪਿਛਲੇ ਸਾਰੇ ਧੋਣੇ ਧੋ ਦਿੰਦਾ, ਪੁੱਲ ਤਰ ਜਾਂਦੀ ਪੁੱਤ ਇਹਦੀ ਤਾਂ। ਇਹਦੇ ਕੋਲ ਤਾਂ ਬਹਾਨਾ ਹੀ ਸੌਖਾ ਸੀ ਵੀ ਸਾਡੀ ਪੱਗ ਦੀ ਲਾਜ ਆ, ਅਸੀਂ ਤਾਂ ਸਾਰੀਆਂ ਦੀਆਂ ਸਾਰੀਆਂ ਵੋਟਾਂ ਸਾਡੇ ਸਰਦਾਰ ਭਾਈ ਨੂੰ ਪਾਵਾਂਗੇ। ਪਰ ਕਿੱਥੇ ਵੀਰ, ਪੁੱਤ ਮੋਹ 'ਚ ਪਿਆ ਲਾਈ ਲੱਗ ਹੋ ਗਿਆ, ਕੁਝ ਨਾ ਦਿਸਿਆ ਇਹਨੂੰ, ਤੂੰ ਸਾਰਾ ਦਿਨ ਰੌਲਾ ਪਈ ਜਾਂਦਾ। ਭੂਆ ਇਹ ਗੱਲ ਨੀ ਵੀ ਸਾਨੂੰ ਸਰਦਾਰ ਹੋ ਕੇ ਸਰਦਾਰ ਦੀ ਹੀ ਮਦਦ ਕਰਨੀ ਚਾਹੀਦੀ ਆ, ਗੱਲ ਤਾਂ ਇਹ ਆ ਵੀ ਉਸ ਸਰਦਾਰ ਦੇ ਕੱਦ ਦਾ ਕੋਈ ਲਿਆ ਕੇ ਬਰੋਬਰ ਖੜਾ ਤਾਂ ਕਰੋ, ਤਾਂ ਹੀ ਅਸੀਂ ਕੁਝ ਹੋਰ ਸੋਚੀਏ। ਭੂਆ ਮੇਰਾ ਬਸ ਚੱਲਦਾ ਨਾ, ਮੈਂ ਤਾਂ ਸਾਰੀ ਉਮਰ ਲਈ ਆਪਣੇ ਮੁਲਕ ਦੀ ਬਾਗਡੋਰ ਇਹਨਾਂ ਦੋਵਾਂ ਦੇ ਹੱਥ ਫੜਾ ਦਿੰਦਾ, ਇੱਕ ਸਿਰੇ ਦਾ ਸਾਇੰਸਦਾਨੀ, ਦੂਜਾ ਪੈਸੇ ਟਕੇ ਦਾ ਹਿਸਾਬੀ ਕਿਤਾਬੀ, ਜਿਹਨੇ ਦੁਨੀਆਂ ਦੇ ਮੂਹਰੇ ਲਿਆ ਕੇ ਖੜਾ ਕੀਤਾ ਆਪਣੇ ਮੁਲਕ ਨੂੰ, ਫਿਰ ਸੋਨੇ ਦੀ ਚਿੜੀ ਕਹਾਉਣ ਜੋਗਾ ਕਰਤਾ ਇਹਨਾਂ ਨੇ ਸਾਡੇ ਮੁਲਕ ਨੂੰ। ਪਰ ਜੇ ਇਹਨਾਂ ਕਾਵਾਂ ਦਾ ਬਸ ਚੱਲੇ ਇਹ ਤਾਂ ਆਪਣੇ ਮੁਲਕ ਨੂੰ ਹੱਡਾ ਰੋੜੀ ਬਣਾ ਕੇ ਰੱਖ ਦੇਣ। ਬਸ ਭੂਆ ਇਹਨਾਂ ਦਾ ਤਾਂ ਇੱਕੋ ਇੱਕ ਇਲਾਜ ਛਿੱਤਰ ਹੀ ਆ, ਜਿਵੇਂ ਤੂੰ ਦੇਖਿਆ ਹੀ ਆ, ਸੁਣਿਆ ਜ਼ਰੂਰ ਹੋਣਾ ਵੀ ਇੱਕ ਛਿੱਤਰ ਨੇ ਅਮਰੀਕਾ ਵਾਲੇ ਬੁਸ਼ ਦੀ ਲੀਡਰੀ ਰੋਲ ਕੇ ਰੱਖਤੀ ਸੀ। ਕਹਿੰਦੇ ਨੀ ਹੁੰਦੇ ਵੀ ਜੁੱਤਾਂ ਮੂਹਰੇ ਤਾਂ ਭੂਤ ਵੀ ਨੱਚਦੇ ਨੇ, ਬਸ ਜੇ ਲੋੜ ਹੈ ਤਾਂ ਜਾਗਰਤੀ ਦੀ ਲੋੜ ਹੈ। ਜੇ ਪਿੰਡ ਪਿੰਡ 'ਚ ਇਹਨਾਂ ਨੂੰ ਮੂਹਰੇ ਸਵਾਲ ਪੁੱਛਣ ਵਾਲੇ ਮਿਲ ਜਾਣ ਇਹਨਾਂ ਦੀ ਮੱਤ ਟਿਕਾਣੇ ਆ ਜੇ। ਪਰ ਭੂਆ ਇਹਨਾਂ ਦੀਆਂ ਗੱਲਾਂ 'ਚ ਆਪਾਂ ਲੋਕ ਵੀ ਛੇਤੀ ਆ ਜਾਂਦੇ ਹਾਂ। ਨਾ ਵੀਰ ਮੈਂ ਨੀ ਆਉਂਦੀ ਇਹਨਾਂ ਦੀਆਂ ਗੱਲਾਂ 'ਚ, ਭਾਵੇਂ ਆਪਦੇ ਫੁੱਫੜ ਤੋਂ ਪੁੱਛ ਲਾ। ਤੇ ਇੰਨੇ ਨੂੰ ਪਿੰਡ ਦੇ ਗੁਰਦੁਆਰੇ 'ਚ ਭਾਈ ਸਪੀਕਰ ਤੇ ਬੋਲਿਆ ਵੀ ਭਾਈ ਮੰਤਰੀ ਜੀ ਘੰਟੇ ਨੂੰ ਪੈਨਸ਼ਨ ਵੰਡਣ ਲਈ ਸੱਥ ਚਾਹੁਣਗੇ। ਭੂਆ ਸੁਣਦੇ ਸਾਰ ਕਹਿੰਦੀ ਨਾ ਪੁੱਤ, ਸਾਰੇ ਲੀਡਰ ਮਾੜੇ ਨੀ ਹੁੰਦੇ, ਆ ਵੇਖ ਮੰਤਰੀ ਸਾਡੇ ਪਿੰਡ 'ਚ ਪੈਨਸ਼ਨ ਵੰਡਣ ਆ ਪਾਇਆ। ਲੈ ਭੂਆ ਆ ਗਈ ਨਾ ਫਿਰ ਝਾਂਸੇ 'ਚ, ਪਿਛਲੇ 5 ਸਾਲਾਂ 'ਚ ਕੈਕ ਵਾਰੀ ਆਇਆ ਤੁਹਾਡੇ ਪਿੰਡ 'ਚ ਮੰਤਰੀ, ਹੁਣ ਵੋਟਾਂ ਦਾ ਵੇਲਾ ਆ ਗਿਆ ਤਾਂ ਇਹਨਾਂ ਦੀ ਕਾਂ ਕਾਂ ਸ਼ੁਰੂ ਹੋ ਗਈ। ਇਹਨਾਂ ਨੂੰ ਦਰ ਤੇ ਪਿੰਡ ਦਾ ਚੌਂਕੀਦਾਰ ਆ ਖੜਾ ਹੋਇਆ ਤੇ ਆਵਾਜ਼ ਮਾਰੀ, ਉਹ ਸਰਪੰਚਾ ਬਾਈ ਤੈਨੂੰ ਮੰਤਰੀ ਜੀ ਦਾ ਸੱਦਾ ਆਇਆ, ਤੂੰ ਵੀ ਸੱਥ ਚ ਆ ਜਾ। ਫੁੱਫੜ ਚੁੱਪ ਚਾਪ ਹੁਣ ਤੱਕ ਮੇਰੀ ਤੇ ਭੂਆ ਦੀ ਗੱਲ ਸੁਣਦਾ ਸੀ, ਉਖੜੇ ਕੁਹਾੜੇ ਵਾਂਗੂ ਪੈ ਗਿਆ ਚੌਂਕੀਦਾਰ ਨੂੰ। ਕਹਿੰਦਾ ਜਾ ਕਹਦੇ ਤੇਰੇ ਮੰਤਰੀ ਨੂੰ ਮੈਂ ਨੀ ਆਉਂਦਾ, ਹੁਣ ਤੱਕ ਕਿੱਥੇ ਸੀਏ ਜਦੋਂ ਅਸੀਂ ਤਰਸਦੇ ਸੀ ਬਿਜਲੀ ਪਾਣੀ ਨੂੰ ਹੋਰ ਸਾਰੀਆਂ ਸਹੂਲਤਾਂ ਨੂੰ, ਐਵੇਂ ਭੁਲੇਖੇ ਜੀ ਤੁਰੇ ਫਿਰਦੇ ਰਹੇ ਅਸੀਂ ਤਾਂ ਇਹਨਾਂ ਦੇ ਮਗਰ। ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਮੁੰਡੇ ਦੀਆਂ ਗੱਲਾਂ ਸੁਣ ਕੇ ਵੀ ਕਾਂ ਸਿਆਸੀ ਨੀ ਹੁੰਦੇ, ਸਗੋਂ ਸਿਆਸੀ ਲੋਕ ਕਾਂ ਹੁੰਦੇ ਨੇ ਤੇ ਕਾਂ ਤਾਂ ਬਸ ਛਿੱਤਰਾਂ ਦੇ ਲੈ ਕੇ ਹੁੰਦੇ ਨੇ। ਅਸੀਂ ਮਿੰਟੂ ਬਰਾੜ ਹੋਰਾਂ ਦਾ ਸਿਆਸੀ ਕਾਂ ਸਾਂਝਾ ਕਰਦਿਆਂ ਭੁੱਲ ਚ ਕੋਈ ਹੋਵੇ ਤਾਂ ਖਿਮਾ ਦੀ ਜੱਜ ਕਾਂ।
ਹੈਲੋ, ਬਹੁਤ ਮਿਹਰਬਾਨੀ ਅਮਨਦੀਪ, ਤੁਸੀਂ ਜਿੰਨੇ ਕੇ ਇੰਨੇ ਵਧੀਆ ਸ਼ਬਦ ਨਹੀਂ ਸਨ ਮੇਰੇ, ਜਿੰਨੀਆਂ ਵਧੀਆ ਤੁਸੀਂ ਇਹਦੀ ਪੇਸ਼ਕਾਰੀ ਕੀਤੀ ਆ, ਤੇ ਮਾਫੀ ਚਾਹੁੰਦਾ, ਮੇਰੀ ਥੋੜੀ ਜਿਹੀ ਆਵਾਜ਼ ਰੁਕ ਗਈ ਸੀ ਸ਼ੁਰੂ ਚ ਨਹੀਂ ਗਈ ਆਰਟੀਕਲ ਤੋਂ ਤੁਰਤ ਬਾਅਦ, ਪਰ ਪੇਸ਼ਕਾਰੀ ਦਾ ਜਿਹੜਾ ਤਰੀਕਾ ਤੁਹਾਡਾ ਸੀ ਬਹੁਤ ਕਮਾਲ ਸੀ, ਤੇ ਇਸੇ ਕਰਕੇ ਬਹੁਤ ਸਾਰੇ ਸੁਨੇਹੇ ਆ ਰਹੇ ਆ ਸੱਜਣਾ ਮਿੱਤਰਾਂ ਦੇ। ਆਪਾਂ ਅੱਗੇ ਵਧਣ ਤੋਂ ਪਹਿਲਾਂ ਥੋੜੇ ਜਿਹੇ ਸੱਜਣਾਂ ਦੇ ਸੁਨੇਹੇ ਲੈ ਲਈਏ ਅਮਨਦੀਪ
ਜੀ।
ਸੋ ਹਰਵੰਸ ਸਿੰਘ ਜੁੜੇ ਆ ਜੀ, ਗੁੱਡ ਮਾਰਨਿੰਗ ਬੁਲਾ ਰਹੇ ਆ ਸਾਰਿਆਂ ਨੂੰ, ਹਰਵੰਸ ਫਰੋਮ ਖੰਨਾ ਤੋਂ ਕਹਿੰਦੇ ਜੀ ਬਹੁਤ ਨਜ਼ਾਰਾ ਆ ਰਿਹਾ ਜੀ ਸੁਣ ਰਹੇ ਆ। ਤੇ ਰੁਪਿੰਦਰ ਸਿੰਘ ਗਿੱਲ ਮੈਲਬਨ ਤੋਂ ਜੁੜੇ ਆ ਜੀ, ਕਹਿੰਦੇ ਜੀ ਬਸ ਨਜ਼ਾਰਾ ਆ ਗਿਆ। ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜਿਆ ਜੀ ਪ੍ਰਦੀਪ ਸਿੰਘ ਤੂਰ ਫਰਿਜਨਾ ਤੋਂ, ਤੇ ਉਹ ਹੱਸ ਰਹੇ ਆ ਜੀ, ਕਹਿੰਦੇ ਝੂਠਾ ਕਾਂ, ਕਹਿੰਦੇ ਸਿਆਸੀ ਕਾਂ ਨੀ ਝੂਠਾ ਕਾਂ ਹੋ ਗਿਆ। ਮੈਂ ਕਿਹਾ ਜੀ ਦੇਖੋ ਸ਼ਬਦਾਂ ਦਾ ਹੇਰ ਫੇਰ ਆ ਜੀ, ਤੁਸੀਂ ਪਸੰਦ ਕੀਤਾ, ਖੁਸ਼ੀ ਆਈ ਆ ਤੁਹਾਡੇ ਚਿਹਰੇ ਤੇ, ਕਿਉਂਕਿ ਹਾਸੇ ਵੰਡਣਾ ਵੀ ਸਾਡਾ ਇੱਕ ਕੰਮ ਆ। ਦਵਿੰਦਰ ਬਾਈ ਸੀ ਡੀ ਬੈਟਰੀ ਤੋਂ ਜੁੜਿਆ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਲਗਾ ਦਿਓ ਹਾਲ ਜੀ। ਕਹਿੰਦੇ ਅਲਟੀਮੇਟ ਥ੍ਰਸਟੀ ਕਰੋਸ ਸਟੋਰੀ ਵੀਰ ਜੀ, ਕਹਿੰਦੇ ਨਜ਼ਾਰਾ ਆ ਗਿਆ ਸਟੋਰੀ ਸੁਣ ਕੇ। ਸੋ ਬਹੁਤ ਮਿਹਰਬਾਨੀ ਦਵਿੰਦਰ ਬਾਈ। ਕੁਲਵਿੰਦਰ ਸਿੰਘ ਢਾਲੀਵਾਲ ਗੋਲਡ ਕੋਸਟ ਤੋਂ ਜੁੜੇ ਆ, ਹੱਸ ਰਹੇ ਆ ਤੇ ਸਤਿ ਸ੍ਰੀ ਅਕਾਲ, ਕਹਿੰਦੇ ਸਵਾਦ ਹੀ ਆ ਗਿਆ ਜੀ ਕਹਾਣੀ ਸੁਣ ਕੇ। ਸੋ ਬਹੁਤ ਮਿਹਰਬਾਨੀ, ਤੁਹਾਨੂੰ ਚੰਗਾ ਲੱਗਿਆ ਜੀ। ਤੇ ਰਾਜ ਮਹਿੰਦਰ ਸਾਡੇ ਨਾਲ ਜੁੜੇ ਆ ਜੀ, ਤੇ ਉਹਨਾਂ ਨੇ ਕਿਹਾ ਇਕਣਾਂ ਦੇ ਘਰ ਪੁੱਤ, ਪੁੱਤਾਂ ਦੇ ਘਰ ਪੋਤਰੇ, ਇਕਣਾਂ ਦੇ ਘਰ ਧੀਆਂ, ਧੀਆਂ ਦੇ ਘਰ ਦੋਤਰੇ, ਇਕਣਾਂ ਦੇ ਘਰ ਇੱਕ, ਜੋ ਉਹ ਵੀ ਜਾਵੇ ਮਰ ਕੌਣ ਸਾਹਿਬ ਨੂੰ ਆ ਕੇ ਇੰਜ ਨੀ ਇੰਜ ਕਰ। ਸ਼ੇਖ ਵਜੀਦ ਹੋਰਾਂ ਦੀ ਜਿਹੜੀ ਉਹਨਾਂ ਨੇ ਲਾਈਨਾਂ ਸਤਰਾਂ ਸਾਡੀਆਂ ਕੀਤੀਆਂ, ਤੇ ਕਹਿੰਦੇ ਮੈਂ ਪੰਜਾਬੀ ਹਾਂ, ਮੈਂ ਪੰਜਾਬੀ ਵਿੱਚ ਗੱਲ ਕਰਦਾ ਹਾਂ ਪਰ ਮੈਂ ਅਨਪੜ੍ਹ ਨਹੀਂ ਹਾਂ। ਸੋ ਬਿਲਕੁਲ ਜੀ, ਇਹ ਵੀ ਇੱਕ ਸਾਚਾ ਰਾਜਮਿੰਦਰ ਜੀ। ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਦਲਜੀਤ ਸਿੰਘ ਮਹਿਤਾ ਚੌਕ, ਮਿੰਟੂ ਭਾਜੀ ਸਤਿ ਸ੍ਰੀ ਅਕਾਲ, ਆਹ ਤਾਂ ਕਮਾਲ ਕਰ ਦਿੱਤੀ ਹੈ ਜੀ ਤੁਹਾਡਾ ਆਰਟੀਕਲ, ਉੱਤੋਂ ਬੀਬਾ ਜੀ ਦੀ ਪੇਸ਼ਕਾਰੀ, ਬਹੁਤ 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 ਹੀ ਮਜ਼ਾ ਆ ਗਿਆ। ਸੋ ਢਿੱਲੋਂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਜਸਪਾਲ ਰਾਮਾ ਸਿਡਨੀ ਤੋਂ, ਬਹੁਤ ਸੋਹਣਾ ਆਰਟੀਕਲ ਹੈ ਜੀ, ਬਹਾਨਾ ਕਾਂ ਦਾ ਤੇ ਛਿੱਤਰ ਮਾਰੇ ਸਿਆਸੀ ਲੋਕਾਂ ਦਾ, ਕਹਿਣ ਦਾ ਭਾਵ ਇਹਨਾਂ ਦਾ ਇਹ ਹੈ ਜੀ ਜਸਪਾਲ ਰਾਮਾ। ਤੇ ਉਸ ਤੋਂ ਬਾਅਦ ਅਮਨਦੀਪ ਸਿੰਘ ਜੁੜਿਆ ਸਾਡੇ ਨਾਲ, ਕਹਿੰਦੇ ਵੈਰੀ ਨਾਈਸ ਬਰਾਡ ਜੀ, ਗੁੱਡ ਔਨ ਯੂ। ਸੋ ਬਹੁਤ ਵਧੀਆ, ਉਹਨਾਂ ਨੇ ਨਾਲ ਇੱਕ ਚੁਟਕਲਾ ਵੀ ਭੇਜਿਆ ਜੀ, ਸੋ ਚੁਟਕਲਾ ਵੀ ਜ਼ਰੂਰ ਪੜਾਂਗੇ। ਪਹਿਲਾਂ ਮੈਸੇਜ ਬਹੁਤ ਆ ਰਹੇ ਆ, ਆਪਾਂ ਲੈ ਲਈਏ। ਹਰਦੀਪ ਸਿੰਘ ਸੰਧੂ ਜੁੜੇ ਆ, ਉਹ ਵੀ ਕਹਿੰਦੇ ਜੀ ਬਸ ਜੀ ਸਿਰਾ ਬਾਈ ਜੀ, ਸੋ ਬਹੁਤ ਮਿਹਰਬਾਨੀ ਜੀ। ਤੇ ਉਦੋਂ ਬਾਅਦ ਕੁਲਵੰਤ ਸਿੰਘ ਬੈਂਸ ਫੇਰ ਜੁੜੇ ਆ ਸਾਡੇ ਨਾਲ, ਕਿਊਬਕ ਤੋਂ ਕੈਨੇਡਾ ਤੋਂ, ਕਹਿੰਦੇ ਬਹੁਤ ਵਧੀਆ ਜੀ, ਵੈਰੀ ਨਾਈਸ। ਸੋ ਬਹੁਤ ਮਿਹਰਬਾਨੀ ਜੀ ਕੈਨੇਡਾ ਵਾਲੇ। ਉਹ ਜਗਵਿੰਦਰ ਸਿੰਘ ਜੁੜੇ ਆ ਸਾਡੇ ਨਾਲ, ਤੇ ਕਹਿੰਦੇ ਆਈ ਵਾਜ ਰੀਡ ਲਾਸਟ ਈਅਰ, ਵੈਰੀ ਗੁੱਡ ਆਰਟੀਕਲ। ਸੋ ਬਹੁਤ ਮਿਹਰਬਾਨੀ ਜਸਵਿੰਦਰ, ਤੁਹਾਨੂੰ ਪਸੰਦ ਆਇਆ ਆਰਟੀਕਲ। ਤੇ ਹਰਵੰਸ ਸਿੰਘ ਨੇ ਵੀ ਐਕਸੀਲੈਂਟ ਕੰਪੋਜੀਸ਼ਨ ਕਿਹਾ ਜੀ, ਬਿਲਕੁਲ ਕੰਪ੍ਰੈਸ਼ਨ। ਓਕੇ ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਹਰਵੰਸ ਬਾਈ, ਤੁਹਾਨੂੰ ਚੰਗਾ ਲੱਗਿਆ। ਤੇ ਹਰਮੀਤ ਸਿੰਘ ਚਾਨਾ ਮੈਲਬਨ ਤੋਂ ਜੁੜੇ ਆ, ਉਹਨਾਂ ਨੇ ਵੀ ਵੈਰੀ ਨਾਈਸ ਤੇ ਐਕਸੀਲੈਂਟ ਕਿਹਾ ਜੀ। ਤੇ ਕੁਲਦੀਪ ਸਿੰਘ ਇਟਲੀ ਤੋਂ ਜੁੜਿਆ, ਕਹਿੰਦੇ ਸਤਿ ਸ੍ਰੀ ਅਕਾਲ ਫਰੋਮ ਕੁਲਦੀਪ ਇਟਲੀ, ਬਹੁਤ ਵਧੀਆ ਲਿਖਿਆ ਤੇ ਵਧੀਆ ਪੇਸ਼ਕਾਰੀ ਹੈ ਜੀ। ਤੇ ਉਸ ਤੋਂ ਬਾਅਦ ਸਾਡੇ ਨਾਲ ਜਿਹੜੀਆਂ ਈਮੇਲ ਜ਼ਰੀਏ ਵੀ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਆ, ਤੇ ਉਹਨਾਂ ਦੇ ਵਿੱਚੋਂ ਸਾਡੇ ਕੋਲੇ ਆਈ ਹੈ ਜੀ ਈਮੇਲ, ਸੈਕੰਡ, ਸਾਡੇ ਕੋਲੇ ਮੈਸੇਜ ਬਹੁਤ ਆ ਦਿਖਾਈ ਦੇ ਰਿਹਾ। ਕੁਲਦੀਪ ਸਿੰਘ ਬੱਲ ਕਹਿੰਦੇ ਜੀ ਕਾਵਾਂ ਦੇ ਤਾਂ ਤੋਤੇ ਉਡਾ ਦਿੱਤੇ ਜੀ। ਸੋ ਬਹੁਤ ਮਿਹਰਬਾਨੀ ਬੱਲ ਸਾਹਿਬ, ਤੁਹਾਨੂੰ ਵਧੀਆ ਲੱਗਿਆ। ਤੇ ਪ੍ਰਦੀਪ ਤੂਰ ਹੋਰਾਂ ਨੇ ਆਰਟੀਕਲ ਕਹਿੰਦੇ ਬਹੁਤ ਵਧੀਆ ਸੀ ਜੀ, ਧੰਨਵਾਦ ਤੁਸੀਂ ਇਹ ਸਾਨੂੰ ਸੁਣਾਇਆ ਤੇ ਪੇਸ਼ਕਾਰੀ ਕੀਤੀ ਆ। ਤੇ ਨਾਲ ਨਾਲ ਹਰਮੀਤ ਚਾਨਾ ਹੋਰਾਂ ਨੇ ਫੋਟੋ ਭੇਜੀ ਆ, ਤੇ ਨਾਲ ਉਹਨਾਂ ਨੇ ਰਲਦੀ ਮਿਲਦੀ ਫੋਟੋ ਪਾਈ, ਕਹਿੰਦੇ ਜੁੱਤੀ ਮਾਰੀ ਆ ਸਾਲਿਆਂ, ਗੋਲੀ ਤਾਂ ਨੀ ਮਾਰੀ ਹੁਣ ਤਾਂ ਅੰਤ ਆ ਗਿਆ ਆਪਣਾ। ਮਜੀਠੀਆ ਤੇ ਸੁਖਵੀਰ ਬਾਦਲ ਦੀ ਫੋਟੋ ਭੇਜੀ ਹੈ ਜੀ ਉਹਨਾਂ ਨੇ ਇਸ ਡਾਇਲੋਗ ਦੇ ਨਾਲ। ਤੇ ਉਸ ਤੋਂ ਬਿਨਾਂ ਸਾਡੇ ਕੋਲੇ ਜਗਤਾਰ ਸਿੰਘ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਵਧੀਆ ਆਰਟੀਕਲ ਪ੍ਰੋਗਰਾਮ ਗੋਡਾ ਜੀ, ਜਗਤਾਰ ਕੰਗ ਮੈਲਬਨ ਤੋਂ। ਤੇ ਉਸ ਤੋਂ ਬਾਅਦ ਅਮਰਦੀਪ ਕੌਰ ਜੁੜਿਆ ਜੀ, ਸਾਡੇ ਰੇਡੀਓ ਦੀ ਟੀਮ ਦੇ ਇੱਕ ਅਹਿਮ ਹਿੱਸਾ ਨੇ ਜੀ। ਸਤਿ ਸ੍ਰੀ ਅਕਾਲ ਮਿੰਟੂ ਭਾਜੀ ਐਂਡ ਅਮਨਦੀਪ ਹੰਸ ਜੀ, ਸੋ ਗੁੱਡ ਆਰਟੀਕਲ ਐਂਡ ਨਾਈਸ ਪ੍ਰੈਜੈਂਟੇਸ਼ਨ, ਥੈਂਕਸ ਅਮਰਦੀਪ ਕੌਰ। ਸੋ ਬਹੁਤ ਮਿਹਰਬਾਨੀ ਅਮਰਦੀਪ, ਤੁਸੀਂ ਵੀ ਸੁਣਿਆ ਪ੍ਰੋਗਰਾਮ ਤੇ ਬਹੁਤ ਵਧੀਆ ਸਟੋਰੀ ਸੀ। 374 ਤੋਂ ਸਾਨੂੰ ਫੇਰ ਮੈਸੇਜ ਆਇਆ ਜੀ, ਤੇ ਬੈਣੀਪਾਲ ਬਿੱਕੀ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਇਆ, ਤੇ ਕਹਿੰਦੇ ਕਮਾਲ ਦੀ ਪੇਸ਼ਕਾਰੀ ਸੀ। ਫਰੋਮ ਕੋਲੰਬਲੀ ਤੋਂ ਵੀ ਸਾਡੇ ਨਾਲ ਜੁੜੇ ਆ ਸੱਜਣ ਮਿੱਤਰ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਟੈਂਪਰੇਚਰ ਕਹਿੰਦੇ ਅੱਜ 42 ਆ। ਤੇ ਬਿਮਲ ਨੰਦਾ ਜੁੜੇ ਆ ਕਹਿੰਦੇ ਪ੍ਰੋਗਰਾਮ ਵੈਰੀ ਇਨਫੋਰਮੇਟਿਵ ਐਜ਼ ਯੂਜ਼ੁਅਲ, ਥੈਂਕਸ ਫਾਰ ਪ੍ਰੋਵਾਈਡਿੰਗ ਵੈਲੂਏਬਲ ਇਨਫੋਰਮੇਸ਼ਨ, ਗੋਡ ਬਲੈਸ ਯੂ। ਬਿਮਲ ਨੰਦਾ ਜੀ ਜੁੜੇ ਆ, ਕਹਿੰਦੇ ਜੀ ਉਹ ਦੱਸ ਰਿਹਾ ਜੀ ਮੇਰਾ ਨਾ ਹਰਦੇਵ ਸਿੰਘ ਆ ਜਿਹੜਾ 374 ਦੇ ਨੰਬਰ ਤੋਂ ਆ ਰਿਹਾ ਸੀ, ਤੇ ਕਹਿੰਦੇ ਮੈਂ ਫਸਟ ਟਾਈਮ ਜਿਹੜਾ ਹਰਮਨ ਰੇਡੀਓ ਸੁਣ ਰਿਹਾ। ਸੋ ਕੋਈ ਗੱਲ ਨੀ ਜੀ, ਤੁਸੀਂ ਜੁੜਿਓ ਤੇ ਜ਼ਰੂਰ ਤੁਹਾਡਾ ਨਾਂ ਅਸੀਂ ਰਜਿਸਟਰਡ ਕਰ ਲਾਂਗੇ ਤਾਂ ਕਿ ਸਾਨੂੰ ਸੌਖਾ ਰਹੇ ਅੱਗੇ ਤੋਂ ਗੱਲਬਾਤ ਕਰਨ ਦਾ। ਤੇ ਅੱਗੇ ਗੌਰਵ ਸ਼ਰਮਾ ਜੁੜਿਆ, ਕਹਿੰਦੇ ਕੋਈ ਸ਼ਬਦ ਹੀ ਹੈ ਨੀ ਬਾਈ ਜੀ, ਬਹੁਤ ਹੀ ਮਜ਼ਾ ਆਇਆ ਆਰਟੀਕਲ ਸੁਣ ਕੇ। ਸੋ ਸਾਰੇ ਸੱਜਣ ਮਿੱਤਰ, ਹਜੇ ਬਹੁਤ ਸਾਰੇ ਮੈਸੇਜ ਆ ਰਿਹਾ ਜੀ। ਅਮਰੀਕ ਸਿੰਘ ਜੁੜੇ ਆ ਕਹਿੰਦੇ ਮਿੰਟੂ ਜੀ ਵੈਰੀ ਗੁੱਡ ਆਰਟੀਕਲ, ਰਿਮਾਇੰਡਡ ਮੀ ਆਫ ਮਾਈ ਡੇ ਆਫ ਮਿਸਟਰੀ ਡੇਜ਼ ਆਫ ਪੰਜਾਬ, ਗ੍ਰੇਟ ਪ੍ਰੈਜੈਂਟੇਸ਼ਨ ਅਮਨਦੀਪ। ਅਮਰੀਕ ਸਿੰਘ ਫਲੋਰਾ ਹੋਰਾਂ ਨੇ ਕਹਿੰਦੇ ਸਾਨੂੰ ਪੰਜਾਬ ਦੇ ਦਿਨ ਚੇਤੇ ਕਰਾਤੇ ਆ ਜੀ। ਬਿਲਕੁਲ ਜੀ, ਤੁਸੀਂ ਵੀ ਕੰਨ ਫੜ ਕੇ ਦੇਖੇ ਹੋਣੇ ਆ ਵੀ ਕਾਂ ਕਿਵੇਂ ਪੁੱਠਾ ਦੇਖਦਾ ਹੁੰਦਾ ਸੀ ਬਨੇਰੇ ਦੇ ਉੱਤੇ। ਚਰਨਜੀਤ ਸਿੰਘ ਤਤਲਾ ਜੁੜੇ ਆ, ਸਤਿ ਸ੍ਰੀ ਅਕਾਲ ਬਣਾ ਰਿਹਾ ਤੇ ਨਾਈਸ ਆਰਟੀਕਲ ਤੇ ਨਾਈਸ ਪੇਸ਼ਕਾਰੀ ਜੀ ਉਹਨਾਂ ਨੇ ਕਿਹਾ ਜੀ। ਪਰਮਜੀਤ ਸਿੰਘ ਬ੍ਰਿਸਬਨ ਤੋਂ ਜੁੜੇ ਆ, ਭਾਜੀ ਕਹਿੰਦੇ ਬਹੁਤ ਹੀ ਵਧੀਆ ਆਰਟੀਕਲ ਤੇ ਬਹੁਤ ਵਧੀਆ ਪੇਸ਼ਕਾਰੀ ਸੀ ਜੀ। ਤੇ ਧਨੀ ਸਾਹਿਬ ਜੁੜੇ ਆ ਜੀ, ਤੇ ਉਹਨਾਂ ਨੇ ਇੱਕ ਸਾਨੂੰ ਗੁੱਡ ਮਾਰਨਿੰਗ ਦਾ ਫੋਟੋ ਭੇਜੀ ਹੈ, ਵੈਲਕਮ ਟੂ ਦਾ ਫਰੈਸ਼ ਮਾਰਨਿੰਗ ਵਿਦ ਸਮਾਈਲ ਔਨ ਯੂਅਰ ਫੇਸ, ਵਿਸ਼ ਯੂ ਬ੍ਰਾਈਟਨੈਸ ਮਾਰਨਿੰਗ। ਸੋ ਬਿਲਕੁਲ ਜੀ, ਅਸੀਂ ਵੀ ਵਿਸ਼ ਕਰਦੇ ਹਾਂ ਤੁਹਾਡਾ ਦਿਨ ਬਹੁਤ ਵਧੀਆ ਹੋਵੇ। ਗਗਨ ਜੁੜੇ ਆ ਸਾਡੇ ਨਾਲ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ, ਵੈਰੀ ਨਾਈਸ ਆਰਟੀਕਲ ਹੈ ਜੀ, ਵੈਰੀ ਇਨਫੋਰਮੇਟਿਵ ਭਾਜੀ। ਕੱਲ ਮੈਂ ਪੇਂਡੂ ਪੰਜਾਬ ਵੀਡੀਓ ਵੇਖੀ ਸੀ, ਉਹ ਵੀ ਬਹੁਤ ਨਾਈਸ ਸੀ। ਬਿਲਕੁਲ ਜੀ, ਪੇਂਡੂ ਪੰਜਾਬ ਅਮਨਦੀਪ ਅੱਜ ਕੱਲ ਇੰਡੀਆ ਗਏ ਹੋਏ ਆ ਤੇ ਇਸ ਕਰਕੇ ਉਹ ਪੇਂਡੂ ਪੰਜਾਬ ਵੀ ਸ਼ੂਟ ਕਰ ਰਹੇ ਆ। ਸੋ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਂਦੇ ਰਹਾਂਗੇ। ਸੋ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਮਨਦੀਪ ਤੁਹਾਨੂੰ ਕਿਵੇਂ ਲੱਗਿਆ ਲੋਕਾਂ ਦੀ ਫੀਡਬੈਕ ਤੋਂ, ਮੁੱਲ ਮੁੜਿਆ ਤੁਹਾਡਾ ਤੜਕੇ ਉੱਠਣ ਦਾ?
ਦੇਖੋ ਕੰਮ ਦੇ ਲਈ ਤਾਂ ਮੈਨੂੰ ਤੁਸੀਂ ਜਦੋਂ ਮਰਜ਼ੀ ਆਵਾਜ਼ ਮਾਰ ਸਕਦੇ ਹੋ, ਮੈਂ ਕਦੀ ਮਨਾ ਨਹੀਂ ਕਰਦੀ, ਪਰ ਇਸ ਲਿਖਤ ਨੂੰ ਮੈਂ ਜ਼ਰੂਰ ਸਲਿਊਟ ਕਰੂੰਗੀ। ਸ਼ਾਇਦ ਜਦੋਂ ਤੁਸੀਂ ਲਿਖਿਆ ਸੀ ਉਦੋਂ ਤੁਸੀਂ ਵੀ ਨਹੀਂ ਸੋਚਿਆ ਹੋਣਾ ਕਿ ਕਿਹੜੇ ਵਕਤ ਇਹਦਾ ਕਿੰਨਾ ਪ੍ਰਭਾਵ ਪਏਗਾ। ਅੱਜ ਜਿਸ ਤਰ੍ਹਾਂ ਦਾ ਪੰਜਾਬ ਦਾ ਸਿਆਸੀ ਮਾਹੌਲ ਆ, ਉਦੋਂ ਇਹ ਸਿਆਸੀ ਕਾਂ ਕਿੰਨਾ ਕਾਂ ਕਾਂ ਕਰ ਰਿਹਾ ਇਹ ਸਾਰਿਆਂ ਨੂੰ, ਤਾਂ ਜ਼ਿਆਦਾ ਚੰਗਾ ਲੱਗ ਰਿਹਾ ਕਿਉਂਕਿ ਅੱਜ ਦੇ ਸਮੇਂ ਤੇ ਵੀ ਇਹ ਟੁਕਦਾ।
ਜੀ ਜੀ, ਕਈ ਵਾਰੀ ਕੋਈ ਲਿਖਤ ਇਹ ਜੀ ਆਪ ਹੀ ਜਿਹੜੀ ਆਮ ਲਿਖੀ ਜਾਂਦੀ ਹੈ ਜੀ, ਕਹਿੰਦੇ ਨੀ ਹੁੰਦੇ ਡਾਕਟਰ ਪੰਨੂ ਗੱਲ ਸੁਣਾਉਂਦੇ ਹੁੰਦੇ ਆ, ਕਹਿੰਦੇ ਜਦੋਂ ਤੁਸੀਂ ਕਿਸੇ ਮਹਾਨ ਹਸਤੀ ਨੂੰ ਮਿਲਦੇ ਆ ਤੇ ਉਹਨਾਂ ਚ ਇਹ ਜਿਵੇਂ ਹਾਫਿਜ਼ ਸਿਰਾਜੀ ਦੀ ਗੱਲ ਕਰਦੇ ਹੁੰਦੇ ਆ ਤਾਂ ਉਹਨਾਂ ਨੂੰ ਕਹਿੰਦੇ ਜਦੋਂ ਪੁੱਛਦੇ ਕਿਸੇ ਗੱਲ ਬਾਰੇ ਤਾਂ ਉਹ ਉਹਨਾਂ ਨੇ ਕਹਿਣਾ ਵੀ ਉਹ ਆਹ ਚੀਜ਼ ਮੇਰੇ ਤੋਂ ਉਦੋਂ ਲਿਖੀ ਗਈ, ਲਿਖਵਾ ਲਈ। ਉਹਨਾਂ ਨੇ ਕਿਤੇ ਨੀ ਕਿਹਾ ਸੀ ਵੀ ਮੈਂ ਲਿਖੀ, ਉਹ ਕਹਿੰਦੇ ਵੀ ਉਦੋਂ ਮੇਰੇ ਤੋਂ ਆਹ ਲਿਖਵਾ ਲਈ ਗੱਲ। ਤਾਂ ਇੱਕ ਇਹੋ ਜਿਹੀ ਸ਼ਕਤੀ ਹੁੰਦੀ ਹੈ ਜੀ ਜਿਹੜੀ ਤੁਹਾਡੇ ਮਗਰ ਕੰਮ ਕਰਦੀ ਆ। ਮੈਂ ਵਾਹਿਗੁਰੂ ਚ ਵਿਸ਼ਵਾਸ ਕਰਨ ਵਾਲਾ ਹੁੰਦਾ, ਸੋਚਿਆ ਨਹੀਂ ਸੀ ਵਾਕਈ ਕਦੋਂ ਤੇ ਕਿੱਥੇ ਕਿਹੜੀ ਚੀਜ਼ ਆਊਗੀ, ਪਰ ਜਦੋਂ ਕੋਈ ਇਹ ਜੀ ਗੱਲ ਦੇਰ ਟਾਈਮ ਤੱਕ ਵੀ ਜਿੰਦਾ ਰਹਿੰਦੀ ਆ ਤਾਂ ਉਦੋਂ ਤੁਹਾਨੂੰ ਧੰਨਵਾਦ ਕਰਨਾ ਪੈਂਦਾ ਉਸ ਸ਼ਕਤੀ ਦਾ ਜਿਨ੍ਹਾਂ ਨੇ ਤੁਹਾਨੂੰ ਇਹ ਜੀ ਇੱਕ ਜ਼ਰੀਆ ਬਣਾਇਆ। ਕਿਉਂਕਿ ਹੁੰਦਾ ਤਾਂ ਸਭ ਕੁਛ ਉਹਨਾਂ ਦੇ ਭਾਣੇ ਚ ਆ, ਪਰ ਮੈਂ ਜ਼ਰੀਆ ਬਣਿਆ, ਮੈਨੂੰ ਬੜੀ ਖੁਸ਼ੀ ਹੋਈ ਆ ਵੀ ਇਹ ਸ਼ਬਦ ਮੇਰੀ ਕਲਮ ਦੇ ਥਰੂ ਹੋ ਕੇ ਲੋਕਾਂ ਤੱਕ ਪਹੁੰਚੇ ਆ। ਸੋ ਬਹੁਤ ਮਿਹਰਬਾਨੀ ਅਮਨਦੀਪ, ਪਹਿਲਾਂ ਤਾਂ ਇਸ ਲਈ ਤੇ, ਪਰ ਹੁਣ ਸਿਆਸੀ ਗੱਲਾਂ ਛਿੜੀਆਂ ਹੀ ਆ ਤਾਂ ਮੈਂ ਤੁਹਾਡੇ ਤੋਂ ਥੋੜੀ ਜਿਹੀ ਜਾਣਕਾਰੀ ਲੈਣੀ ਚਾਹਾਂਗਾ। ਤੁਸੀਂ ਪਿਛਲੇ ਦਿਨਾਂ ਤੇ ਬਹੁਤ ਸਾਰੇ ਜਿਹੜੇ ਹਲਕਿਆਂ ਦੇ ਵਿੱਚ ਜਿਹੜਾ ਦੌਰਾ ਕਰਕੇ ਆਏ ਹੋ ਆਪਦੀ ਟੀਮ ਦੇ ਨਾਲ, ਤੇ ਕਿਹੜੇ ਕਿਹੜੇ ਹਲਕਿਆਂ ਚ ਤੁਸੀਂ ਗਏ ਤੇ ਸਟੈਪ ਬਾਏ ਸਟੈਪ ਕੀ ਤੁਹਾਨੂੰ ਉੱਥੋਂ ਦੀ ਜਿਹੜੀ ਰਿਪੋਰਟਿੰਗ ਲੱਗਦੀ ਹੈ? ਕਿਉਂਕਿ ਕਈ ਵਾਰ ਕੀ ਹੁੰਦਾ ਸਾਡੇ ਤੇ ਪਾਰਟੀ ਦੀਆਂ ਐਨਕਾਂ ਲੱਗੀਆਂ ਹੁੰਦੀਆਂ, ਕਿਸੇ ਦੇ ਕਿਸੇ ਪਾਰਟੀ ਦੀਆਂ ਲੱਗੀਆਂ, ਕਿਸੇ ਦੇ ਕਿਸੇ ਪਾਰਟੀ ਦੀਆਂ ਲੱਗੀਆਂ, ਜਾਂ ਕਈ ਵਾਰੀ ਕੀ ਹੁੰਦਾ ਵੀ ਮੀਡੀਆ ਦੇ ਵਿੱਚ ਪ੍ਰੋਬਲਮ ਇਹ ਆ ਵੀ ਮੀਡੀਆ ਕਈ ਵਾਰੀ ਕਿਸੇ ਦੀ ਭਾਸ਼ਾ ਬੋਲਦਾ, ਕੋਈ ਕਿਸੇ ਦੀ ਭਾਸ਼ਾ ਬੋਲਦਾ, ਨਿਰਪੱਖ ਜਿਹੜੀ ਗੱਲ ਹੁੰਦੀ ਆ ਬਹੁਤ ਘੱਟ ਹੁੰਦੀ ਆ। ਸੋ ਵੱਡੇ ਮੀਡੀਆ ਹਾਊਸ ਦੇ ਤਾਂ ਹੁਣ ਜਮਾਂ ਹੀ ਸ਼ੱਕਾਂ ਦੇ ਘੇਰੇ ਚ ਆ ਗਏ। ਤੁਸੀਂ ਆਪਣੇ ਪੱਧਰ ਤੇ ਆਪਦੀ ਜੇਬ ਚੋਂ ਖਰਚਾ ਕਰਕੇ ਸਾਰੀ ਆਪਦੇ ਬੰਨਿਓਂ ਇਹ ਕਰਕੇ ਆਏ ਹੋ ਰਿਪੋਰਟਿੰਗ, ਤਾਂ ਤੁਹਾਨੂੰ ਨਿਰਪੱਖ ਤੌਰ ਦੇ ਉੱਤੇ ਵੱਖੋ ਵੱਖਰੀਆਂ ਸੀਟਾਂ ਦਾ ਕੀ ਕਹਿਣਾ ਚਾਹੋਗੇ?
ਮੈਂ ਇੱਕ ਤੇ ਖਾਸ ਇਲਾਕਾ ਚੁਣਿਆ ਸੀ ਬਾਰਡਰ ਏਰੀਆ ਮਾਝੇ ਦਾ, ਜਿਹੜਾ ਖੇਮਕਰਨ ਪੱਟੀ ਤੇ ਡੇਰਾ ਬਾਬਾ ਨਾਨਕ ਅਜਨਾਲਾ, ਉਸ ਹਲਕੇ ਦੀ ਵੈਸੇ ਵੀ ਉਹਦੀ ਤਾਂ ਰਿਪੋਰਟਿੰਗ ਬਹੁਤ ਘੱਟ ਹੁੰਦੀ ਆ, ਉੱਥੋਂ ਦੇ ਲੋਕਾਂ ਦੀ ਸਿਚੁਏਸ਼ਨ ਕੀ ਆ। ਅੱਜ ਜਦੋਂ ਵੋਟਾਂ ਦਾ ਇਹ ਪੂਰਾ ਮਾਹੌਲ ਜਿਹੜਾ ਮਗਿਆ ਹੋਇਆ, ਉਦੋਂ ਲੋਕਾਂ ਦੇ ਹਾਲਾਤ ਕੀ ਨੇ, ਲੋਕ ਕੀ ਸੋਚ ਰਹੇ ਆ, ਤੇ ਉਦਾਂ ਲੋਕਾਂ ਦੀ ਹਾਲਤ ਉੱਥੋਂ ਦਾ ਜਿਹੜਾ ਉਹਨਾਂ ਦਾ ਰਹਿਣ ਸਹਿਣ ਆ ਉਹ ਕੀ ਆ, ਇਹ ਮੇਰਾ ਇਹਦੇ ਉੱਤੇ ਫੋਕਸ ਸੀ। ਹਰ ਪਾਸੇ ਇੱਕੋ ਜਿਹੀਆਂ ਸਮੱਸਿਆਵਾਂ, ਤੁਸੀਂ ਜਿਹੜੇ ਵੀ ਹਲਕੇ ਚ ਚਲੇ ਜਾਓ, ਖੇਮਕਰਨ ਚਲੇ ਜਾਓ, ਅਜਨਾਲਾ, ਪੱਟੀ, ਡੇਰਾ ਬਾਬਾ ਨਾਨਕ, ਜਿੱਥੇ ਮਰਜ਼ੀ ਜਿਹੜੇ ਮਰਜ਼ੀ ਪਿੰਡ ਚ ਵੜ ਜਾਓ, ਜਿਹੜੇ ਖਾਸ ਕਰਕੇ ਬਾਰਡਰ ਦੇ ਨੇੜੇ ਨੇੜੇ ਪੈਂਦੇ ਨੇ, ਇੱਕੋ ਜਿਹੀਆਂ ਸਮੱਸਿਆਵਾਂ ਨੇ ਲੋਕਾਂ ਦੀਆਂ। ਧੜੇ ਬੰਦੀਆਂ ਬਹੁਤ ਨੇ, ਅਕਾਲੀਆਂ ਦੇ ਇੱਕ ਧੜੇ ਨੇ ਦੂਜੇ ਅਕਾਲੀਆਂ ਦੇ ਧੜੇ ਦੇ ਕੰਮ ਨੀ ਹੋਣ ਦਿੱਤੇ, ਕਾਂਗਰਸੀਆਂ ਨੇ ਇੱਕ ਧੜੇ ਦੇ ਦੂਜੇ ਦੇ ਨੀ ਹੋਣ ਦਿੱਤੇ, ਤੇ ਅਕਾਲੀਆਂ ਕਾਂਗਰਸੀਆਂ ਨੇ ਵੀ ਇੱਕ ਦੂਜੇ ਦੇ ਨਹੀਂ ਹੋਣ ਦਿੱਤੇ, ਉਹਦੇ ਚ ਪਿਸਦੇ ਨੇ ਆਮ ਲੋਕੀ। ਸਭ ਤੋਂ ਵੱਡੀ ਜਿਹੜੀ ਇਹਨਾਂ ਪਿੰਡਾਂ ਦੀ ਸਮੱਸਿਆ ਡਰੱਗ ਦੀ ਸ਼ਰੇ ਆਮ। ਇੱਕ ਪਿੰਡ ਦੇ ਵਿੱਚ ਤੇ ਸਾਨੂੰ ਇਹ ਗੱਲ ਕਹੀ ਗਈ, ਮਰਗੇਪੁਰਾ ਪਿੰਡ ਆ, ਉੱਥੇ ਸਾਨੂੰ ਇਹ ਕਿਹਾ ਗਿਆ ਕਿ ਤੁਸੀਂ 2 ਮਹੀਨੇ ਪਹਿਲਾਂ ਆਉਂਦੇ ਨਾ ਲੂਣ ਵਾਂਗੂ ਇੱਥੋਂ ਤੁਸੀਂ ਚਿੱਟਾ ਖਰੀਦ ਕੇ ਲਿਜਾ ਸਕਦੇ ਸੀ ਜਿੰਨਾ ਮਰਜ਼ੀ। ਤੇ ਅੱਜ ਵੀ ਉਸ ਪਿੰਡ ਦੇ ਵਿੱਚ ਅੱਜ ਵੀ ਉੱਥੇ ਸ਼ਰਾਬ ਆ ਜਿਹੜੀ ਦੇਸੀ ਸ਼ਰਾਬ ਘਰੇ ਕੱਢ ਕੇ ਲੋਕ ਸ਼ਰੇਆਮ ਵੇਚਦੇ ਨੇ, ਕੋਈ ਪੁੱਛਗਿੱਛ ਨੀ ਹੈ, ਕੋਈ ਕੰਪਲੇਂਟ ਨੀ ਹੈ, ਕੁਛ ਵੀ ਨੀ ਹੈ। ਇੱਕ ਤੇ ਡਰੱਗ ਦੀ ਸਮੱਸਿਆ ਉਹਨਾਂ ਲੋਕਾਂ ਦੀ ਬਹੁਤ ਜ਼ਿਆਦਾ, ਦੂਸਰੀ ਜਿਹੜੀ ਦਲਿਤ ਭਾਈਚਾਰੇ ਦੀ ਜਾਂ ਲੋੜਵੰਦਾਂ ਦੀ ਆਟਾ ਕਣਕ ਤੇ ਦਾਲ ਦੀ ਜਿਹੜੀ ਇਹਨਾਂ ਨੇ ਕਾਰਡ ਬਣਾਏ ਹੋਏ ਆ ਉਹ ਕਦੀ ਕਦਾਈ ਹੀ ਮਿਲਦੇ ਨੇ, ਜਾਂ ਉਹਨਾਂ ਨੂੰ ਪਰਚੀਆਂ ਦੇ ਦਿੱਤੀਆਂ ਜਾਂਦੀਆਂ ਫਿਰ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ। ਪੈਨਸ਼ਨ ਉਹ ਵੀ ਕਦੇ ਕਦਾਈ ਹੀ ਆਉਂਦੀ ਆ, ਅਨਪੜ੍ਹ ਲੋਕ ਨੇ, ਕਾਪੀਆਂ ਜਿਹੜੀਆਂ ਪੈਨਸ਼ਨ ਵਾਲੀਆਂ ਨੇ ਜਾਂ ਕਾਰਡ ਜਿਹੜੇ ਬਣੇ ਹੋਏ ਨੇ ਜਾਂ ਨਰੇਗਾ ਵਾਲੇ ਕਾਰਡ ਵੀ ਆ, ਉਹ ਸਰਪੰਚ ਨੇ ਜਾਂ ਜਿਹੜੇ ਸਰਪੰਚੀ ਸਰਪੰਚ ਤੇ ਦਲਿਤ ਭਾਈਚਾਰੇ ਦਾ ਵੀ ਹੋਵੇ ਤਾਂ ਜਿਹੜੇ ਕੜੰਮ ਚੌਧਰੀ ਉੱਥੋਂ ਦੇ ਸਰਪੰਚੀ ਕਰਦੇ ਨੇ ਉਹਨਾਂ ਨੇ ਆਪਣੇ ਕੋਲ ਉਹ ਸਾਰਾ ਜਿਹੜਾ ਦਸਤਾਵੇਜ਼ ਨੇ ਰੱਖੇ ਹੋਏ ਨੇ, ਕਾਰਡ ਕਾਪੀਆਂ ਜੋ ਵੀ ਆ। ਜਦੋਂ ਪੈਨਸ਼ਨ ਆਉਂਦੀ ਆ 6-7 ਮਹੀਨੇ ਲੈ ਕੇ ਉਹ 2-2, 250-250 ਰੁਪਏ ਇੱਕ ਇੱਕ ਬੰਦੇ ਨੂੰ ਦੇ ਦਿੰਦੇ ਆ, ਅੰਗੂਠਾ ਲਵਾ ਲੈਂਦੇ ਆ, ਬਾਕੀ ਪੈਸੇ ਆਪਣੀ ਜੇਬ ਚ ਪਾਉਂਦੇ ਨੇ। ਕੋਈ ਸ਼ਗਨ ਸਕੀਮ ਦਾ ਉੱਥੇ ਪੈਸਾ ਨੀ ਦਿੱਤਾ ਜਾਂਦਾ, ਸੀਵਰੇਜ ਦਾ ਕਿਤੇ ਕੋਈ ਪ੍ਰਬੰਧ ਨਹੀਂ ਹੈ, ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ, ਉੱਥੇ ਵੱਡੀ ਗਿਣਤੀ ਚ ਲੋਕਾਂ ਦੇ ਘਰਾਂ ਦੇ ਵਿੱਚ ਟੋਇਲਟ ਨਹੀਂ ਹੈ, ਜਿਹੜੀ ਸਭ ਤੋਂ ਵੱਡੀ ਸਮੱਸਿਆ ਲੋਕਾਂ ਲਈ ਪੀਣ ਵਾਲਾ ਪਾਣੀ ਤੇ ਟੋਇਲਟ ਦੀ ਆ। ਉਹ ਜਵਾਨ ਕੁੜੀਆਂ ਨੇ, ਲੋਕ ਇੰਨਾ ਜ਼ਿਆਦਾ ਤਰਾਉਂਦੇ ਨੇ ਕਿ ਸਾਡੀਆਂ ਜਵਾਨ ਕੁੜੀਆਂ ਜਦੋਂ ਖੇਤਾਂ ਚ ਜਾਂਦੀਆਂ ਨੇ ਤੇ ਸਾਨੂੰ ਵੀ ਪਤਾ ਸਾਡੇ ਤੇ ਕੀ ਬੀਤਦੀ ਆ। ਇਹ ਪ੍ਰੋਬਲਮਸ ਤੇ ਕਾਮਨ ਪ੍ਰੋਬਲਮਸ। ਦੂਸਰੀ ਐਜੂਕੇਸ਼ਨ ਦੀ ਪ੍ਰੋਬਲਮ, ਕਿਸੇ ਕਿਸੇ ਸਕੂਲ ਚ ਪ੍ਰਾਇਮਰੀ ਸਕੂਲ ਹੈਗੇ ਆ, ਉੱਥੇ ਟੀਚਰ ਆਉਂਦੇ ਆ, ਗੇੜੀ ਛੇੜੀ ਮਾਰਦੇ ਨੇ, ਮਿਡ ਡੇ ਮੀਲ ਤੱਕ ਰੋਟੀ ਪਾਣੀ ਖਾ ਕੇ ਛਕਾ ਕੇ ਤੇ ਉਹ ਤੁਰਦੇ ਬਣਦੇ ਨੇ, ਬੱਚਿਆਂ ਦੀ ਪੜ੍ਹਾਈ ਦਾ ਕੋਈ ਉਹ ਨਹੀਂ ਹੈਗਾ। ਫਿਰ ਆਵਾਜਾਈ ਦਾ ਕੋਈ ਸਾਧਨ ਨਹੀਂ ਹੈ, ਜਿਹੜੇ ਇਹ ਪਾਣੀ ਵਾਲੀਆਂ ਬੱਸਾਂ ਦੀ ਗੱਲ ਕਰਦੇ ਦਾਅਵੇ ਕਰਦੇ ਵੱਡੇ ਵੱਡੇ ਦਮਗਜ਼ੇ ਮਾਰੇ ਨੇ, ਉੱਥੇ ਆਵਾਜਾਈ ਦਾ ਕੋਈ ਸਾਧਨ ਨਹੀਂ ਹੈ। ਪਿੰਡਾਂ ਨੂੰ 6-7 ਕਿਲੋਮੀਟਰ ਦੂਰ ਤੱਕ ਤੁਰ ਕੇ ਜਾਂ ਆਪਣੇ ਕਿਸੇ ਸਾਧਨ ਤੇ ਜਾਣਾ ਪੈਂਦਾ, ਫਿਰ ਅੱਗੋਂ ਜਾ ਕੇ ਉਹਨਾਂ ਨੂੰ ਕੋਈ ਬੱਸ ਮਾੜੀ ਮੋਟੀ ਮਿਲਦੀ ਹੈ ਕਿਤੇ ਦੂਰ ਨੇੜੇ ਜਾਣ ਲਈ। ਜੇ ਆਵਾਜਾਈ ਦਾ ਸਾਧਨ ਨਹੀਂ ਫਿਰ ਬੱਚੇ ਬੱਚੀਆਂ ਪੜ੍ਹਨ ਕਿਵੇਂ? ਮੁੰਡਿਆਂ ਦਾ ਤਾਂ ਸਰ ਜਾਂਦਾ ਕਿ ਸਾਈਕਲਾਂ ਤੇ ਚਲੇ ਗਏ, ਮੋਟਰਸਾਈਕਲਾਂ ਤੇ, ਕੁੜੀਆਂ ਨੂੰ ਮਾਪੇ ਨਹੀਂ ਭੇਜਦੇ, ਉਹ 5ਵੀਂ ਪਾਸ ਨੇ, ਘਰੇ ਬੈਠੀਆਂ ਨੇ। ਕੋਈ ਬਹੁਤ ਵੱਡਾ ਧਨਾੜ ਹੋਏਗਾ, ਜ਼ਿਆਦਾ ਪੈਸੇ ਵਾਲਾ ਜ਼ਿਮੀਦਾਰ ਹੋਏਗਾ ਜਾਂ ਕੋਈ ਮੁਲਾਜ਼ਮ ਹੋਏਗਾ, ਉਹ ਆਪਣੀਆਂ ਬੱਚੀਆਂ ਨੂੰ ਹੋਸਟਲ ਚ ਰੱਖ ਕੇ ਪੜ੍ਹਾ ਰਿਹਾ, ਬਾਕੀਆਂ ਦਾ ਸਾਰੀਆਂ ਕੁੜੀਆਂ 5ਵੀਂ ਤੋਂ ਵੱਧ ਕੋਈ ਉੱਥੇ ਕੁੜੀ ਸਾਨੂੰ ਪੜ੍ਹੀ ਹੋਈ ਨਹੀਂ ਲੱਭੀ। ਇਹ ਸਾਰੇ ਪਿੰਡਾਂ ਦੀ ਸਮੱਸਿਆ। ਅਜਨਾਲਾ, ਖੇਮਕਰਨ, ਪੱਟੀ, ਖਡੂਰ ਸਾਹਿਬ ਹਲਕੇ ਦੇ ਕੁਝ ਪਿੰਡ ਸੀ, ਡੇਰਾ ਬਾਬਾ ਨਾਨਕ, ਇਹ ਸਾਰੇ ਜਿਹੜੇ 5 ਵਿਧਾਨ ਸਭਾ ਹਲਕੇ ਨੇ, ਇਹ ਸਾਰੇ ਪਿੰਡਾਂ ਦੀ ਤਕਰੀਬਨ ਇਹੋ ਜਿਹੀ ਹਾਲਤ ਰਹੀ। ਇੱਕ ਪਿੰਡ ਅਸੀਂ ਗਏ ਜਿਹੜਾ ਬਾਰਡਰ ਤੋਂ 4 ਕਿਲੋਮੀਟਰ ਬਾਰਡਰ ਦੇ ਨੇੜੇ ਆ, ਅੰਬ ਨੰਗਲ ਪਿੰਡ ਆ, ਉੱਥੇ ਰਾਏ ਸਿੱਖ ਬਰਾਦਰੀ ਦੇ 30-35 ਘਰ ਨੇ, ਤੇ ਉਹਨਾਂ ਦੀ ਸ਼ਮਸ਼ਾਨ ਘਾਟ ਨੂੰ ਜਾਂਦਾ ਰਾਹ ਵੀ ਨਹੀਂ ਹੈ ਕੋਈ, ਇੱਕ ਵੱਟ ਆ, ਇੱਕ ਵੱਟ ਤੋਂ ਲੈ ਕੇ ਤੁਸੀਂ ਮਤਲਬ ਕਿੱਦਾਂ ਮੁਰਦੇ ਨੂੰ ਜਾਓਗੇ। ਤੇ ਸ਼ਮਸ਼ਾਨ ਘਾਟ ਜਿਹੜੀ ਆ ਉੱਥੇ ਸਰਪੰਚ ਨੇ ਉਹਦੇ ਨੇੜੇ ਇੱਕ ਟੋਆ ਪਟਾ ਕੇ ਤੇ ਮਿੱਟੀ ਕਿਤੇ ਯੂਜ਼ ਕਰ ਲਈ, ਕਦੀ ਉਹਦੀ ਸਾਫ ਸਫਾਈ ਨਹੀਂ ਕਰਵਾਈ। ਜਿੰਨਾ ਪੈਸਾ ਆਉਂਦਾ ਉਹ ਕਹਿੰਦੇ ਸਾਨੂੰ ਨੀ ਪਤਾ ਵੀ ਉਹ ਪੈਸਾ ਕਿੱਥੇ ਜਾਂਦਾ। ਹੁਣ ਲੋਕ ਉੱਥੇ ਜਾਣ, ਉੱਥੋਂ ਜਾਣ ਕਿਵੇਂ ਜਾਣ? ਉਹ ਇੱਕ ਵੱਟ ਤੋਂ ਤੁਰ ਕੇ ਖੇਤਾਂ ਦੇ ਵਿੱਚੋਂ 5-7 ਕਿੱਲੇ ਸ਼ਮਸ਼ਾਨ ਘਾਟ ਤੱਕ ਕਿਵੇਂ ਪਹੁੰਚਣ? ਲੋਕਾਂ ਨੇ ਆਪਣੀਆਂ ਪੈਲੀਆਂ ਚ ਸੰਸਕਾਰ ਕਰਨਾ ਸ਼ੁਰੂ ਕਰਤਾ, ਜਿਹੜੇ ਜ਼ਿਮੀਦਾਰ ਨੇ, ਜਿਹੜੇ ਰਾਏ ਸਿੱਖ ਭਾਈਚਾਰੇ ਦੇ ਲੋਕ ਨੇ, ਉਹਨਾਂ ਨੇ ਸੂਏ ਦੇ ਕੰਢੇ ਉਹ ਕਹਿੰਦੇ ਅਸੀਂ ਸੰਸਕਾਰ ਕਰ ਦਿੰਦੇ।
ਅੱਛਾ ਜੀ।
ਇੱਕ ਨਲਕਾ 30-35 ਪਰਿਵਾਰਾਂ ਲਈ ਇੱਕ ਨਲਕਾ ਲੱਗਿਆ ਹੋਇਆ, ਕੋਈ ਸਕੂਲ ਨੀ ਹੈ ਉੱਥੇ, ਤੇ ਕੋਈ ਉਹਨਾਂ ਕੋਲ ਰੁਜ਼ਗਾਰ ਦਾ ਸਾਧਨ ਨੀ ਹੈ, ਮਾੜੀ ਮੋਟੀ ਦਿਹਾੜੀ ਮਿਲਦੀ ਆ। ਦਿਹਾੜੀ ਦਾ ਰੇਟ ਤੁਸੀਂ ਸੁਣੋਗੇ ਤੇ ਸ਼ਾਇਦ ਤੁਸੀਂ ਯਕੀਨ ਨੀ ਕਰੋਗੇ। ਮੈਂ 4 ਵਾਰੀ ਪੁੱਛਿਆ 4 ਲੋਕਾਂ ਨੂੰ।
ਵੈਸੇ ਅਮਨਦੀਪ, ਮੈਂ ਯਕੀਨ ਤਾਂ ਜਿਹੜੀਆਂ ਤੁਸੀਂ ਹੁਣ ਤੱਕ ਗੱਲਾਂ ਸੁਣਾਈਆਂ, ਮੈਨੂੰ ਤਾਂ ਯਕੀਨ ਇਹਨਾਂ ਤੇ ਵੀ ਨਹੀਂ ਹੋ ਰਿਹਾ ਵੀ ਮੈਂ ਤਾਂ ਉਹ ਪੰਜਾਬ ਇੱਕ ਦੇਖ ਰਿਹਾ ਸੀ ਵੀ ਪੰਜਾਬ ਤਰੱਕੀ ਦੇ ਰਾਹ ਤੇ, ਪੰਜਾਬ ਬੜਾ ਵੱਡਾ, ਪੰਜਾਬ ਦੇ ਵਿੱਚ ਆਹ ਜੀ ਬੋ ਆ, ਡਿਜੀਟਲ ਹੋ ਗਿਆ, ਤੇ ਆਹ ਤਾਂ ਵੀ ਇਹੋ ਜਿਹੇ ਪਿੰਡ ਪੰਜਾਬ ਚ ਜਿੱਥੇ ਸ਼ਮਸ਼ਾਨ ਨੂੰ ਰਾਹ ਨਹੀਂ ਹੈ, ਜਿੱਥੇ ਸਕੂਲ ਨੇ ਹਜੇ ਬੱਚੀਆਂ ਜਾ ਸਕਦੀਆਂ, ਜਿੱਥੇ ਹਜੇ ਟਰਾਂਸਪੋਰਟ ਨਹੀਂ ਪਹੁੰਚੀ, ਉਹ ਜਿਹੀਆਂ ਚੀਜ਼ਾਂ ਹੈਰਾਨੀ ਆਉਂਦੀ ਆ। ਤੇ ਫਿਰ ਜਿਹੜੀਆਂ ਦਿਹਾੜੀ ਦੀ ਗੱਲ ਤਾਂ ਉਦੋਂ ਵੀ ਹੈਰਾਨੀ, ਕੀ ਦਿਹਾੜੀ ਆ ਜੀ ਇੱਥੇ?
ਉੱਥੇ ਬੀਬੀਆਂ ਨੂੰ 80 ਰੁਪਏ ਦਿਹਾੜੀ ਮਿਲਦੀ ਆ, ਜਿਹੜੇ ਮਰਦ ਨੇ ਕਾਮੇ ਉਹਨਾਂ ਨੂੰ 100 ਰੁਪਏ ਦਿਹਾੜੀ ਮਿਲਦੀ ਹੈ, ਉਹ ਵੀ ਕਦੀ ਕਦਾਈ ਮਿਲਦੀ ਆ, ਉਹ ਵੀ ਕਦੀ ਕਦਾਈ, ਉਹ ਵੀ ਮਤਲਬ ਪੂਰੀ ਉਹਨਾਂ ਨੂੰ ਇਹ ਨੀ ਕਿ ਮਹੀਨਾ ਪੂਰਾ ਕੰਟੀਨਿਊ ਜਾਂ 20 ਦਿਨ ਵੀ ਮਹੀਨੇ ਚ ਮਿਲ ਗਏ, ਉਹ ਕਹਿੰਦੇ ਇੱਥੇ ਕੰਮ ਹੀ ਨਹੀਂ ਹੈ, ਜਦੋਂ ਉੱਥੇ ਕੋਈ ਕੰਮ ਹੈ ਹੀ ਨਹੀਂ ਉਹ ਵਿਚਾਰੇ ਕੀ ਕਰਨ। ਉਹ ਪੂਰੇ ਦਾ ਪੂਰਾ ਗਰੁੱਪ ਜਿਹੜਾ ਰਾਏ ਸਿੱਖ ਬਰਾਦਰੀ ਦਾ ਉੱਥੋਂ ਉਸ ਪਿੰਡ ਚੋਂ ਅੰਬ ਲੰਗਲ ਪਿੰਡ ਚੋਂ ਉੱਠ ਕੇ ਉਹ ਕਪੂਰਥਲੇ ਆਉਂਦੇ ਨੇ ਆਲੂਆਂ ਦੀ ਪਟਾਈ ਕਰਨ ਵਾਸਤੇ। ਉਹਨਾਂ ਨੂੰ ਇੱਕ ਠੇਕੇਦਾਰ ਉੱਥੋਂ ਲੈ ਕੇ ਆਉਂਦਾ, ਸਾਰੇ ਨਿੱਕੇ ਨਿਆਣਿਆਂ ਨੂੰ ਉਹ ਨਾਲ ਲੈ ਕੇ ਆਉਂਦੇ ਨੇ। ਇੱਥੇ ਆ ਕੇ ਉਹਨਾਂ ਨਾਲ ਕੀ ਹੁੰਦਾ ਕਿ ਇੱਥੇ ਵੀ ਉਹਨਾਂ ਦੀ 100 ਰੁਪਏ ਤੋਂ ਵੱਧ ਦਿਹਾੜੀ ਨਹੀਂ ਪੈਂਦੀ, ਫਿਰ ਠੇਕੇਦਾਰ ਵਿੱਚੋਂ ਕਮਿਸ਼ਨ ਵੀ ਲੈਂਦਾ ਕਿ ਮੈਂ ਤੁਹਾਨੂੰ ਕੰਮ ਦਵਾਇਆ। 100 ਰੁਪਇਆ ਵੈਸੇ ਹੀ ਦਿਹਾੜੀ ਨਹੀਂ ਪਈ ਜਿਹੜਾ ਠੇਕਾ ਉਹਨਾਂ ਨਾਲ ਕੀਤਾ ਗਿਆ, ਫਿਰ ਅੱਗੋਂ ਉਹਦੇ ਚੋਂ ਵੀ ਠੇਕੇਦਾਰ ਨੂੰ ਉਹਨਾਂ ਨੂੰ ਕਮਿਸ਼ਨ ਦੇਣਾ ਪੈਂਦਾ ਕਿ ਤੂੰ ਸਾਨੂੰ ਕੰਮ ਦਵਾਇਆ ਸੀ ਤੇ ਆਹ ਤੇਰੇ ਪੈਸੇ। ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਲੋਕ ਰਹਿ ਰਹੇ ਆ। ਪੂਰੇ ਦੇ ਪੂਰੇ ਉਸ ਜਿਹੜਾ ਇਹ ਪੱਟੀ ਆ ਜਿਹੜੀ ਇਹਦੇ ਵਾਸਤੇ ਇੱਕੋ ਹੀ ਨਲਕਾ ਲੱਗਿਆ ਹੋਇਆ, ਉਹ ਨਲਕਾ ਵੀ 15 ਸਾਲ ਪੁਰਾਣਾ। ਉਹ ਕਹਿੰਦੇ ਕਾਂਗਰਸ ਦੀ ਸਰਕਾਰ ਵੇਲੇ ਕਿਤੇ ਲੱਗਿਆ ਸੀ ਇਹ ਨਲਕਾ, ਤੇ ਪਾਣੀ ਉਹਦਾ ਬਿਲਕੁਲ ਪੀਣ ਦੇ ਲਾਇਕ ਨਹੀਂ। ਮੈਂ ਖੁਦ ਪੀ ਕੇ ਦੇਖਿਆ ਕਿ ਪਾਣੀ ਹੈ ਹੀ ਨਹੀਂ, ਪਾਣੀ ਦਾ ਕੋਈ ਪ੍ਰਬੰਧ ਹੀ ਨਹੀਂ ਹੈ।
ਤੇ ਅਮਨਦੀਪ ਤੁਸੀਂ ਇੰਨੀ ਜਿਹੜੀ ਦੇਖੀ ਨੇੜੇ ਤੋਂ ਜਿਹੜੀ ਹਾਲਾਤ ਦੇਖੀ ਆ ਵੀ ਹਲਕੇ ਇੰਨਾ ਪਛੜਿਆ ਹਲਕਾ, ਤੇ ਸੁਖਬੀਰ ਬਾਦਲ ਵੋਟਾਂ ਮੰਗ ਰਹੇ ਆ ਵਿਕਾਸ ਦੇ ਉੱਤੇ, ਤੇ ਦੂਜੇ ਪਾਸੇ ਕਾਂਗਰਸ ਕਹਿ ਰਹੀ ਹੈ ਵੀ ਅਸੀਂ ਇਹ ਕੀਤਾ ਵੋ ਕੀਤਾ, ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਅਸੀਂ ਹੁਣ ਬਦਲਾਅ ਲੈ ਕੇ ਆਵਾਂਗੇ। ਤੁਹਾਨੂੰ ਜ਼ਮੀਨੀ ਪੱਧਰ ਦੇ ਉੱਤੇ ਕੱਲੀ ਜੇ ਸੀਟ ਬਾਈ ਸੀਟ ਗੱਲ ਕਰੀਏ ਤੇ ਕਿਹੋ ਜਿਹਾ ਮਾਹੌਲ ਲੱਗਿਆ, ਕਿਹਦਾ ਕਿਹਦੇ ਮਗਰ ਲੋਕਾਂ ਦੀ ਜਿਹੜੇ ਰੁਝਾਨ ਲੱਗਿਆ?
ਦੇਖੋ ਹਰ ਹਲਕੇ ਦੇ ਵਿੱਚ ਇੱਕ ਤੇ ਇੱਕ ਗੱਲ ਤੇ ਸਾਫ਼ ਹੈ ਕਿ ਅਕਾਲੀ ਦਲ ਬਾਦਲ ਨਾਲੋਂ ਤਾਂ ਅਕਾਲੀ ਵੀ ਟੁੱਟ ਗਏ ਨੇ। ਜਿਹੜੀਆਂ ਅਕਾਲੀ ਪੰਚਾਇਤਾਂ ਨੇ ਨਾ ਉਹਨਾਂ ਨਾਲ ਵੀ, ਪੰਚਾਇਤ ਮੈਂਬਰਾਂ ਨਾਲ ਵੀ ਵੱਖ ਵੱਖ ਪਿੰਡਾਂ ਦੇ ਨਾਲ ਸਾਡੀ ਗੱਲ ਹੋਈ, ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀ ਉਹ ਅਕਾਲੀ ਦਲ ਦਾ ਸਾਥ ਛੱਡ ਗਏ। ਇਸ ਕਰਕੇ ਛੱਡ ਗਏ ਕਿ ਜਿਹੜਾ ਸੁਖਬੀਰ ਬਾਦਲ ਦੇ ਜਾਂ ਮਜੀਠੀਏ ਦੇ ਨੇੜੇ ਆ ਜਿਹੜਾ ਵੀ ਅਕਾਲੀ ਆਗੂ ਮਾੜੀ ਮੋਟੀ ਨੇੜਤਾ ਰੱਖਦਾ, ਉਹ ਦੂਜੇ ਅਕਾਲੀਆਂ ਨੂੰ ਟਿੱਚ ਨਹੀਂ ਜਾਣਦਾ। ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਜੇ ਮੇਰੇ ਕੋਲੇ ਆਓਗੇ ਤੁਸੀਂ ਮੇਰੇ ਤਰਲੇ ਮਿੰਤਾਂ ਕਰੋਗੇ ਤੇ ਫਿਰ ਮੈਂ ਤੁਹਾਡੇ ਕੰਮ ਹੋਣ ਦਊਂਗਾ, ਨਹੀਂ ਤਾਂ ਨਹੀਂ ਹੋਣ ਦਊਂਗਾ। ਇਹ ਜਿਹੜਾ ਇਸ ਗੱਲ ਦਾ ਬਹੁਤ ਅਸਰ ਪਿਆ ਉੱਥੇ, ਤੇ ਇਸ ਕਰਕੇ ਲੋਕ ਟੁੱਟਦੇ ਜਾ ਰਹੇ। ਕਾਂਗਰਸ ਦਾ ਮਾਝੇ ਦੇ ਕੁਝ ਹਲਕੇ ਦੇ ਵਿੱਚ ਹੁਣ ਜਿਹੜੇ ਪੁਰਾਣੇ ਅਕਾਲੀ ਸੀ ਉਹ ਕਾਂਗਰਸ ਵੱਲ ਨੂੰ ਹੋ ਤੁਰੇ ਨੇ। ਉੱਥੇ ਜਿਹੜਾ ਯੂਥ ਆ, ਜਿਹੜਾ ਤਾਂ ਯੂਥ ਸਕੂਲਾਂ ਯੂਨੀਵਰਸਿਟੀ ਤੱਕ ਜਾਂ ਕਾਲਜ ਤੱਕ ਪਹੁੰਚਿਆ, ਉਹ ਤੇ ਉਹਨਾਂ ਦੇ ਪਰਿਵਾਰ, ਉਹ ਉਹਨਾਂ ਦਾ ਝੁਕਾਅ ਆਮ ਆਦਮੀ ਪਾਰਟੀ ਵੱਲ, ਤੇ ਜਿਹੜੇ ਅਕਾਲੀਆਂ ਨਾਲ ਨਾਰਾਜ਼ ਹੋਏ ਨੇ ਜਾਂ ਜਿਹੜੇ ਹੋਰ ਪੁਰਾਣੇ ਕਾਂਗਰਸੀ ਸੀ ਉਹ ਤਾਂ ਕਾਂਗਰਸੀ ਹੈ ਹੀ, ਕੁਝ ਅਕਾਲੀਆਂ ਨਾਲ ਨਾਰਾਜ਼ ਹੋ ਕੇ ਲੋਕ ਉਹ ਵੀ ਕਾਂਗਰਸ ਦੇ ਨਾਲ ਜੁੜੇ ਨੇ। ਆਪਾਂ ਇਹ ਕਹਿ ਨਹੀਂ ਸਕਦੇ ਕਿ ਕਿਹੜਾ ਧੜਾ ਭਾਰੀ ਆ, ਇਹ ਜ਼ਰੂਰ ਕਹਿ ਸਕਦੇ ਹਾਂ ਕਿ ਅਕਾਲੀ ਦਲ ਦਾ ਇਸ ਸਾਰੀ ਦੀ ਸਾਰੀ ਪੱਟੀ ਦੇ ਵਿੱਚ ਇਹਨਾਂ ਦੀ ਹਾਲਤ ਬਹੁਤ ਮਾੜੀ ਹੋਈ ਆ। ਉਹਦੇ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਮੈਟਰ ਕਰਦੀਆਂ ਨੇ, ਤੇ ਜਿਹੜੀ ਥਾਣਿਆਂ ਦੇ ਵਿੱਚ ਆ ਕਿ ਇੱਕ MLA ਦੇ ਸਾਈਨ ਤੋਂ ਬਿਨਾਂ ਜਾਂ ਫੋਨ ਤੋਂ ਬਿਨਾਂ ਜੇ ਤੁਹਾਡਾ ਸਾਈਕਲ ਸਕੂਟਰ ਵੀ ਚੋਰੀ ਹੋ ਗਿਆ ਤਾਂ ਵੀ ਰਿਪੋਰਟ ਨਹੀਂ ਲਿਖੀ ਜਾਂਦੀ। ਜੇ ਤੁਹਾਡੀ ਧੀ ਭੈਣ ਨਾਲ ਕਿਸੇ ਨੇ ਛੇੜਖਾਨੀ ਕਰ ਦਿੱਤੀ ਤਾਂ ਵੀ MLA ਦਾ ਫੋਨ ਹੋਏਗਾ ਤਾਂ ਰਿਪੋਰਟ ਲਿਖੀ ਜਾਏਗੀ। ਇਹ ਗੱਲਾਂ ਵੀ ਮੈਟਰ ਕਰਦੀਆਂ ਨੇ ਕਿ ਲੋਕ ਇਹਨਾਂ ਤੋਂ ਦੁਖੀ ਹੋ ਗਏ। ਔਰ ਇੱਕ ਬੰਦੇ ਨੇ ਉੱਥੇ, ਬੜੇ ਬਜ਼ੁਰਗ ਸੀ, ਉਹਨਾਂ ਨੇ ਬੜੀ ਸਿਆਣੀ ਗੱਲ ਆਖੀ ਮਰਗਿੰਦਪੁਰਾ ਪਿੰਡ ਦੇ ਵਿੱਚ, ਜਿੱਥੇ ਉਹ ਕਹਿੰਦੇ ਸੀ ਕਿ 2 ਮਹੀਨੇ ਪਹਿਲਾਂ ਆਉਂਦੇ ਤੇ ਲੂਣ ਵਾਂਗੂ ਚਿੱਟਾ ਖਰੀਦ ਕੇ ਲੈ ਜਾਂਦੇ। ਉੱਥੇ ਇੱਕ ਬਜ਼ੁਰਗ ਨੇ ਸਾਨੂੰ ਦੱਸਿਆ, ਉਹ ਕਹਿੰਦੇ ਵੀ ਬਾਦਲ ਸਾਹਿਬ ਨੇ ਨਾ ਜੋਤੀ ਬਾਸੂ ਦਾ ਜਿਹੜਾ ਸੀਗਾ ਕਿ ਕਿਵੇਂ ਉਹ ਸਿਆਸੀ ਕੰਮ ਕਰਦੇ ਨੇ ਉੱਥੇ, ਕਿ ਇੰਨੇ ਸਾਲਾਂ ਤੋਂ ਲਗਾਤਾਰ ਉਹਨਾਂ ਦੀ ਪਾਰਟੀ ਬੰਗਾਲ ਦੇ ਵਿੱਚ ਸੱਤਾ ਦੇ ਵਿੱਚ ਬੈਠੀ ਆ। ਇਹਨਾਂ ਨੇ ਉੱਥੋਂ ਫੀਡਬੈਕ ਲਈ ਵੀ ਉੱਥੇ ਇਹ ਸੀ ਕਿ ਜੋਤੀ ਬਾਸੂ ਨੇ ਆਪਣੇ ਜੂਨੀਅਰਸ ਦੇ ਹੱਥਾਂ ਦੇ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਸੀ ਕਿ ਲੋਕਾਂ ਨਾਲ ਤੁਸੀਂ ਕਿਵੇਂ ਨੇੜਤਾ ਰੱਖਣੀ ਆ। ਉਹਦੇ ਕਰਕੇ ਹੀ ਉਹਨਾਂ ਨੇ ਰਾਜ ਕੀਤਾ। ਕਹਿੰਦੇ ਬਾਦਲ ਸਾਹਿਬ ਨੇ ਉਸ ਫਾਰਮੂਲੇ ਨੂੰ ਅਪਣਾਇਆ, ਪਰ ਉਹ ਇਹ ਕਰ ਦਿੱਤਾ ਕਿ ਹਰ ਬੰਦੇ ਨੂੰ ਲੀਡਰ ਬਣਾਤਾ, ਚੌਧਰੀ ਬਣਾਤਾ, ਉਹਨਾਂ ਦੇ ਉੱਤੇ ਆਪਣਾ ਕੰਟਰੋਲ ਨਹੀਂ ਰੱਖਿਆ, ਸਾਰਾ ਕੰਟਰੋਲ ਉਹਨਾਂ ਨੂੰ ਦੇਤਾ। ਉਹਦੇ ਕਰਕੇ ਕਹਿੰਦੇ ਇਹ ਸਾਰਾ ਕੁਝ ਹੋ ਗਿਆ ਕਿ ਜਦੋਂ ਤੋਂ ਵੱਡੇ ਬਾਦਲ ਸਾਹਿਬ ਨੇ ਕੰਟਰੋਲ ਜਿਹੜਾ ਹੇਠਲਿਆਂ ਨੂੰ ਦੇਣਾ ਸ਼ੁਰੂ ਕੀਤਾ ਨਾ, ਉਦੋਂ ਤੋਂ ਇਹਨਾਂ ਦੀ ਪਾਰਟੀ ਦੇ ਵਿੱਚ ਜਾਂ ਇਹਨਾਂ ਦੇ ਕੰਮ ਕਾਰ ਦੇ ਤਰੀਕੇ 'ਚ ਵਿਗਾੜ ਪੈਦਾ ਹੋਇਆ, ਉਹਦਾ ਇਹਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ। ਉੱਥੇ ਆਪਾਂ ਇਹ ਬਿਲਕੁਲ ਇਹ ਗੱਲ ਹੈਗੀ ਆ ਕਿ ਹਾਂ ਕਾਂਗਰਸ ਦਾ ਹਾਲੇ ਤੱਕ ਪਲੜਾ ਮੈਨੂੰ ਭਾਰੀ ਦਿਸਿਆ ਜਿੱਥੋਂ ਤੱਕ ਮੈਂ ਲੋਕਾਂ ਦੇ, ਕਿਉਂਕਿ ਆਮ ਆਦਮੀ ਪਾਰਟੀ ਦਾ ਸੀ ਪਰ ਘੱਟ ਸੀ। ਲੋਕਾਂ ਨੇ ਇੱਕ ਸ਼ਿਕਵਾ ਜ਼ਰੂਰ ਕੀਤਾ ਕਿ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਨੂੰ ਜੋੜਿਆ ਸੀ, ਇੱਥੇ ਮਾਝੇ 'ਚ ਛੋਟੇਪੁਰ ਦਾ ਆਧਾਰ ਹੈ, ਅਸੀਂ ਉੱਥੇ ਖੁਦ ਮਹਿਸੂਸ ਕੀਤਾ ਇਸ ਗੱਲ ਨੂੰ ਕਿ ਲੋਕ ਇਹ ਸ਼ਿਕਵਾ ਜਿਹਾ ਕਰਦੇ ਸੀ ਕਿ ਇਹਨਾਂ ਨੇ ਚੁੱਕ ਕੇ ਜੀ ਛੋਟੇਪੁਰ ਨੂੰ ਬਾਹਰ ਮਾਰਿਆ ਤੇ ਸਾਡਾ ਤਾਂ ਹੋਰ ਕਿਸੇ ਨਾਲ ਹੈ ਹੀ ਨਹੀਂ ਸੀ, ਇਸ ਕਰਕੇ ਅਸੀਂ ਕਾਂਗਰਸ ਦੀ ਸਪੋਰਟ ਕਰ ਰਹੇ ਹਾਂ। ਪਰ ਜਿਹੜਾ ਯੂਥ ਆ, ਪੜ੍ਹਿਆ ਲਿਖਿਆ ਯੂਥ ਆ, ਉਹਨੇ ਨਤੀਜੇ ਉਹਨੇ ਤੈਅ ਕਰਨੇ ਆ ਕਿ ਕਿੱਧਰ ਨੂੰ ਜਾਣਾ। ਸਾਫ਼ ਸਥਿਤੀ ਸਾਫ਼ ਨਹੀਂ ਹੈ। ਅਕਾਲੀ ਦਲ ਬਾਦਲ ਬਾਹਰ ਆ ਮਾਝੇ ਦੇ ਬਹੁਤ ਸਾਰੇ ਹਲਕੇ ਚੋਂ, ਪਰ ਕਾਂਗਰਸ ਤੇ ਆਮ ਆਦਮੀ ਪਾਰਟੀ ਚੋਂ ਕੀ ਹੁੰਦਾ, ਕੌਣ ਲਿਜਾਂਦਾ, ਇਹ ਵੀ ਹੋ ਸਕਦਾ। ਮੈਨੂੰ ਤੇ ਮੈਂ ਹੱਸਦੀ ਆ ਰਹੀ ਸੀ ਮੈਨੂੰ ਕਹਾਣੀ ਚਿੱਤੇ ਆ ਰਹੀ ਸੀ ਬਾਂਦਰ ਵਾਲੀ ਤੇ ਬਿੱਲੀਆਂ ਦੀ ਰੋਟੀ ਵਾਲੀ, ਵੀ ਕਿਤੇ ਬਿੱਲੀਆਂ ਦੀ ਲੜਾਈ ਚ ਬਾਂਦਰ ਹੀ ਨਾ ਬਾਜ਼ੀ ਮਾਰ ਲਏ, ਕਿਉਂਕਿ ਜੇ ਵਿਰੋਧੀ ਵੋਟ ਵੰਡੀ ਜਾਂਦੀ ਹੈ ਤੇ ਉਹਦਾ ਕੁਦਰਤੀ ਫਾਇਦਾ ਉਹਦਾ ਹਾਕਮੀ ਧਿਰ ਨੂੰ ਹੋਏਗਾ।
ਜੀ ਜੀ ਜੀ, ਇਹ ਵੀ ਇੱਕ ਸੋਚ ਹੈਗੀ ਆ ਤੇ, ਪਰ ਚਲੋ ਅਸੀਂ ਤਾਂ ਆਸ ਨਾਲ ਹੀ ਜ਼ਿੰਦਗੀ ਕਾਇਮ ਆ, ਅਸੀਂ ਤਾਂ ਆਸ ਕਰਾਂਗੇ ਵੀ ਐਤਕੀ ਬਦਲਾਅ ਆਵੇ ਤੇ ਇਹ ਪਿੰਡਾਂ ਦੀ ਵੀ ਸਾਰ ਲਈ ਜਾਵੇ, ਜਿਹੜੇ ਪਿੰਡਾਂ ਦੇ ਵਿੱਚ ਆਜ਼ਾਦੀ ਤੋਂ 70 ਸਾਲਾਂ ਬਾਅਦ ਵੀ ਇਹ ਜਿਹਾ ਮਾਹੌਲ ਆ, ਤੇ ਅਸੀਂ ਗੱਲ ਕਰਦੇ ਆ ਡਿਜੀਟਲ ਇੰਡੀਆ ਦੀ ਜਾਂ ਪੰਜਾਬ ਦੀ ਤਰੱਕੀ ਦੀ, ਚੌੜੀਆਂ ਸੜਕਾਂ ਦੀ ਗੱਲ ਕਰਦੇ ਆ, ਜਾਂ ਅਸੀਂ ਗੱਲਾਂ ਕਰਦੇ ਆ ਜਹਾਜ਼ਾਂ ਦੇ ਸਫ਼ਰਾਂ ਦੀ ਵੀ। ਬਠਿੰਡੇ ਤੋਂ ਜਹਾਜ਼ ਜਿਹੜਾ ਤਾਂ ਉਹ ਫਿਲਹਾਲ ਕਹਿੰਦੇ ਵੀ ਜਹਾਜ਼ ਬਾਅਦ ਚੜਾ ਲਓ, ਪਹਿਲਾਂ ਲੋਕਲ ਲੋਕਾਂ ਦੀ ਸੁਰਤ ਦਾ ਸੰਭਾਲ ਲਓ। ਅੱਜ ਦੇ ਯੁੱਗ ਦੇ ਵਿੱਚ 100 ਰੁਪਏ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ? ਇਹ ਹੁਣ ਸਾਨੂੰ ਸਾਰਿਆਂ ਨੂੰ ਪਤਾ ਵੀ 1 ਲੀਟਰ ਪੈਟਰੋਲ ਵੀ 70 ਰੁਪਈਆਂ ਦਾ ਆਉਂਦਾ ਹੋਵੇ ਜਿੱਥੇ, ਤੇ ਉੱਥੇ 100 ਰੁਪਏ ਦਿਹਾੜੀ ਹੋਵੇ ਤਾਂ ਕੀ ਕਿੱਥੇ ਤੁਸੀਂ ਕੀ ਕਰ ਸਕਦੇ ਹੋ? ਸੋ ਕਾਫੀ ਜਿਹੜਾ ਤੁਸੀਂ ਹੈਰਾਨੀਜਨਕ ਤੱਥ ਲੈ ਕੇ ਆਏ ਹੋ, ਤੇ ਉਮੀਦ ਆ ਜੀ ਸਾਡੇ ਸਰੋਤਿਆਂ ਨੇ ਜਿਹੜੀ ਸਿੱਧੀ ਜਿਹੜੀ ਰਿਪੋਰਟਿੰਗ ਹੈ ਇਹਨੂੰ ਆਨੰਦ ਲਿਆ ਹੋਣਾ। ਬਹੁਤ ਸਾਰੇ ਸੁਨੇਹੇ ਸੱਜਣਾ ਮਿੱਤਰਾਂ ਦੇ ਹੋਰ ਵੀ ਆ ਰਹੇ ਆ। ਸੋ ਅਮਨਦੀਪ, ਤੜਕੇ ਤੜਕੇ ਤੁਸੀਂ ਉੱਠੇ ਹੋ ਤੇ ਉੱਠ ਕੇ ਸਾਡੇ ਨਾਲ ਜਿਹੜੀ ਸਾਂਝ ਪਾਈ ਆ ਉਸ ਲਈ ਅਸੀਂ ਬਹੁਤ ਧੰਨਵਾਦੀ ਹਾਂ ਤੁਹਾਡੇ, ਤੇ ਉਮੀਦ ਕਰਦੇ ਹਾਂ ਇਵੇਂ ਜਿੱਕ ਅੱਗੇ ਵੀ ਅਸੀਂ ਇਸ ਜੁੜੇ ਰਹਾਂਗੇ ਕਿਵੇਂ ਨਾ ਕਿਵੇਂ ਰੇਡੀਓ ਦੇ ਨਾਲ। ਤੇ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?
ਇੱਕ ਗੱਲ ਮੈਂ ਹੋਰ ਜਿਹੜੀ ਮੈਨੂੰ ਸੀ ਕਿ ਸਾਂਝੀ ਕਰਨੀ ਬਹੁਤ ਜ਼ਰੂਰੀ ਆ ਬਾਰਡਰ ਏਰੀਏ ਬਾਰੇ, ਕਿ ਅਸੀਂ ਸਾਰੇ ਚੈਨ ਦੀ ਉਮੀਦ ਸੌਂਦੇ ਹਾਂ ਕਿਉਂਕਿ ਬਾਰਡਰ ਤੇ ਜੋ ਆਰਮੀ ਬੈਠੀ ਆ, ਪਰ ਜਿਹੜਾ ਉੱਥੇ ਜਿਹੜੇ ਲੋਕ ਰਹਿ ਰਹੇ ਨੇ ਨਾ, ਜਿਹੜੇ ਬਾਰਡਰ ਦੇ ਨੇੜੇ ਪਿੰਡ ਨੇ, ਉਹ ਹਰ ਬੱਚਾ ਵੀ ਇੱਕ ਆਪਣੇ ਆਪ ਰੂਪ ਦੇ ਵਿੱਚ ਇੱਕ ਸਿਪਾਹੀ ਆ। ਉਹ ਕਿੰਨੀਆਂ ਉੱਥੇ ਮੁਸ਼ਕਲਾਂ ਝੱਲਦੇ ਨੇ, ਕਿੰਨਾ ਕੁਛ ਹੁੰਦਾ, ਖੇਤੀ ਦਾ ਤਾਂ ਚਲੋ ਉਹਦੇ ਵੱਖਰੀਆਂ ਹੀ ਮੁਸ਼ਕਲਾਂ ਨੇ, ਉਹਦਾ ਵੀ ਕੋਈ ਅਟੈਕ ਹੁੰਦਾ ਤੇ ਸਿੱਧਾ ਸਭ ਤੋਂ ਪਹਿਲਾਂ ਉਹਨਾਂ ਤੇ ਹੁੰਦਾ ਕਿ ਕੋਈ ਉਧਰੋਂ ਬੰਬ ਚੱਲੇ, ਕੋਈ ਗੋਲੀ ਚੱਲੇ ਤਾਂ ਇਹ ਮਾਰ ਬਿਠਾਉਂਦੇ ਨੇ। ਇਸ ਇਲਾਕੇ ਦੇ ਵਿੱਚ ਤਾਂ ਮੈਡੀਕਲ ਦੀ ਸਹੂਲਤ ਹੋਣੀ ਬਹੁਤ ਹੀ ਜ਼ਰੂਰੀ ਆ, ਪਰ ਉੱਥੇ ਕੋਈ ਹੈਲਥ ਸੈਂਟਰ ਵੀ ਨਹੀਂ ਹੈ। ਜੇ ਕੋਈ ਹੱਬੀ ਨਵੀ ਹੋ ਜਾਏ, ਜੇ ਕੋਈ ਹੱਬੀ ਨਵੀ ਹੋ ਜਾਏ ਇਸ ਇਲਾਕੇ ਦੇ ਵਿੱਚ 8-9 ਕਿਲੋਮੀਟਰ ਦੇ ਘੇਰੇ ਚ, ਜਿਹੜੇ 10 ਕਿਲੋਮੀਟਰ ਦੇ ਘੇਰੇ ਚ ਪਿੰਡ ਆਉਂਦੇ ਨੇ, ਤਾਂ ਉਹ ਕੀ ਕਰਨ? ਉਹ ਦੂਰ ਦੂਰ 6-7 ਕਿਲੋਮੀਟਰ ਦੂਰ ਆਰ ਐਮ ਪੀ ਡਾਕਟਰਾਂ ਦੇ ਆਸਰੇ ਆ ਇਹਨਾਂ ਦੀਆਂ ਸਿਹਤ ਸਹੂਲਤਾਂ, ਕੋਈ ਇੱਥੇ ਹੋਸਪਿਟਲ ਨੀ, ਉੱਥੇ ਹੈਲਥ ਸੈਂਟਰ ਨੀ ਹੈ। ਇਹ ਸਭ ਤੋਂ ਵੱਡੀ ਸਮੱਸਿਆਵਾਂ ਤੇ ਸਾਰੀਆਂ ਹੀ ਵੱਡੀਆਂ ਨੇ, ਪਰ ਇਹ ਤੇ ਬਹੁਤ ਵੱਡਾ ਕਿ ਜੇ ਕੋਈ ਗੱਲ ਹੋ ਜਾਏ ਤੇ ਫਿਰ ਤੁਸੀਂ ਕੀ ਕਰੋਗੇ, ਕਿੱਧਰ ਨੂੰ ਲੈ ਕੇ ਜਾਓਗੇ?
ਜੀ 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 ਬਿਲਕੁਲ ਬਿਲਕੁਲ, ਪੰਜਾਬ ਦੀ ਏਦਾਂ ਲੱਗ ਰਿਹਾ ਸੀਗਾ ਜਿਵੇਂ ਸਟੋਰੀ ਅਸੀਂ ਪੰਜਾਬ ਦੀ ਨੀ ਸੁਣ ਰਹੇ ਜਾਂ ਪੰਜਾਬ ਤੋਂ ਬਾਹਰ ਦੀ ਗੱਲ ਹੋ ਰਹੀ ਆ, ਤੇ ਪਰ ਜੇ ਜਾਂ ਕੁਛ ਪੰਜਾਬ ਚ ਹੈ ਤਾਂ ਬਹੁਤ ਖਤਰਨਾਕ ਆ, ਤੇ ਮੈਂ ਕੋਸ਼ਿਸ਼ ਕਰਾਂਗਾ ਸਾਡੇ ਹੁਣ ਸਰੋਤੇ ਵੀ ਇਦੋਂ ਬਾਅਦ ਜੁੜਨਗੇ ਕਾਲਾਂ ਤੇ, ਉਹਨਾਂ ਨੂੰ ਵੀ ਕਹਾਂਗਾ ਵੀ ਇਸ ਵਿਸ਼ੇ ਦੇ ਉੱਤੇ ਹੋਰ ਵੀ ਤੁਸੀਂ ਅੱਗੇ ਗੱਲ ਵਧਾਓ, ਤਾਂ ਕਿ ਅਮਨਦੀਪ ਅਸੀਂ ਆਸ ਕਰਾਂਗੇ ਵੀ ਤੁਸੀਂ ਜਿਹੜੀ ਰਿਪੋਰਟਿੰਗ ਆ ਇਹਨੂੰ ਰਿਟਰਨ ਦੇ ਵਿੱਚ ਵੀ ਲੈ ਕੇ ਆਓ, ਤਾਂ ਕਿ ਬਹੁਤ ਸਾਰੇ ਲੋਕਾਂ ਤੱਕ ਪਹੁੰਚੇ, ਅਖਬਾਰਾਂ ਚ ਛਾਪੇ ਤੇ ਦੁਨੀਆਂ ਭਰ ਨੂੰ ਪਤਾ ਲੱਗੇ ਵੀ ਪੰਜਾਬ ਚ ਵੀ ਇਹੋ ਜਿਹੇ ਪਿੰਡ ਹੈਗੇ ਆ।
ਬਿਲਕੁਲ ਜੀ ਬਿਲਕੁਲ, ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿਉਂਕਿ ਫੋਟੋਗ੍ਰਾਫਸ ਮੈਂ ਲੈ ਕੇ ਆਈ ਆ, ਇਹਨੂੰ ਮੈਂ ਲਿਖਤੀ ਰੂਪ ਦੇ ਵਿੱਚ ਵੀ ਇਹਨੂੰ ਸਾਂਝਾ ਕਰਾਂ।
ਜੀ ਜੀ, ਸੋ ਸਾਨੂੰ ਉਡੀਕ ਰਹੇਗੀ ਜੀ, ਅਸੀਂ ਲਿਖਤੀ ਵੀ ਜ਼ਰੂਰ ਪੜ੍ਹਨੀ ਚਾਹਵਾਂਗੇ। ਮੈਂ ਇੱਥੇ ਦੱਸਦਿਆਂ ਸਰੋਤਿਆਂ ਨੂੰ ਵੀ ਪੰਜਾਬੀ ਅਖਬਾਰ ਦੇ ਵਿੱਚ ਤੁਸੀਂ ਅਮਨਦੀਪ ਹੋਰਾਂ ਦੇ ਆਰਟੀਕਲ ਲਗਾਤਾਰ ਪੜ੍ਹ ਸਕਦੇ ਹੋ ਜੀ, ਹਰ ਰੋਜ਼ ਇਹਨਾਂ ਦੀ ਜਿਹੜੀ ਅਪਡੇਟ ਤੁਹਾਨੂੰ ਪੰਜਾਬੀ ਅਖਬਾਰ ਦੇ ਵੈਬਸਾਈਟ ਤੇ ਮਿਲਦੀ ਹੈ, ਪੰਜਾਬੀ ਅਖਬਾਰ ਦਾ ਐਪ ਡਾਊਨਲੋਡ ਕਰ ਸਕਦੇ ਹੋ, ਤੁਸੀਂ ਉੱਥੋਂ ਵੀ ਪੜ੍ਹ ਸਕਦੇ ਹੋ। ਸੋ ਅਮਨਦੀਪ ਤੁਸੀਂ ਇਸ ਟਾਈਮ ਜੁੜੇ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਉਮੀਦ ਆ ਜੀ ਅੱਗੇ ਸਾਂਝ ਬਣੀ ਰਹੂਗੀ।
ਸ਼ੁਕਰੀਆ ਜੀ, ਮੇਰੇ ਵੱਲੋਂ ਸਾਰੀ ਟੀਮ ਦਾ, ਸਾਰੇ ਆਰ ਪਰਿਵਾਰ ਦਾ ਮੈਂ ਧੰਨਵਾਦ ਵੀ ਕਰਦੀ ਹਾਂ, ਜੇ ਕੁਛ ਗਲਤੀ ਮੇਰੇ ਤੋਂ ਹੋ ਗਈ ਹੋਵੇ ਤਾਂ ਮੈਂ ਉਹਦੇ ਲਈ ਮਾਫ਼ੀ ਵੀ ਮੰਗਦੀ ਹਾਂ ਜੀ।
ਸਭ ਕੁਛ ਬਹੁਤ ਵਧੀਆ ਸੀ ਤੇ ਲੋਕਾਂ ਨੇ ਬਹੁਤ ਪਸੰਦ ਕੀਤਾ, ਸੋ ਐਵੇਂ ਜੀ ਕਿ ਬਣਿਆ ਰਹੇ ਸਾਥ, ਬਹੁਤ ਬਹੁਤ ਮਿਹਰਬਾਨੀ,
ਸ਼ੁਕਰੀਆ ਜੀ।
ਸੋ ਦੋਸਤੋ, ਸਾਡੇ ਨਾਲ ਜੁੜੇ ਹੋਏ ਸਨ ਅਮਨਦੀਪ ਹੰਸ, ਜਿਹੜੇ ਕਿ ਇੰਡੀਆ ਤੋਂ ਵੱਡੇ ਤੜਕੇ ਉੱਠ ਕੇ ਉਹਨਾਂ ਨੇ ਜਿਹੜੀ ਲੋਕਲ ਪੱਧਰ ਦੀ ਜਿਹੜੀ ਰਿਪੋਰਟਿੰਗ ਕੀਤੀ ਆ, ਉਹ ਕਈ ਗੱਲਾਂ ਤਾਂ ਯਕੀਨ ਨਾ ਆਉਣ ਵਾਲੀਆਂ ਗੱਲਾਂ ਵੀ, ਅੱਜ ਦੇ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਆ ਜਿੱਥੇ ਕਿ ਸ਼ਮਸ਼ਾਨ ਨੂੰ ਰਾਹ ਨਹੀਂ ਹੈ, ਜਿੱਥੇ ਕਿ ਕੋਈ ਹੈਲਥ ਸੈਂਟਰ ਨਹੀਂ ਹੈ, ਜਿੱਥੇ ਕਿ ਕੰਮ ਲਈ ਦਿਹਾੜੀ ਨਹੀਂ ਹੈ, ਜਿੱਥੇ ਸਰਪੰਚ ਤੇ ਲੀਡਰ ਛਕੀ ਜਾਂਦੇ ਆ, ਨਸ਼ਾ ਜਿੱਥੇ ਪਾਊਡਰ ਵਾਂਗੂ ਮਿਲੀ ਜਾਂਦਾ, ਬਹੁਤ ਸਾਰੇ ਸਵਾਲ ਖੜੇ ਹੋ ਗਏ ਆ ਜੀ। ਸੋ ਬਹੁਤ ਸਾਰੇ ਸੁਨੇਹੇ ਆਏ ਆ ਸੱਜਣਾ ਮਿੱਤਰਾਂ ਦੇ, ਉਹ ਵੀ ਲੈਣੇ ਆ, ਪਰ ਮੈਨੂੰ ਲੱਗਦਾ ਇੱਕ ਆਪਾਂ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਅਸੀਂ ਫੋਨ ਕਾਲ ਵੀ ਖੋਲਣੀ ਆ, 02-85-99-11 ਨੰਬਰ ਆ ਜੀ, ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਨੀਆਂ। ਸੋ ਮਿਲਦੇ ਆ ਜੀ ਇਸ ਬ੍ਰੇਕ ਤੋਂ ਬਾਅਦ।
ਵਾਲਗੀ ਤੇ ਮੈਂ ਪਾਸ ਦੀਆਂ ਗੱਲਾਂ ਦਾ ਸ਼ੁਦਾਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ ਦੀਆਂ ਗੱਲਾਂ ਦਾ ਸ਼ੁਦਾਈ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ ਦੀਆਂ ਗੱਲਾਂ ਦਾ ਸ਼ੁਦਾਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ ਦੀਆਂ ਗੱਲਾਂ ਦਾ ਸ਼ੁਦਾਈ ਬਾਲੀਵੁੱਡ ਦੇ ਸ਼ਬਾਬ ਵਰਗੀ ਬਾਲੀਵੁੱਡ ਦੇ ਸ਼ਬਾਬ ਵਰਗੀ ਤੇ ਮੈਂ ਔਲਖ ਦੇ ਨਾਟਕਾਂ ਦਾ ਭਾਈ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ ਦੀਆਂ ਗੱਲਾਂ ਦਾ ਸ਼ੁਦਾਈ ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ ਦੀਆਂ ਗੱਲਾਂ ਦਾ ਸ਼ੁਦਾਈ ਕਵਿਤਾ ਦੁਖਾਂਤ ਵੀ ਹੁੰਦੀ ਉਹਨੂੰ ਜਾਪਦਾ ਕਿ ਕਵਿਤਾ ਰੁਮਾਂਸ ਹੀ ਹੁੰਦੀ ਮੈਨੂੰ ਪਤਾ ਹੈ ਕਿ ਕਵਿਤਾ ਦੁਖਾਂਤ ਵੀ ਹੁੰਦੀ ਉਹ ਵੱਧਦੇ ਵਿਆਜ ਵਰਗੀ ਉਹ ਵੱਧਦੇ ਵਿਆਜ ਵਰਗੀ ਤੇ ਮੈਂ ਜੰਮਦਾ ਹੀ ਮੁੱਢੋਂ ਕਰਜ਼ਾਈ ਸ਼ਿਵ ਦੀ ਕਿਤਾਬ ਵਰਗੀ ਮੈਂ ਪਾਸ ਦੀਆਂ ਗੱਲਾਂ ਦਾ ਸ਼ੁਦਾਈ ਉਹ ਲੋਨ ਦੇ ਗੁਲਾਬ ਵਧਗੀ ਉਹ ਲੋਨ ਦੇ ਗੁਲਾਬ ਵਧਗੀ ਤੇ ਮੈਂ ਗੀਰੇ ਅੱਜ ਉਗਰੀ ਚੜਾਈ
ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਾਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780809001 ਵੈਬਸਾਈਟ ਵਿਜ਼ਿਟ ਕਰੋ kularhospital.com
ਸੰਧੂ ਬੱਸ ਲਾਈਨਸ ਲੈ ਕੇ ਆਏ ਨੇ ਉਹ ਸਪੈਸ਼ਲ ਟੂਰ 19 ਨਵੰਬਰ ਤੋਂ ਹੋ ਰਿਹਾ ਜੀ ਸ਼ੁਰੂ
ਫਿਲਿਪ ਆਈਲੈਂਡ ਨੇਚਰ ਪਾਰਕ ਦੇ ਖਾਸ ਨਜ਼ਾਰੇ ਅਤੇ ਪੈਂਗੁਇਨ ਪਰੇਡ ਦਾ ਖਾਸ ਆਕਰਸ਼ਣ ਨਾਲੋ ਨਾਲ ਖਾਸ ਲੁਤਫ
Marukoila and Animal Park in Grantville, Phillip Island Chocolate Factory in New Haven, Summerland Beach, panoramic views of Western Port and French Island, Cowes Beach, Nobis Center.
ਦੂਰ ਬਾਰੇ ਵਧੇਰੇ ਜਾਣਕਾਰੀ ਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au.
ਫਾਰ ਮੋਰ ਇਨਫੋ ਕੰਟੈਕਟ ਅਸ 0424-115-551, ਈਮੇਲ ਅਸ info@sandhubuslines.com.au.
ਪਰੋਸੇ ਦਾ ਨਾਮ ਸੰਧੂ ਬੱਸ ਲਾਈਨ.
ਆ ਲਓ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ.
ਲਿਸਟ ਬੜੀ ਲੰਮੀ ਆ ਤੇਰੀ. 20 किलो बासमती चौल, 10 किलो चक्की आटा. ओ यार की इन्नी लम्मी लिस्ट, मेरे को नहीं पकदियां कबीलदारियां. एडी लम्मी लिस्ट
हुण मैं की करा?
अजे पिछले हफ्ते दा लेके आंदा, तेरा पीण ही नहीं मुकदा.
कुछ तो लगूगा ही ना.
जी हाँ, घर घर दी कहानी बन जांदी है जदों कबीलदारियां जेब ते भारियां पै जांदे.
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 3630 ਵਿਕਟੋਰੀਆ. ਫੋਨ ਨੰਬਰ 0415-683-482.
ਚੱਕੀ ਆਟਾ $9, ਪੂਜਾ ਆਟਾ $9.
ਮੈਲਬੋਰਨ ਵਾਲੀ ਪ੍ਰਾਈਸ ਹੁਣ ਸ਼ੈਪਟਨ ਵਿੱਚ ਵੀ ਮਿਲੇਗੀ,
ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ.
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ. ਹਰਮਨ ਰੇਡੀਓ 24 ਘੰਟੇ 7 ਦਿਨ.
ਹਰਮਨ ਰੇਡੀਓ.
ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ. ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਜੁੜਿਆ ਹੋਇਆ ਜੀ ਤੁਹਾਡੇ ਨਾਲ. ਤੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀ ਈਮੇਲ ਤੇ ਮੈਸੇਜ ਨਾਲ ਸਾਡੇ ਸੱਜਣਾ ਮਿੱਤਰਾਂ ਦੀ ਸ਼ਿਰਕਤ ਹੋ ਰਹੀ ਆ, ਉਹਨਾਂ ਨੂੰ ਵੀ ਲਵਾਂਗੇ. ਪਰ ਉਦੋਂ ਪਹਿਲਾਂ ਫੋਨ ਕਾਲ ਆ ਗਈ ਹੈ ਜੀ ਗੁਰਪ੍ਰੀਤ ਸਿੰਘ ਗਿੱਲ ਦੀ ਕੈਨਬਰਾ ਤੋਂ. ਸੋ ਉਹਨਾਂ ਨੂੰ ਜਾਣਨਾ ਚਾਹੁੰਦੇ ਆ ਵੀ ਉਹ ਕੀ ਕਹਿਣਾ ਚਾਹੁੰਦੇ ਆ. ਸੋ ਗਿੱਲ ਸਾਹਿਬ ਸਵਾਗਤ ਹੈ ਜੀ.
ਹਾਂਜੀ ਮਿੰਟੂ ਭਾਈ ਸਤਿ ਸ੍ਰੀ ਅਕਾਲ, ਤੇ ਸਰਜੀਤ ਭਾਈ ਨੂੰ ਸਤਿ ਸ੍ਰੀ ਅਕਾਲ ਜਿਹੜੇ ਇੰਨੇ ਤੜਕੇ ਉੱਠ ਕੇ ਸਪੋਰਟ ਕਰ ਰਹੇ ਆ. ਤੇ ਬਾਈ ਬਹੁਤ ਵਧੀਆ ਆਰਟੀਕਲ ਸੀ ਸਿਆਸੀ ਕਾਂ, ਉਹਦੇ ਵਿੱਚ ਜਦੋਂ ਤੁਸੀਂ ਸਿਆਸੀ ਲਿਖਤਾ ਤੇ ਉਹਦੇ ਵਿੱਚ ਬਾਕੀ ਹੋਰ ਗੱਲਾਂ ਲਿਖਣ ਦੀ ਲੋੜ ਹੀ ਹੈ ਨੀ ਗੀ. ਪਰ ਮੈਨੂੰ ਤਾਂ ਇਹ ਹੈਰਾਨੀ ਹੈ ਵੀ ਅਸੀਂ ਕਦੀ ਇਹ ਐਕਸਪੈਰੀਮੈਂਟ ਕੀਤਾ ਨੀ ਵੀ ਗੀਟੀਆਂ ਪਾ ਕੇ ਅਸੀਂ ਤੇ ਦੇਖੀਏ ਵੀ ਪਾਣੀ ਕਿੰਨਾ ਕੁ ਤਾਂ ਤੱਕ ਜਾਂਦਾ, ਤੇ ਪਰ ਕਾਂ ਸਾਨੂੰ ਮੂਰਖ ਬਣਾ ਗਿਆ ਇੰਨੇ ਚਿਰ ਵੀ ਐਕਸਪੈਰੀਮੈਂਟ ਕੀਤਾ ਇਹ ਵਾਲਾ ਨਹੀਂ. ਪਰ ਦੂਜਾ ਆਪਣੀ ਭੈਣ ਨੇ ਨੇ ਬਹੁਤ ਵਧੀਆ ਇਹਦੀ ਕੀ ਗੱਲ ਪਿਕਚਰਾਈਜੇਸ਼ਨ ਇਹਨੂੰ ਡਿਕਟੇਟ ਬਹੁਤ ਸੋਹਣਾ ਕੀਤਾ, ਤੇ ਵਧੀਆ ਆਰਟੀਕਲ ਸੀ, ਅੱਖਾਂ ਖੋਲਣ ਵਾਲਾ ਆਪਾਂ ਆਰਟੀਕਲ ਕਹਿ ਦਈਏ. ਬਾਕੀ ਜਿਹੜੀ ਉਹਨਾਂ ਦੀ ਮਾਝੇ ਦੀ ਰਿਪੋਰਟ ਆ, ਇਹ ਤਾਂ ਜੀ ਮੇਰੇ ਡੈਡ ਦੇ ਜਿਹੜੇ ਹੈਗੇ ਨੇ ਦਾਦਕੇ, ਉਹ ਮਾਝੇ ਤੋਂ ਨੇ. ਮੇਰੇ ਵਾਈਫ ਦੇ ਜਿਹੜੇ ਨਾਨਕੇ ਨੇ ਉਹ ਮਾਝੇ ਤੋਂ ਆ. ਸੋ ਮੇਰਾ ਗੇੜਾ ਬਹੁਤ ਹੀ ਲੱਗਿਆ ਉਧਰ. ਤੇ ਤੁਸੀਂ ਜਦੋਂ ਚਗਾਵਾਂ ਜਾਂ ਲੋਕੋ ਕਈ ਤੋਂ ਅੱਗੇ ਜਾਂਦੇ ਆ ਨਾ, ਤੁਹਾਨੂੰ ਇਹ ਲੱਗਦਾ ਵੀ ਤੁਸੀਂ ਇੱਕ ਡਿਫਰੈਂਟ ਦੁਨੀਆਂ ਦੇ ਵਿੱਚ ਆ ਗਏ ਹੋ. ਤੁਹਾਨੂੰ ਉਹ ਫੀਲਿੰਗ ਆਉਂਦੀ ਆ ਵੀ ਇੱਥੇ ਸਭ ਤੋਂ ਪਹਿਲਾਂ ਲਕੀਰ ਤਾਂ ਇੱਥੇ ਵੱਜੀ ਸੀ ਪਟਵਾਰੇ ਦੀ, ਇਹਦੇ ਆਲੇ ਦੁਆਲੇ. ਪਰ ਇੱਥੇ ਜੋ ਸਹੂਲਤਾਂ ਸੀ ਜਲੰਧਰ ਲੁਧਿਆਣੇ ਫਗਵਾੜੇ ਵੱਲ ਦੇਖਦੇ ਪਟਿਆਲੇ ਵੱਲ ਦੇਖਦੇ ਆ, ਉਹ ਇੱਥੇ ਪਹੁੰਚੀਆਂ ਨੀ ਹਜੇ. ਈਵਨ ਕਿ ਉਹ ਬੱਸ ਅੱਡਿਆਂ ਦਾ ਹਾਲ ਸਾਰਾ ਕੁਛ ਸੀ. ਪਰ ਵੀ ਭੈਣ ਨੇ ਬਹੁਤ ਵਧੀਆ ਵੀ ਇਨ ਡੈਪਥ ਐਨਾਲਿਸਿਸ ਕੀਤਾ ਆ, ਪੀਲੀ ਪੱਤਰਕਾਰੀ ਨੀ ਕੀਤੀ, ਉਹਨਾਂ ਨੇ ਦੇਖਿਆ ਵੀ ਕੀ ਹੋ ਰਿਹਾ ਤੇ ਕਿੱਦਾਂ ਹੋ ਰਿਹਾ. ਤੇ ਇਹਨੂੰ ਆਪਾਂ ਇਗਨੋਰ ਨੀ ਕਰ ਸਕਦੇ ਨਾ, ਇਹ ਬਹੁਤ ਸੀਰੀਅਸ ਮੈਟਰ ਆ ਵੀ ਜੇ ਲੋਕਾਂ ਕੋਲ ਪਾਣੀ ਪੀਣ ਵਾਲਾ ਪਾਣੀ ਨੀ ਹੈਗਾ ਪੰਜਾਬ ਦੇ ਵਿੱਚ. ਪੰਜਾਬ ਦੀ ਗੱਲ ਕਰ ਰਹੇ ਆ ਜਿੱਥੋਂ ਦੀ ਇਕਾਨਮੀ ਵੈਸਟਰਨ ਯੂਨੀਅਨ ਤੋਂ ਡਾਟਾ ਕਢਾ ਕੇ ਦੇਖ ਲਓ ਵੀ ਮੰਥਲੀ ਕਿੰਨੇ ਪੈਸੇ ਟ੍ਰਾਂਸਫਰ ਹੁੰਦੇ ਨੇ ਬਾਹਰਲੇ ਮੁਲਕਾਂ ਤੋਂ ਸਿਰਫ ਪੰਜਾਬ ਲਈ, ਤੁਸੀਂ ਦੇਖੋ. ਤੇ ਬਾਕੀ ਕਹਿੰਦੇ ਆ ਜੀ ਪੰਜਾਬ ਨੰਬਰ 1 ਆ ਅਨਾਜ ਉਗਾਉਣ ਚ, ਇਹਦੇ ਵਿੱਚ ਇੰਨਾ ਆ, ਹੁਣ ਤੇ ਚੋਂ ਨਹੀਂ ਰਿਹਾ. ਪਰ ਮਾਝੇ ਦੇ ਏਰੀਆ 5 ਹਲਕੇ ਦੀ ਗੱਲ ਹੋਈ, ਇਹਦੇ ਉੱਥੇ ਹਜੇ ਤੱਕ ਇਹ ਚੀਜ਼ਾਂ ਪਹੁੰਚੀਆਂ ਨੀ ਹੈਗੀਆਂ ਤੁਸੀਂ ਦੇਖੋ. ਪਰ ਜੋ ਅਲਾਮਤਾਂ ਨੇ ਜੋ ਮਾੜੀਆਂ ਗੱਲਾਂ ਨੇ ਉਹ ਸਭ ਤੋਂ ਜ਼ਿਆਦਾ ਉੱਥੇ ਪਹਿਲਾਂ ਪਹੁੰਚੀਆਂ ਨੇ. ਚਿੱਟਾ ਹੋ ਗਿਆ, ਹੋਰ ਡਰੱਗਸ ਹੋ ਗਈਆਂ, ਪੀਣ ਵਾਲਾ ਪਾਣੀ ਖਰਾਬ ਆ. ਸੋ ਜੋ ਅਸੀਂ ਗੱਲਾਂ ਸੁਣਦੇ ਸੀ ਮੂਵੀਜ਼ ਦੇ ਵਿੱਚ ਅਖਬਾਰਾਂ ਦੇ ਵਿੱਚ ਜੋ ਦੇਖੀਆਂ ਨੇ ਉਹ ਇੱਕ ਤਰ੍ਹਾਂ ਨਾਲ ਟਰੂ ਨੇ ਜੀ. ਹੁਣ ਆਪਾਂ ਇਗਨੋਰ ਤਾਂ ਕਰ ਨਹੀਂ ਸਕਦੇ. ਤੇ ਇਹ ਬਹੁਤ ਵਧੀਆ, ਮੈਂ ਉਹਨਾਂ ਨੂੰ ਵਧਾਈ ਦਿੰਦਾ ਇਸ ਚੀਜ਼ ਦੇ ਵਿੱਚ ਇੱਕ ਟੋਟਲੀ ਅਨਬਾਇਸਡ ਰਿਪੋਰਟਿੰਗ ਕੀਤੀ ਆ. ਈਵਨ ਕਿ ਮੈਂ ਆਮ ਆਦਮੀ ਪਾਰਟੀ ਦਾ ਸਪੋਰਟਰ ਆ, ਮੈਨੂੰ ਸੁਣਨਾ ਚੰਗਾ ਲੱਗੂਗਾ ਵੀ ਜੇ ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਦੀ ਪੂਰੀ ਆਵਾਜ਼ ਹੀ, ਪਰ ਮੈਂ ਉਹ ਵਾਲੀਆਂ ਗੱਲਾਂ ਚ ਹਜੇ ਤੱਕ ਬਲੀਵ ਨੀ ਕਰਦਾ। ਜੇ ਸਾਨੂੰ ਵੀ ਇੱਕ ਟੋਟਲੀ ਅਨਬਾਇਸ ਰਿਪੋਰਟਿੰਗ ਦਿੰਦਾ ਉਹ ਵਧੀਆ ਗੱਲ ਆ, ਇਟਸ ਅ ਵੈਰੀ ਗੁੱਡ ਥਿੰਗ। ਤੇ ਬਾਕੀ ਜੋ ਦੇਖਦੇ ਆ ਕਿੰਨਾ ਕੁ ਚਿਰ ਰਹਿ ਗਿਆ, 12 ਕੁ ਦਿਨ ਰਹਿ ਗਏ ਨੇ, ਕਾਫੀ ਜ਼ੋਰ ਲੱਗਾ ਹੋਇਆ। ਸ਼ਾਇਦ ਹੋਪਫੁਲੀ ਗੁੰਡਾ ਰਾਜ ਹੀ ਮੈਂ ਕਹੂੰਗਾ ਜੀ, ਸਰਕਾਰ ਤਾਂ ਚੱਲ ਰਹੀ। ਕੱਲ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਇੱਕ ਡਿਸੇਬਲ ਗਾਤਰਾ ਪਾਏ ਸਿੰਘ ਨੂੰ, ਅਕਾਲੀ ਦਲ ਦੇ ਜਿਹੜੇ ਗੁੰਡੇ ਸੀ ਉਹ ਧੱਕੇ ਮਾਰ ਰਹੇ ਸੀ, ਵਿਚਾਰਾ ਵੀਲ ਚੇਅਰ ਤੇ ਆਪਣੀ ਬੈਠਾ ਸੀ ਤੇ ਉਹਨੂੰ ਧੱਕੇ ਮਾਰ ਕੇ ਉੱਥੋਂ ਕੱਢ ਰਹੇ ਸੀ। ਉਹ ਕਹਿ ਰਿਹਾ ਵੀ ਤੁਸੀਂ ਬੇਅਦਬੀ ਕੀਤੀ ਆ ਗੁਰੂ ਸਾਹਿਬ ਦੀ, ਉਹਦਾ ਕੋਈ ਜਵਾਬ ਦਿਓ। ਕੋਈ ਹੀਰਾ ਸਿੰਘ ਹੈ ਇਹਨਾਂ ਦੇ ਕੈਂਡੀਡੇਟ ਤੇ ਉਹਦੇ ਗੁੰਡਿਆਂ ਨੇ ਉਹਨਾਂ ਨੂੰ ਉੱਥੋਂ ਬੇਇੱਜ਼ਤ ਕਰਕੇ ਵੀ ਕੱਢਿਆ ਉੱਥੋਂ ਆਪਣੀ ਛੋਟੀ ਜੋ ਨੁੱਕੜ ਸਭਾ ਜਿਹਾ ਰੈਲੀ ਕਰ ਰਹੇ ਸੀ। ਸੋ ਇੱਥੇ ਤੱਕ ਗੱਲ ਆ ਗਈ ਆ ਵੀ ਕੋਈ ਇਨਸਾਨੀਅਤ ਨੀ ਰਹੀ। ਤੁਸੀਂ ਅਕਾਲੀ ਦਲ ਦੇ ਹੋ ਤੇ ਤਾਂ ਤੁਸੀਂ ਤੁਹਾਨੂੰ ਸਤਿਕਾਰ ਮਿਲੂਗਾ, ਨਹੀਂ ਹੈਗੇ ਹੋ ਤੇ ਤੁਹਾਨੂੰ ਫਿਰ ਉੱਥੇ ਡਾਂਗਾ ਵੀ ਮਾਰਨਗੇ, ਤੁਹਾਨੂੰ ਥੱਪੜ ਵੀ ਮਾਰਨਗੇ। ਡਜ਼ਨ ਮੈਟਰ ਤੁਹਾਡੇ ਸਿਰ ਤੇ ਪੱਗ ਹੈ ਨਹੀਂ ਹੈ, ਡਜ਼ਨ ਮੈਟਰ ਤੁਸੀਂ ਡਿਸੇਬਲ ਹੋ। ਤੁਸੀਂ ਦੇਖੋ ਡਿਸੇਬਲ ਬੰਦੇ ਨੂੰ ਤੁਸੀਂ ਟੀਜ਼ ਕਰ ਰਹੇ ਹੋ, ਇਹ ਤਾਂ ਇਨਸਾਨੀਅਤ ਦਾ ਵੀ ਮੈਂ ਕਹਿੰਦਾ ਵੀ ਬਹੁਤ ਨੇੜੇ ਦਾ ਵੀ ਇੱਕ ਲੈਵਲ ਲੋਹ ਦਾ ਪੱਧਰ ਆਪਾਂ ਕਹਿ ਲਈਏ ਨਾ ਉਹ ਵਾਲਾ ਜੀ ਇਸ ਵੇਲੇ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਸਰੋਤੇ ਵੀ ਜੁੜੇ ਹੋਣਗੇ ਆਪਣੇ ਕਾਲ ਦੇ ਵਿੱਚ, ਬਹੁਤ ਬਹੁਤ ਧੰਨਵਾਦ ਜੀ।
ਬਹੁਤ ਮਿਹਰਬਾਨੀ ਗੁਰਪ੍ਰੀਤ। ਸੋ ਗੁਰਪ੍ਰੀਤ ਗਿੱਲ ਸਾਡੇ ਨਾਲ ਕੈਨਬਰਾ ਤੋਂ ਜੁੜੇ ਸਨ ਤੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕਿਆ ਜੀ ਮਨਪ੍ਰੀਤ ਕਰੋੜ। ਤੇ ਕਰੋੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਈ ਜੀ, ਮੈਂ ਤਾਂ ਤੁਹਾਨੂੰ ਬਸ ਵਧਾਈ ਓ ਦੇਣੀ ਸੀ, ਤੁਸੀਂ ਭਗਵੰਤ ਮਾਨ ਨੇ ਥਰਸਟਿਕ ਨੂੰ ਮਾਤ ਪਾਤੀ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ।
ਉਹ ਤਾਂ ਗੱਲਾਂ ਬੰਸ ਦਰਵਾਜ਼ਾ ਪਾਣੀ ਲਿਖਿਆ ਸੀ ਨਾ, ਤੁਸੀਂ ਸਿਰਾ ਕਰਤਾ, ਮਤਲਬ ਵੀ ਜਿਹਨੂੰ ਆਪਾਂ ਪੰਜਾਬੀ ਜਿਹੜੇ ਅੱਜ ਕੱਲ ਉਹ ਫੇਸਬੁੱਕ ਕਰਦੇ ਨੇ ਅੱਤ ਸ਼ਰਾ ਘੈਂਟ ਕਰਦਾ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਤੇ ਜਰੂਰ ਤੁਸੀਂ, ਆਪਾਂ ਕੋਸ਼ਿਸ਼ ਕਰਾਂਗੇ ਇਸ ਆਰਟੀਕਲ ਦੀ ਨਾ ਸਰਬਜੀਤ ਨੂੰ ਕਹਿਣੇ ਆ ਵੀ ਆਡੀਓ ਕੱਟ ਕੇ ਉਹਨੂੰ ਵਟਸਐਪ ਤੇ ਵੀ ਫਲੋਟ ਕਰੀਏ ਤੇ ਇਹਦੀ ਆਪਾਂ ਜਿਹੜੀ ਵੀਡੀਓ ਬਣਾ ਕੇ ਯੂਟਿਊਬ ਤੇ ਵੀ ਅਪਲੋਡ ਕਰੀਏ ਤਾਂ ਕਿ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚੇ।
ਪਿਛਲਾ ਬਹੁਤ ਮੇਰੇ ਮਿੱਤਰਾਂ ਨੇ ਸਰਾਹਿਆ ਜਿਹੜਾ ਮੈਂ ਤੁਸੀਂ ਮੈਨੂੰ ਭੇਜਿਆ ਸੀਗਾ ਵਟਸਐਪ ਤੇ, ਬਹੁਤ ਵਧੀਆ ਮੁੰਡਿਆਂ ਨੇ ਰਿਸਪੌਂਸ ਆਇਆ, ਕਹਿੰਦੇ ਯਾਰ ਬਹੁਤ ਵਧੀਆ ਗੱਲਾਂ ਨੇ। ਮੈਂ ਯਾਰ ਮੇਰੇ ਗੱਲਾਂ ਅਸਲੀ ਨੇ, ਇਹ ਪੀਲੀ ਪੱਤਰਕਾਰੀ ਨੀ, ਅਸਲੀ ਪੱਤਰਕਾਰੀ ਆ। ਚਲੋ ਵੀਰ ਥੈਂਕ ਯੂ, ਬਹੁਤ ਬਹੁਤ ਧੰਨਵਾਦ ਆ ਮੰਡੇ ਨੇ। ਹਾਂਜੀ ਹਾਂ, ਮੰਡੇ ਨੂੰ ਤੁਸੀਂ ਸੁਪਰ ਕਲਾਸ ਬਣਾ ਤਾ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ।
ਥੈਂਕ ਯੂ।
ਸੋ ਮਨਪ੍ਰੀਤ ਸਿੰਘ ਕਰੋੜ ਸਾਡੇ ਨਾਲ ਮੈਲਬਨ ਤੋਂ ਜੁੜੇ ਹੋਏ ਸਨ ਤੇ ਉਹਨਾਂ ਨੇ ਵੀ ਪਸੰਦ ਕੀਤਾ। ਤੇ ਅਗਲੇ ਕਾਲਰ ਕੁਲਦੀਪ ਸਿੰਘ ਔਲਖ ਜੁੜ ਗਿਆ ਲੱਗਦਾ, ਉਹਨਾਂ ਦੇ ਹੱਡ ਤੇ ਲੱਗ ਗਈ, ਉਹਨਾਂ ਦੇ ਏਰੀਏ ਦੀਆਂ ਗੱਲਾਂ ਸੁਣਾਈਆਂ ਸੀ। ਔਲਖ ਸਾਹਿਬ ਮੈਨੂੰ ਲੱਗਦਾ ਹੱਡ ਤੇ ਵੱਜੀ ਗੱਲ ਕੋਈ।
ਜ਼ਰੂਰ ਜੀ, ਜਦੋਂ ਆਪਣੇ ਏਰੀਏ ਦਾ ਨਾਂ ਆਉਂਦਾ ਤਾਂ ਕਿੱਦਾਂ ਜੇ ਕੰਨ ਜੇ ਨਾ ਖੜਕਦੇ ਆ ਤੇ ਜਾਂਦੇ ਆ, ਜ਼ਿਆਦਾ ਐਕਸਪੀਰੀਅੰਸ ਤੁਹਾਨੂੰ ਸਾਡੇ ਨਾਲੋਂ ਵੀ।
ਜੀ ਜੀ ਜੀ, ਤੇ ਕੀ ਕਹਿਣਾ ਚਾਹੋਗੇ? ਸਾਡੇ ਨਾਲ ਜੁੜੇ ਜੀ ਜੋਧਾ ਸਿੰਘ ਧਾਲੀਵਾਲ ਮਲਦੂਰੇ ਤੋਂ ਜੁੜਿਆ, ਸਤਿ ਸ੍ਰੀ ਅਕਾਲ ਬੁਲਾ ਰਿਹਾ ਜੀ ਸਾਰੀ ਟੀਮ ਨੂੰ। ਤੇ ਇਸ ਤੋਂ ਬਾਅਦ ਹੈਲੋ, ਮੈਨੂੰ ਲੱਗਦਾ ਔਲਖ ਸਾਹਿਬ ਜੁੜ ਚੁੱਕੇ ਸਾਡਾ। ਹੈਲੋ, ਨਹੀਂ ਔਲਖ ਸਾਹਿਬ ਸਾਡੇ ਨਾਲ ਨਹੀਂ ਜੁੜੇ ਹਜੇ। ਹਾਂਜੀ ਔਲਖ ਸਾਹਿਬ,
ਨਹੀਂ ਔਲਖ ਸਾਹਿਬ ਸਾਡੇ ਨਾਲ ਨਹੀਂ ਜੁੜੇ ਹਜੇ। ਹਾਂਜੀ ਔਲਖ ਸਾਹਿਬ, ਨਹੀਂ ਔਲਖ ਸਾਹਿਬ ਸਾਡੇ ਨਾਲ ਨਹੀਂ ਜੁੜੇ ਹਜੇ।
ਹੈਲੋ, ਥੋੜੀ ਦਿੱਕਤ ਆ ਰਹੀ ਆ। ਸੁਖ ਸਿੰਘ, ਹਾਂਜੀ ਹਾਂਜੀ ਔਲਖ ਸਾਹਿਬ,
ਜਿਹੜੇ ਪਹਿਲਾਂ ਭੈਣ ਜੀ ਉਹਨੇ ਰਿਪੋਰਟਿੰਗ ਕੀਤੀ, ਆਪਾਂ ਉਹਦੇ ਬਾਰੇ ਥੋੜੀ ਜਿਹੀ ਗੱਲ ਮੈਂ ਕਰਦਾ।
ਹਾਂਜੀ ਹਾਂਜੀ
ਹਾਂਜੀ, ਜਿਹੜੇ ਪਿੰਡ ਤੋਂ ਉਹਨਾਂ ਨੇ ਗੱਲ ਕੀਤੀ ਮਰਗਿੰਦਪੁਰਾ, ਮਰਗਿੰਦਪੁਰਾ ਹਾਂਜੀ, ਇਹ ਪਿੰਡ ਦਾ ਅਸਲੀ ਨਾਂ ਜੀ ਨਿੱਕੀ ਮੱਖੀ। ਇਹ ਦੋ ਪਿੰਡ ਹੈ ਜੀ ਲਾਗੇ ਲਾਗੇ, ਮੱਖੀ ਵੱਡੀ ਵੱਡੀ ਮੱਖੀ ਤੇ ਨਿੱਕੀ ਮੱਖੀ। ਤੇ ਇਹ ਪਿੰਡ ਵਾਲਿਆਂ ਨੇ ਪੰਚਾਇਤ ਨੇ ਕਿਹਾ ਵੀ ਨਿੱਕੀ ਮੱਖੀ ਨਾਂ ਭੈੜਾ ਜਿਹਾ ਲੱਗਦਾ, ਤੇ ਇਹਨਾਂ ਨੇ ਕਾਗਜ਼ਾਂ ਵਿੱਚ ਨਾਂ ਚੇਂਜ ਕਰਵਾਇਆ ਪਿੰਡ ਦਾ ਮਰਗਿੰਦਪੁਰਾ ਕਰਵਾ ਲਿਆ।
ਅੱਛਾ ਜੀ
ਹਾਂਜੀ, ਤੇ ਇਹ ਪਿੰਡ ਇਹ ਜੀ ਖੇਮਕਰਨ ਦੇ ਵਿੱਚ ਆਉਂਦੇ ਆ ਸਾਰੇ, ਤੇ ਪੱਟੀ ਦੇ ਵਿੱਚ ਨਹੀਂ ਗਏ ਪਿੰਡ, ਖੇਮਕਰਨ ਦੇ ਵਿੱਚ ਆ। ਬਾਕੀ ਚਲੋ ਪਤਾ ਨੀ ਗਾ ਕਿ ਉਹ ਭੈਣ ਜੀ ਹੋਣੀ ਕਿਹੜੇ ਪਿੰਡਾਂ ਚ ਗਏ ਹੋਣ ਪੱਟੀ ਦੇ ਖੜੂ ਸਾਹਿਬ ਦਾ, ਚਲੋ ਉਹਨਾਂ ਨੇ ਨਾਂ ਲਿਆ ਭਾਵੇਂ ਪਿੰਡ ਦਾ ਨਾਂ ਕੋਈ ਨੀ ਲਿਆ। ਆਪਾਂ ਖੇਮ ਕਰਨ ਦੀ ਗੱਲ ਨੀ ਕਰਦੇ ਭਾਅ ਜੀ, ਮੁਕਾਬਲੇ ਚ ਕਿੱਦਾਂ ਕੀ ਉਦੋਂ ਛੱਡੋ, ਤੇ ਪੱਟੀ ਦੀ ਤਾਜ਼ਾ ਰਿਪੋਰਟ ਆਈ ਆਪਣੇ ਕੋਲ। ਪੱਟੀ ਦੇ ਵਿਚ ਜਿਹੜਾ ਜੀ ਆਪਣਾ ਗ੍ਰਾਫ ਉੱਤੇ ਗਿਆ ਜੀ, ਲੱਗਦਾ ਹੀ ਗਿਆ ਵੀ ਅਕਾਲੀ ਤਾਂ ਚਲੋ ਬਾਹਰ ਹੀ ਆ, ਉਹ ਤੋਂ ਪਹਿਲੇ ਤਾਂ ਪਿਛਲੇ ਵੀਕ ਵੀ ਕਿਹਾ ਸੀਗਾ ਜਦੋਂ ਗੱਲ ਹੋਈ ਸੀਗੇ ਅਕਾਲੀ ਦਲ ਮੁਕਾਬਲੇ ਚ ਬਾਹਰ ਆ ਮਾਝੇ ਚੋਂ। ਤੇ ਪੱਟੀ ਦੇ ਵਿਚ ਜਿੱਦਾਂ ਆਪਾਂ ਭਗਵੰਤ ਮਾਨ ਦੀਆਂ ਦੋ ਰੈਲੀਆਂ ਲਗਾਤਾਰ ਹੋ ਗਈਆਂ ਜੀ, ਇੱਕ ਆਪਣੇ ਚਾਰਾ ਪੰਨੂ ਆ, ਕੱਲ ਪਰਸੋਂ ਜਿਹੜੀ ਹੋਈ ਆ, ਤੇ ਇੱਕ ਭਰਾ ਪਿੰਡ ਆ ਉੱਥੇ ਹੋਈ, ਉਹਦੇ ਨਾਲ ਜਿਹੜਾ ਫਰਕ ਪਿਆ ਆ। ਤੇ ਬਾਕੀ ਜਿਹੜਾ ਛੋਟੇਪੁਰ ਦਾ ਭੈਣ ਜੀ ਜ਼ਿਕਰ ਕੀਤਾ ਨੀ, ਉਹ ਏਰੀਏ ਵੀ ਛੋਟੇਪੁਰ ਸਾਹਿਬ ਦਾ ਕਾਫੀ ਉਹ ਕਹਿ ਰਹੇ ਇਤਰਾਜ਼ ਕਰਦੇ ਲੋਕੀ ਵੀ ਕਿਉਂ ਕੱਢਿਆ, ਤੇ ਅਸੀਂ ਇਸ ਕਰਕੇ ਕਾਂਗਰਸ ਦੇ ਵਿੱਚ ਗਏ ਆ। ਇੱਥੇ ਥੋੜੀ ਜੀ ਗੱਲ ਇਹ ਆਉਂਦੀ ਆ ਕਿ ਕਾਂਗਰਸ ਹੀ ਕਿਉਂ ਗਏ ਛੋਟੇਪੁਰ ਸਾਹਿਬ ਦੇ, ਤੇ ਆਪਣੇ ਬੰਦੇ ਖੜੇ ਕੀਤੇ ਜਾਂ ਉੱਧਰ ਕਿਉਂ ਨੀ ਗਏ, ਜੇ ਉਹ ਛੋਟੇਪੁਰ ਦਾ ਕਰਕੇ ਆਮ ਆਦਮੀ ਪਾਰਟੀ ਛੱਡ ਰਹੇ ਆ, ਤੇ ਛੋਟੇਪੁਰ ਸਾਹਿਬ ਨੇ ਆਪਣੇ ਬੰਦੇ ਵੀ ਖੜੇ ਕੀਤੇ ਆ ਸਾਰੇ ਏਰੀਆ ਦੇ ਵਿੱਚ, ਉਹਦੀ ਸਪੋਰਟ ਕਰਨ, ਕਾਂਗਰਸ ਹੀ ਕਿਉਂ ਕਰਦੇ? ਉਹ ਮੈਨੂੰ ਲੱਗਦਾ ਨੀ ਕਿ ਹਾਂਜੀ ਕੋਈ ਇੱਕ ਦੋ ਭਾਜੀ ਹੋਣਗੇ ਸਾਡੇ ਏਰੀਏ ਚ ਬੰਦਾ, ਕੋਈ ਇੱਕ ਅੱਧਾ ਖਾਸ ਰਿਸ਼ਤੇਦਾਰੀ ਕਿ ਛੋਟੇਪੁਰ ਨਾਲ ਕੋਈ ਇਹਦਾ ਪ੍ਰਭਾਵ, ਉਹਦਾ ਤੇ ਵੈਸੇ ਫਾਇਦਾ ਹੀ ਹੋਇਆ ਸਾਡੇ ਏਰੀਏ ਵਿੱਚ ਬਾਹਰ ਜਾਣ ਦਾ ਛੋਟੇਪੁਰ ਨਾਲ। ਤੇ ਹਾਂਜੀ, ਤੇ ਬਾਕੀ ਖਡੂਰ ਸਾਹਿਬ ਆ ਸਵਾਜਪੁਰ ਰੈਲੀ ਸੀ, ਮੇਰੇ ਪਿੰਡ ਆ ਸਾਡਾ ਬਾਰਾਂ ਔਖਾ ਦਾ ਸਵਾਜਪੁਰ ਸਾਡਾ ਮੇਨ ਪਿੰਡ ਆ, ਤੇ ਉੱਥੇ ਹੋਈ ਸੀ। ਉਹ ਰਿਕਾਰਡ ਤੋਂ ਰੈਲੀ ਭਗਵੰਤ ਮਾਨ ਦੀ ਹੋਈ ਆ ਮਾਝੇ ਚ, ਪਹਿਲੀ ਵਾਰ ਸਾਡੇ ਏਰੀਏ ਪਹਿਲੀ ਰੈਲੀ ਭਗਵੰਤ ਮਾਨ ਦੀ, ਜੋ ਵੀ ਸ਼ੁਰੂ ਹੋਇਆ ਸਾਰਾ ਇਲੈਕਸ਼ਨ ਦਾ ਜਿੰਨਾ ਵੀ ਆਪਣਾ। ਤੇ ਖਡੂਰ ਸਾਹਿਬ ਹੁਣ ਚਲੋ ਉੱਥੇ ਸਰਕਲ ਇੰਚਾਰਜ ਮੇਰੇ ਬ੍ਰਦਰ ਆ, ਤੇ ਉਹਨਾਂ ਨਾਲ ਗੱਲ ਜਿਹੜੀ ਉਹਨਾਂ ਅਸੀਂ ਔਫੇਅਰ ਜਿੰਨੀ ਕੋਈ ਗੱਲ ਕਰਦੇ ਆ, ਉਹਨਾਂ ਐਂ ਅਸਲੀ ਗੱਲ ਦੱਸਣੀ ਹੁੰਦੀ ਕਿ ਝੂਠ ਮਾਰਨ ਵਾਲੀ ਉਹਨਾਂ ਮੈਂ ਕੋਈ ਕਿਰਨੀ ਨੀ। ਤੇ ਉਹਨਾਂ ਦਾ ਕਹਿਣਾ ਕਿ ਪਿਛਲੇ ਦਿਨਾਂ ਚ ਲੱਗਦਾ ਸੀ ਕਿ ਅਸੀਂ ਪਿੱਛੇ ਆ ਪਰ ਅਸੀਂ ਤਿੰਨ ਦੂਜੇ ਨੰਬਰ ਦੇ ਆ ਅਕਾਲੀਆਂ ਤੋਂ ਉੱਪਰ ਆ, ਪਰ ਕਾਂਗਰਸ ਤੋਂ ਪਿੱਛੇ ਆ। ਤੇ ਹੁਣ ਕਹਿ ਰਹੇ ਆ ਵੀ ਇੱਕ ਦੋ ਦਿਨਾਂ ਦੇ ਵਿੱਚ ਸਾਨੂੰ ਇਹ ਲੱਗਣ ਡਿਆ ਵਾ ਕਿ ਅਸੀਂ ਕਾਫੀ ਮਾਰ ਗਏ ਤੇ ਸੀਟ ਜਿੱਤੀ ਖਡੂਰ ਸਾਹਿਬ ਵਾਲੀ।
ਅੱਛਾ
ਹਾਂਜੀ। ਤੇ ਬਾਕੀ ਇਹ ਉੱਧਰ ਦੂਸਰਾ ਏਰੀਆ ਜਿਹੜਾ ਜੀ
ਦੂਜਾ ਏਰੀਆ,
ਤੇ ਹਾਂਜੀ ਉੱਧਰ ਦਾ ਜਿਹੜਾ ਆਪਾਂ ਅਜਨਾਲੇ ਤੋਂ ਗੁਰਦੇਵ ਸਿੰਘ ਸੰਧੂ, ਇਹ ਪਹਿਲਾਂ ਮੈਂ ਲੱਗਦਾ ਜੀ ਆਪ ਖੁਦ ਕੱਟੜ ਕਾਂਗਰਸੀ ਆ ਜੀ, ਕਹਿੰਦਾ ਪਰਿਵਾਰ ਸਾਰਾ ਅੱਜ ਨੀ। ਤੇ ਪਰ ਇਹਨਾਂ ਤੋਂ ਅਸਲੀ ਰਿਪੋਰਟ ਆਪਾਂ ਇਹ ਅਜਨਾਲਾ ਸਾਹਿਬ ਦੀ ਰਾਜਸਥਾਨ ਦੀ ਉੱਧਰ ਦੀ ਜਿਹੜੀ ਰਿਪੋਰਟ ਆ ਜੀ, ਮੈਂ ਗੁਰਦੇਵ ਸਿੰਘ ਸੰਧੂ ਨੂੰ ਕਹਿਣਾ ਬੇਨਤੀ ਕਰਦਾ ਕਿ ਭਾਈ ਗੱਲ ਕਰਨ ਤੁਹਾਡੇ ਦੋ ਆਪਣੀ ਰਿਪੋਰਟ।
ਜੀ 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 ਸੰਧੂ ਸਾਹਿਬ ਸੰਸਾ ਸਵਾਗਤ ਆ।
ਹਾਂਜੀ ਮਿੰਟੂ ਬਰਾੜ ਜੀ, ਮਿੰਟੂ ਬਰਾੜ ਜੀ ਸਤਿ ਸ੍ਰੀ ਅਕਾਲ ਭਾਜੀ। ਤੁਹਾਡੇ ਰੇਡੀਓ ਦੇ ਕਿਸੇ ਨਾਲ ਇਹਦਾ ਉਹਨਾਂ ਨੇ ਕਿਹਾ ਕਿ ਆਮ ਪਾਰਟੀ ਦੀ ਜਿਹੜਾ ਕੈਂਡੀਡੇਟ ਖੜਾ ਉਹਦੀ ਆਪਣੀ ਜ਼ਬਤ ਹੋ ਗਈ ਹੈ ਜਮਾਨਤ, ਤੇ ਮੈਂ ਉਹਨਾਂ ਨੂੰ ਪਹਿਲਾਂ ਇਹ ਵਿਸਤਾਰ ਨਾਲ ਦੱਸਿਆ, ਮੈਂ ਕਿਹਾ ਵੀ ਕਦੀ ਵੀ ਨੀ ਹੋ ਸਕਦੀ ਕਿਉਂਕਿ ਉਸ ਫੈਮਿਲੀ ਨੇ ਕਦੀ ਕਿਸੇ ਨੂੰ ਕੁਛ ਦਿੱਤਾ, ਕੁਛ ਕਿਸੇ ਦਾ ਖਾਧਾ ਨੀ ਆ। ਇਹਦਾ ਮਤਲਬ ਇਹ ਨੀ ਅਸੀਂ ਕਾਂਗਰਸੀਆਂ ਅਸੀਂ ਅਕਾਲੀਆਂ ਦੇ ਪਰ ਕਿਸੇ ਚੰਗੇ ਇਨਸਾਨ ਦੇ ਚੱਕਰ ਸੁੱਕੀਏ, ਠੀਕ ਹੈ ਜੀ। ਤੇ ਦੂਜੀ ਗੱਲ ਮੈਂ ਉਹਨਾਂ ਨੂੰ ਇਹ ਦੱਸੀ, ਮੈਂ ਕਿਹਾ ਕਿ ਉਸ ਫੈਮਿਲੀ ਕੋਲ 300-400 ਕਿੱਲੇ ਤੋਂ ਵੱਧ ਜ਼ਮੀਨ ਆ, ਤੌਰਨ ਉਹਨਾਂ ਦੀ ਨਿੱਤੀ ਪੱਕੇ ਸਾਰਾ ਕੁਛ। ਬਟ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਕਿ ਕਾਂਗਰਸ ਦਾ ਗ੍ਰਾਫ ਮਾਝੇ ਤਾਂ ਹੋਣ ਦਾ ਕਾਰਨ ਤਾਂ ਪਿਛਲੀ ਵਾਰ ਭੱਟ ਗਿਆ ਜੀ, ਮਿਸੀ ਜੀ ਨੂੰ ਖੜਾ ਕੀਤਾ, ਸੀਟ ਦਿੱਤੀ ਵਾਪਸ ਲੈਣੀ, ਫਿਰ ਦੂਜੇ ਬੰਨੇ ਸੀਟ ਦਿੱਤੀ ਉਹਦੀ ਉਹਨੂੰ ਵਾਪਸ ਕਰਕੇ ਕਰਮਜੀਤ ਰਿੰਟੂ ਨੂੰ ਦੇ ਦਿੱਤੀ, ਠੀਕ ਹੈ ਜੀ। ਇਸ ਟਾਈਮ ਉਹਨਾਂ ਕੀ ਕੀਤਾ ਕਿ ਸਾਡੇ ਅਜਨਾਲੇ ਦੇ ਵਿੱਚ ਪਹਿਲੋ ਜਗਜੀਤ ਔਜੇ ਨੂੰ ਲਾਇਆ, ਇੰਦਰਬੀਰ ਬੁਲਾਰੀਏ ਦੇ ਸਾਈਡ ਤੇ ਉੱਥੇ ਲੱਗਾ ਕਿ ਇੰਦਰਬੀਰ ਬੁਲਾਰੀਆ ਸਾਡੇ ਵੱਲ ਆ, ਚੁੱਕ ਕੇ ਔਜਲਾ ਸਾਹਿਬ ਨੂੰ ਸਾਡੇ ਵੱਲ ਅਜਨਾਲੇ ਭੇਜਤਾ, ਉਹਨੇ ਕਾਫੀ ਗ੍ਰਾਫ ਉਹਨਾਂ ਦਾ ਉੱਪਰ ਚੁੱਕਿਆ, ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਇੰਨੀ ਇੰਨੇ ਦਿਮਾਗ ਨਾਲ ਕੰਮ ਲਿਆ ਕਿ ਹਰਪ੍ਰਤਾਪ ਨੂੰ ਵੀ ਆਪਣੇ ਹੱਥਾਂ ਚ ਰੱਖ ਲਿਆ, ਤੇ ਪਲੱਸ ਗੁਰਜੀਤ ਔਜਲੇ ਨੂੰ ਐਮ ਪੀ ਦੀ ਸੀਟ ਤੇ ਖੜਾ ਕਰਤਾ, ਠੀਕ ਹੈ ਜੀ। ਉਥੋਂ ਅੰਮ੍ਰਿਤਸਰੋਂ ਭਾਜੀ ਇੱਕ ਕਾਰਨ ਵੋਟਾਂ ਲੈਣ ਦਾ ਉਪਕਾਰ ਸੰਧੂ ਦਾ ਇਹ ਬਣ ਰਿਹਾ ਆਮ ਪਾਰਟੀ ਦਾ, ਤੁਸੀਂ ਯਾਦ ਹੋਣਾ ਤੁਹਾਨੂੰ ਜਦੋਂ ਵਿਧ ਵੀ ਹੋਈ ਸੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ, ਤੇ ਉਪਕਾਰ ਸੰਧੂ ਨੇ ਅਸਤੀਫ਼ਾ ਦੇ ਦਿੱਤਾ। ਹਾਂ ਜਿਹੜੇ ਕਿ ਚੰਗੀਆਂ ਫੈਮਿਲੀਆਂ ਉਹ ਇਸ ਚੀਜ਼ ਦੀ ਬੜੀ ਕਦਰ ਕਰਦੀਆਂ। ਤੇ ਦੂਜੀ ਗੱਲ ਮੈਂ ਤੁਹਾਨੂੰ ਭਾਈ ਇਹ ਦੱਸਣ ਲੱਗਾ ਕਿ ਜਿਹੜਾ ਕਿ ਰਾਜਸਥਾਨ ਸੀ ਹਲਕੇ ਦੀ ਸੀਟ ਆਈ ਆ, ਜਿਹੜਾ ਉੱਥੇ ਲੜਕੇ ਨੂੰ ਗੁਰਜੋਤ ਕੀ ਨਾਮ, ਉਹਨੂੰ ਬਹੁਤ ਸੋਹਣੀ ਮਿਹਨਤ ਕਰਨ ਡਿਆ, ਪਰ ਜੇ ਕਹੋ ਤੁਸੀਂ ਸੁੱਖ ਸਰਕਾਰੀ ਆ, ਮਤਲਬ ਉਹਦੀ ਜਿਹੜੀ ਕੂਣੀ ਬੋਲਣੀ ਜਾਂ ਉਹਦਾ ਵਿਕਾਰ, ਉਹ
ਉਹ ਬਹੁਤ ਵਧੀਆ ਆ। ਪਰ ਇੱਥੇ ਨਾ ਮਿੰਟੂ ਜੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ। ਇੱਕ ਨਾ ਲੋਕਾਂ ਨੇ ਜਿਹੜਾ ਸਾਡੇ ਨਾਲਿਆਂ ਵਿੱਚ ਥੋੜਿਆ ਉਹ ਬਹੁਤ ਲੋਕਾਂ ਚ ਘੱਟ ਵਿਚਾਰਾ ਵਿਚਰਿਆ ਹਨਾ, ਪਰ ਨਾ ਉੱਥੇ ਕਾਰਨ ਪਤਾ ਕੀ ਬਣਦਾ ਜਾਂਦਾ ਪਿੰਡਾਂ ਚ ਲੋਕ ਕੀ ਕਹਿੰਦੇ, ਲੋਕਾਂ ਦੀ ਹਵਾ ਗਈ ਪਿੰਡਾਂ ਚ। ਲੋਕ ਕਹਿੰਦੇ ਕਿ ਅਸੀਂ ਕਿਸੇ ਨੂੰ ਗੁਰਦੇਵ ਨੂੰ ਨੀ ਜਾਣਦੇ, ਕਿਸੇ ਉਸ ਨੂੰ ਨੀ ਜਾਣਦੇ। ਉਹ ਪਤਾ ਕੀ ਕਹਿੰਦੇ, ਉਹ ਕਹਿੰਦੇ ਵੋਟ ਪਾਉਣੀ ਕੇਜਰੀਵਾਲ ਨੂੰ ਝਾੜੂ। ਜਿਹੜੇ ਮੈਂ ਤੁਹਾਨੂੰ ਦੱਸਣਾ ਜਿਹੜੇ ਸੰਤਾਏ ਜਾਂ ਕਿੱਦਾਂ, ਉਹ ਕਾਰਨ ਕੀ ਹੈ ਕਿ ਅੱਜ ਕੱਲ ਸਾਰਿਆਂ ਕੋਲ ਉੱਥੇ ਫੋਨ ਆ ਜਾਂ ਜਿੱਦਾਂ ਵਟਸਐਪ ਤੇ ਜਾਂ ਫੇਸਬੁੱਕ ਆ। ਜੇ ਇਸ ਪਾਰਟੀ ਨੂੰ ਕਾਮਯਾਬ ਕਰੂਗੀ ਤੇ ਵਟਸਐਪ ਤੇ ਜਾਂ ਫੇਸਬੁੱਕ ਦਾ ਬਹੁਤ ਵੱਡਾ ਰੋਲ ਆ। ਅਦਰਵਾਈਜ਼ ਤੁਸੀਂ ਵੇਖ ਲਓ ਕਿ ਟੀਵੀ ਦੇ ਕੋਈ ਕਿਸੇ ਕਾਂਗਰਸ ਦੀ ਕਿਸੇ ਆਉਂਦਾ ਹੀ ਨੀ, ਠੀਕ ਆ। ਤੇ ਦੂਜੀ ਗੱਲ ਮੈਨੂੰ ਇਹ ਲੱਗਦਾ ਕਿ ਜਿਹੜੇ ਜੇ ਤੁਸੀਂ ਕੁੱਲ ਮਿਲਾ ਕੇ ਕਹੋ ਕਿ ਨਹੀਂ ਜੇ ਸ਼ੋਅ ਆ ਜਾਂ ਕਿੱਦਾਂ ਆ, ਕਾਂਗਰਸ ਦਾ ਵੀ ਬਹੁਤ ਜ਼ਿਆਦਾ ਜ਼ੋਰ ਆ ਤੇ ਮਾਲਵੇ ਦੁਆਬੇ ਵਿੱਚ ਆਮ ਪਾਰਟੀ ਦਾ ਬਹੁਤ ਜ਼ਿਆਦਾ ਜ਼ੋਰ ਆ। ਪਰ ਜਿਹੜੇ ਸਿਆਣੇ ਬੰਦੇ ਉਹ ਹਜੇ ਵੀ ਸੋਚਦੇ ਆ ਕਿ ਹੋ ਸਕਦਾ ਕਿ ਇਹਨਾਂ ਦੀਆਂ ਵੋਟਾਂ ਭਿੜ ਜਾਣ ਤੇ ਅਕਾਲੀ ਦਲ ਹੀ ਨਾ ਕਿਤੇ ਗਾੜੀ ਆ ਜਾਏ। ਮਤਲਬ ਜ਼ਿਆਦਾਤਰ ਲੋਕਾਂ ਦਾ ਕਾਰਨ ਇਹ ਵੀ ਹੋ ਸਕਦਾ ਕਿ ਕਿਉਂਕਿ ਕਿਹਾ ਨੀ ਜਾ ਸਕਦਾ। ਤੇ ਬਟ ਮੈਂ ਤੁਹਾਨੂੰ ਮਿੰਟੂ ਜੀ ਇੱਕ ਗੱਲ ਬਹੁਤਾ ਟਾਈਮ ਨਾ ਲਵਾਂ, ਕਲੀਅਰ ਕਰਦਾ। ਇੱਕ ਨਾ ਮਾਝੇ ਵਿੱਚ ਕੀ ਹੁੰਦਾ ਕਿ ਜਦੋਂ ਕੋਈ ਗੱਲ ਹੋਈ ਪਿੰਡਾਂ ਚ ਦੱਸਤਾ ਜੀ ਆਹ ਬੰਦਾ ਜ਼ਿਆਦਾ ਛੇੜਖਾਨੀਆਂ ਕਰਦਾ, ਤੁਹਾਡੀਆਂ ਵੋਟਾਂ ਤੋੜਦਾ, ਠੀਕ ਹੈ ਜੀ। ਉਹਨਾਂ ਨੇ ਕਹਿਣਾ ਚੁੱਕ ਚੱਲ ਪਰਚਾ ਕਰਾ ਦੇ। ਹੁਣ ਲੋਕ ਕੀ ਕਰਦੇ, ਲੋਕ ਇਹਨਾਂ ਵਰਗੂ ਸਿਆਸਤੀ ਹੋਏ ਆ। ਲੋਕ ਕਹਿੰਦੇ ਕਿ ਯਾਰ ਐਰਕੀ ਉਹ ਕੰਮ ਨਾ ਕਰੋ। ਪਿਛਲੀ ਵਾਰ ਵੇਖਿਆ ਮਿੰਟੂ ਜੀ ਕੀ ਕਰ ਦਿੰਦੇ ਲੋਕ, ਪਿੰਡ ਚ 12 ਪਰਿਵਾਰ ਜੀ ਕਾਂਗਰਸ ਚ ਸ਼ਾਮਿਲ, 15 ਪਰਿਵਾਰ ਜੀ ਅਕਾਲੀ ਦਲ ਚ ਸ਼ਾਮਿਲ। ਮਿੰਟੂ ਜੀ ਐਰਕੀ ਤੁਸੀਂ ਸਾਰੀ ਰਿਪੋਰਟ ਵੇਖੋ, ਕੁਛ ਹੋਣ ਡਿਆ ਭਲਾ? ਨਹੀਂ ਨਾ ਹੋਣ ਡਿਆ। ਲੋਕ ਕੀ ਚਾਹੁੰਦੇ, ਲੋਕ ਕਹਿੰਦੇ ਕਿ ਸਰਕਾਰ ਦਾ ਪਤਾ ਨੀ ਕਿਹੜੀ ਬਣ ਜਾਣੀ। ਤੁਹਾਡਾ ਜਿੱਥੇ ਮਾਣ ਹੈ, ਜਿੱਥੇ ਤੁਸੀਂ ਵੋਟਾਂ ਪਾਉਣੀਆਂ, ਆਪਦੇ ਇਮਾਨ ਦੇ ਨਾਲ ਵੋਟ ਪਾ ਦੋ ਜਿੱਥੇ ਵੀ ਤੁਹਾਡਾ ਦਿਲ ਕਰਦਾ, ਜਿਹੜਾ ਤੁਹਾਡਾ ਚੰਗਾ
ਚੁੱਪ ਕਰਕੇ,
ਠੀਕ ਹੈ ਜੀ। ਹਾਂ ਚੁੱਪ ਕਰਕੇ। ਬਟ ਮੈਂ ਤੁਹਾਨੂੰ ਚਲੋ ਇੱਕ ਗੱਲ ਕਹਿਣੀ, ਮੇਰਾ ਨਾ ਵੀਰ ਉਦਣ ਮੇਰੇ ਨਾਲ ਗੱਲ ਹੋਈ, ਮੈਨੂੰ ਕਹਿੰਦੇ ਜੀ ਇਹ ਸਰਪੰਚ ਜਾਂ ਜੋ ਵੀ ਆ ਤੁਹਾਨੂੰ, ਮੈਂ ਕਿਹਾ ਵੇਖੋ ਤੁਹਾਨੂੰ ਮਿਲੀਆਂ ਸੁੱਖ ਸਹੂਲਤਾਂ, ਤੁਸੀਂ ਥੋੜਾ ਇਸ ਚੀਜ਼ ਨੂੰ ਗੱਲ ਕਰੋਗੇ ਜਾਂ ਨਹੀਂ, ਜੇ ਅਕਾਲੀ ਦਲ ਗਲਤ ਆ। ਪਰ ਮੈਂ ਕਿਹਾ ਆਉਣ ਵਾਲੇ ਭਵਿੱਖ ਬਾਰੇ ਸੋਚੋ ਵੀ ਬਣ ਕੀ ਡਿਆ। ਸਾਡੇ ਕੋਲ ਕੁਛ ਏਦਾਂ ਦੇ ਪੁਆਇੰਟ ਦਿਖੇ ਪਏ ਪਰ ਸੁਖਬੀਰ ਬਾਦਲ ਨੂੰ ਬਹਿਣ ਨੂੰ ਤਿਆਰ ਨੀ ਕਿਤੇ, ਉਹਨਾਂ ਬਹਿਣਾ ਹੀ ਨੀ। ਉਹ ਕਿਤੇ ਬਹਿਣ ਤੋਂ ਤੇ ਕਿਸੇ ਨਾਲ ਅੱਖ ਚੱਕ ਨੀ ਪਲਾ ਸਕਦੇ, ਸਾਡਾ ਬੇੜਾ ਗਰਕ ਕਰਤਾ ਪੰਜਾਬ ਦਾ, ਪਿੱਛੇ ਰਹਿ ਕੁਛ ਨੀ, ਠੀਕ ਹੈ ਜੀ। ਬਾਕੀ ਇਹ ਸਲੋਲੀ ਸਲੋਲੀ ਸਾਰਾ ਕੁਛ ਹੋਊਗਾ। ਜੇ ਤੁਸੀਂ ਕਹੋ ਮਾਝੇ ਦੇ ਵਿੱਚ ਹੁਣ ਆਪਣਾ ਨਿੱਜਰ ਸਾਹਿਬ ਹੈ ਮਾਝੇ ਚ ਅੰਮ੍ਰਿਤਸਰ ਚ, ਉਹਨਾਂ ਦਾ ਪੂਰਾ ਵਧੀਆ ਜ਼ੋਰ ਚੱਲਣ ਡਿਆ ਆਮ ਪਾਰਟੀ ਵੱਲੋਂ, ਠੀਕ ਆ। ਹੁਣ ਜੇ ਕਹੋ ਤੁਸੀਂ ਵੀ ਅਵਤਾਰ ਸਿੰਘ ਸੰਧੂ, ਚਲੋ ਉਹ ਵੀ ਪੁਰਾਣੇ ਤੁਰੇ ਨਾਲ। ਗੱਲ ਤੇ ਆ ਕਿ ਜਿਹੜੀਆਂ ਸੀਟਾਂ ਦਿੱਤੀਆਂ ਉਹ ਬਿਲਕੁਲ, ਮੈਂ ਤੁਹਾਨੂੰ ਲਾਸਟ ਇੱਕੋ ਗੱਲ ਕਰਕੇ ਫੂਰ ਕੱਢਦਾ, ਜਿਹੜਾ ਸੁੱਚਾ ਸਿੰਘ ਛੋਟੇ ਪੋਰ ਆ ਉਹਦਾ ਤੁਹਾਨੂੰ ਮੈਂ ਸਭ ਤੋਂ ਵੱਡਾ ਰੋਲ ਦੱਸਦਾ, ਦੋ ਸੀਟਾਂ ਦਾ ਰੋਲ ਦੱਸਦਾ ਮੈਂ ਆਪਦੇ ਇਲਾਕੇ ਦੇ। ਇੱਕ ਨਾ ਬਹੁਤ ਬਹੁਤ ਵਧੀਆ ਇਨਸਾਨ ਨੇ ਜਗਦੇਵ ਪਿੰਡ ਦੇ ਆ ਕੁਲਦੀਪ ਸਿੰਘ, ਸ਼ਾਇਦ ਉਹਨਾਂ ਦਾ ਧਾਲੀਵਾਲ ਨਾਮ ਹੈ। ਉਹਨਾਂ ਨੂੰ ਛੋਟੇਪੁਰ ਨੇ ਆਮ ਪਾਰਟੀ ਚ ਲਿਆਂਦਾ ਕਿ ਮੈਂ ਤੁਹਾਨੂੰ ਰਾਜਸਥਾਨ ਦੀ ਹਲਕੇ ਦੀ ਸੀਟ ਦੇਵਾਂਗਾ, ਠੀਕ ਹੈ ਜੀ। ਉਹਨਾਂ ਨੂੰ ਲਿਆਂਦਾ ਸੀ ਵੀ ਮੈਂ ਤੁਹਾਨੂੰ ਸੀਟ ਦੇਵਾਂਗਾ। ਦੂਜੇ ਨੰਬਰ ਤੇ ਅਜਨਾਲੇ ਤੋਂ ਸਰਦਾਰ ਹਰਪ੍ਰਤਾਪ ਸਿੰਘ ਦੇ ਵੱਡੇ ਬ੍ਰਦਰ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਕਾਂਗਰਸ ਨੇ ਸੀਟ ਦਿੱਤੀ, ਉਸ ਤੋਂ ਬਾਅਦ ਹਰਪ੍ਰਤਾਪ ਨੂੰ ਮਿਲ ਡੈ ਪਈਆਂ, ਉਹ ਬਾਹਰ ਤੇ ਬਾਹਰ ਹੋ ਗਏ। ਉਹਨਾਂ ਨੂੰ ਦੂਜੇ ਨੰਬਰ ਤੇ ਲਿਆਂਦਾ ਸਰਦਾਰ ਮੇਜਰ ਰਾਜਵੀਰ ਸਿੰਘ ਨੂੰ, ਠੀਕ ਹੈ ਜੀ। ਮੇਜਰ ਰਾਜਵੀਰ ਸਿੰਘ ਨੂੰ ਵੀ ਛੋਟੇਪੁਰ ਹੀ ਲਿਆਉਣ ਵਾਲਾ ਇੱਧਰ, ਪਰ ਜਦੋਂ ਸੀਟ ਸੰਨੀ ਨੂੰ ਦਿੱਤੀ ਗਈ ਤੇ ਛੋਟੇਪੁਰ ਗੇਮ ਤੋਂ ਬਾਹਰ ਹੋਏ ਤੇ ਮੇਜਰ ਰਾਜਵੀਰ ਵਿਦਨ 28 ਦਿਨਾਂ ਦੇ ਵਿੱਚ ਫਿਰ ਵਾਪਸ ਹੀ ਕੈਪਟਨ ਸਾਹਿਬ ਦੀ ਹਜ਼ੂਰੀ ਵਿੱਚ ਕਾਂਗਰਸ ਚ ਵਾਪਸ ਆ ਗਏ। ਇਹ ਤੋਂ ਤੁਸੀਂ ਕਾਰਨ ਸਮਝੀ ਸਕਦੇ, ਜੇ ਤੁਸੀਂ ਸਿਆਣੇ ਜੇ ਕਿ ਛੋਟੇਪੁਰ ਦਾ ਕਿੱਥੇ ਰੋਲ ਨਾ ਧਾਲੀਵਾਲ ਨੂੰ, ਧਾਲੀਵਾਲ ਸਾਹਿਬ ਵੀ ਨੀ ਪੂਰਾ ਕਲੀਅਰ ਤੁਰਨ, ਮਤਲਬ ਪਤਾ ਤਾਂ ਸਾਰਿਆਂ ਨੂੰ ਲੱਗ ਜਾਂਦਾ। ਬਟ ਚਲੋ ਕਿਸੇ ਵੇਲੇ ਗੱਲਾਂ ਹੋ ਜਾਂਦੀਆਂ। ਹੁਣ ਆਪਾਂ ਇਹ ਗੱਲ ਕਹਿੰਦੇ ਆ ਕਿ ਹੁਣ ਇਮਾਨ ਤੇ ਗੱਲ ਟਿਕੀ ਆ ਵੀ ਲੋਕਾਂ ਦਾ ਇਮਾਨ ਕੀ ਆ,
ਬਿਲਕੁਲ ਬਿਲਕੁਲ,
ਲੋਕਾਂ ਦੀ ਸੋਚ ਕੀ ਆਉਂਦੀ ਆ, ਲੋਕ ਫਿਊਚਰ ਕੀ ਚਾਹੁੰਦੇ, ਠੀਕ ਹੈ ਜੀ। ਜੇ ਤੁਸੀਂ ਆਪਣਾ ਫਿਊਚਰ ਮਾਰਨਾ ਚਾਹੁੰਦੇ ਜੇ ਜਿੱਥੇ ਦੂਜੇ ਨਜ਼ਾਰੇ ਲੈਣੇ, ਤੁਸੀਂ ਵੀ ਕਹੋ ਜੀ ਮੈਂ ਅੱਜ ਅਕਾਲੀ ਦਲ ਚ ਸ਼ਾਮਿਲ, ਗੱਲ ਮੁੱਕੀ, ਤੁਹਾਨੂੰ ਥੋੜਾ ਕੋਈ ਪ੍ਰੋਬਲਮ
ਜੀ।
ਇਹ ਤੇ ਉਹ ਬੰਦਿਆਂ ਵਾਸਤੇ ਜਿਹੜਾ ਆਪਣੇ ਬੱਚਿਆਂ ਬਾਰੇ, ਆਪਣੇ ਭਵਿੱਖ ਬਾਰੇ, ਆਪਣੇ ਪਾਣੀ ਬਾਰੇ, ਆਪਣੇ ਧਰਮ ਬਾਰੇ, ਆਪਣਾ ਚੰਗੀ ਸੇਫਟੀ ਬਾਰੇ, ਰੋੜਾ ਬਾਰੇ ਜਾਂ ਫਸਲ ਬਾਰੇ, ਇਨ ਫਿਊਚਰ ਬਾਰੇ ਸੋਚਦਾ, ਇਹ ਉਸ ਬੰਦੇ ਦੀ ਗੱਲ ਹੈ। ਤੇ ਜਿਹੜਾ ਲਲਕਾਰੇ ਮਾਰਦਾ, ਜਿਹੜਾ ਕੁਰਸੀ ਦੇ ਬੈਠੇ ਲੋਕਾਂ ਨੂੰ ਚਿੱਤਰ ਮਾਰਦਾ, ਜਨਾਨੀਆਂ ਨੂੰ ਚਿੱਤਰ ਮਾਰਦੇ, ਉਹਨਾਂ ਦਾ ਫਿਰ ਕੰਮ ਹੀ ਕੋਈ, ਇਹ ਕੰਮ ਕਰਨ ਉਹਨਾਂ ਨੇ ਸਹੀ ਜਾਣਾ। ਜੇ ਇਸ ਚੀਜ਼ ਦਾ ਅਸੀਂ
ਬਹੁਤ ਮਿਹਰਬਾਨੀ ਸੰਧੂ ਸਾਹਿਬ, ਬਹੁਤ ਮਿਹਰਬਾਨੀ। ਸੋ ਦੋਸਤੋ ਸਾਡੇ ਨਾਲ ਜੁੜੇ ਸਨ ਅਜਨਾਲੇ ਤੋਂ ਸੰਧੂ ਸਾਹਿਬ। ਮੈਂ ਗੱਲਬਾਤ ਜਿਆਦਾ ਟਾਈਮ ਉਹਨਾਂ ਨੂੰ ਦਿੱਤਾ ਕਿਉਂਕਿ ਪਹਿਲੀ ਵਾਰ ਜੁੜੇ ਆ ਤੇ ਕਾਫੀ ਦਿਲ ਦੇ ਬਲਬਲੇ ਸਨ, ਤੇ ਕਿਉਂਕਿ ਕਈ ਵਾਰ ਅਸੀਂ ਆਪਣੀਆਂ ਗੱਲਾਂ ਹੀ ਸੁਣਾਈ ਜਾਂਦੇ ਆ, ਸਾਨੂੰ ਸੁਣਨੀਆਂ ਚਾਹੀਦੀਆਂ। ਇੱਕ ਕਾਂਗਰਸੀ ਪਰਿਵਾਰ ਤੋਂ ਬਿਲੋਂਗ ਕਰਦੇ ਜਿਵੇਂ ਔਲਖ ਸਾਹਿਬ ਨੇ ਪਹਿਲਾਂ ਦੱਸਿਆ, ਤੇ ਉਹਨਾਂ ਨੇ ਜਿਹੜੀ ਤਕਰੀਬਨ ਨਿਊਟਰਲ ਜੀਆਂ ਰਿਪੋਰਟਿੰਗ ਜਿਹੜੀ ਕੀਤੀ ਹੈ ਤੇ ਦੱਸੀ ਹੈ ਵੀ ਕੀ ਕਿਹੜੀ ਸੀਟ ਤੇ ਕੀ ਮਾਹੌਲ ਆ। ਸੋ ਦਿਲ ਦੇ ਬਲਬਲੇ ਕੱਢਣ ਲਈ ਅਸੀਂ ਉਹਨਾਂ ਨੂੰ ਖੁੱਲਾ ਟਾਈਮ ਦਿੱਤਾ ਤੇ ਉਹਨਾਂ ਨੇ ਕੱਢੇ ਵੀ। ਤੇ ਗਿਆਨ ਸਿੰਘ ਕਾਂਗ ਸਾਡੇ ਅੰਕਲ ਜੀ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਕਾਂਗ ਸਾਹਿਬ।
ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ, ਸਤਿ ਸ੍ਰੀ ਅਕਾਲ ਜੀ। ਇੱਕ ਗੱਲ ਹੈ ਬਰਾੜ ਸਾਹਿਬ, ਤੁਸੀਂ ਜਿਨ੍ਹਾਂ ਕੰਟਰੀਆਂ ਦਾ ਆਪਸ ਵਿੱਚ ਝਗੜਾ ਆ ਬਾਰਡਰਾਂ ਦਾ, ਉਹਦੇ ਇਲਾਕੇ ਤੇ ਕਦੇ ਵੀ ਪ੍ਰੋਗਰੈਸ ਨਹੀਂ ਹੁੰਦੀ। ਜਿੱਦਾਂ ਆਪਣਾ ਹਿੰਦੁਸਤਾਨ ਦਾ ਤਾਂ ਪਾਕਿਸਤਾਨ ਦਾ ਹਮੇਸ਼ਾ ਲੜਾਈ ਝਗੜਾ ਰਹਿੰਦਾ, ਛਿੱਤਰ ਵੱਜਦਾ ਰਹਿੰਦਾ। ਉਹਨਾਂ ਇਲਾਕਿਆਂ ਦੇ ਵਿੱਚ ਨਾ ਗੌਰਮੈਂਟ ਬਹੁਤਾ ਇੰਟਰਸਟ ਲੈਂਦੀ ਆ, ਉਹ ਕਹਿੰਦੀ ਪਤਾ ਨੀ ਕਿਹੜੇ ਵੇਲੇ ਤਾਰਾਂ ਭੰਨ ਕੇ ਨਾ ਇੱਧਰ ਆ ਜਾਣਾ ਜਾਂ ਅਸੀਂ ਉੱਧਰ ਜਾ ਵੜਨਾ। ਸੋ ਇਹ ਹਮੇਸ਼ਾ ਇਗਨੋਰ ਹੁੰਦੇ ਆ। ਬਾਦਲ ਦਾ ਇਲਾਕਾ ਮੈਂ ਦੇਖਿਆ ਆਪਣੀ ਮਿਲਟਰੀ ਲਾਈਫ ਦੇ ਵਿੱਚ, ਆਪਣੇ ਜਿਹੜਾ ਫਾਜ਼ਿਲਕਾ ਦੂਸਰਾ ਬਾਰਡਰ ਆ ਤੇ ਪਾਕਿਸਤਾਨ ਦਾ ਮੈਂ ਦੇਖਿਆ, ਅਫਗਾਨਿਸਤਾਨ ਔਰ ਇਰਾਨ ਦਾ ਮੈਂ ਦੇਖਿਆ, ਕੋਈ ਪਿੰਡ ਕੋਈ ਕੱਖ ਨੀ, ਇੱਕ ਬਾਰਡਰ ਇੱਕ ਪੁਲਿਸ ਲੱਗੀ, ਉਹ ਚੌਕੀ ਬਣਾਈ, ਉੱਥੇ ਥਾਣੀ ਸਾਰੇ ਲੰਘਦੇ ਆ। ਜਰਮਨ ਔਰ ਆਸਟ੍ਰੇਲੀਆ ਦਾ ਦੇਖਿਆ, ਕੋਈ ਕੁਛ ਨੀ ਆ, ਸਾਰੇ ਲੋਕ ਐਨ ਬਾਰਡਰ ਤੇ ਬੈਠੇ ਆ, ਕਿਉਂਕਿ ਸਾਡਾ ਛਿੱਤਰ ਤਾਂ ਆਪਸ ਵਿੱਚ ਹੀ ਖੜਕਦਾ ਮੁਲਕਾਂ ਦਾ, ਤੇ ਬਾਰਡਰ ਵਾਲੇ ਬੰਦਿਆਂ ਨੂੰ ਵਿਚਾਰੇ ਨੂੰ ਹਮੇਸ਼ਾ ਕਦੇ ਚੱਕ ਕੇ ਆਪਣਾ ਝੱਗਾ ਆਪਣੀ ਗੱਡੀ ਲੱਦ ਕੇ ਘਰੇ ਕਿਸੇ ਪਾਸੇ ਦੌੜੇ ਫਿਰਦੇ, ਕਦੇ ਕਿਸੇ ਪਾਸੇ ਦੌੜੇ ਫਿਰਦੇ, ਜਦ ਦੋ ਚਾਰ ਗੋਲੀਆਂ ਚੱਲਦੀਆਂ ਉਹਨਾਂ ਵਿਚਾਰਿਆਂ ਨੂੰ ਦੌੜਨਾ ਪੈਂਦਾ, ਇਸ ਕਰਕੇ ਵੀ ਤਰੱਕੀ ਨਹੀਂ ਹੁੰਦੀ ਗੀ। ਦੂਸਰੀ ਮੈਨੂੰ, ਮੈਂ ਇੱਕ ਗੱਲ ਨਾਲ ਸਹਿਮਤ ਨਹੀਂ ਹੋਇਆ, ਜਿਹੜੀ ਉਹ ਬੀਬੀ ਜੀ ਉਹਨਾਂ ਨੇ ਪੜਿਆ ਵੀ ਉਹ ਕਹਿੰਦੇ ਵੀ ਚਿੱਟਾ ਜਿਹੜਾ ਆ ਇੱਥੇ ਲੂਣ ਦੇ ਭਾਅ ਵਿਕਦਾ ਸੀ ਤੇ ਲੂਣ ਵਾਂਗੂ ਵਿਕਦਾ ਸੀ,
ਭਾਅ ਨੀ ਲੂਣ ਵਾਂਗੂ, ਲੂਣ ਵਾਂਗੂ ਵਿਕਦਾ ਸੀ,
ਲੂਣ ਵਾਂਗੂ ਵਿਕਦਾ ਸੀ, ਤੇ 100 ਰੁਪਏ ਵਾਲਾ ਬੰਦਾ ਕਿੰਨਾ ਕੁ ਚਿੱਟਾ ਖਾ ਲਊਗਾ? 100 ਰੁਪਏ ਜਿਹਨੂੰ ਦਿਹਾੜੀ ਮਿਲਦੀ ਆ,
ਜਿਹੜੀ ਲੇਬ ਉਹ ਤਾਂ ਉਹ ਦੋ ਚੀਜ਼ਾਂ ਗੱਲ ਕੱਢ ਹੋ ਗਈਆਂ ਤੁਹਾਡੇ ਕੋਲੇ, ਕਿਉਂਕਿ ਜਿਹੜਾ ਸਾਰਾ ਪਿੰਡ ਤਾਂ ਲੇਬਰ ਨੀ ਨਾ ਕਰਦਾ, ਜਿਹੜੇ ਉਹ 100 ਰੁਪਏ ਦੀ ਗੱਲ ਕੀਤੀ ਸੀ ਪਿੰਡ ਦੇ ਮਜ਼ਦੂਰਾਂ ਦੀ, ਜਿਹੜੇ ਗਰੀਬ ਮਜ਼ਦੂਰ ਆ ਲੇਬਰ ਕਰਦੇ ਆ ਉਹਨਾਂ ਨੂੰ ਇਹ ਹਾਲਾਤ ਆ, ਪਰ ਜਿਹੜਾ ਚਿੱਟਾ ਉਹ ਤਾਂ ਹਮੇਸ਼ਾ ਮੋਟੇ ਘਰਾਂ ਦੇ ਤੇ ਜ਼ਿਮੀਦਾਰਾਂ ਦੇ ਮੁੰਡਿਆਂ ਨੂੰ ਨੇ ਖਾ ਰਹੇ ਆ ਨਾ ਜੀ, ਉਹ ਤਾਂ ਖਾਨਦਾਨੀ ਲੋਕ ਆਏ ਆ ਉਸਦੀ ਮਾਰ ਚ ਤਾਂ।
ਚਲੋ ਠੀਕ ਹੈ ਜੀ, ਪਰ ਮੈਂ ਇੱਕ ਮੇਰੇ ਆਪਣਾ ਪਰਸਨਲ ਅਸੂਲ ਆ ਵੀ ਕੋਈ ਕਿਸੇ ਦੇ ਮੂੰਹ ਚ ਨਹੀਂ ਪਾਉਂਦਾ, ਅਸੀਂ ਆਪ ਪਾਉਂਦੇ ਆ, ਕਿਸੇ ਹਾਲਾਤ ਦੇ ਮੁਤਾਬਕ ਪਾਉਂਦੇ ਆ ਜਾਂ ਕੁਛ ਵੀ ਪਾਉਂਦੇ। ਮੈਂ ਆ ਸਪੋਜ਼ ਇੱਕ ਮਿਸਾਲ ਦਿੰਦਾ ਵੀ ਮੈਂ ਸ਼ਰਾਬ ਨਹੀਂ ਪੀਂਦਾ, ਮੇਰੇ ਕੋਲ ਭਾਵੇਂ 50 ਬੰਦੇ ਪੀ ਜਾਣ, ਮਤਲਬ ਇਹ ਆ ਵੀ ਜੇ ਤੁਹਾਡਾ ਮਨ ਨਹੀਂ ਕਰਦਾ ਤੇ ਸਾਡੇ ਕੋਲ ਭਾਵੇਂ ਚਿੱਟਾ ਛੱਡ ਕੇ ਜੋ ਮਰਜ਼ੀ ਪਿਆ ਰਹੇ।
ਬਾਕੀ ਬਹੁਤ ਸਾਰੇ ਹੋਰ ਵੀ ਪਹਿਲੂ ਹੁੰਦੇ ਆ ਵਿਚਾਰਨ ਵਾਲੇ, ਤੇ ਇਸ ਚੀਜ਼ਾਂ ਦਾ ਤੇ ਆਪਾਂ ਕਿਸੇ ਦਿਨ ਨਸ਼ੇ ਦੇ ਉੱਤੇ ਜ਼ਰੂਰ ਕਿਸੇ ਦਿਨ ਪ੍ਰੋਗਰਾਮ ਕਰਾਂਗੇ। ਸੋ ਬਹੁਤ ਮਿਹਰਬਾਨੀ।
ਹਾਂਜੀ, ਬਾਕੀ ਇਹ ਆ ਭਾਈ ਆ ਮੈਨੀਫੈਸਟੋ ਆ ਰਿਹਾ, ਮੈਂ ਅਸੀਂ ਆਹ ਕਰ ਦੇਵਾਂਗੇ, ਅਸੀਂ ਆਹ ਕਰ ਦੇਵਾਂਗੇ, ਅਸੀਂ ਆਹ ਕਰ ਦੇ, ਕਿਸੇ ਨੇ ਕੱਖ ਨੀ ਕਰਨਾ। ਜਿੱਦਣ ਮਿਨਿਸਟਰੀ ਬਣ ਗਈ ਦੂਜੇ ਦਿਨ ਪਤਾ ਲੱਗ ਜਾਣਾ ਤੁਹਾਨੂੰ, ਭਾਵੇਂ ਕਿਸੇ ਦੀ ਬਣ ਜਾ।
ਜੀ 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 ਜੀ,
ਗੱਲਾਂ ਸਾਰਿਆਂ ਨੂੰ ਕਰਨੀਆਂ, ਸਾਰਿਆਂ ਨੂੰ ਮੁੰਡੇ ਦੇਈ ਜਾਂਦੇ ਆ, ਕੋਈ ਲੈ ਲਓ ਕੋਈ
ਪਤਾ ਪਤਾ ਹੀ ਆ ਜੀ। ਕੋਈ ਮਰਜ਼ੀ ਸਰਕਾਰ ਆਵੇ, ਪੰਜਾਬ ਦੇ ਖਾਲੀ ਖਜ਼ਾਨੇ ਹੋਣ ਕਾਰਨ ਜਿਹੜਾ ਚੇਂਜ ਆ ਉਹ ਐਡੀ ਤੇਜ਼ੀ ਨਾਲ ਨਹੀਂ ਆ ਸਕਦੀ, ਚੇਂਜ ਲਈ ਬਹੁਤ ਟਾਈਮ ਲੱਗੂਗਾ। ਇਹ ਤਰੀਕ ਤੁਹਾਨੂੰ ਦਿਮਾਗ ਚ ਰੱਖਣੀ ਚਾਹੀਦੀ ਆ ਜੇ ਅਸੀਂ।
ਜੀ ਜੀ, ਇੱਕ ਰਾਤ ਦੇ ਵਿੱਚ ਨਸ਼ਾ ਬੰਦ ਨਹੀਂ ਹੋਣਾ, ਜਾਂ 15 ਦਿਨਾਂ ਜਾਂ ਮਹੀਨੇ ਜਾਂ ਸਾਲ ਚ ਨਹੀਂ ਬੰਦ ਹੋਣਾ।
ਜੀ
ਅੱਗੇ ਜੱਟ ਘਰਾਂ ਚ ਕੱਢਦੇ ਹੋਣਗੇ। ਚੰਗਾ ਜੀ, ਓਕੇ ਜੀ, ਸਤਿ ਸ੍ਰੀ ਅਕਾਲ ਜੀ।
ਓਕੇ, ਸਤਿ ਸ੍ਰੀ ਅਕਾਲ। ਸੋ ਕੰਗ ਸਾਹਿਬ ਜੁੜੇ ਹੋਏ ਸਨ ਸਾਡੇ ਨਾਲ ਤੇ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ, ਤੇ ਅੱਗੇ ਸਾਡੇ ਨਾਲ ਕਾਲਰ ਜੁੜ ਚੁੱਕ ਗਿਆ 3132 ਨੰਬਰ 3132 ਤੋਂ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਬਾਈ ਜੀ।
ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਹੋ?
ਰਾਜਾ ਧਾਰੀਵਾਲ ਬੋਲਦੇ ਮਲੂਰੇ ਤੋਂ ਜੀ।
ਅੱਜ ਦਾ ਵਾਹ ਜੀ ਵਾਹ ਵਾਹ ਰਾਜੇ ਬਾਈ, ਬਹੁਤ ਟਾਈਮ ਲਾਤਾ ਫੋਨ ਕਰਨ ਤੇ, 6-7 ਮਹੀਨੇ ਲਾਤੇ। 6-7 ਮਹੀਨੇ
ਤੇ ਕੀ ਹੈ ਬਾਈ, ਉਹ ਫਿਰ ਆਏ ਵੀ ਮਗਣੀ ਇੰਨੇ ਹੋ ਜਾਈਦਾ ਪ੍ਰੋਗਰਾਮ ਸੁਣ ਜੀ, ਭੁੱਲ ਜਾਈਦਾ ਕਾਲ ਕਰਨੀ।
ਅੱਛਾ ਅੱਛਾ, ਸੋ ਮੈਂ ਦੱਸਦਾ ਸਾਡੇ ਸਰੋਤਿਆਂ ਨੂੰ ਵੀ ਰਾਜਾ ਧਾਰੀਵਾਲ ਜੀ ਬ੍ਰਿਸਬਨ ਦੇ ਵਿੱਚ ਸੀਗੇ ਹੁਣ ਤੱਕ, ਤੇ ਉਹ ਅੱਜ ਕੱਲ ਮੂਵ ਹੋ ਕੇ ਮਜ਼ਦੂਰੇ ਖੇਤੀਬਾੜੀ ਕਰਨ ਲੱਗ ਗਏ ਆ। ਆਪਾਂ ਹੁਣ ਥੋੜੀ ਜਿਹੀ ਚੇਂਜ ਕਰਦੇ ਆ ਗੱਲਬਾਤ ਨੂੰ, ਤੇ 5 ਮਿੰਟ ਬਾਈ ਰਾਜਾ ਧਾਰੀਵਾਲ ਨੂੰ ਦਿੰਨੇ ਆ। ਤੁਸੀਂ ਰਾਜੇ ਬਾਈ, ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਬ੍ਰਿਸਬਨ ਸਿੱਧੇ ਆਸਟ੍ਰੇਲੀਆ ਚ ਬ੍ਰਿਸਬਨ ਆਏ ਸੀ?
ਹਾਂਜੀ, ਸਿੱਧਾ ਬ੍ਰਿਸਬਨ ਆਇਆ ਸੀ। ਹਾਂਜੀ,
ਕਿਹੜੇ ਸੰਚ?
2008 ਜੀ, ਅਪ੍ਰੈਲ 2008 ਚ।
2008 ਚ ਤੇ ਕਿਹੜੇ ਕਿਹੜੇ ਪਾਪੜ ਵੇਲੇ ਬ੍ਰਿਸਬਨ ਚ ਜਾਣੀ ਕਿ ਕੰਮ ਕੀ ਕੀਤੇ?
ਪਹਿਲਾਂ 6 ਕੁ ਮਹੀਨੇ ਕਪੂਰਥਲੇ ਚ ਸਟ੍ਰਾਬੇਰੀ ਤੋੜੀ ਸੀਗੀ ਜੀ, ਤੇ ਫਿਰ ਟੈਕਸੀ ਚਲਾਈ ਹੈ ਜੀ। ਉਸ ਤੋਂ ਬਾਅਦ 4 ਸਾਲ ਉਧਰ ਕੰਟਰੀ ਸਾਈਡ ਚਿੰਚਲੇ ਉੱਥੇ ਕਲੀਨਿੰਗ ਕੀਤੀ ਹੈ ਜੀ।
ਅੱਛਾ ਜੀ, ਤੇ ਅਖੀਰ ਸਿੱਧਾ ਹੀ ਯੂ ਟਰਨ ਨੇ ਖੇਤੀ ਵਾਲੇ ਪਾਸੇ ਕਿਵੇਂ?
ਦੇਖੋ ਰੁਝਾਨ ਸੀਗਾ ਜੀ, ਤੇ ਜਿਹੜੀ ਸਾਰੀ ਆ ਉਹਦੀ ਆ ਗਈ, ਤੁਹਾਨੂੰ ਜਾਂਦਾ ਉਹਦਾ ਸ਼ੇਰ ਆ ਜੀ, ਦੇਖਿਆ ਪਿੰਡ ਆਸਟ੍ਰੇਲੀਆ।
ਅੱਛਾ,
ਤੁਸੀਂ ਦਿਖਾਇਆ ਸਾਰਾ ਏਰੀਆ ਹੈ ਕਿ ਨਾ, ਉਸ ਤੋਂ ਮਤਲਬ ਮਨ ਬਣ ਗਿਆ ਵੀ ਹੁਣ ਖੇਤੀ ਕਰਨੀ ਆ। ਚਲੋ ਆਪੇ ਪਰਮਾਤਮਾ ਨੇ ਗਾਂਧੀ ਕੜੀਆਂ ਜੋੜੀ ਗਈ।
ਜੀ 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 ਜੀ। ਸੋ ਮੇਰਾ ਇੱਥੇ ਤੁਹਾਨੂੰ ਜਿਹੜੀ ਰਿਕੁਐਸਟ ਕਰਨ ਦੀ ਬੇਨਤੀ ਕਰਨ ਦਾ ਇਹੀ ਕਾਰਨ ਸੀ ਵੀ ਸਾਡੇ ਬਹੁਤ ਸਾਰੇ ਸਰੋਤੇ ਨਾ ਸਾਡੀਆਂ ਗੱਲਾਂ ਸੁਣਦੇ ਆ, ਰੇਡੀਓ ਤੇ ਸੁਣਦੇ ਆ, ਪਿੰਡ ਆਸਟ੍ਰੇਲੀਆ ਦੇਖਦੇ ਆ, ਪਰ ਜਿਹੜਾ ਕਹਿੰਦੇ ਨਾ ਸਟੈਪ ਕੋਈ ਕੋਈ ਬੰਦਾ ਹੀ ਲੈ ਸਕਦਾ, ਵੱਡਾ ਸਟੈਪ ਹੁੰਦਾ ਇਹ ਜ਼ਿੰਦਗੀ ਨੂੰ ਜਦੋਂ ਇੱਕਦਮ ਤੁਸੀਂ ਬਦਲਣਾ, ਇੱਕ ਥਾਂ ਦੇ ਉੱਤੇ ਬੈਠ ਗਏ ਤੁਹਾਨੂੰ ਲੱਗਦਾ ਰੋਜੀ ਰੋਟੀ ਰੁੜ ਰਹੀ ਆ, ਚੱਲ ਠੀਕ ਆ, ਵੱਡੀ ਤਬਦੀਲੀ ਪਹਿਲਾਂ ਇੱਕ ਇੰਡੀਆ ਤੁਸੀਂ ਲਿਆਂਦੀ ਹੁੰਦੀ ਆ ਤੇ ਦੂਜੀ ਵਾਰ ਸਾਨੂੰ ਤਬਦੀਲੀ ਲਿਆਉਣੀ ਔਖੀ ਲੱਗਦੀ ਆ, ਤੁਸੀਂ ਕਾਫੀ ਵੱਡਾ ਸਟੈਪ ਪੱਟਿਆ। ਹੁਣ ਤੁਸੀਂ ਅੱਜ ਕੱਲ ਮਜ਼ਦੂਰੇ ਚ ਕੀ ਕਿਵੇਂ ਤੇ ਕਿੰਨੇ ਖੇਤੀ ਕਰ ਰਹੇ ਹੋ?
ਪਾਪਾ ਜੀ 50 ਏਕੜ ਦਾ ਬਲਾਕ ਲਿਆ ਸੀਗਾ ਵਾਈਨ ਗ੍ਰੇਸ ਦਾ।
ਅੱਛਾ ਜੀ,
ਬੜੀ ਵਧੀਆ ਲਾਈਫ ਚੱਲ ਰਹੀ ਹੈ ਜੀ ਭਰਾਵਾਂ ਦੇ ਸਿਰ ਤੇ, ਹੈ ਕਿ ਨਾ ਬਾਈ? ਇੱਥੇ ਗਰੇਵਾਲ ਬ੍ਰਦਰ ਆ, ਇੱਕ ਮੁੰਡਾ ਸਤਵੀਰ ਲੱਖੇ ਤੋਂ ਆ ਜੀ, ਬਾਈ ਜਸਪਾਲ ਭਾਜੀ ਆ, ਇੱਕ ਦੋ ਗੋਰੇ ਫਰੈਂਡ ਆਏ, ਰਲ ਮਿਲ ਕੇ ਪੁੱਛ ਦੱਸ ਕੇ ਕੰਮ ਚੱਲੀ ਜਾਂਦਾ ਤੇ ਬਹੁਤ ਵਧੀਆ ਜੀ, ਬਹੁਤ ਸੋਹਣਾ ਕੰਮ ਆ ਜੀ।
ਵਾਹ, ਤੇ ਜਿਹੜੀ ਤੁਸੀਂ ਹੁਣ ਐ ਲੱਗ ਰਿਹਾ ਵੀ ਜਿਹੜੇ ਸ਼ੁਰੂ ਦੇ ਸਾਲ ਆ ਵੀ ਜੇ ਉਹ ਪਹਿਲੇ ਇੱਥੇ ਆ ਜਾਂਦੇ ਜਿਆਦਾ ਚੰਗਾ ਰਹਿੰਦੇ?
ਹਾਂਜੀ ਹਾਂਜੀ, ਬਹੁਤ ਆਨੰਦ ਹੋਣਾ ਸੀਗਾ ਜੀ, ਹੁਣ ਨੂੰ ਜਮਾ ਸੈੱਟ ਹੋਣਾ ਸੀਗਾ ਕੰਮ, ਹੈ ਕਿ ਨਾ?
ਜੀ 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 ਜੀ। ਸੋ ਜਿਹੜਾ 50 ਕਿੱਲੇ ਅੰਗੂਰਾਂ ਦੀ ਖੇਤੀ ਚ ਆ, ਤੁਸੀਂ ਕਿੰਨੇ ਬੰਦੇ ਕੰਮ ਕਰ ਰਹੇ ਹੋ?
ਮੈਂ ਇਕੱਲਾ ਹੀ ਕਰਦਾ ਜੀ, ਜੇ ਲੋੜ ਪੈਂਦੀ ਆ ਤਾਂ ਇੱਕ ਅੱਧਾ ਬੰਦਾ ਪਾ ਲਈਦਾ।
ਅੱਛਾ, ਨਹੀਂ ਸਰ ਜਾਂਦਾ ਕੋਈ ਏਡੀ ਗੱਲ ਨੀ ਹੈਗੀ।
ਹਾਂਜੀ, ਬੜਾ ਵਧੀਆ ਸਰ ਜਾਂਦਾ ਜੀ, ਸਾਰਾ ਮਸ਼ੀਨੀ ਕੰਮ ਆ, ਹੈ ਕਿ ਨਾ?
ਓਕੇ, ਸੋ ਸੋ ਸਾਡੇ ਜਿਹੜੇ ਸਰੋਤੇ ਸਿਡਨੀ ਵਰਗੇ ਵੱਡੇ ਸ਼ਹਿਰਾਂ ਚ, ਬ੍ਰਿਸਬਨ ਵਰਗੇ ਛੱਡੇ ਸ਼ਹਿਰਾਂ ਚ ਰਹਿ ਰਹੇ ਆ, ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਕੀ ਉਹ ਜਿਵੇਂ ਹੁਣ ਰਿਵਰਲੈਂਡ ਚ ਆਉਂਦੇ ਬਹੁਤ ਆ, ਪੁੱਛਣ ਆਉਂਦੇ ਆ ਖੇਤੀਬਾੜੀ ਦਾ, ਪਰ ਜਿਹੀਆਂ ਨੀ ਕਰ ਪਾਉਂਦੇ, ਕੀ ਤੁਸੀਂ ਰਾਏ ਦੇਵੋਗੇ ਆਪਦੇ ਬੰਨਿਓ?
ਦੇਖੋ ਕੰਮ ਨੀ ਮਾੜਾ ਜੀ, ਕੰਮ ਬਹੁਤ ਵਧੀਆ, ਤੁਹਾਡੇ ਕੋਲ ਖੁੱਲਾ ਟਾਈਮ ਆ ਯਾਰਾਂ ਮਿੱਤਰਾਂ ਲਈ, ਹੈ ਕਿ ਨਾ, ਪਰਿਵਾਰ ਲਈ, ਤੇ ਵਧੀਆ ਤੁਸੀਂ ਕੁਦਰਤ ਨਾਲ ਜੁੜੇ ਹੋਏ ਹੋ, ਸੋਹਣੀ ਲਾਈਫ ਆ, ਜੇ ਤੁਹਾਡਾ ਮਨ ਹੈਗਾ ਕੰਮ ਕਰਨ ਦਾ ਤੇ ਕਰ ਲੈਣਾ ਚਾਹੀਦਾ, ਹੋਰ ਕੰਮਾਂ ਨਾਲੋਂ ਵਧੀਆ ਜੀ, ਸਟ੍ਰੈਸ ਘੱਟ ਆ, ਕੋਈ ਸਿਰਦਰਦੀ ਨੀ ਹੈਗੀ।
ਜੀ ਜੀ ਜੀ। ਸੋ ਤੁਸੀਂ ਜਦੋਂ ਖੇਤ ਲਿਆ 50 ਕਿੱਲੇ, ਘਰ ਬਾਰ ਤੇ ਮਸ਼ੀਨਰੀ ਵਿੱਚ ਮਿਲ ਗਈ ਸੀ?
ਨਹੀਂ ਬਾਈ ਜੀ, ਕੱਲਾ ਬਲਾਕ ਸੀਗਾ ਤੇ ਘਰ ਵੀ ਹੈ ਨੀ ਉਹਦੇ ਵਿੱਚ, ਮਸ਼ੀਨਰੀ ਵੀ ਬਾਅਦ ਦੇ ਵਿੱਚ ਲਈ ਆ।
ਅੱਛਾ ਜੀ, ਚਲੋ ਤੁਹਾਨੂੰ ਬਲਾਕ ਪੜਤੇ ਚ ਮਿਲ ਗਿਆ।
ਹਾਂਜੀ, ਬਲਾਕ ਚਲੋ ਭਾਣਾ ਮਿਲ ਗਿਆ, ਨੇੜੇ ਮਿਲ ਗਿਆ, ਹੈ ਕਿ ਨਾ, ਇਹ ਬੜੀ ਵੱਡੀ ਗੱਲ ਹੁੰਦੀ ਹੈ ਜੀ, ਕੋਈ ਟਿਕਾਣਾ ਬਣਨਾ ਤੁਹਾਡਾ, ਵਧੀਆ ਟਿਕਾਣਾ ਬਣਨਾ।
ਜੀ ਜੀ ਜੀ, ਕਿਉਂਕਿ ਕਈ ਹੈ ਜੀ, ਬਹੁਤ ਪੈਕੇਜ ਪੂਰੇ ਦੇ ਪੂਰੇ ਮਿਲ ਜਾਂਦੇ ਨਾ, ਤਾਂ ਵੀ ਹੁੰਦਾ। ਸੋ ਬਹੁਤ ਵਧੀਆ ਪਰਮਜੀਤ, ਕਈ ਵਾਰੀ ਗੱਲਾਂ ਜਿਹੜੇ ਆਪਣੇ ਲੋਕ, ਆਪਣੇ ਰਾਜੇ ਬਾਈ ਜਿਹੜੇ ਲੋਕ ਨਾ ਗੱਲਾਂ ਸੁਣੀਆਂ ਸੁਣਾਈਆਂ ਹੋਰ ਹੁੰਦੀਆਂ, ਪਰ ਜਿਹੜੇ ਬੰਦੇ ਨੇ ਭੋਗੀ ਆ, ਹੰਡਾਈ ਆ, ਉਹਦੀ ਆਵਾਜ਼ ਜਵਾਨ ਤੋਂ ਸੁਣਦੇ ਨਾ, ਤਾਂ ਫੇਰ ਲੋਕਾਂ ਤੇ ਅਸਰ ਹੋਰ ਵੱਧ ਪੈਂਦਾ ਵੀ ਹਾਂ ਕੋਈ ਗਲਤ ਸਟੈਪ ਨੀ ਹੈ ਜੇ ਤੁਸੀਂ ਖੇਤੀ ਵਾਲੇ ਪਾਸੇ ਆਉਣਾ ਤਾਂ।
ਹਾਂਜੀ, ਬੰਦੇ ਆਉਂਦੇ ਬਹੁਤ ਆ ਜੀ, ਛੁੱਟੀ ਵਾਲੇ ਦਿਨ ਆ ਕੇ ਫਾਰਮ ਦੇਖ ਕੇ ਮੁੜ ਜਾਂਦੇ ਆ, ਤੇ ਫੇਰ ਕੋਈ ਅੱਗੇ ਨਹੀਂ ਸਟੈਪ ਚੱਕਦੇ ਹੈਗੇ। ਹਾਂਜੀ,
ਚੱਲ
ਕੋਈ
ਨੀ, ਤੁਸੀਂ ਲੱਭੋ ਫਾਰਮ ਕੋਈ ਵਧੀਆ ਜਾ, ਤੇ ਫਿਰ ਅਸੀਂ ਡੰਡਾ ਡੇਰਾ ਚੱਕ ਕੇ ਆਉਣੇ ਆ। ਮਜ਼ਦੂਰੇ ਗਰੇਵਾਲ ਬਾਈ ਰੋਜ਼ ਸੁਨੇਹਾ ਲਾਉਂਦੇ ਆਉਂਦੇ, ਬਾਈ ਤੂੰ ਇੱਥੇ ਆ ਜਾ ਸਾਡੇ ਪਿੰਡ, ਤੇ ਚਲੋ ਕੋਈ ਨੀ, ਆਪਾਂ ਉੱਥੇ ਜਾ ਬਣਾ ਕੇ ਆਪਾਂ ਨੂੰ ਕੀ ਆ। ਤੁਸੀਂ ਮੈਨੂੰ ਮਜ਼ਦੂਰਾ ਸ਼ਹਿਰ ਮੈਨੂੰ ਬਹੁਤ ਵਧੀਆ ਲੱਗਦਾ।
ਨਹੀਂ ਵਧੀਆ ਜੀ, ਸਾਰੀ ਕਮਿਊਨਿਟੀ ਬਹੁਤ ਹੈਲਪਫੁਲ ਆ, ਹੈ ਕਿ ਨਾ, ਵਧੀਆ ਲੋਕ ਰਹਿੰਦੇ ਨੇ
ਜੀ ਜੀ,
ਨਵੇਂ ਬੰਦੇ ਦੀ ਬਹੁਤ ਦਿਲੋਂ ਮਦਦ ਕਰਦੇ ਆ ਜੀ,
ਤੇ ਗੁਰੂ ਘਰ ਨਵਾਂ ਆ ਰਿਹਾ ਇੱਥੇ ਛੇਤੀ।
ਹਾਂਜੀ, ਬਾਕੀ ਅੰਤ ਦੇ ਵਿੱਚ ਫੇਰ ਤੁਹਾਡਾ ਤੇ ਸਾਰੀ ਤੁਹਾਡੀ ਪਿੰਡ ਆਸਟ੍ਰੇਲੀਆ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹਨੇ ਮੇਰੇ ਵਰਗੇ ਭਟਕੇ ਹੋਏ ਬੰਦੇ ਨੂੰ ਇੱਕ ਰਾਹ ਦਿਖਾਤਾ।
ਨਹੀਂ ਨਹੀਂ, ਇਹ ਤਾਂ ਤੁਹਾਡੇ, ਤੁਸੀਂ ਹੀਆਂ ਕਰਿਆ, ਸਭ ਤੋਂ ਵੱਡੀ ਗੱਲ ਹੈ ਤੁਹਾਡਾ ਹੀਆਂ ਕਰਿਆ, ਤੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜੇ ਇੱਕ ਬੰਦਾ ਵੀ ਉਹਦਾ ਫਾਇਦਾ ਲੈ ਲਿਆ, ਤਾਂ ਸਾਨੂੰ ਲੱਗਦਾ ਸਾਡਾ ਪ੍ਰੋਗਰਾਮ ਜਾਂ ਸਾਡਾ ਕੰਮ ਕੀਤਾ ਸਫਲ ਹੋ ਗਿਆ। ਸੋ ਬਹੁਤ ਮਿਹਰਬਾਨੀ ਰਾਜੇ ਬਾਈ।
ਓਕੇ ਬਾਈ ਜੀ, ਥੈਂਕ ਯੂ,
ਬਹੁਤ ਮਿਹਰਬਾਨੀ। ਸੋ ਦੋਸਤੋ, ਪ੍ਰੋਗਰਾਮ ਤੋਂ ਆਪਾਂ ਲੀਹ ਤੋਂ ਹਟ ਕੇ ਗਏ ਸੀ ਕਿਉਂਕਿ ਰਾਜੇ ਬਾਈ ਨਾਲ ਬਹੁਤ ਚਿਰਾਂ ਤੋਂ ਮੈਂ ਕੋਸ਼ਿਸ਼ ਸੀ ਗੱਲ ਕਰਾਂ। ਇਹ ਇੱਕ ਅਸੀਂ ਰੋਜ਼ ਪ੍ਰੋਗਰਾਮ ਰੇਡੀਓ ਦੇ ਸੁਣਦੇ ਹੋਏ ਨੇ, ਇਹਨਾਂ ਨੇ ਇੱਕ ਆਪਣਾ ਨਵਾਂ ਫਾਰਮ ਲੈ ਲਿਆ ਸੀਗਾ ਮਲਦੂਰੇ ਦੇ ਵਿੱਚ ਤੇ ਉਹਦੇ ਤੋਂ ਖੁਸ਼ ਆ, ਮੈਨੂੰ ਵੀ ਖੁਸ਼ੀ ਹੋਈ ਹੈ ਜਾਣ ਕੇ। ਸੋ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ। ਹੈਲੋ ਹੈਲੋ
ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਫਤਿਹ ਸਾਹਿਬ ਜੀ, ਕੌਣ ਬੋਲ ਰਹੇ ਹੋ?
ਮੈਂ ਜਗਵੀਰ ਸਿੰਘ ਬੋਲਦਾ ਜੀ, ਸਿਡਨੀ ਤੋਂ ਜੀ।
ਹਾਂਜੀ ਜਗਵੀਰ ਬਾਈ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਮੈਂ ਕਹਿਣਾ ਚਾਹੁੰਦਾ ਸੀਗਾ ਜੀ, ਜਿਹੜਾ ਉਹਨਾਂ ਨੇ ਉੱਥੇ ਦੀ ਰਿਪੋਰਟਿੰਗ ਕੀਤੀ ਉਹ ਬਹੁਤ ਵਧੀਆ ਰਿਪੋਰਟਿੰਗ ਕੀਤੀ ਹੈ, ਤਾਂ ਜਿਹੜੇ ਆਪਣੇ ਲੋਕ ਜਾ ਕੇ ਗੁਰਦੁਆਰਿਆਂ ਚ ਵੱਡੀ ਵੱਡੀ ਗੋਲਕਾਂ ਚ ਪੈਸੇ ਪਾ ਦਿੰਦੇ ਆ, ਉਹਦੇ ਨਾਲ ਕਿਉਂ ਨੀ ਉਹ ਏਦਾਂ ਦੇ ਏਰੀਏ ਚ ਜਾ ਕੇ ਪਾਣੀ ਦੀ ਵਿਵਸਥਾ ਤੇ ਆ ਜਿਹੜੇ ਨੋਰਮਲ ਕੰਮ ਹੈ ਇਹ ਜ਼ਰੂਰ ਕਰਨ। ਤੇ ਮੈਂ ਤੁਹਾਡੇ ਅੱਗੇ ਰਿਕੁਐਸਟ ਕਰੂੰਗਾ ਕਿ ਏਦਾਂ ਦੇ ਐਡਰੈਸ ਪਲੀਜ਼ ਤੁਸੀਂ ਵਟਸਐਪ ਤੇ ਜਿੱਥੇ ਵੀ ਤੁਸੀਂ ਸ਼ੇਅਰ ਕਰਦੇ ਕਰਨ, ਮੇਰੇ ਜਿਹੜੇ ਜੇ ਵਰਗੇ ਲੋਕ ਜਿਹੜੇ ਸਿਡਨੀ ਤੋਂ ਜਾਂਦੇ ਆ ਉੱਥੇ ਪੈਸੇ ਖਰਚਣ ਲਈ ਕਿ ਕੁਛ ਚੰਗਾ ਕਰਕੇ ਆਈਏ ਆਪਣੀ ਕਮਿਊਨਿਟੀ ਵਾਸਤੇ, ਤੇ ਅਸੀਂ ਉੱਥੇ ਕੁਛ ਕਰ ਸਕੀਏ, ਨਹੀਂ ਉੱਥੇ ਕਰ ਸਕਦੇ ਤੇ ਘੱਟੋ ਘੱਟ ਜਾ ਕੇ ਕੁਛ ਦੇਖ ਤਾਂ ਸਕੀਏ ਵੀ ਸਾਡੇ ਉੱਥੇ ਪੰਜਾਬ ਚ ਹੋ ਕੀ ਰਿਹਾ।
ਜੇ ਜਗਵੀਰ ਦੇਖਿਆ ਜਾਵੇ ਬਾਈ, ਆਪਾਂ ਤੇ ਜੇ ਮੰਨ ਲਓ ਇੱਕ ਪੰਡ ਦੇ ਵਿੱਚ ਤੁਹਾਨੂੰ ਆਟੋਮੈਟਿਕ ਨਲਕਾ ਨਾ ਲਾਓ, ਬੰਬੀ ਲਾਓ, ਜੇ ਆਟੋਮੈਟਿਕ ਬੰਬੀ ਵੀ ਲਾ ਕੇ ਦੇਣੀ ਆ ਪੈ ਜਾਣ, ਤਾਂ ਇੱਕ ਬੰਬੀ ਦਾ ਖਰਚਾ ਮੇਰੇ ਹਿਸਾਬ ਨਾਲ 20,000 ਰੁਪਈਏ ਤੋਂ ਵੱਧ ਹੈ ਨੀ, $400-500 ਤੋਂ ਵੱਧ ਦਾ ਖਰਚਾ ਨੀ ਹੈਗਾ। ਤੇ ਜੇ ਇੱਕ ਪਿੰਡ ਦੀਆਂ ਦੋ
ਤਿੰਨ
ਚਾਰ ਬੰਬੀਆਂ ਲੱਗ ਜਾਣ ਤਾਂ ਕੋਈ ਚੀਜ਼ ਨੀ ਹੈ ਸਾਡੇ ਲਈ, ਤੇ ਉੱਥੇ ਸਰਕਾਰਾਂ ਦੇ ਮੂੰਹ ਤੇ ਉਹ ਚਪੇੜ ਵੀ ਆ, ਤੇ ਉੱਥੋਂ ਦੇ ਲੋਕਾਂ ਨੇ ਇੱਕ ਪਾਣੀ ਤਾਂ ਮੁਹੱਈਆ ਹੋਊਗਾ ਨਾ।
ਹਾਂਜੀ, ਤੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਬੰਦੇ ਧਰਮ ਦਾ ਹੋਕਾ ਦਿੰਦੇ ਫਿਰਦੇ ਆ ਵੱਡੇ ਵੱਡੇ ਧਰਮਾਂ ਦਾ, ਤੇ ਆਪਣਾ ਤਾਂ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਇਹੀ ਹੈ ਕਿ ਗਰੀਬ ਦਾ ਮੂੰਹ ਜਿਹੜਾ ਉਹ ਗੁਰੂ ਦੀ ਗੋਲਕ ਹੈ, ਤੇ ਤੁਸੀਂ ਹੋਰ ਕੰਮ ਨਾ ਕਰੋ। ਇਹ ਤਾਂ ਕੱਲਾ ਬੰਦਾ ਮੇਰੇ ਵਰਗਾ ਇੱਕ ਨਿਮਾਣਾ ਬੰਦਾ ਜਿਹੜਾ ਇੱਥੇ ਦਿਹਾੜੀ ਕਰ ਰਿਹਾ ਉਹ ਵੀ ਅਫੋਰਡ ਕਰ ਸਕਦਾ ਹੈ ਨਾ, ਜਾ ਕੇ ਏਦਾਂ ਦੇ ਚੀਜ਼ਾਂ ਚੂਪ ਕਰਕੇ ਏਦਾਂ ਦੇ ਕੰਮ ਕਰੋ। ਤੁਹਾਡੀ ਕੱਲ ਨੂੰ ਜੇ ਤੁਸੀਂ ਉਹਨਾਂ ਲੋਕਾਂ ਕੋਲੋਂ ਕੁਛ ਆਸ ਰੱਖੋਗੇ ਨਾ ਕਿ ਤੁਸੀਂ ਇਹ ਕੰਮ ਕਰਨਾ ਹੈ ਜਾਂ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ, ਉਹ ਤੁਹਾਡੀ ਗੱਲ ਮੰਨੂਗੇ ਵੀ, ਕਿਉਂਕਿ ਤੁਸੀਂ ਉਹਨਾਂ ਦੇ ਸੁੱਖ ਦੁੱਖ ਵਿੱਚ ਖੜੇ ਆ। ਠੀਕ ਹੈ
ਜੀ।
ਤੇ ਦੂਜੀ ਗੱਲ, ਮੈਂ ਹੁਣ ਪ੍ਰੋਗਰਾਮ ਸੁਣਦੇ ਹੋਏ ਮੈਂ ਅੰਕਲ ਗਿਆਨ ਸਿੰਘ ਜੀ ਦੀ ਗੱਲ ਸੁਣ ਰਿਹਾ ਸੀਗਾ ਕਿ ਕੋਈ ਕਿਸੇ ਦੇ ਮੂੰਹ ਚ ਚਿੱਟਾ ਨੀ ਪਾਉਂਦਾ। ਮੈਂ ਬੜਾ ਬਹੁਤ ਹੱਦ ਤੱਕ ਉਹਨਾਂ ਦੀ ਗੱਲ ਨਾਲ ਸਹਿਮਤ ਹੈ, ਕਿਉਂਕਿ ਮੈਂ ਬੜੀ ਨੇੜੇ ਤੇ ਚੀਜ਼ਾਂ ਦੇਖੀਆਂ। ਪਰ ਮੈਂ ਇੱਕ ਗੱਲ ਦੱਸ ਦਿੰਦਾ ਜੀ, ਜੇ ਹੁਣ ਸਾਡੇ ਪਿੰਡ ਵਿੱਚ ਕੋਈ ਪਹਿਲਾਂ ਸ਼ਰਾਬ ਦੀ ਦੁਕਾਨ ਨਹੀਂ ਸੀਗੀ, ਮੈਂ ਆਪਣੇ ਬਾਰੇ ਥੋੜਾ ਚਾਨਣਾ ਪਾ ਦੇਣਾ, ਮੈਂ ਹਰਿਆਣੇ ਤੋਂ ਬਿਲੋਂਗ ਕਰਦਾ। ਵੈਸੇ ਮੇਰੇ ਮਿੱਤਰ ਮੈਨੂੰ ਕਹਿੰਦੇ ਰਹਿੰਦੇ ਵੀ ਤੂੰ ਹਰਿਆਣੇ ਦਾ, ਪਰ ਮੈਂ ਚਲੋ ਇੱਕੋ ਸਮਝਦਾ ਜੀ, ਹਰਿਆਣਾ ਪੰਜਾਬ ਇੱਕੋ ਸੀਗੇ। ਤੇ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਇੱਕੋ ਗੱਲ ਕਰਨੀ ਚਾਹੁੰਦਾ ਕਿ ਸਾਡੇ ਪਿੰਡ ਚ ਪਹਿਲਾਂ ਕੋਈ ਸ਼ਰਾਬ ਦੀ ਦੁਕਾਨ ਨਹੀਂ ਸੀਗੀ, ਛੋਟੇ ਨਿਆਣਿਆਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਕਿੱਥੇ ਹੈ ਕਿਆ ਹੈ ਸ਼ਰਾਬ, ਵੱਡੇ ਲੋਕ ਪੀ ਰਹੇ ਹੈ। ਹੁਣ ਸਾਡੇ ਪਿੰਡ ਵਿੱਚ ਉਹ ਤੋਂ 2 ਕਿਲੋਮੀਟਰ ਦੂਰ ਸ਼ਰਾਬ ਦੀ ਦੁਕਾਨ ਹੈ, ਉਹ ਤੋਂ ਹੀ 100 ਮੀਟਰ 200 ਮੀਟਰ ਦੂਰ 16-16 ਸਾਲ ਦੇ ਨਿਆਣੇ ਏਦਾਂ ਬੈਠੇ ਰਹਿੰਦੇ ਆ ਵੀ ਉੱਥੇ ਤੇ ਬੋਤਲ ਮਿਲ ਜੂਗੀ, ਉੱਥੇ ਤੇ ਕੁਛ ਮਿਲ ਜੂਗਾ। ਉਹ ਇੱਕ ਕਲਚਰ ਡਿਵੈਲਪ ਹੋ ਜਾਂਦਾ। ਇੱਕ ਜਿੱਦਾਂ ਤੁਸੀਂ ਇੱਕ ਸਕੂਲ ਚ ਜਾਂਦੇ ਆ ਜਿੱਥੇ 10 ਬੰਦੇ ਪਹਿਲਾਂ ਹੀ ਨਸ਼ਾ ਕਰ ਰਹੇ ਆ, ਤਾਂ 2 ਬੰਦਿਆਂ ਨੂੰ ਲੱਗਣਾ ਬੜਾ ਸੌਖਾ ਹੈ। ਠੀਕ ਹੈ, ਜੇ ਉਹ ਚੀਜ਼ ਈਜ਼ਲੀ ਅਵੇਲੇਬਲ ਹੈ, ਜਿੱਦਾਂ ਉਹਨਾਂ ਨੇ ਦੱਸਿਆ ਕਿ ਲੂਣ ਵਾਂਗੂ ਅਵੇਲੇਬਲ ਹੈ, ਉਹ ਈਜ਼ਲੀ ਅਵੇਲੇਬਲ ਹੈ, ਹਰ ਬੰਦਾ ਉਹਨੂੰ ਟੇਸਟ ਕਰਨ ਜਾਂਦਾ। ਤੁਹਾਨੂੰ ਪਤਾ ਹੈ ਜੀ, ਜਦ ਬੰਦਾ ਟੇਸਟ ਕਰਦਾ ਉਹੀ ਅਡਿਕਟਿਡ ਬਣਦਾ।
ਜੀ ਜੀ ਜੀ, ਬਿਲਕੁਲ ਬਿਲਕੁਲ
ਸਹੀ ਕਿਹਾ। ਇਹਨੀ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ। ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ, ਮੈਂ ਇੱਕ ਸਾਇਲੈਂਟ ਲਿਸਨਰ ਦੇ ਤੌਰ ਤੇ ਸੁਣਦਾ ਰਹਿੰਦਾ ਤਾਂ, ਪਰ ਅੱਜ ਮੇਰਾ ਮਨ ਬਣਿਆ ਕਿ ਮੈਂ ਪਿਛਲੇ 3-4 ਸਾਲਾਂ ਤੋਂ ਸੁਣ ਰਿਹਾ, ਅੱਜ ਮੈਂ ਵੀ ਕੁਛ ਬੋਲਾਂ ਤੇ ਮੈਂ ਤੁਹਾਡਾ ਥੋੜਾ ਜਿਹਾ ਟਾਈਮ ਲਿਆ।
ਜੀ ਜੀ,
ਬਹੁਤ ਬਹੁਤ ਧੰਨਵਾਦ ਜੀ,
ਬਹੁਤ ਮਿਹਰਬਾਨੀ, ਬਹੁਤ ਚੰਗਾ ਲੱਗਾ ਜਗਵੀਰ, ਬਹੁਤ ਤੁਹਾਡੀਆਂ ਗੱਲਾਂ ਬਾਤਾਂ ਨਾਲ, ਬਹੁਤ ਮਿਹਰਬਾਨੀ। ਸੋ ਦੋਸਤੋ, ਜਗਵੀਰ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਹੋਏ ਤੇ ਅਖੀਰਲੀ ਕਾਲ ਲੈਣੀ ਹੈ ਜੀ ਆਪਾਂ। ਨੰਬਰ ਹੈ ਜੀ 4645, 4645 ਤੋਂ ਜੁੜ ਚੁੱਕਿਆ ਸਾਡੇ ਨਾਲ। ਸਤਿ ਸ੍ਰੀ ਅਕਾਲ ਬਾਈ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ, 4645 ਮੇਰੀ ਆਵਾਜ਼ ਆ ਰਹੀ ਹੈ ਜੀ?
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਮੈਂ ਇੰਦਰ ਦੁੱਬੜੀ ਬੋਲ ਰਿਹਾ ਜੀ ਕੇਂਸ ਤੋਂ।
ਹਾਂਜੀ ਇੰਦਰ ਬਾਈ, ਕਿੱਦਾਂ?
ਬਹੁਤ ਵਧੀਆ ਬਰਾੜ ਸਾਹਿਬ, ਬਹੁਤ ਵਧੀਆ, ਠੀਕ ਠਾਕ ਜੀ।
ਠੀਕ ਹੀ ਚਾਹੀਦਾ, ਕੀ ਕਹਿਣਾ ਚਾਹੋਗੇ?
ਹਾਂਜੀ ਹਾਂਜੀ, ਬਸ ਬਰਾੜ ਸਾਹਿਬ, ਆੜਾ ਮੇਰਾ ਵੀ ਪੱਟੀ ਏਰੀਆ ਵਾ, ਮੇਰੇ ਇਲਾਕੇ ਦੀ ਗੱਲ ਹੋਈ, ਅੱਜ ਮੇਰਾ ਦਿਲ ਕੀਤਾ, ਮੈਂ ਕਿਹਾ ਮੈਂ ਵੀ ਕੋਈ ਸਾਂਝ ਪਾਵਾਂ ਇਲਾਕੇ ਦੀ।
ਜੀ ਜੀ ਜੀ
ਹਾਂਜੀ ਹਾਂਜੀ, ਇਹ ਜਿਹੜੀ ਰਿਪੋਰਟਿੰਗ ਕੀਤੀ ਹੈ ਜੀ, ਬਿਲਕੁਲ ਮੈਂ 100% ਇਹਦੇ ਨਾਲ ਸਹਿਮਤ ਹਾਂ ਜੀ। ਜਿਹੜਾ ਬਾਰਡਰ ਏਰੀਆ, ਹੁਣੇ ਪਹਿਲਾਂ ਥੋੜਾ ਚਿਰ ਪਹਿਲਾਂ ਕੋਲਰ ਆਏ ਸੀ, ਮੈਨੂੰ ਲੱਗਦਾ ਸਾਬਕਾ ਆਰਮੀ ਰਿਟਾਇਰ ਨੇ, ਉਹਨਾਂ ਦੀਆਂ ਗੱਲਾਂ ਤੋਂ ਲੱਗਿਆ। ਉਹਨਾਂ ਨੇ ਕਿਹਾ ਵੀ ਬਾਰਡਰ ਏਰੀਆ ਦੇ ਵਿੱਚ ਡਿਵੈਲਪ ਨਹੀਂ ਕੀਤਾ ਜਾ ਸਕਦਾ ਹੁੰਦਾ, ਉਧਰੋਂ ਇੱਧਰ ਆ ਜਾਣਾ। ਆਪਾਂ ਉਹਨਾਂ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ, ਬਟ ਜਿਹੜੀਆਂ ਮੁੱਢਲੀਆਂ ਸਹੂਲਤਾਂ ਹੁੰਦੀਆਂ ਬਾਰਡਰ ਏਰੀਏ ਨੂੰ, ਬੱਚਿਆਂ ਨੂੰ ਸਕੂਲਾਂ ਦੇ ਵਿੱਚ ਚੰਗੇ ਟੀਚਰ ਦੇਣਾ, ਜਿਹੜੀਆਂ ਮੈਡੀਕਲ ਸਹੂਲਤਾਂ ਦੇਣਾ, ਇਹਦੇ ਤੋਂ ਇਹਦਾ ਉਹਦੇ ਨਾਲ ਆਪਾਂ ਕਨੈਕਸ਼ਨ ਨਹੀਂ ਜੋੜ ਸਕਦੇ ਕਿ ਹਾਂ ਜੀ ਇਹ ਬਾਰਡਰ ਏਰੀਆ, ਇਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਤੁਸੀਂ ਉਹਨਾਂ ਏਰੀਆ ਦੇ ਵਿੱਚ ਸਕੂਲਾਂ ਦੀ ਹਾਲਤ ਵੇਖੋਗੇ, ਇੱਕ ਸਕੂਲ ਦੇ ਵਿੱਚ ਇੱਕ ਟੀਚਰ ਅਤੇ ਕਈਆਂ ਸਕੂਲਾਂ ਦੇ ਵਿੱਚ ਇੱਕ ਵੀ ਟੀਚਰ ਨਹੀਂ ਹੈਗਾ। ਤੇ ਜਿਹੜੇ ਮੈਡੀਕਲ ਆ ਉੱਥੇ ਹੋਸਪਿਟਲ ਤਾਂ ਛੋਟੇ ਛੋਟੇ ਬਣੇ ਹੋਏ ਆ, ਪਰ ਉੱਥੇ ਡਾਕਟਰ ਕੋਈ ਨਹੀਂ ਜਾਂਦਾ। ਜਿਹੜਾ ਜਿਹੜਾ ਲੂਣ ਵਾਲੀ ਗੱਲ ਕਿਤੇ ਵਾਲੀ, ਉਹਦਾ ਮਤਲਬ ਇਹ ਆ ਵੀ ਉਸ ਏਰੀਏ ਦੇ ਵਿੱਚ ਅੱਜ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਤੱਕ ਤੁਸੀਂ ਕੇਮ ਕਰਨ ਬਲਟੋਏ ਥਾਣੇ ਦੇ ਅੰਦਰ ਜਾ ਕੇ ਤੁਸੀਂ ਆਰਡਰ ਕਰ ਦੋ ਵੀ ਮੈਨੂੰ ਇੰਨਾ ਚਿੱਟਾ ਚਾਹੀਦਾ, ਥਾਣੇ ਦੇ ਅੰਦਰ ਖਲੋਤਿਆਂ ਤੁਹਾਨੂੰ ਬੰਦਾ ਆ ਕੇ ਦੇ ਕੇ ਜਾਂਦਾ।
ਕਿਆ ਬਾਤ ਆ ਜੀ, ਦੇਖ ਲੋ
ਇਹ 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 ਹਾਲਤ ਸੀ ਉਸ ਏਰੀਏ ਦੀ। ਤੇ ਜਦੋਂ ਕੋਈ ਵੀ ਚੀਜ਼ ਈਜ਼ੀ ਅਵੇਲੇਬਲ ਹੁੰਦੀ ਆ, ਮੈਂ ਬਹੁਤ ਸਾਰੇ ਰੇਡੀਓ ਤੇ ਬਹੁਤ ਸਾਰੇ ਕਾਲਰਾਂ ਨੂੰ ਸੁਣਦਾ ਵਾਂ ਗੱਲ ਕਰਦੇ ਆ ਵੀ ਕੋਈ ਵੀ ਬੰਦਾ ਕਿਸੇ ਦੇ ਮੂੰਹ ਦੇ ਵਿੱਚ ਕੋਈ ਨਸ਼ਾ ਨਹੀਂ ਪਾਉਂਦਾ। ਅਸਲ ਦੇ ਵਿੱਚ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਰਹਿੰਦੇ ਹਾਂ, ਇਹਨਾਂ ਕੰਟਰੀਆਂ ਦੇ ਵਿੱਚ ਜੇ ਇੰਨਾ ਈਜ਼ੀ ਇਹ ਸਾਰੀ ਡਰੱਗ ਸਪਲਾਈ ਹੋਵੇ ਤੇ ਮੈਨੂੰ ਲੱਗਦਾ ਕਿ ਇਹ ਗੋਰੇ ਇਹ ਲੋਕ ਸੱਤੋ ਦਿਨ ਹੀ ਇਹ ਨਸ਼ਾ ਕਰਨ, ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਹੀ ਹਾਰਡਲੀ ਇਹਨਾਂ ਨੂੰ ਸਿਰਫ ਵੀਕਐਂਡ ਤੇ ਇਹਨਾਂ ਨੂੰ ਮਿਲਦਾ, ਸਿਰਫ ਵੀਕਐਂਡ ਤੇ ਇਹ ਲੋਕ ਨਸ਼ਾ ਕਰਦੇ ਆ, ਕਿਉਂਕਿ ਇੱਥੇ ਗੌਰਮੈਂਟ ਬਹੁਤ ਜ਼ਿਆਦਾ ਸਟ੍ਰਿਕਟ ਹੈ, ਨਸ਼ਾ ਈਜ਼ੀ ਅਵੇਲੇਬਲ ਨਹੀਂ ਹੈਗਾ। ਉਹ ਕਿਉਂਕਿ ਇਹਦੇ ਵਿੱਚ ਗੌਰਮੈਂਟ ਦਾ ਬਹੁਤ ਵੱਡਾ ਬਰਾੜ ਸਾਹਿਬ ਹੱਥ ਹੁੰਦਾ ਵਾ ਜਿਹੜਾ ਨਸ਼ੇ ਨੂੰ ਕੰਟਰੋਲ ਕਰਨਾ, ਤੇ ਜਿਹੜੀ ਚੀਜ਼ ਈਜ਼ੀ ਅਵੇਲੇਬਲ ਹੁੰਦੀ ਆ ਹਰ ਬੰਦਾ ਸੋਚਦਾ ਕਿ ਮੈਂ ਉਹਨੂੰ ਟੇਸਟ ਕਰਕੇ ਵੇਖਾ ਜੀ, ਮੇਰਾ ਆਹ ਦੋਸਤ ਕਰ ਰਿਹਾ, ਮੇਰਾ ਗੁਆਂਢੀ ਕਰ ਰਿਹਾ, ਉਹਨੂੰ ਕੀ ਹੋ ਗਿਆ, ਮੈਂ ਵੀ ਟੇਸਟ ਕਰਕੇ ਵੇਖਾ, ਉਹ ਆਫਰ ਵੀ ਕਰਦਾ ਜਿਹੜੀ ਚੀਜ਼ ਈਜ਼ੀ ਅਵੇਲੇਬਲ ਆ। ਸੋ ਇਸ ਲਈ ਅਸੀਂ ਕਿਸੇ ਨੂੰ ਇਸ ਗੱਲ ਕਹਿ ਕੇ ਬਰੀ ਨਹੀਂ ਕਰ ਸਕਦੇ ਕਿ ਹਾਂ ਕਿ ਕੋਈ ਨਸ਼ਾ ਮਰਜ਼ੀ ਨਾਲ ਹੀ ਕਰਦਾ ਵਾ, ਕੋਈ ਨਸ਼ਾ ਕਿਸੇ ਦੇ ਮੂੰਹ ਦੇ ਵਿੱਚ ਨਹੀਂ ਪਾਉਂਦਾ। ਸੋ ਇਸ ਲਈ ਸਰਕਾਰ ਇਹਦੇ ਲਈ ਬਹੁਤ ਵੱਡੀ ਹੱਦ ਤੱਕ ਜ਼ਿੰਮੇਵਾਰ ਆ। ਮੇਰਾ ਮੈਨੂੰ ਜਿਹੜਾ ਹਰੀਕੇ ਪੱਤਣ ਤੋਂ ਦਰਿਆ ਜਿਹੜਾ ਥੱਲੇ ਨੂੰ ਸਤਲੁਜ ਪਾਕਿਸਤਾਨ ਸਾਈਡ ਨੂੰ ਜਾਂਦਾ, ਉੱਥੋਂ ਲੋਕੀ ਆਮ ਹੀ ਰੇਤਾ ਘਰ ਬਣਾਉਣ ਨੂੰ ਲੋਕੀ ਘੜੁੱਕਾ ਟਰਾਲੀ ਰੇਤਾ ਲੈ ਕੇ ਆਉਂਦੇ ਹੁੰਦੇ ਸੀ ਭਰ ਕੇ, ਅਸੀਂ ਵੀ ਲੈ ਕੇ ਆਉਂਦੇ ਰਹੇ ਹਾਂ ਛੋਟੇ ਹੁੰਦੇ ਗੁਰਦੁਆਰਾ ਸਾਹਿਬ ਦੀ ਸੇਵਾ ਵਾਸਤੇ ਤੇ ਨਾਲ ਜਾਂਦੇ ਰਹੇ ਟਰਾਲੀਆਂ ਭਰ ਕੇ। ਤੇ ਜਿਸ ਦਿਨ ਉਹਦੇ ਤੇ ਬੈਨ ਲੱਗਿਆ ਵਾ, ਉਸ ਤੋਂ ਮਗਰੋਂ ਮੈਂ ਉੱਥੇ ਕਿਸੇ ਨੂੰ ਰਕਸ਼ੇ ਦੇ ਉੱਤੇ ਵੀ ਬੋਰੀ ਰੇਤਾ ਦੀ ਲੱਦ ਕੇ ਲੈ ਜਾਂਦੇ ਨਹੀਂ ਦੇਖਿਆ।
ਜੀ 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 ਬਿਲਕੁਲ
ਬਿਲਕੁਲ। ਇਹਨਾਂ ਤੇ ਜੇ ਇੱਕ ਦਿਨ ਦੇ ਵਿੱਚ ਇੱਕ ਰੇਤਾ ਚੱਕ ਕੇ ਜਾਣਾ ਬੰਦ ਹੋ ਸਕਦਾ ਤੇ ਨਸ਼ਾ ਕਿਉਂ ਨਹੀਂ ਇੱਕ ਦਿਨ ਚ ਬੰਦ ਹੋ ਸਕਦਾ, ਗੌਰਮੈਂਟ ਚਾਹੇ ਤੇ ਕੀ ਨਹੀਂ ਕਰ ਸਕਦੀ
ਹੋ ਸਕਦਾ।
ਸੋ ਇਸ ਲਈ ਮੈਂ ਉਹਨਾਂ ਦੀਆਂ ਗੱਲਾਂ ਨਾਲ ਬਿਲਕੁਲ ਜੀ ਬਿਲਕੁਲ ਤੇ ਬਹੁਤ ਧੰਨਵਾਦ ਬਰਾੜ ਸਾਹਿਬ, ਬਹੁਤ ਜ਼ਿਆਦਾ ਨੌਲੇਜ ਮਿਲਦੀ ਹੈ ਜੀ ਤੁਹਾਡੇ ਤੋਂ, ਕਦੀ ਕਾਲ ਕੀਤੀ ਨਹੀਂ ਸੁਣਦੇ ਰਹੀਦਾ, ਤੇ ਬਹੁਤ ਜ਼ਿਆਦਾ ਧੰਨਵਾਦ ਜੀ ਤੁਹਾਡਾ। ਤੁਹਾਡਾ ਕਾਂ ਵਾਲਾ ਵੀ ਆਰਟੀਕਲ ਸੁਣ ਕੇ ਬਹੁਤ ਵਧੀਆ ਲੱਗਿਆ ਜੀ।
ਜੀ 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 ਬਹੁਤ ਮਿਹਰਬਾਨੀ ਇੰਦਰ ਬਾਈ, ਬਹੁਤ ਮਿਹਰਬਾਨੀ।
ਓਕੇ
ਇੰਦਰ ਸਿੰਘ, ਇੰਦਰ ਦੁਬਲੀ ਕੇਂਸ ਤੋਂ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਆ, ਤੇ ਮੀਰਾ ਤੁਸੀਂ ਸਹਿਮਤ ਹੋਵੋਗੇ। ਹੁਣ ਹੋਰ ਕਾਲਰ ਨੇ ਜੀ, ਬਹੁਤ ਸਾਰੇ ਮੈਸੇਜ ਆ ਉਹ ਲੈ ਲਈਏ। ਜੈਸੀ ਗਰੇਵਾਲ ਸਾਡੇ ਨਾਲ ਜੁੜੇ ਸੀ ਜੀ ਬਹੁਤ ਚਿਰ ਪਹਿਲਾਂ, ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕਹਿੰਦੇ ਬਹੁਤ ਵਧੀਆ ਕਹਾਣੀ ਸੱਚਾਈ ਸੀ ਸਿਆਸੀ ਕਾਮ ਬਾਈ ਜੀ, ਰੱਬ ਤੁਹਾਡੀ ਸੋਚ ਤੇ ਕਲਮ ਨੂੰ ਏਦਾਂ ਹੀ ਹਿੰਮਤ ਬਖਸ਼ੇ। ਜਵਾਨ ਤੇ ਇਰਾਦਿਆਂ ਦੇ ਮੁੱਢ ਤੋਂ ਹੀ ਪੱਕੇ ਆ, ਟੱਬਰਾਂ ਵਾਲੇ ਆ, ਹੁਣ ਪੁੜ ਵਾਲੇ ਚੱਕੇ ਆ, ਮਸਤ ਮਲੰਗਾ ਨਾ ਫਿਕਰ ਬਹੁਤਾ ਕਰਦੇ ਆ, ਗਰੇਵਾਲਾ ਖੱਜਲ ਖੁਆਰੀ ਤੋਂ ਅੱਕੇ ਆ। ਸੋ ਬਹੁਤ ਮਿਹਰਬਾਨੀ ਜੈਸੀ ਗਰੇਵਾਲ ਜੀ, ਤੁਸੀਂ ਬੜੀ ਵਧੀਆ ਸਤਰਾਂ ਲਿਖੀਆਂ ਤੇ ਪਸੰਦ ਕੀਤਾ ਆਰਟੀਕਲ। ਜਗਤਾਰ ਸਿੰਘ ਕੰਗ ਫੇਰ ਜੁੜਿਆ, ਕਹਿੰਦੇ ਵੀਰੋ ਸਰਕਾਰਾਂ ਚੇਂਜ ਕਰ ਲੋ, ਸੁਣ ਲੋ ਅਸਲੀਅਤ ਪੰਜਾਬ ਦੀ। ਉਹਨਾਂ ਨੇ ਜਦੋਂ ਰਿਪੋਰਟਿੰਗ ਹੋ ਰਹੀ ਸੀ ਪੱਟੀ ਏਰੀਏ ਦੀ ਤਾਂ ਉਸ ਤੋਂ ਬਾਅਦ ਇਹ ਮੈਸੇਜ ਕੀਤਾ ਸੀ। ਤੇ ਸਾਡੇ ਜਸਪ੍ਰੀਤ ਸਿੰਘ ਬੈਂਸ, ਡਾਕਟਰ ਜਸਪ੍ਰੀਤ ਬੈਂਸ ਜੁੜੇ ਆ ਜੀ ਅਮਰੀਕਾ ਤੋਂ, ਉਹਨੇ ਕਿਹਾ ਜਸਟ ਟੂ ਬਿਜ਼ੀ ਲਾਸਟ ਫਿਊ ਵੀਕਸ, ਈਵਨ ਔਨ ਵੀਕਐਂਡ ਇਟ ਵਾਜ਼ ਨਾਈਸ ਹੀਅਰਿੰਗ ਏ ਕਾਲਰ ਟਾਕਿੰਗ ਅਬਾਊਟ ਪੱਟੀ ਨੀਅਰ ਤਰਨ ਤਰਨ, ਆਲਸੋ ਮਿਸਟਰ ਸੰਧੂ ਟਾਕਿੰਗ ਫਰੋਮ ਅਜਨਾਲਾ, ਇਟ ਇਜ਼ ਦਾ ਏਰੀਆ ਆਫ ਵਿਚ ਮਾਈ ਮਦਰਸ ਫੈਮਿਲੀ ਬਿਲੋਂਗ, ਐਨੀ ਕਮੈਂਟਸ ਔਨ ਆਪ ਨੋਟ ਡਿਕਲੇਅਰਿੰਗ ਏ ਸੀਐਮ ਕੈਂਡੀਡੇਟ ਐਂਡ ਕਾਂਗਰਸ ਇਨ ਪੰਜਾਬ ਐਜ ਅਮਰਿੰਦਰ ਐਜ ਅਨਆਫੀਸ਼ੀਅਲ ਸੀਐਮ ਕੈਂਡੀਡੇਟ, ਡੂ ਯੂ ਥਿੰਕ ਇਟ ਕੈਨ ਬੀ ਡਿਸਐਡਵਾਂਟੇਜ ਟੂ ਆਪ ਪਾਰਟੀ? ਨਹੀਂ ਦੇਖੋ, ਇਹ ਡਿਸਐਡਵਾਂਟੇਜ ਨਹੀਂ, ਮੇਰੇ ਹਿਸਾਬ ਨਾਲ ਐਡਵਾਂਟੇਜ ਹੀ ਰਹੂਗਾ ਸੀਐਮ ਕੈਂਡੀਡੇਟ ਨਾ ਡਿਕਲੇਅਰ ਕਰਨਾ ਡਾਕਟਰ ਸਾਹਿਬ। ਸੋ ਕੁੱਲ ਮਿਲਾ ਕੇ ਇਹ ਰਣਨੀਤੀ ਦਾ ਹਿੱਸਾ ਹੈ ਵੀ, ਤੇ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ। ਸਾਡੇ ਨਾਲ ਸੁਖ ਸਿੰਘ ਜੂਕੇ ਤੋਂ ਜੁੜਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਹਿੰਦੇ ਬਹੁਤ ਹੀ ਵਧੀਆ ਆਰਟੀਕਲ ਸੀ। ਸੁਖ ਬਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਯੂਕੇ ਤੋਂ ਪ੍ਰੋਗਰਾਮ ਸੁਣ ਰਹੇ ਹੋ। ਕੁਲਵੀਰ ਸਿੰਘ ਜੁੜੇ ਆ, ਸਤਿ ਸ੍ਰੀ ਅਕਾਲ ਬਰਾੜ ਸਾਹਿਬ ਐਂਡ ਵੈਲਕਮ ਬੈਕ। ਅਮਨਦੀਪ ਜੀ, ਜਿਹੜੀ ਤੁਸੀਂ ਗੱਲ ਕੀਤੀ ਹਲਕੇ ਦੀ, ਉਹਨਾਂ ਚ ਬਾਦਲ ਦੇ ਬੰਦੇ ਵੋਟ ਦੇ ਟਾਈਮ 5000 ਪਰ ਵੋਟ ਦਿੰਦੇ ਨੇ ਕੁਲਵੀਰ ਬੇਰਸਵਿੰਦ ਤੋਂ। ਬਿਲਕੁਲ ਜੀ ਇਹ ਵੀ ਇੱਕ ਸੱਚਾਈ ਆ, ਅੱਜ ਕੱਲ ਤਾਂ 15,000 ਤੱਕ ਰੇਟ ਪਹੁੰਚ ਚੁੱਕਿਆ। ਰਿਐਲਿਟੀ ਸਪੋਕਨ ਬਾਏ ਅਮਨਦੀਪ ਜੀ, ਸਤਿ ਸ੍ਰੀ ਅਕਾਲ ਟੂ ਹਾਲ। ਇਹ ਲਿਖਿਆ ਜੀ ਹਰਮੀਤ ਚਾਨਾ ਹੋਰਾਂ ਨੇ, ਉਹਨਾਂ ਨੇ ਪਸੰਦ ਕੀਤੀ ਹੈ ਗੱਲਬਾਤ। ਪ੍ਰਦੀਪ ਬਾਈ ਜੁੜੇ ਆ ਫੇਰ ਤੂਰ ਫਰਿਜ਼ਨੋ ਤੋਂ, ਤੇ ਉਹਨਾਂ ਨੇ ਕਿਹਾ ਜੀ ਭਾਜੀ ਇਹ ਗੱਲਬਾਤ ਦੁਬਾਰਾ ਰਿਪੀਟ ਕਰ ਦੇਣਾ, ਪੰਜਾਬ ਦੇ ਹਾਲਾਤ ਦਾ ਸਾਰਿਆਂ ਨੂੰ ਪਤਾ ਲੱਗ ਜਾਵੇ, 2-3 ਵਾਰ ਇਹ ਗੱਲਬਾਤ ਰੇਡੀਓ ਤੇ ਚਲਾ ਦੇਣਾ ਜੀ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨਸ਼ੇ ਤੇ ਕੰਟਰੋਲ ਕਰਨਾ। ਬਿਲਕੁਲ ਜੀ ਕੋਸ਼ਿਸ਼ ਕਰਾਂਗੇ ਇਸ ਨੂੰ, ਇਸ ਆਡੀਓ ਨੂੰ ਯੂਟਿਊਬ ਤੇ ਵਟਸਐਪ ਜ਼ਰੀਏ ਸਾਂਝੀ ਕਰੀਏ। ਮੈਂ ਹੁਣੇ ਸਰਬਜੀਤ ਹੋਰਾਂ ਨੂੰ ਬੇਨਤੀ ਕੀਤੀ ਉਹ ਕਰਨਗੇ ਛੇਤੀ। ਇੰਦਰ ਦੁਬਲੀ ਕੇਂਦਰ ਤੋਂ ਜੁੜਿਆ ਜੀ, ਉਹਨਾਂ ਨਾਲ ਸਾਡੀ ਗੱਲਬਾਤ ਹੋ ਚੁੱਕੀ ਆ। ਤੇ ਰਮਨਜੀਤ ਸਿੰਘ ਜੰਡੋਰੀਆ ਜੁੜਿਆ, ਸਤਿ ਸ੍ਰੀ ਅਕਾਲ ਬਲਾਈ ਜੀ। ਬਾਈ ਜੀ ਕਹਿੰਦੇ ਡਾਇਮੰਡਸ ਆਰ ਈਜ਼ੀ ਟੂ ਫਾਈਂਡ ਦੀਸ ਡੇਜ਼, ਬਟ ਗੁੱਡ ਰਾਈਟਰ ਆਰ ਨਾਟ, ਬਟ ਫੈਕਟ ਇਜ਼ ਟੇਸਟਲੈਸ ਆਲਵੇਜ਼ ਹੈਲਥੀ ਇਨ ਐਨੀ ਵੇ ਵੀ ਟੇਕ ਇਟ, ਹੈਵ ਮੋਰ ਬੈਨੀਫਿਟ ਦੈਨ ਸਮਥਿੰਗ ਵਿਦ ਟੇਸਟ, ਨਥਿੰਗ ਐਲਸ ਟੂ ਸੇ, ਕਲ ਯੁਗ ਦੇ ਗੁਲਾਮ ਜੁਗਨੀ। ਸੋ ਬਹੁਤ ਮਿਹਰਬਾਨੀ ਰਮਨਦੀਪ ਜੰਡੋਰੀਆ ਬਾਈ, ਤੁਸੀਂ ਥੋੜੀ ਜਿਹੀ ਔਖੇ ਸ਼ਬਦਾਂ ਚ ਮੈਨੂੰ ਲੱਗਦਾ ਵੀ ਕੀਤੀ ਤਾਂ ਤਾਰੀਫ ਹੀ ਆ। ਸੋ ਬਹੁਤ ਬਹੁਤ ਪਿਆਰ ਤੁਹਾਡਾ, ਪਿਆਰ ਮਿਲਣ ਤੇ ਬਹੁਤ ਧੰਨਵਾਦ ਤੁਹਾਡਾ। ਰਾਜ ਮਹਿੰਦਰ ਜੁੜੇ ਆ ਜੀ, ਕਹਿੰਦੇ ਉਹਨਾਂ ਨੇ ਵੀ ਕਿਹਾ ਜੀ ਬਹੁਤ ਵਧੀਆ ਭੇਖਾ ਸਾਹਿਬ, ਉਹਨਾਂ ਨੇ ਭੇਖਾ ਸਾਹਿਬ ਹੋਰਾਂ ਨੇ ਜਿਹੜੀ ਗੱਲਬਾਤ ਕੀਤੀ ਸੀ ਉਹਨਾਂ ਦੇ ਲਈ ਧੰਨਵਾਦ ਕੀਤਾ। ਤੇ ਇੱਧਰ ਸਾਡੇ ਨਾਲ ਜੁੜੇ ਆ ਜੀ ਪਿੰਦਰ ਸੇਖੋਂ ਤੇ ਹਾਸ਼ਮ ਫਤਿਹ ਨਸੀਬ, ਜਿਨ੍ਹਾਂ ਨੂੰ ਹਿੰਮਤ ਯਾਰ ਬਣਾਈ, ਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ। ਲਓ ਜੀ ਕੰਮ ਤਾਂ ਸ਼ੁਰੂ ਉਹਨਾਂ ਨੇ ਵੀ ਕਰਤਾ ਟਰੈਕਟਰ ਵਾਲਾ, ਕਿਉਂਕਿ ਹਜੇ ਫੋਟੋ ਧੁੰਦਲੀ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਫੋਟੋ ਡਾਊਨਲੋਡ ਕਰਕੇ, ਵੀਡੀਓ ਆ, ਵੀਡੀਓ ਚਲਾ ਨਹੀਂ ਪਾਉਣੇ, ਪਰ ਉਹਨਾਂ ਦੇ ਟਰੈਕਟਰ ਦੇ ਉੱਤੇ ਕੋਈ ਵੀਡੀਓ ਪਾਈ ਹੈ ਜੀ। ਤੇ ਅੱਜ ਕੱਲ ਪਿੰਦਰ ਵੀ ਬਾਈ ਸਾਡਾ ਖੇਤੀ ਕਰਨ ਲੱਗ ਗਿਆ, ਜ਼ਿਮੀਂਦਾਰ ਬਣ ਗਿਆ। ਸੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ, ਤੁਸੀਂ ਖੇਤੀਬਾੜੀ ਵਾਲੇ ਪਾਸੇ ਆਏ ਹੋ, ਕਿਉਂਕਿ ਇਹ ਬੈਕ ਟੂ ਬੇਸਿਕਸ ਆ ਤੇ ਸਾਡਾ ਇੱਕ ਆਧਾਰ ਆ ਖੇਤੀਬਾੜੀ। ਤੇ ਅਖੀਰ ਕਹਿੰਦੇ ਨੀ ਹੁੰਦੇ ਸਾਡੀ ਜਿਹੜੀ ਮਿੱਟੀ ਚ ਮਿੱਟੀ ਹੋਣਾ ਹੀ ਹੈ ਭਾਵੇਂ ਜ਼ਿੰਦਗੀ ਵੀ, ਤੇ ਪਰ ਜ਼ਿਮੀਂਦਾਰ ਦੀ ਵੀ, ਜ਼ਿਮੀਂਦਾਰ ਦੇ ਘਰੇ ਜੰਮ ਕੇ ਜ਼ਿਮੀਂਦਾਰ ਦੇ ਮੁੰਡੇ ਦੇ ਵਿੱਚੋਂ ਇਹ ਤੁਸੀਂ ਅੰਸ਼ ਨਹੀਂ ਕੱਢ ਸਕਦੇ ਵੀ ਉਹਨੂੰ ਮਿੱਟੀ ਨਾਲ ਮੋਹ ਨਾ ਹੋਵੇ। ਸੋ ਮਿੱਟੀ ਨਾਲ ਮੋਹ ਸਾਡਾ ਰਹੇਗਾ। ਦੋਸਤੋ ਅੱਜ ਦੇ ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਗਲਤੀਆਂ ਹੋਈਆਂ, ਬਹੁਤ ਸਾਰੀਆਂ ਗੱਲਾਂ ਬਾਤਾਂ, ਆਪਦੀ ਮਨਮਤ ਵੀ ਘਸੋੜੀ, ਬਹੁਤ ਸਾਰਾ ਆਪਣਾ ਗੁਣਗਾਣ ਵੀ ਕੀਤਾ, ਇਸ ਲਈ ਮਾਫੀ ਚਾਹੁੰਦੇ ਹਾਂ ਤੇ ਕੋਸ਼ਿਸ਼ ਕਰਾਂਗੇ ਅੱਗੇ ਤੋਂ ਇਹ ਜਿਹਾ ਕੁਛ ਨਾ ਹੋਵੇ। ਪਰ ਹਾਂ ਤੁਹਾਡਾ ਪਿਆਰ ਸਤਿਕਾਰ ਇੰਨਾ ਕੁ ਮਿਲਦਾ ਜਿਹਦੇ ਤਹਿਤ ਸਾਡੇ ਔਗਣ ਕਈ ਆ ਜਿਹੜੇ ਉਹ ਢਕੇ ਜਾਂਦੇ ਆ, ਪਰ ਸਾਨੂੰ ਪਤਾ ਸਾਡੇ ਚ ਕੀ ਔਗਣ ਨੇ, ਅਸੀਂ ਉਹਨਾਂ ਤੋਂ ਮੁਣਕਰ ਨਹੀਂ ਹੁੰਦੇ, ਉਹਨਾਂ ਔਗਣਾਂ ਦੇ ਉੱਤੇ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਟਾਈਮ ਆਪਣੇ ਆਪ ਤੇ ਕੰਟਰੋਲ ਕਰਨ ਦੀ। ਸੋ ਜ਼ਰੂਰ ਕਰਾਂਗੇ, ਪਰ ਤੁਸੀਂ ਸਭਿਅਕ ਤਰੀਕੇ ਨਾਲ ਸਾਨੂੰ ਪਰਸਨਲ ਇਨਬੋਕਸ ਕਰਕੇ ਸਾਡੇ ਔਗਣਾਂ ਤੋਂ ਜ਼ਰੂਰ ਜਾਣੂ ਕਰਵਾ ਸਕਦੇ ਹੋ, ਤਾਂ ਕਿ ਅਸੀਂ ਉਹਨਾਂ ਨੂੰ ਹੌਲੀ ਹੌਲੀ, ਕਿਉਂਕਿ ਪਰਫੈਕਟ ਕੋਈ ਵੀ ਬੰਦਾ ਨਹੀਂ ਹੈ ਇੱਥੇ, ਹੌਲੀ ਹੌਲੀ ਪਰਫੈਕਸ਼ਨ ਲਿਆਉਣ 'ਚ ਅਸੀਂ ਵੀ ਕੋਸ਼ਿਸ਼ ਕਰੀਏ, ਅਸੀਂ ਵੀ ਕਿਸੇ ਦਿਨ ਪਰਫੈਕਸ਼ਨ ਦੇ ਥੋੜ੍ਹੇ ਬਹੁਤ ਨੇੜੇ ਹੋ ਸਕੀਏ। ਸੋ ਇਹਦੇ ਲਈ ਤੁਹਾਡਾ ਸਹਿਯੋਗ ਮੰਗਦੇ ਹਾਂ ਹਰ ਟਾਈਮ। ਸੋ ਅੱਜ ਦੇ ਪ੍ਰੋਗਰਾਮ ਨੂੰ ਹੁਣ ਇੱਥੇ ਸਮਾਪਤ ਕਰਨ ਦੀ ਮੈਨੂੰ, ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ, ਤੇ ਸਰਬਜੀਤ ਸਿੰਘ ਨੂੰ ਦਿਓ ਜੀ ਪਟਿਆਲੇ ਦੇ ਸਟੂਡੀਓ ਤੋਂ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ, ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ, ਸਿਟੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ। ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ